आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
कोई भी इंसान बुरा नहीं हुंदा, सोच बुरी हुंदी है। जद समय दे नाल सोच बदल जांदी है तां ओही इंसान चंगा बन जांदा है। अजिहे चंगे विचारां लई सुनदे रहो हरमन रेडियो ऑस्ट्रेलिया, दिल पंजाबी जज्बात पंजाबी।
जी दोस्तों, हरमन रेडियो ते एक बार फिर मैं हाजिर हां जी, अमरदीप कौर, तुहाडे लई अज दा साडा स्वीट दा प्रोग्राम लहरां लैके। सो लहरां सुनने वाले सारे दोस्तों नूं अमरदीप वल्लों प्यार भरी सत श्री अकाल, गुड मॉर्निंग, आदाब, नमस्कार ते वाहिगुरु जी का खालसा, वाहिगुरु जी की फतेह। जी हमेशा दी तरह दिन मंगलवार, वैसे हमेशा दी तरह इस करके नहीं क्योंकि कल भी आपां एक दूजे दे रूबरू होए सी रेडियो दे जरिए, सो सोमवार भी सांझ पई सी। सो अज खुशकिस्मती है जी कि अज लगातार दूजे दिन भी अपनी जिहड़ी सांझ आ इसे तरह पै रही है। सो दिन हैगा मंगलवार, साल 2016 दे अक्तूबर महीने की अज 25 तरीक हो चुकी है ते नानक शाही संवत 548 दे कत्तक महीने की 10 तरीक इस वेले हो चुकी है जी। ते घड़ियां वल भी नजर मार लैने आ, घड़ियां कहंदियां जी कि मेलबर्न ते सिडनी दे विच इस वेले 8:02 होए ने, कैनबरा दे विच भी यही समा जी 8:02 होए ने, जबकि एडिलेड दे विच 7:32 होए ने, पर्थ दे विच 5:03 हो चुके ने। ब्रिस्बेन दे विच साडे नालों समा थोड़ा जिहा वखरा, सो 1 घंटे का फर्क है जी, 7:03 ब्रिस्बेन दे विच होए ने। ते न्यूजीलैंड दे शहर ऑकलैंड दे विच इस वेले 10:03 हो चुके ने। ते तुहाडे मुल्कां वल आईए तां पहलां चलदे आं कैनेडा, कैनेडा दे कैलगरी शहर दे विच 3:03 पर उत्थे 24 तरीक चल रही है, दिन सोमवार चल रहा जी। ते कैनेडा दे वैनकूवर शहर दे विच 2:03 24 तरीक दिन सोमवार बाद दोपहर चल रही है, कैनेडा दे टोरंटो शहर दे विच शाम पै चुकी है 24 तरीक दी। सो कैनेडा तो अगे चलीए तो यूएसए दे लॉस एंजल्स दे विच 2:03 ने 24 तरीक यानी कि सोमवार दी बाद दोपहर पै चुकी है जी उत्थे। ते मियामी दे विच 5:03 उत्थे शाम पै चुकी है। सो टोरंटो दा जिहड़ा समा है, कैनेडा दे टोरंटो शहर दा समा जिहड़ा जी ओ यूएसए दे मियामी शहर दे नाल लगभग मिलदा जुलदा। ते इस तों बाद चलदे आं जी चीन च, चीन दे हांगकांग शहर दे विच 5:04 इस वेले हो चुके ने जी, ते 25 अक्तूबर उत्थे चढ़ चुके आ यानी उत्थे तड़का है। ते पुर्तगाल दे विच 10:04 रात पै चुकी है 24 तरीक दी सोमवार दी रात। इटली दे विच 11:04 यानी के उत्थे भी सोमवार दी रात पै चुकी है। ते दुबई दे विच 1:04 ने यानी के अद्धी रात उत्थे चल रही है। ते अपने देश दी गल करिए तां भारत दे भारत की राजधानी दिल्ली दे विच इस वेले 2:34 हो चुके ने यानी उत्थे भी अजे वड्डा तड़का। सो इस सवेर दे समय दे विच जिथे जिथे भी किते रात है किते दिन है, ते देश दुनिया दे जिस भी कोने तो, जिस भी मुल्क तो, जिस भी धरती तो, तुसी साडे नाल अपने समय अनुसार सांझ बनाउंदे हो, तुहाडा तहे दिल तों असीं जी आया करदे आ, स्वागत करदे आं प्रोग्राम दे विच। ते नाल ही नाल हमेशा दी तरह असी दुआ करदे आं, अरदास करदे आं कि तुसी हमेशा हसते वसते रहो। ते प्रोग्राम दे विच अज की होण जा रहा इहदे बाबत दसदे आं जी, पर मैं पहलां दसदे आं कि मेरे नाल टेक्निकल सपोर्ट दे लई पटियाला स्टूडियो तों वड्डे तड़के सपोर्ट जिहड़ी दे रहे ने ओह सरबजीत सिंह ने। सो 2:34 जिवें मैं तुहानूं समां दस्सिया जी, सो इस तों वी पहलां उहनां नूं उठणा पैंदा ते ए काफी मेहनत है जी, काफी ज्यादा उना दी मशक्कत है कि वह अपनी नींद त्याग के साडे प्रोग्राम दे विच जुड़दे ने ते सानू सपोर्ट करदे ने। सो उना नू पहला तां मैं धन्नवाद भी कहनी आ। ते नाल ही नाल अज दे प्रोग्राम दी गल करदे आ जी, प्रोग्राम दे विच अज खबरां दे सिलसिले च साडे नाल मिंटू बराड़पुरी एडिलेड तों शामिल होणगे हमेशा दी तरह। ते खबरां तों बाद गीत संगीत जिहड़ा ओह वी तुहाडे लई लै के आवांगे, ते नाल ही नाल तुहाडे सुनेहे जिहड़े आ जी ਉਹ ਸਾਡੇ ਨਾਲ ਨਾਲ ਚਲਦੇ ਰਹਿਣਗੇ, ਗੱਲਬਾਤ ਜਿਹੜੀ ਆ ਸੁਨੇਹਿਆਂ ਦੀ ਉਹ ਚਲਦੀ ਰਹੇਗੀ। ਤੇ ਈਮੇਲਸ ਤੇ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜਨਾ ਹੈ, request@harmanradio.com ਸਾਡਾ ਈਮੇਲ ਪਤਾ ਹੈ। ਤੇ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਜੁੜ ਸਕਦੇ ਹੋ 7508014489 ਇਹ ਸਾਡਾ ਟੈਲੀਗ੍ਰਾਮ ਦਾ ਨੰਬਰ ਹੈ ਤੇ ਜਿਹੜੇ ਦੋਸਤ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਉਹਨਾਂ ਦੇ ਸੁਨੇਹੇ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਈਮੇਲ ਦੇ ਜ਼ਰੀਏ ਵੀ ਕੁਝ ਦੋਸਤ ਜਿਹੜੇ ਆ ਉਹ ਸਾਂਝ ਪਾਉਣਗੇ ਸੋ ਰਿਕੁਐਸਟ ਹੈ harmanradio.com ਦੇ ਜ਼ਰੀਏ ਤੁਸੀਂ ਸਾਂਝ ਪਾ ਸਕਦੇ ਹੋ ਤੇ ਪ੍ਰੋਗਰਾਮ ਦੇ ਅਗਲੇ ਘੰਟੇ ਚ ਸਾਡੇ ਨਾਲ ਸ਼ਾਮਲ ਹੋਣਗੇ ਜੀ ਸੁਖਵਿੰਦਰ ਸਿੰਘ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਇਸ ਕੰਪਨੀ ਦੇ ਡਾਇਰੈਕਟਰ ਜਿਹੜੇ ਕਿ ਟੈਕਸ ਸੁਵਿਧਾਵਾਂ ਦੇ ਬਾਰੇ ਚ ਟੈਕਸ ਸੇਵਾਵਾਂ ਦੇ ਬਾਰੇ ਚ ਖਾਸ ਚਰਚਾ ਕਰਦੇ ਹੁਣ ਸੋ ਅੱਜ ਉਨ੍ਹਾਂ ਦੀ ਹੀ ਪਿਛਲੀ ਕੜੀ ਨੂੰ ਅਸੀਂ ਅੱਗੇ ਤੋਰਾਂਗੇ ਸੋ ਉਸ ਸਿਲਸਿਲੇ ਚ ਅੱਜ ਉਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਤੇ ਇਸ ਤੋਂ ਇਲਾਵਾ ਅੱਜ ਮੈਲਬਨ ਦੇ ਹੈਮਪਟਨ ਪਾਰਕ ਸਬਰਬ ਦੇ ਵਿਚ ਇਕ ਦੀਵਾਲੀ ਮੇਲਾ ਹੋਣ ਜਾ ਰਿਹਾ ਉਹਦੇ ਬਾਰੇ ਚ ਵੀ ਅਸੀਂ ਉਨ੍ਹਾਂ ਦੇ ਪ੍ਰਬੰਧਕਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਸੋ ਉਮੀਦ ਕਰਦੇ ਹਾਂ ਕਮਲ ਧਾਲੀਵਾਲ ਇਸ ਸਿਲਸਿਲੇ ਚ ਜੁੜਨਗੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਦੋਸਤੋ ਪ੍ਰੋਗਰਾਮ ਦੇ ਵਿਚ ਬਹੁਤ ਅਹਿਮ ਹੁੰਦੇ ਨੇ ਤੁਹਾਡੇ ਸੁਨੇਹੇ ਤੁਹਾਡੇ ਵਿਚਾਰ ਸੋ ਅਸੀਂ ਉਮੀਦ ਰੱਖਦੇ ਹਾਂ ਅੱਜ ਵੀ ਹਮੇਸ਼ਾ ਦੀ ਤਰ੍ਹਾਂ ਤੁਸੀਂ ਅੱਜ ਵੀ ਸਾਂਝਾ ਪਾਓਗੇ ਤੇ ਉਹ ਸਾਂਝਾ ਹੋਰ ਪਕੇਰੀਆਂ ਹੋਣਗੀਆਂ ਤੇ ਦੋਸਤੋ ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਇਕ ਗੀਤ ਦੇ ਨਾਲ ਤੁਹਾਡੇ ਲਈ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਜੀ ਦੀਪ ਦੀ ਆਵਾਜ਼ ਦੇ ਵਿਚ ਇਕ ਖੂਬਸੂਰਤ ਸੁਨੇਹੇ ਦੇ ਰੂਪ ਚ ਕੋਈ
ਸਾਰਾ ਦੱਸਦੇ ਆ ਭਾਈਆਂ ਹੱਥੋਂ ਪਾਏ ਮਰਦਾ
ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ, ਅੱਜ ਤੁਸੀਂ ਸੁਣ ਜਾ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ। ਟੈਕਨੀਕਲ ਸਪੋਰਟ ਲਈ ਮੈਨੂੰ ਸਪੋਰਟ ਦੇ ਰਹੇ ਨੇ ਜੀ ਪਟਿਆਲਾ ਤੋਂ ਸਰਬਜੀਤ ਸਿੰਘ ਹੁਰੀ। ਤੇ ਪ੍ਰੋਗਰਾਮ ਚ ਸਿਲਸਿਲਾ ਜਿਹੜਾ ਜੀ ਉਹ ਖ਼ਬਰਾਂ ਦਾ ਸ਼ੁਰੂ ਹੋਣ ਜਾ ਰਿਹਾ ਤੇ ਖ਼ਬਰਾਂ ਦੇ ਲਈ ਸਾਡੇ ਨਾਲ ਸਾਂਝ ਪਾਉਣ ਦੇ ਲਈ ਐਡੀਲੇਡ ਤੋਂ ਮਿੰਟੂ ਬਰਾੜ ਹੁਰੀ ਵੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਚ। ਉਨ੍ਹਾਂ ਨੂੰ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਚ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਲੁਤਫ ਉਠਾ ਰਹੇ ਹੋਣੇ।
ਜੀ ਬਿਲਕੁਲ, ਪ੍ਰੋਗਰਾਮ ਦਾ ਲੁਤਫ ਉਠਾ ਰਹੇ ਨੇ ਤੇ ਸਾਡੇ ਨਾਲ ਸ਼ਾਮਲ ਵੀ ਹੋ ਰਹੇ ਨੇ ਪ੍ਰੋਗਰਾਮ ਚ। ਨਿੱਕਾ ਢਿੱਲੋਂ ਹੁਰੀ ਆ ਗਏ ਨੇ, ਗੁਰਜੀਤ ਸਿੰਘ ਚਾਹਲ ਹੁਰੀ ਆ ਗਏ ਨੇ, ਸੋ ਇਨ੍ਹਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ। ਰਾਜ ਮਹਿੰਦਰ ਸਿੰਘ ਵੀ ਪਹੁੰਚ ਚੁੱਕੇ ਨੇ ਈਮੇਲ ਦੇ ਜ਼ਰੀਏ, ਸੋ ਸਾਰਿਆਂ ਨੂੰ ਆਪਾਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਹਾਂ।
ਬਿਲਕੁਲ ਜੀ, ਸਾਰਿਆਂ ਨੂੰ ਜੀ ਆਇਆਂ ਦੇ ਨਾਲ ਨਾਲ ਅੱਜ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਖਬਰਾਂ ਨਾਲੋਂ, ਜੇ ਅੱਜ ਇੱਕ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰਕੇ ਸ਼ੁਰੂ ਕਰੀਏ ਤਾਂ ਜ਼ਿਆਦਾ ਬਿਹਤਰ ਰਹੂਗਾ। ਦੇਖ ਰਿਹਾ ਸੀ ਅੱਜ ਸਾਹਿਰ ਲੁਧਿਆਨਵੀ ਹੋਰਾਂ ਦਾ ਦਿਹਾੜਾ ਜੀ, ਉਹ ਅੱਜ ਦੇ ਦਿਨ ਮੈਨੂੰ ਲੱਗਦਾ ਉਹਨਾਂ ਦਾ 25 ਅਕਤੂਬਰ ਦੇ ਦਿਨ ਉਹਨਾਂ ਦੀ ਮੌਤ ਹੋਈ ਸੀਗੀ 1980 ਦੇ ਵਿੱਚ। ਤੇ ਮੈਨੂੰ ਲੱਗਦਾ ਜਿਹੜੇ ਤਾਂ ਹੈਗੇ ਗੀਤ ਸੰਗੀਤ ਨੂੰ ਪਿਆਰ ਕਰਦੇ ਆਮਦੀਪ, ਉਹਨਾਂ ਨੂੰ ਤਾਂ ਲੋੜ ਨੀ ਦੱਸਣ ਦੀ ਸਾਹਿਰ ਲੁਧਿਆਨਵੀ ਬਾਰੇ। ਪਰ ਜਿਹੜੇ ਨਹੀਂ ਵੀ ਪਿਆਰ ਕਰਦੇ, ਮੈਂ ਗਰੰਟੀ ਕਰਦਾ ਉਹਨਾਂ ਚ ਇੱਕ ਵੀ ਬੰਦਾ ਇਹੋ ਜਿਹਾ ਲੱਭ ਕੇ ਦਿਖਾ ਦਿਓ ਜਿਹਨੇ ਸਾਹਿਤ ਨੂੰ ਨਾ ਸੁਣਿਆ ਹੋਵੇ। ਕਈ ਇਹੋ ਜਿਹੇ ਸ਼ਾਇਰ ਹੋ ਗਏ ਆ ਜਿਨ੍ਹਾਂ ਨੂੰ ਅਸੀਂ ਸੁਣਿਆ, ਚਾਹੇ ਮਜਬੂਰੀ ਬਸ ਸੁਣਿਆ, ਬਈ ਵੱਖਰੀ ਗੱਲ ਸਾਨੂੰ ਨਹੀਂ ਪਤਾ ਤੇ, ਪਰ ਅਸੀਂ ਗੁਣ ਗਣਾਇਆ ਵੀ ਹੋਊਗਾ। ਤੇ ਜੇ ਹੁਣ ਉਹਨਾਂ ਦੇ 94 ਗਾਣਿਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਇੱਕ ਗਾਣਾ ਜੋ ਮੈਨੂੰ ਬੜਾ ਪਸੰਦ ਆ, ਉਹ ਸੀਗਾ ਜੀ ਤੂੰ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ। ਉਹ ਕਿਆ ਗਜਬ ਦਾ ਜਿਹੜਾ ਗੀਤ ਉਹਨਾਂ ਨੇ ਲਿਖਿਆ, ਉਹਦੀ ਵਰਡਿੰਗ ਸੁਣ ਕੇ ਦੇਖਿਓ ਤਾਂ ਉਹਦੇ ਵਿੱਚ ਉਹਨਾਂ ਨੇ ਕਹਿੰਦੇ ਵੀ ਤੂੰ ਇਨਸਾਨ ਆ, ਇਨਸਾਨ ਹੀ ਬਣੇਗਾ। ਬੜੀ ਬਹੁਤ ਵਧੀਆ ਫਿਲਮ ਵੀ ਬਹੁਤ ਵਧੀਆ ਸੀ ਤੇ, ਪਰ ਉਹ ਗੀਤ ਬੜਾ, ਫਿਰ ਉਹਨਾਂ ਨੇ ਇੱਕ ਅੱਲਾ ਤੇਰੋ ਨਾਮ, ਇਹ ਤੇਰੋ ਨਾਮ, ਇਹ ਵੀ ਇੱਕ ਬੜਾ ਗਜਬ ਦਾ ਉਹਨਾਂ ਨੇ ਜਿਹੜਾ ਲਤਾ ਮੰਗੇਸ਼ਕਰ ਨੇ ਉਹਨਾਂ ਨੂੰ ਗਾਇਆ ਸੀ ਗੀਤ। ਪਰ ਇਸ ਦੇ ਨਾਲ ਨਾਲ ਉਹਨਾਂ ਦੇ ਤਕਰੀਬਨ ਬਹੁਤ ਸਾਰੇ ਜਿਹੜੇ ਗਾਣੇ ਆ ਉਹ ਪਿਆਰ ਮੁਹੱਬਤ ਦੇ ਵੀ ਬੜੇ ਹਿੱਟ ਹੋਏ ਆ। ਪਰ ਜੇ ਅਸੀਂ ਦੇਸ਼ ਭਗਤੀ ਦੀਆਂ ਜਾਂ ਇਹਨਾਂ ਦੀਆਂ ਗੱਲਾਂ ਕਰੀਏ ਤਾਂ ਉਹਦੇ ਵਿੱਚ ਉਹਨਾਂ ਦਾ ਕਾਫੀ ਜਿਹੜਾ ਯੋਗਦਾਨ ਰਿਹਾ ਜਿਹਦੇ ਵਿੱਚ ਉਹਨਾਂ ਨੇ ਲਿਖਿਆ। ਪਰ ਜੇ ਹੁਣ ਕਿਸੇ ਨੂੰ ਕਹੀਏ ਐ ਮੇਰੀ ਜੋਰਾ ਜਵੀ ਗਾਣੇ ਦੀ ਗੱਲ ਕਰੀਏ ਤਾਂ ਉਹ ਹਰੇਕ ਨੇ ਸੁਣਿਆ ਦੇਖਿਆ, ਪਰ ਉਹ ਹੈ ਉਹ ਲਿਖਣ ਵਾਲੇ ਉਹਨੂੰ ਸਾਹਿਰ ਲੁਧਿਆਣਵੀ ਆ। ਸੋ ਕਾਫੀ ਵਧੀਆ ਸ਼ਾਇਰ ਸਨ ਜੀ ਤੇ ਬਹੁਤ ਵਧੀਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੁਕਾਮ ਹਾਸਲ ਕੀਤੇ ਤੇ ਉਹਨਾਂ ਦੀ ਜਿਹੜਾ 1921 ਤੋਂ ਲੈ ਕੇ 1980 ਤੱਕ ਉਹਨਾਂ ਦਾ ਜੀਵਨ ਜਾਚ ਰਹੀ ਹੈ ਜੀ। ਤੇ ਬਹੁਤ ਸਾਰੇ ਉਹਨਾਂ ਨੂੰ ਫਿਲਮ ਫੇਅਰ ਅਵਾਰਡ, ਉਹਨਾਂ ਨੂੰ ਪਦਮ ਸ਼੍ਰੀ ਤੋਂ ਲੈ ਕੇ ਹੋਰ ਬਹੁਤ ਸਾਰੇ ਅਵਾਰਡ ਉਹਨਾਂ ਨੂੰ ਮਿਲੇ ਆ ਜੀ। ਤੇ ਇਸ ਦਿਨ ਅੱਜ ਦੇ ਦਿਨ ਅਸੀਂ ਹੋਏ ਜੇ ਸਾਹਿਤਕਾਰ ਨੂੰ ਯਾਦ ਕਰਦੇ ਜੀ ਤੇ ਕੋਸ਼ਿਸ਼ ਕਰਿਓ ਜੀ ਜੇ ਤੁਹਾਡੇ ਕੋਲ ਅੱਜ ਉਹਨਾਂ ਲਈ ਇੱਕ ਅੱਧਾ ਕੋਈ ਗੀਤ ਉਹਨਾਂ ਦੇ ਯਾਦ ਚ ਢੁਕਵਾਂ ਸੁਣਾ ਸਕੋ ਤਾਂ ਬਹੁਤ ਵਧੀਆ ਰਹੇਗਾ ਜੀ।
ਜੀ ਬਿਲਕੁਲ, ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਪ੍ਰੋਗਰਾਮ ਚ ਅੱਜ ਸਾਹਿਰ ਨੂੰ ਅਸੀਂ ਯਾਦ ਕਰ ਹੀ ਲਿਆ ਤੇ ਉਹਨਾਂ ਦਾ ਗੀਤ ਜਿਹੜਾ ਆ ਉਹ ਵੀ ਸਮਰਪਿਤ ਕਰਾਂਗੇ ਉਹਨਾਂ ਦੀ ਯਾਦ ਨੂੰ ਜ਼ਰੂਰ ਜੀ। ਤੇ ਬਰਾੜ ਸਾਹਿਬ, ਖਬਰਾਂ ਦੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਹੋਰ ਜਿਹੜੀ ਖੁਸ਼ੀ ਦੀ ਵੀ ਖਬਰ ਹੈ ਕਿਉਂਕਿ ਅਸੀਂ ਕਾਫੀ ਦੇਰ ਤੋਂ ਸੁਣਦੇ ਆ ਰਹੇ ਹਾਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਉਹਨਾਂ ਦੀ ਨੁਹਾਰ ਜਿਹੜੀ ਆ ਉਸ ਸ਼ਹਿਰ ਦੀ ਬਦਲਣ ਦੀ ਜਿਹੜੀ ਕੋਸ਼ਿਸ਼ ਆ ਉਹ ਚਾਹੇ ਸਿੱਧੂ ਸਾਹਿਬ ਨਵਜੋਤ ਸਿੱਧੂ ਜਿਹੜੇ ਆ ਉਹਨਾਂ ਦੇ ਐਲਾਨ ਵੀ ਕਾਫੀ ਵਾਰ ਹੋਏ ਔਰ ਉਹਨਾਂ ਨੇ ਵੀ ਕਾਫੀ ਕੋਸ਼ਿਸ਼ਾਂ ਜਿਹੜੀਆਂ ਆਪਣੀਆਂ ਆਪਣੇ ਸਮੇਂ ਚ ਕੀਤੀਆਂ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜਾ ਇਹ ਬੀੜਾ ਸੀ ਚੁੱਕਿਆ ਸੀਗਾ ਤੇ ਅੱਜ 25 ਅਕਤੂਬਰ ਨੂੰ ਅੱਜ ਸ਼ਾਮ 6:30 ਵਜੇ ਜੀ ਉਹ ਲੋਕ ਅਰਪਿਤ ਕਰ ਰਹੇ ਆ ਜੀ। ਕਹਿੰਦੇ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸੁੰਦਰੀਕਰਨ ਦਾ ਜਿਹੜਾ ਪ੍ਰੋਜੈਕਟ ਆ ਉਹ ਲੈ ਕੇ ਆਏ ਸੀਗੇ ਸੋ ਉਨ੍ਹਾਂ ਨੂੰ ਅੱਜ ਮਨੁੱਖਤਾ ਨੂੰ ਅਰਪਿਤ ਕਰਨਾ। ਉਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਜਿਹੜੇ ਆਪਣੇ ਕੈਬਨਿਟ ਦੇ ਮੰਤਰੀਆਂ ਤੇ ਸੰਸਦ ਮੰਤਰੀ ਕੁਛ ਜਿਹੜੇ ਆ ਉਹ ਉਨ੍ਹਾਂ ਦੇ ਨਾਲ ਹੋਣਗੇ ਤੇ ਅੱਜ ਬਹੁਤ ਵੱਡੇ ਪੱਧਰ ਦਾ ਜਿਹੜਾ ਸਮਾਗਮ ਆ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਰੱਖਿਆ ਗਿਆ।
ਬਿਲਕੁਲ ਜੀ, ਚਲੋ ਇਹ ਤਾਂ ਇੱਕ ਸਿਆਸੀ ਚੀਜ਼ਾਂ ਤੇ ਸਿਆਸੀ ਤੌਰ ਦੇ ਉੱਤੇ ਲਾਹਾ ਲੈਣ ਲਈ ਜੇ ਸਮਾਗਮ ਕੀਤੇ ਜਾਂਦੇ ਆ ਤੇ ਲੈਣਾ ਵੀ ਚਾਹੀਦਾ, ਜੇ ਕਿਸੇ ਨੇ ਕੁਛ ਕੀਤਾ ਉਸ ਦੌਰਾਨ ਤਾਂ ਉਹ ਦੱਸਣਾ ਵੀ ਚਾਹੀਦਾ, ਅੱਜ ਦੇ ਯੁੱਗ ਚ ਇਹੋ ਜਿਹਾ ਜ਼ਮਾਨਾ ਆ ਗਿਆ। ਪਰ ਜੇ ਅਸੀਂ ਗੱਲ ਕਰੀਏ ਆਮ ਨਾਗਰਿਕ, ਆਮ ਸ਼ਹਿਰੀ, ਆਮ ਬੰਦਾ ਹੋਣ ਦੇ ਨਾਤੇ, ਆਮ ਇੱਕ ਸਿੱਖ ਹੋਣ ਦੇ ਨਾਤੇ ਜਾਂ ਆਮ ਇੱਕ ਦਾਰਸ਼ਨਿਕ ਹੋਣ ਦੇ ਨਾਤੇ, ਤਾਂ ਇਹ ਗੱਲਾਂ ਕਿਤੇ ਨਾ ਕਿਤੇ ਸਾਨੂੰ ਤੰਗ ਕਰਦੀਆਂ ਸਨ। ਅੱਜ ਤੋਂ 20 ਸਾਲ ਪਹਿਲਾਂ ਦਾ ਜਿਹੜਾ ਦਰਬਾਰ ਸਾਹਿਬ ਦਾ ਗਲਿਆਰਾ ਸੀ, 20-25 ਸਾਲ ਪਹਿਲਾਂ ਦਾ, ਜਦੋਂ ਮਾਹੌਲ ਖਰਾਬ ਤੋਂ ਪਹਿਲਾਂ ਦੀ ਜੇ ਗੱਲਾਂ ਕਰੀਏ ਤਾਂ ਉਹ ਗਲਿਆਰਾ ਵਾਕਈ ਕਿਤੇ ਨਾ ਕਿਤੇ ਜਿਹੜੀ ਦਰਬਾਰ ਸਾਹਿਬ ਦੀ ਅੰਦਰਲੀ ਦੇਖਣ ਨੂੰ ਦੇ ਉੱਤੋਂ ਦੀ ਹੈਵੀ ਸੀ। ਜਦੋਂ ਕੋਈ ਬਾਹਰੋਂ ਬੰਦਾ ਜਾਂਦਾ ਸੀ ਤਾਂ ਉਹਨੂੰ ਉਮੀਦ ਨਹੀਂ ਹੁੰਦੀ ਸੀ ਵੀ ਅੰਦਰ ਜਾ ਕੇ ਐਡੀ ਰੂਹਾਨੀਅਤ ਵੀ ਹੋਊਗੀ। ਇੰਨੀ ਜ਼ਿਆਦੇ ਦੁਨੀਆਦਾਰੀ ਦੇ ਵਿੱਚ ਗਲੀਚੇ ਹੋਏ ਸ਼ਹਿਰ ਦੇ ਵਿਚਾਲੇ ਇੱਕ ਇੰਨਾ ਪਵਿੱਤਰ ਸਥਾਨ ਹੋਏਗਾ, ਇਹ ਜਿਹੀਆਂ ਚੀਜ਼ਾਂ ਤੋਂ ਬੜਾ ਲੋਕਾਂ ਨੂੰ ਹੈਰਾਨੀ ਹੁੰਦੀ ਸੀ। ਪਰ ਹੌਲੀ ਹੌਲੀ ਜਿਹੜਾ ਇਹਦੇ ਤੇ ਕੰਮ ਹੋਣਾ ਸ਼ੁਰੂ ਹੋਇਆ, ਪਹਿਲਾਂ ਤਾਂ ਤੁਸੀਂ ਫਰੰਟ ਗੇਟ ਵਾਲਾ ਦੇਖੋਗੇ ਪਿਛਲੇ 15 ਸਾਲਾਂ ਦੇ ਵਿੱਚ ਉੱਥੇ ਕਿੱਡਾ ਵੱਡਾ ਜਿਹੜਾ ਉਹਨਾਂ ਨੇ ਏਰੀਆ ਖੁੱਲਾ ਖਾਲੀ ਕਰਵਾਇਆ ਤੇ ਉਹਨੂੰ ਵਧੀਆ ਬਣਾਇਆ ਤੇ, ਪਰ ਕਿਤੇ ਨਾ ਕਿਤੇ ਸਾਰੇ ਕੰਮ ਲਈ ਸਰਕਾਰਾਂ ਕੋਸ਼ਿਸ਼ ਕਰਦੀਆਂ ਰਹੀਆਂ ਪਰ ਸਰਕਾਰਾਂ ਨੂੰ ਦਬਣਾ ਪੈਂਦਾ ਰਿਹਾ ਲੋਕਾਂ ਦੇ ਰੋਹ ਦੇ ਪਿੱਛੇ। ਕਿਉਂਕਿ ਤੁਹਾਡੇ ਯਾਦ ਹੋਣਾ ਉਦੋਂ ਵੀ ਜਦੋਂ ਗਲਿਆਰਾ ਖਾਲੂ ਕਰਾਉਣ ਵੇਲੇ ਜਿਹੜੀਆਂ ਲੋਕਾਂ ਨੂੰ ਮੁਆਵਜ਼ਾ ਦੇ ਕੇ ਉੱਥੇ ਘਰ ਹਟਾਏ ਸੀ ਜਾਂ ਦੁਕਾਨਾਂ ਹਟਾਈਆਂ ਸੀ ਤਾਂ ਉਹਦਾ ਵੀ ਕਿੰਨੀ ਵਿਰੋਧਤਾ ਹੋਈ ਸੀ, ਕਿੰਨਾ ਰੌਲਾ ਪਿਆ ਸੀ, ਸਰਕਾਰਾਂ ਨੂੰ ਡਰ ਸੀ ਵੀ ਕਿਤੇ ਕੋਈ ਇਹੋ ਜਿਹਾ ਵਿਰੋਧ ਹੋਰ ਨਾ ਵੱਧ ਵੱਡੀ ਚੰਗਿਆੜੀ ਬਣ ਜਾਏ, ਕਿਉਂਕਿ ਹਮੇਸ਼ਾ ਛੋਟੀ ਜਿਹੀ ਚੰਗਿਆੜੀ ਤੋਂ ਹੀ ਅੱਗ ਲੱਗਦੀ ਆ। ਸੋ ਉਹ ਸਾਰਾ ਹੁੰਦੇ ਹੋਏ ਤੇ ਹੁਣ ਜਿਹੜਾ ਵੱਡਾ ਪ੍ਰੋਜੈਕਟ ਲੈ ਕੇ ਆਏ ਆ ਉਹਦੇ ਤਹਿਤ ਇਹਨਾਂ ਨੇ ਦੇਖਾ ਜਿਹੜੀ ਉਹਨੂੰ ਪੁਰਾਤਨ ਸ਼ਹਿਰ ਵਰਗੀ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਜਿੱਥੇ ਵਿਕਟੋਰੀਆ ਦੇ ਬੁੱਤ ਲੱਗਿਆ ਸੀ ਉਹ ਬੁੱਤ ਦੀ ਥਾਂ ਤੇ ਮਹਿਸੂਸ ਹੋਇਆ ਸਰਕਾਰ ਨੂੰ, ਭਾਵੇਂ 100 ਸਾਲਾਂ ਬਾਅਦ ਹੀ ਮਹਿਸੂਸ ਹੋਇਆ ਵੀ ਇੱਥੇ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਕਿਉਂ ਨੀ ਲੱਗਿਆ ਹੋਣਾ ਚਾਹੀਦਾ, ਉਹ ਰਿਪਲੇਸ ਕਰਨਾ, ਜਲਿਆਂਵਾਲਾ ਬਾਗ ਤੋਂ ਲੈ ਕੇ ਉਹਦੇ ਅੱਗੇ ਪਿੱਛੇ ਦੀਆਂ ਦਿੱਖ ਨੂੰ ਠੀਕ ਕਰਨਾ, ਜਿਹੜਾ ਬਿਜਲੀ ਦੀ ਤਾਰਾਂ ਦਾ ਜਾਂ ਟੈਲੀਫੋਨ ਦੀਆਂ ਤਾਰਾਂ ਦੇ ਜਿਹੜੇ ਭੁਚਾਲ ਬਣੇ ਹੋਏ ਸਨ ਉਹਨਾਂ ਨੂੰ ਕਲੀਅਰ ਕਰਨਾ, ਅੰਡਰਗਰਾਊਂਡ ਕਰਨਾ, ਸੋ ਇਹ ਤਾਂ ਸੀਗੇ ਇੱਕ ਦਿੱਖ ਦੇ ਮਸਲੇ। ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਨੇ ਚਾਹੇ ਆਮ ਲੋਕਾਂ ਵਾਂਗੂ ਮੈਨੂੰ ਵੀ ਪ੍ਰਭਾਵਿਤ ਕੀਤਾ, ਪਰ ਵਧੀਆ ਚੀਜ਼ਾਂ ਹੋਣੀ ਚਾਹੀਦੀ ਆ, ਸਾਫ਼ ਸਫਾਈ ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ। ਪਰ ਇੱਥੇ ਕਿਤੇ ਨਾ ਕਿਤੇ ਇਹ ਸਰਕਾਰਾਂ ਨੂੰ ਲੋੜ ਹੀ ਨਹੀਂ ਪੈਣੀ ਸੀ ਇਹ ਕੁਛ ਕਰਨ ਦੀ, ਜੇ ਆਮ ਨਾਗਰਿਕ ਆਮ ਲੋਕ ਜ਼ਿੰਮੇਵਾਰ ਹੁੰਦੇ ਤਾਂ ਇਹ ਜਿਹੀਆਂ ਚੀਜ਼ਾਂ ਆਉਂਦੀਆਂ ਨਹੀਂ ਸੀ, ਇਹ ਜਿਹੀਆਂ ਨੌਬਤਾਂ ਹੀ ਨਹੀਂ ਆਉਂਦੀਆਂ ਸੀ ਤੇ ਲੋਕ ਕਿਸੇ ਦਾ 10 ਫੁੱਟ ਕਿਸੇ ਦਾ 5 ਫੁੱਟ ਕਿਸੇ ਦਾ 15 ਫੁੱਟ ਸੜਕ ਦੇ ਉੱਤੇ ਲੱਗਦਾ, ਪਰ ਉਹ ਉਹਨੂੰ ਵੀ ਨਹੀਂ ਮੇਨਟੇਨ ਕਰਦੇ ਤੇ ਉਹਨੂੰ ਉਸ ਏਰੀਏ ਨੂੰ ਵੀ ਨਹੀਂ ਸਾਫ਼ ਕਰ ਸਕਦੇ, ਹੋਰ ਤਾਂ ਦੂਰ ਦੀ ਗੱਲ ਆ, ਉਹ ਤਾਂ ਇੱਕ ਨਾਲ ਲੋਕਾਂ ਦਾ ਵੀ ਸੀ। ਪਰ ਮੈਨੂੰ ਇੱਕ ਚੀਜ਼ ਜਿਹੜੀ ਸਭ ਤੋਂ ਵਧੀਆ ਲੱਗੀ ਹੈ ਨਾ ਉਹ ਲੱਗੀ ਹੈ ਜਿਹੜੀ 250 ਕਰੋੜ ਦੀ ਲਾਗਤ ਨਾਲ ਇਹਦੇ ਵਿੱਚ ਇੱਕ ਪਲਾਜ਼ਾ ਬਣਾਇਆ ਗਿਆ
ਜੀ,
ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋਰ ਇਹ ਜਿਹੀਆਂ ਬਣਾਈਆਂ ਗਈਆਂ ਵੀ ਜਿਹੜੀਆਂ ਆਧੁਨਿਕਤਾ ਦੇ ਤੌਰ ਤੇ ਸਿੱਖੀ ਦਾ ਫਲਸਫਾ ਫੈਲਾਉਣ ਦੀ ਇੱਕ ਗੱਲ ਕਹੀ ਗਈ ਆ। ਹੁਣ ਜੋ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਅਸੀਂ ਅਕਸਰ ਇਹ ਮੰਗ ਕਰਦੇ ਸੀ ਦਰਬਾਰ ਸਾਹਿਬ ਜਾ ਕੇ ਵੀ ਜਦੋਂ ਦਰਬਾਰ ਸਾਹਿਬ ਬੰਦਾ ਜਾਂਦਾ, ਚਲੋ ਸਾਡਾ ਤਾਂ ਧਰਮ ਆ, ਅਸੀਂ ਤਾਂ ਬਚਪਨ ਤੋਂ ਪੜ੍ਹਦੇ ਆਏ ਹਾਂ, ਪਰ ਜਦੋਂ ਗੈਰ ਧਰਮੀ ਲੋਕ ਜਿਹੜੇ ਸਾਡੇ ਧਰਮ ਤੋਂ ਬਾਹਰ ਦੇ ਲੋਕ ਆ, ਗੈਰ ਮੁਲਕੀ ਲੋਕ ਆ ਜਿਹੜੇ, ਉਹ ਆਉਂਦੇ ਆ ਤਾਂ ਉਹਨਾਂ ਨੂੰ ਕੀ ਪਤਾ ਹੁੰਦਾ ਵੀ ਜਿਹੜੀ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਕਿਹੜੀ ਕਿੰਨੀਆਂ ਡਿਊਟੀਆਂ, ਕਿੰਨੇ ਦਰਵਾਜ਼ੇ ਆ, ਕਿੱਧਰ ਦੀ ਆਉਣਾ, ਕਿਹੜਾ ਬੁੰਗੇ ਕੀ ਚੀਜ਼ ਹੁੰਦੇ ਆ, ਕਿਹੜਾ ਬੁੰਗਾ ਕਿਸ ਚੀਜ਼ ਨੂੰ ਬਿਲੋਂਗ ਕਰਦਾ, ਕਿਹੜੀ ਸਰਾਹ ਕੀ ਚੀਜ਼ਾਂ, ਇਹ ਚੀਜ਼ਾਂ ਦਾ ਪਤਾ ਹੀ ਨਹੀਂ, ਕੁਛ ਵੀ ਨਹੀਂ, ਚਾਹੇ ਉਹ ਫਿਰ ਉਹ ਸਰੋਵਰ ਦੀ ਜਾਂ ਹਿਸਟਰੀ ਜਾਂ ਉਹ ਚੀਜ਼ਾਂ ਵੀ ਦਰਬਾਰ ਸਾਹਿਬ ਦਾ ਨਿਊ ਪੱਥਰ ਤੋਂ ਲਾ ਕੇ, ਇਹ ਚੀਜ਼ਾਂ ਕਿਤੇ ਨਾ ਕਿਤੇ ਮਿਸਿੰਗ ਸਨ। ਕੁਝ ਇੱਕ ਜਾਗਰੂਕ ਲੋਕ ਹੁੰਦੇ ਸੀ ਉਹ ਜਿਹੜੇ ਮਿਊਜ਼ੀਅਮ ਚ ਜਾ ਕੇ ਪੜ੍ਹ ਲੈਂਦੇ ਸੀ ਜਾਂ ਉੱਥੋਂ ਦੇ ਲਿਟਰੇਚਰ ਲੈ ਕੇ ਪੜ੍ਹ ਲੈਂਦੇ ਸੀ, ਪਰ ਉਹ ਜਾਂ ਤਾਂ ਬਾਅਦ ਚ ਪੜ੍ਹਦੇ ਸੀ ਜਾਂ ਫਿਰ ਪਹਿਲਾਂ ਪੜ੍ਹ ਕੇ ਆਉਂਦੇ ਸੀ, ਪਰ ਉਹਨਾਂ ਨੂੰ ਉਹ ਗੱਲ ਨਹੀਂ ਸੀ। ਤੇ ਅਸੀਂ ਅਕਸਰ ਕਹਿੰਦੇ ਸੀ ਵੀ ਸਾਨੂੰ ਚਾਹੀਦਾ 5-7 ਬੰਦੇ ਆ ਜਿਹੜੇ ਉਹ ਇਹਨਾਂ ਨੂੰ ਸਰਕਾਰ ਨੂੰ ਇੱਕ ਨੌਜਵਾਨ ਜਿਹੜੇ ਗਾਈਡ ਰੱਖਣੇ ਚਾਹੀਦੇ ਆ ਉਹਨਾਂ ਨੂੰ ਸਾਰੇ ਗੇਟਾਂ ਦੇ ਉੱਤੇ ਖੜੇ ਹੋਣ ਗਾਈਡ ਜਦੋਂ ਵੀ ਕੋਈ ਗਾਈਡ ਦੀ ਲੋੜ ਹੋਵੇ ਉੱਥੇ ਲਿਖਿਆ ਹੋਵੇ ਵੀ ਕਿਸੇ ਨੂੰ ਵੀ ਕੋਈ ਗਾਈਡ ਦੀ ਲੋੜ ਆ ਇੱਥੋਂ ਫ੍ਰੀ ਸੇਵਾ ਮਿਲਦੀ ਆ ਤੇ ਉਹ ਗਾਈਡ ਟੂਰ ਕਰਾਵੇ ਸਾਰੇ ਦਰਬਾਰ ਸਾਹਿਬ ਦਾ ਇਹੋ ਜਿਹਾ ਸੋਚ ਸੀਗੀ ਪਰ ਉੱਥੇ ਤਾਂ ਜਿਹੜੇ ਇੱਕ ਗਾਈਡ ਦੇ ਤੌਰ ਦੇ ਉੱਤੇ ਸਾਡੇ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਜਥੇਦਾਰ ਕਿਹਾ ਜਾਂਦਾ ਪ੍ਰਕਰਮਾਂ ਦੇ ਜਥੇਦਾਰ ਤਾਂ ਪ੍ਰਕਰਮਾਂ ਦੇ ਜਿਹੜੇ ਜਥੇਦਾਰ ਆ ਉਹ ਅਕਸਰ ਗਿੱਟਾਂ ਤੇ ਸੋਟੀਆਂ ਮਾਰਦੇ ਆ ਮੇਰੇ ਖੁਦ ਦੇ ਵੀ ਇੱਕ ਸੋਟੀ ਵੱਜੀ ਹੋਈ ਹੈ ਜੀ ਕਿਸੇ ਟਾਈਮ ਦੇ ਵਿੱਚ ਤਾਂ ਦੂਜਿਆਂ ਨੂੰ ਮੈਂ ਕੀ ਆਪਾਂ ਕਹਿ ਸਕਦੇ ਵੀ ਆਪਾਂ ਕਿਸੇ ਦੀ ਭੀੜ ਨਹੀਂ ਆਪਦੀ ਭੀੜ ਦੱਸਦੇ ਆ ਵੀ ਬਿਨਾਂ ਮਤਲਬ ਤੋਂ ਕੁਛ ਵੀ ਇੱਕ ਸੈਕਿੰਡ ਉੱਥੇ ਖੜਨ ਲਈ ਮੈਂ ਸੋਟੀ ਖਾਧੀ ਆ ਸੋ ਇੱਕ ਸੈਕਿੰਡ ਮੈਂ ਸਿਰਫ ਮੱਛੀਆਂ ਦੇਖਣ ਲਈ ਖੜ ਗਿਆ ਸੀ ਤੇ ਉਹਨੇ ਮੈਨੂੰ ਐਂ ਆ ਕੇ ਆਖਣ ਦੀ ਥਾਂ ਤੇ ਵੀ ਇੱਥੋਂ ਪਾਸੇ ਹੋ ਤੇ ਮੇਰੇ ਸੋਟੀ ਮਾਰੀ ਆ ਕੇ ਤੇ ਸੋ ਇਹੋ ਜਿਹੀਆਂ ਸੋਟੀਆਂ ਉੱਥੇ ਪਤਾ ਨੀ ਕਿਹਦੇ ਕਿਹਦੇ ਭਰੀਆਂ ਆਉਣਗੀਆਂ ਤੇ ਕਿਹਦੇ ਕਿਹਦੇ ਵਰਦੀਆਂ ਰਹਿੰਦੀਆਂ ਸੋ ਇਹ ਸਾਡੇ ਉੱਥੇ ਪ੍ਰਕਰਮਾਂ ਦੇ ਜਥੇਦਾਰ ਤੇ ਜੇ ਉੱਥੋਂ ਦੀ ਦਿੱਖ ਸੀ ਪਰ ਹੁਣ ਇੱਕ ਜਿਹੜੀ ਇਹ ਜਿਹੜਾ ਖੁੱਲਿਆ ਮਿਊਜ਼ੀਅਮ ਦੇ ਤੌਰ ਵਾਂਗ ਜਾਂ ਆਧੁਨਿਕਤਾ ਦੇ ਤੌਰ ਦੇ ਉੱਤੇ ਜਿਹੜਾ ਉੱਥੇ ਸਿਖਾਇਆ ਜਾਊਗਾ ਦਿਖਾਇਆ ਜਾਊਗਾ ਵੀ ਸਿੱਖਿਜ਼ਮ ਦਾ ਕੀ ਫਲਸਫਾ ਕੀ ਇੱਥੇ ਲੰਗਰ ਦੀ ਮਹੱਤਤਾ ਕੀ ਸਾਡਾ ਦੁਨੀਆਂ ਪ੍ਰਤੀ ਸੋਚ ਆ ਕਿਵੇਂ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਉਹ ਚੀਜ਼ਾਂ ਬੜੀ ਵਧੀਆ ਜਿਹੜੀ ਉਹਨਾਂ ਚੀਜ਼ਾਂ ਨੇ ਮੈਨੂੰ ਜ਼ਰੂਰ ਪ੍ਰਭਾਵਿਤ ਕੀਤਾ ਤੇ ਉਹਦੇ ਵਿੱਚ ਉਮੀਦ ਆ ਵੀ ਆਉਣ ਵਾਲੀ ਸਾਡੀ ਜਨਰੇਸ਼ਨ ਆ ਜਾਂ ਸਕੂਲਾਂ ਦੇ ਟੂਰ ਜਾਇਆ ਕਰਨਗੇ ਬਾਹਰਲੇ ਗਰੁੱਪ ਜਾਇਆ ਕਰਨਗੇ ਹੁਣ ਰੌਲਾ ਇਹ ਆ ਵੀ ਉਹਨੂੰ ਅਸੀਂ ਪ੍ਰਮੋਟ ਕਿਵੇਂ ਕਰਦੇ ਹਾਂ ਇਹ ਦੇਖਣ ਵਾਲੀ ਗੱਲ ਆ ਵੀ ਅਸੀਂ ਕੀ ਉੱਥੇ ਹੁਣ ਉੱਥੇ ਸਪੈਸ਼ਲ ਇਹੋ ਜਿਹੇ ਹੋਰਡਿੰਗ ਬੋਰਡ ਜਾਂ ਇਹ ਜਾਂ ਡਾਇਰੈਕਸ਼ਨ ਲੱਗਣਗੀਆਂ ਜਿਹਦੇ ਤੇ ਨਾਲ ਇਹ ਹੋਊਗਾ ਵੀ ਹਾਂ ਭਾਈ ਜੇ ਤੁਸੀਂ ਦਰਬਾਰ ਸਾਹਿਬ ਆਏ ਹੋ ਪਹਿਲਾਂ ਆਪਦੀ ਸ਼ਰਧਾ ਮੁਤਾਬਕ ਮੱਥਾ ਟੇਕੋ ਆਪਦਾ ਸਾਰਾ ਜਿੰਨੀ ਤੁਹਾਡੀ ਸ਼ਰਧਾ ਕੰਪਲੀਟ ਕਰੋ ਉਸ ਤੋਂ ਬਾਅਦ ਇਤਿਹਾਸ ਬਾਰੇ ਵੀ ਜਾਣੋ ਤੇ ਪਰ ਜੇ ਪਹਿਲਾਂ ਮੈਨੂੰ ਲੱਗਿਆ ਵੀ ਜੇ ਤੁਸੀਂ ਇਸ ਚੀਜ਼ ਦਾ ਇਤਿਹਾਸ ਬਾਰੇ ਜਾਣੋਗੇ ਤਾਂ ਤੁਹਾਡਾ ਜਿਹੜਾ ਸੀਸ ਆ ਨਾ ਜਿਹੜਾ ਤੁਸੀਂ ਪਹਿਲਾਂ ਮੱਥਾ ਟੇਕਣਗੇ ਨਾ ਸੀਸ ਸ਼ਾਇਦ ਧੱਕੇ ਨਾਲ ਝੁਕਾ ਰਹੇ ਹੋ ਉੱਥੇ ਤੇ ਜੇ ਤੁਸੀਂ ਸਿੱਖਿਜ਼ਮ ਦਾ ਇਤਿਹਾਸ ਦੇਖ ਕੇ ਪੜ੍ਹ ਕੇ ਮਿਊਜ਼ੀਅਮ ਦੇਖ ਕੇ ਗਏ ਹੋ ਤਾਂ ਤੁਹਾਡਾ ਸੀਸ ਮੱਲੋ ਜੋਰੀ ਝੁਕੂਗਾ ਤੇ ਹਰ ਉਸ ਕੰਧ ਮੂਹਰੇ ਹਰ ਉਸ ਇੱਟ ਮੂਹਰੇ ਹਰ ਉਸ ਪੱਥਰ ਮੂਹਰੇ ਹਰ ਉਸ ਜਗ੍ਹਾ ਮੂਹਰੇ ਝੁਕੂਗਾ ਜਿਹਦੇ ਬਾਰੇ ਤੁਸੀਂ ਪਹਿਲਾਂ ਜਾਣਦੇ ਹੋਵੋਗੇ ਪੜ੍ਹਿਆ ਹੋਊਗਾ ਜਦੋਂ ਸਾਡੀ ਅਧੂਰੀ ਜਾਣਕਾਰੀ ਹੁੰਦੀ ਹੈ ਤਾਂ ਫਿਰ ਅਸੀਂ ਕੀ ਕਰਦੇ ਹਾਂ ਇੱਕ ਫਾਰਮੈਲਿਟੀ ਕਰਦੇ ਹਾਂ ਵੀ ਇੱਥੇ ਜਾ ਕੇ ਸਾਰੇ ਮੱਥਾ ਟੇਕਦੇ ਹਾਂ ਇੱਥੇ ਜੇ ਅਸੀਂ ਵੀ ਟੇਕ ਦਈਏ ਪਰ ਸਾਨੂੰ ਨਹੀਂ ਪਤਾ ਵੀ ਅਸੀਂ ਕਿਉਂ ਤੇ ਕਿੱਥੇ ਤੇ ਕੀ ਕਰ ਰਹੇ ਹਾਂ ਜਿਹੜੇ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਗੈਰ ਸਿੱਖ ਲੋਕ ਆ ਸੋ ਇਹ ਇੱਕ ਵਧੀਆ ਜਿਹੜੀ ਸ਼ੁਰੂਆਤ ਹੋਈ ਹੈ ਜੀ ਤੇ ਇਹਦੇ ਚ ਮੈਂ ਚਾਹੂੰਗਾ ਸਰਕਾਰਾਂ ਨੂੰ ਚਲੋ ਚੰਗਾ ਕਾਰਜ ਕੀਤਾ ਤੇ ਵਧਾਈ ਦੇ ਪਾਤਰ ਆ ਜੀ ਵੈਸੇ ਤਾਂ ਸੁਖਬੀਰ ਬਾਦਲ ਨੇ ਵੀ ਕਿਹਾ ਵੀ ਮੈਂ ਕੋਈ ਵਿਕਾਸ ਵਕੂਸ ਨਹੀਂ ਕੀਤਾ ਮੈਂ ਤਾਂ ਸੇਵਾ ਕੀਤੀ ਆ ਸੋ ਬਿਲਕੁਲ ਜੀ ਸੇਵਾ ਹੀ ਹੋਣੀ ਚਾਹੀਦੀ ਸੀ ਇਹ ਸਾਡਾ ਪਹਿਲੀ ਡਿਊਟੀ ਤੇ ਪਹਿਲਾ ਫਰਜ਼ ਸੀ ਕੋਈ ਵੀ ਹੁਕਮਰਾਨ ਆਇਆ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਸੀ ਤੇ ਉਹਨਾਂ ਨੇ ਵੀ ਦਰਬਾਰ ਸਾਹਿਬ ਨੂੰ ਇੱਕ ਵੱਖਰਾ ਆਪਦਾ ਇੱਕ ਰੁਤਬਾ ਦਿੰਦੇ ਰਹੇ ਆ ਤੇ ਉਹਦੇ ਲਈ ਰੱਖ ਰਖਾਵ ਲਈ ਉਹਦੇ ਹਰ ਕੰਮ ਚ ਉਹ ਰਾਜੇ ਦੀ ਇੱਕ ਡਿਊਟੀ ਹੁੰਦੀ ਰਹੀ ਆ ਸੋ ਅੱਜ ਵੀ ਇਹ ਇਹਨਾਂ ਨੇ ਡਿਊਟੀ ਨਿਭਾਈ ਆ ਤੇ ਦੇਖਦੇ ਆ ਜਿਹੜੀ ਹੈਰੀਟੇਜ ਵਾਕ ਬਣਾਈ ਆ ਜਿਹਦੇ ਚ ਕੀ ਪੁਰਾਤਨ ਚੀਜ਼ਾਂ ਦਿਖਾਈਆਂ ਉਹ ਹੁਣ ਮੈਨੂੰ ਤਾਂ ਇਹ ਲੱਗ ਰਿਹਾ ਵੀ ਕਦੋਂ ਜਾਈਏ ਤੇ ਅਸੀਂ ਵੀ ਉਹਦੇ ਜਿਹੜਾ ਨਜ਼ਾਰਾ ਦੇਖ ਕੇ ਆਈਏ ਆਪਦੇ ਅੱਖੀਂ ਦੇਖ ਕੇ ਆਈਏ ਪਰ ਨਾਲ ਨਾਲ ਮੈਂ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਜੇ ਸਾਡੇ ਕਿਸੇ ਵੀ ਸੱਜਣ ਮਿੱਤਰ ਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਲਿੰਕ ਆ ਕਿਸੇ ਵੀ ਕਿਸਮ ਦੇ ਲਿੰਕ ਆ ਦਰਬਾਰ ਸਾਹਿਬ ਦੇ ਲਾਗੇ ਦੇ ਲੋਕਾਂ ਨਾਲ ਉਹਨਾਂ ਨੂੰ ਇੰਨਾ ਜ਼ਰੂਰ ਜਾਗਰੂਕਤਾ ਫੈਲਾਓ ਵੀ ਯਾਰ ਜਦੋਂ ਕੋਈ ਬੰਦਾ ਆਉਂਦਾ ਨਾ ਦਰਬਾਰ ਸਾਹਿਬ ਨੂੰ ਤੇ ਉਦੋਂ ਜੋ ਗਲੀਆਂ ਜਿਹੜੀਆਂ ਬਿਜਲੀ ਲੰਘ ਕੇ ਆਉਂਦਾ ਉਹ ਜਿਹੜੀ ਜਿਹੜਾ ਚੰਗਾ ਜਿਹੜਾ ਮੈਸੇਜ ਚੰਗਾ ਜਾਂ ਸੁਨੇਹਾ ਲੈ ਕੇ ਨਹੀਂ ਆਉਂਦਾ ਸੋ ਜੇ ਉਹ ਕੋਸ਼ਿਸ਼ ਕਰਨ ਉੱਥੋਂ ਦੇ ਰਹਿਣ ਵਾਲੇ ਲੋਕ ਤੇ ਉਹਨਾਂ ਲਈ ਗਿੱਠ ਗਿੱਠ ਥਾਂ ਉਹਨੂੰ ਸਾਫ ਸੁਥਰਾ ਰੱਖਣ ਆਪਦੇ ਘਰਾਂ ਨੂੰ ਵਧੀਆ ਰੱਖਣ ਉਹ ਕਿਸੇ ਦਾ ਨਹੀਂ ਕਰ ਰਹੇ ਆਪਦਾ ਕਰ ਰਹੇ ਜੇ ਉਹ ਜਿਹੜੇ ਸਫਾਈ ਕਰਮਚਾਰੀਆਂ ਨੂੰ ਉਡੀਕਦੇ ਰਹਿੰਦੇ ਆ ਤਾਂ ਸਫਾਈ ਕਰਮਚਾਰੀ ਤਾਂ ਅੱਜ ਕੱਲ ਪੰਜਾਬ ਕੀ ਸਾਰੇ ਕਿਤੇ ਹੀ ਆ ਜੀ ਮੈਂ ਕੋਈ ਇੱਥੇ ਨੀ ਰੇਸਿਸਮ ਵਾਲੀ ਗੱਲ ਨਹੀਂ ਕਰ ਰਿਹਾ ਪਰ ਮੈਂ ਇੰਨਾ ਜ਼ਰੂਰ ਕਹਿਣਾ ਵੀ ਜੇ ਕੋਈ ਸਰਕਾਰੀ ਨੌਕਰੀ ਲੱਗ ਗਿਆ ਨਾ ਤੇ ਉਹ ਸਫਾਈ ਕਰਮਚਾਰੀ ਵੀ ਆਪਦੇ ਆਪ ਨੂੰ ਮੋਦੀ ਤੋਂ ਘੱਟ ਨਹੀਂ ਸਮਝਦਾ ਇਹ ਸਾਡੇ ਚ ਕਮੀ ਆ ਸੋ ਕਿਉਂ ਉਹਨਾਂ ਦੀ ਲੋੜ ਪਵੇ ਇੱਥੇ ਸਾਨੂੰ ਕਿੰਨੀ ਕੁ ਲੋੜ ਪੈਂਦੀ ਹੈ ਸਫਾਈ ਕਰਮਚਾਰੀਆਂ ਦੀ ਇੱਥੇ ਵੀ ਤਾਂ ਅਸੀਂ ਕਰਦੇ ਹਾਂ ਨਾ ਤਾਂ ਫਿਰ ਕਿਉਂ ਨਾ ਅਸੀਂ ਆਪੋ ਆਪਣਾ ਸੰਭਾਲੀਏ ਤੇ ਗੁਰੂ ਕੀ ਨਗਰੀ ਨੂੰ ਜਿਹੜੀ ਇੱਕ ਵਾਕਈ ਉਹੋ ਜਿਹੀ ਦਿੱਖ ਤੇ ਉਹੋ ਜਿਹਾ ਸਕੂਨ ਮਿਲੇ ਉਸ ਨਗਰੀ ਦੇ ਵਿੱਚ ਜਾਣ ਸਾਰੀ ਸਾਨੂੰ ਇਹੋ ਜਿਹੀ ਢੰਗ ਨਾਲ ਸਾਨੂੰ ਰਹਿਣਾ ਚਾਹੀਦਾ
ਜੀ ਤੇ ਬਰਾੜ ਸਾਹਿਬ ਵੈਸੇ ਤੁਸੀਂ ਸੁਖਬੀਰ ਬਾਦਲ ਹੋਰਾਂ ਦਾ ਬਿਆਨ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਸੇਵਾ ਕੀਤੀ ਆ ਸੋ ਮੈਨੂੰ ਲੱਗਦਾ ਹੁੰਦਾ ਕਿ ਸੇਵਾ ਜਿਹੜੀ ਆ ਜਿਵੇਂ ਸਾਡੇ ਪਹਿਲੇ ਰਾਜੇ ਮਹਾਰਾਜੇ ਕਰਦੇ ਆਏ ਆ ਸੋ ਉਹ ਆਪਣੇ ਵਿੱਤ ਚੋਂ ਉਹ ਆਪਣੇ ਜਿਹੜੇ ਨਿੱਜੀ ਵਿੱਤ ਚੋਂ ਉਹ ਲਗਾ ਕੇ ਸੇਵਾ ਕਰਦੇ ਰਹੇ ਆ ਸੋ ਇਹ ਜਿਹੜੀ ਸੇਵਾ ਆ ਇਹ ਕਿਸ ਢੰਗ ਦੇ ਨਾਲ ਹੋਈ ਆ ਇਹਦੇ ਉੱਤੇ ਵੀ ਵਿਚਾਰਨਾ ਮੈਨੂੰ ਲੱਗਦਾ ਜ਼ਰੂਰੀ ਆ ਤੇ ਚਲੋ ਅਸੀਂ ਇਸ ਗੱਲ ਨੂੰ ਬਹੁਤ ਜ਼ਿਆਦਾ ਖਬਰਾਂ ਦੇ ਸਿਲਸਿਲੇ ਦੇ ਵਿਚ ਨਹੀਂ ਲੈ ਕੇ ਜਾਵਾਂਗੇ ਕਿਉਂਕਿ ਸਾਡੇ ਕੋਲ ਸਮਾਂ ਇੰਨਾ ਜ਼ਿਆਦਾ ਹੁੰਦਾ ਨਹੀਂ ਹੈ ਕਿ ਅਸੀਂ ਹਰ ਗੱਲ ਦੀ ਤਹਿ ਤੇ ਜਾਈਏ ਤੇ ਅਸੀਂ ਖਬਰਾਂ ਚ ਅੱਗੇ ਵਧਦੇ ਹਾਂ ਤੇ ਜਿਹੜੀ ਅਗਲੀ ਖਬਰ ਹੈ ਜੀ ਉਹ ਸਮਾਜਵਾਦੀ ਪਾਰਟੀ ਚ ਜਿਹੜਾ ਕਾਟੋ ਕਲੇਸ਼ ਪਿਆ ਹੋਇਆ ਸੋ ਪਿਛਲੇ ਕਾਫੀ ਦਿਨਾਂ ਤੋਂ ਕਾਫੀ ਗਰਮਾਇਆ ਹੋਇਆ ਸੀ ਜੀ ਉਹਨਾਂ ਦਾ ਤੇ ਅੱਜ ਫੇਰ ਜਿਹੜੀ ਖਬਰਾਂ ਦੀ ਜਿਹੜੀ ਸੁਰਖੀ ਆ ਉਹ ਮੁੱਖ ਸੁਰਖੀ ਬਣ ਕੇ ਆਈ ਹੈ ਜਿਹੜੀ ਕੱਲ ਇਨ੍ਹਾਂ ਦਾ ਆਪਸ ਦੇ ਵਿਚ ਬੋਲ ਬੁਲਾਰਾ ਜਿਹੜਾ ਹੋਇਆ
ਬਿਲਕੁਲ ਜੀ ਕੱਲ ਵੀ ਖਬਰ ਸਾਡੀ ਜਲਦੀ ਕਾਰਨ ਰਹਿ ਗਈ ਸੀ ਪੂਰੀ ਨਹੀਂ ਹੋਈ ਸੀ ਪਰ ਕੱਲ ਦਾ ਸਾਰਾ ਦਿਨ ਹੀ ਸਮਾਜਵਾਦੀ ਪਾਰਟੀ ਦੇ ਉੱਤੇ ਬਹੁਤ ਤੇਜ਼ ਘਟਨਾਕ੍ਰਮਾਂ ਦੇ ਨਾਲ ਬਦਲਦਾ ਰਿਹਾ ਤੇ ਪਹਿਲੀ ਵਾਰ ਦੇਖਿਆ ਵੀ ਇੱਕ ਪਾਰਟੀ ਦੇ ਸਟੇਜ ਦੇ ਉੱਤੇ ਇੱਕ ਨੈਸ਼ਨਲ ਚੈਨਲਾਂ ਦੇ ਉੱਤੇ ਇੱਕ ਇਹੋ ਜਿਹਾ ਘਟਨਾਕ੍ਰਮ ਦੇਖਣ ਨੂੰ ਮਿਲਿਆ ਜਿਹੜਾ ਕਿਤੇ ਦੇਖਿਆ ਸੁਣਿਆ ਨਹੀਂ ਸੀ ਇੱਕ ਪਾਰਟੀ ਦੇ ਜਿਹੜੇ ਬੁਲਾਰੇ ਆ ਚਾਹੇ ਉਹ ਉਸ ਪਾਰਟੀ ਦਾ ਮੁੱਖ ਮੰਤਰੀ ਆ ਚਾਹੇ ਉਹ ਪਾਰਟੀ ਦਾ ਸੰਯੋਜਕ ਆ ਚਾਹੇ ਉਸ ਪਾਰਟੀ ਦਾ ਜਿਹੜਾ ਪਾਰਟੀ ਪ੍ਰਧਾਨ ਆ ਤੇ ਚਾਹੇ ਉਹਦੇ ਵਿਚ ਜਿਹੜੇ ਸਹਿਯੋਗੀ ਆ ਉਹ ਸਾਰੇ ਆਪਸ ਵਿਚ ਗੁੱਥਮ ਗੁੱਥਾ ਹੁੰਦੇ ਦੇਖੇ ਕੱਲ ਤੇ ਉਨ੍ਹਾਂ ਦੀ ਜਿਹੜੀ ਗੱਲਾਂ ਸੀ ਜਾਂ ਇੱਕ ਮੁੱਖ ਮੰਤਰੀ ਦਾ ਭਾਸ਼ਣ ਅੱਜ ਤੱਕ ਮੈਂ ਇਹੋ ਜਿਹਾ ਭਾਸ਼ਣ ਨਹੀਂ ਸੁਣਿਆ ਜਿਹੜਾ ਅਖਿਲੇਸ਼ ਨੇ ਕੱਲ ਰੋਂਦੇ ਹੋਏ ਨੇ ਭਾਸ਼ਣ ਦਿੱਤਾ ਤੇ ਉਹਨੇ ਉਹ ਬਿੰਦ ਬਿੰਦ ਤੋਂ ਜਿਹੜਾ ਗਲਾ ਭਰ ਲੈਂਦਾ ਸੀ ਵੀ ਮੇਰੇ ਨਾਲ ਐਂ ਕੀਤੀ ਮੇਰੇ ਨਾਲ ਐਂ ਕੀਤੀ ਤੇ ਉਹ ਇੱਕ ਬੇਬਸ ਮੁੱਖ ਮੰਤਰੀ ਦਿਖਾਈ ਦੇ ਰਿਹਾ ਸੀ ਤੇ ਸਾਨੂੰ ਇੱਥੇ ਯਾਦ ਰੱਖਣਾ ਚਾਹੀਦਾ ਵੀ ਉਹ ਸਟੇਟ ਦਾ ਮੁੱਖ ਮੰਤਰੀ ਹੈ ਜਿਹੜਾ ਕਿ ਭਾਰਤ ਦਾ ਸਭ ਤੋਂ ਵੱਡਾ ਸਟੇਟ ਆ ਸਭ ਤੋਂ ਵੱਡੇ ਸਟੇਟ ਦਾ ਮੁੱਖ ਮੰਤਰੀ ਕੱਲ ਇੰਨਾ ਕੁ ਬੇਬਸ ਸੀ ਆਪਣੇ ਪਰਿਵਾਰਵਾਦ ਮੂਹਰੇ ਤੇ ਆਪਣੀ ਪਾਰਟੀ ਦੇ ਮੂਹਰੇ ਪਰ ਦੂਜੇ ਪਾਸੇ ਜਿਹੜਾ ਜੇ ਸ਼ਿਵਪਾਲ ਯਾਦਵ ਦੀ ਗੱਲ ਕਰੀਏ ਤਾਂ ਉਹਦੀਆਂ ਗੱਲਾਂ ਚ ਵੀ ਜਿਹੜਾ ਦਰਦ ਸੀ ਉਹ ਆਹਦਾ ਕਹਿੰਦਾ ਵੀ ਮੈਂ 72 ਤੋਂ ਲੈ ਕੇ 74 ਤੋਂ ਸ਼ੁਰੂ ਹੋਇਆ ਤੇ ਮੈਂ ਉਦੋਂ ਤਾਂ ਅਖਿਲੇਸ਼ ਜੰਮਿਆ ਵੀ ਨਹੀਂ ਸੀ ਤੇ ਮੈਨੂੰ ਜਲੀਲ ਕੀਤਾ ਜਾਂਦਾ ਕੰਮ ਮੈਥੋਂ ਕਰਾਇਆ ਜਾਂਦਾ ਉਹ ਆਪਦੇ ਦੁਖੜੇ ਰੋ ਰਿਹਾ ਸੀ ਮੁਲਾਇਮ ਸਿੰਘ ਯਾਦਵ ਆ ਜਿਹੜਾ ਉਹ ਇੱਕ ਤਾਂ ਪਾਸੇ ਸਾਰੀ ਜਿਹੜੀ ਕੀ ਪੁਆਇੰਟ ਤਾਂ ਉਹ ਹਾਈ ਹੈ ਪਰ ਉਹ ਕਹਿ ਰਿਹਾ ਸੀ ਵੀ ਮੈਂ ਜਿਹੜੀ ਰਾਮ ਮਨੋਹਰ ਲੋਹੀਆ ਦੀ ਜਿਹੜੀ ਦਿੱਖ ਤੇ ਚੱਲ ਰਿਹਾ ਰਾਮ ਮਨੋਹਰ ਲੋਹੀਆ ਦੇ ਜਿਹੜੀ ਸੋਚ ਤੇ ਪਹਿਰਾ ਦੇ ਰਿਹਾ ਪਰ ਮੈਨੂੰ ਲੱਗਦਾ ਸਾਡੇ ਬਹੁਤ ਸਾਰੇ ਸਰੋਤਿਆਂ ਨੂੰ ਲੋਹੀਆ ਬਾਰੇ ਨਹੀਂ ਪਤਾ ਹੋਣਾ ਪਰ ਤੁਸੀਂ ਜ਼ਰੂਰ ਪੜ੍ਹਿਓ ਰਾਮ ਮਨੋਹਰ ਲੋਹੀਆ ਬਾਰੇ ਜ਼ਿਆਦਾਤਰ ਲੋਕਾਂ ਨੂੰ ਤਾਂ ਇੰਨਾ ਕੁ ਪਤਾ ਹੀ ਆ ਵੀ ਦਿੱਲੀ ਦੇ ਵਿਚ ਇੱਕ ਹਾਸਪਿਟਲ ਆ ਰਾਮ ਮਨੋਹਰ ਲੋਹੀਆ ਹਾਸਪਿਟਲ ਪਰ ਇੱਕ ਲੋਹੀਆ ਜੀ ਬਹੁਤ ਵੱਡੇ ਇੱਕ ਲੀਡਰ ਹੋਏ ਆ ਤੇ ਉਹ ਲੀਡਰ ਦੀ ਜਿਹੜੀ ਇੱਕ ਕੁਆਲਿਟੀ ਸੀ ਜਿਹੜੀ ਕੁਆਲਿਟੀ ਕਰਕੇ ਉਹ ਅੱਜ ਤੱਕ ਮਸ਼ਹੂਰ ਆ ਪਰ ਉਹ ਹੈਰਾਨੀ ਮੈਨੂੰ ਇਸ ਗੱਲ ਦੀ ਹੋ ਰਹੀ ਸੀ ਕੱਲ ਉਸ ਸਟੇਜ ਦੇ ਉੱਤੇ ਉਸ ਲੀਡਰ ਦਾ ਨਾਂ ਲਿਆ ਜਾ ਰਿਹਾ ਸੀ ਜਿਹੜੀਆਂ ਕਿ ਸਟੇਜ ਦੇ ਉੱਤੇ ਉਸ ਲੀਡਰ ਦੀ ਵਿਚਾਰਧਾਰਾ ਤੋਂ ਉਲਟ ਦਾ ਰੌਲਾ ਸੀ ਰਾਮ ਮਨੋਹਰ ਲੋਹੀਆ ਦਾ ਜਿਹੜਾ ਇੱਕ ਨਾਰਾ ਸੀ ਜੀ ਉਹ ਇਹ ਸੀ ਵੀ ਕਿਤੇ ਵੀ ਚਾਹੇ ਕੋਈ ਵੀ ਆ ਉਹ ਪਰਿਵਾਰਵਾਦ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਸੀ ਵੀ ਜੇ ਇੱਕ ਬੰਦਾ ਤੁਸੀਂ ਕੋਈ ਵੀ ਜਿਹੜੀ ਕਿਤੇ ਵੀ ਕਾਮਯਾਬ ਹੋ ਗਿਆ ਤਾਂ ਉਹਦੇ ਚ ਉਹ ਕਾਮਯਾਬੀ ਦੇ ਵਿੱਚ ਉਹ ਆਪਦੇ ਪਰਿਵਾਰ ਨੂੰ ਉਸੇ ਲਾਈਨ ਚ ਜੇ ਲੈ ਕੇ ਆਉਂਦਾ ਤਾਂ ਇਹਦਾ ਮਤਲਬ ਉਹਨੂੰ ਅਸਿੱਧੇ ਰੂਪ ਚ ਬੈਨੀਫਿਟ ਦੇ ਰਿਹਾ ਹੋ ਕਿਸੇ ਵੀ ਕਿਸੇ ਰੂਪ ਚ ਸੋ ਪਰਿਵਾਰਵਾਦ ਇਹ ਕੋਈ ਪਰਿਵਾਰਕ ਬਿਜ਼ਨਸ ਨਹੀਂ ਹੁੰਦਾ ਪਾਰਟੀਆਂ ਵੀ ਇੱਕ ਦੁਕਾਨ ਕਰਦਾ ਪਿਓ ਤੇ ਬੇਟਾ ਵੀ ਉਹੀ ਦੁਕਾਨ ਸਾਂਭ ਲੂਗਾ ਇਹ ਨਹੀਂ ਹੁੰਦਾ ਤਾਂ ਉਹ ਪਰ ਦੂਜੇ ਪਾਸੇ ਮੁਲਾਇਮ ਸਿੰਘ ਯਾਦਵ ਕਹਿ ਰਹੇ ਸੀ ਵੀ ਮੈਂ ਰਾਮ ਮਨੋਹਰ ਲੋਹੀਆ ਦਾ ਚੇਲਾ ਜੀ ਤੇ ਮੈਂ ਇੰਨੇ ਸਾਲਾਂ ਤੋਂ ਰਾਜਨੀਤੀ ਚ ਮੁਲਾਇਮ ਸਿੰਘ ਨੇ ਸਾਫ਼ ਸੁਥਰੀ ਰਾਜਨੀਤੀ ਕੀਤੀ ਇਹਦੇ ਵਿਚ ਕੋਈ ਸ਼ੱਕ ਨਹੀਂ ਹੈ ਤੇ ਪਰ ਕੱਲ ਦਾ ਜਿਹੜਾ ਘਟਨਾਕ੍ਰਮ ਸੀ ਉਸ ਨੇ ਕਿਤੇ ਨਾ ਕਿਤੇ ਸਮਾਜਵਾਦੀ ਪਾਰਟੀ ਦੇ ਜਿਹੜੇ ਅੰਦਰੂਨੀ ਕਲੇਸ਼ ਆ ਕਹਿੰਦੇ ਨੀ ਇਹਦੇ ਵੀ ਮੁੱਠੀ ਬੰਦ ਰਹੇ ਤਾਂ ਚੰਗਾ ਜੇ ਖੁੱਲ ਗਈ ਤਾਂ ਪਵਾੜੇ ਪਾਊਗੀ ਕੱਲ ਜਿਹੜੀ ਸਮਾਜਵਾਦੀ ਪਾਰਟੀ ਦੀ ਜਿਹੜੀ ਮੁੱਠੀ ਆ ਉਹ ਖੁੱਲ ਗਈ ਆ ਉਹ ਕਹਿੰਦੇ ਨੀ ਉਹਦੇ ਪੱਤੇ ਸ਼ੋਅ ਹੋ ਗਏ ਪੱਤੇ ਨੀ ਕੱਲ ਤਾਂ ਉਹਨਾਂ ਦੀ ਤਾਂਸ ਦੀ ਜਿਹੜੀ ਗੱਡੀ ਹੀ ਖਿਲ ਗਈ ਖਿੰਡਰ ਗਈ ਆ ਸਾਰੀ ਤੇ ਉਹਦੇ ਵਿਚ ਜਿਹੜਾ ਦੋ ਧੜੇ ਬਣ ਕੇ ਨਿਕਲੇ ਜਿਹੜਾ ਯੂਥ ਸੀ ਉਹ ਅਖਿਲੇਸ਼ ਦੇ ਹੱਕ ਦੇ ਵਿਚ ਸੀ ਤੇ ਜਿਹੜਾ ਦੂਜੀ ਪਾਰਟੀ ਦੇ ਲੋਕ ਸਨ ਉਹ ਉਧਰ ਪਰ ਕਿਤੇ ਨਾ ਕਿਤੇ ਅਮਰ ਸਿੰਘ ਦੇ ਉੱਤੇ ਉਂਗਲ ਉੱਠਦੀ ਆ ਤੇ ਸਿੱਧੇ ਹੀ ਜਿਹੜਾ ਅਖਿਲੇਸ਼ ਨੇ ਅਮਰ ਸਿੰਘ ਨੂੰ ਦਲਾਲ ਦਾ ਰੁਤਬਾ ਦਿੱਤਾ ਤੇ ਉਧਰ ਉਨ੍ਹਾਂ ਨੇ ਰਾਮਪਾਲ ਵਰਗੇ ਇੱਕ ਲੀਡਰ ਨੂੰ ਦਲਾਲ ਦਾ ਰੁਤਬਾ ਦਿੱਤਾ ਸੋ ਇੱਕ ਪਾਰਟੀ ਦੇ ਵਿਚ ਦਲਾਲ ਜਾਂ ਇਹੋ ਜਿਹੇ ਸ਼ਬਦ ਉੱਥੇ ਜਿਹੜੇ ਕੱਲ ਸ਼ਬਦਾਵਲੀ ਵਰਤੀ ਗਈ ਹੈ ਉਸਦਾ ਭਾਸ਼ਣਾਂ ਚ ਉਹ ਸ਼ਬਦਾਵਲੀ ਕਿਤੇ ਵੀ ਇੱਕ ਵੱਡੀ ਪਾਰਟੀ ਦੇ ਜਾਂ ਇੱਕ ਵੱਡੇ ਸੂਬੇ ਦੀ ਸਰਕਾਰ ਚਲਾਉਣ ਵਾਲੇ ਲੋਕਾਂ ਦੀ ਨਹੀਂ ਸੀਗੀ ਤੇ ਅਖੀਰ ਹੱਥੋਂ ਪਾਈ ਤੱਕ ਆ ਕੇ ਅਖਿਲੇਸ਼ ਤੋਂ ਮਾਇਕ ਤੱਕ ਖੋਇਆ ਗਿਆ ਤਾਂ ਉਹ ਫਿਰ ਉਹਨਾਂ ਨੇ ਵਾਕਆਊਟ ਕੀਤਾ ਉਥੋਂ ਤੇ ਉਹਨਾਂ ਨੇ ਅਖਿਲੇਸ਼ ਨੇ ਸਾਰਾ ਭਾਂਡਾ ਜਿਹੜਾ ਅਮਰ ਸਿੰਘ ਤੇ ਭੰਡਿਆ ਵੀ ਇੱਕ ਤੀਜਾ ਸਾਡੇ ਪਰਿਵਾਰ ਨੂੰ ਲੜਾ ਰਿਹਾ ਤੇ ਪਰ ਜਿਹੜਾ ਇਹਨਾਂ ਨੇ ਜਿਹੜਾ ਮੁਲਾਇਮ ਸਿੰਘ ਦਾ ਬਿਆਨ ਸੀ ਉਹ ਕਹਿੰਦੇ ਵੀ ਅਖਿਲੇਸ਼ ਜਿਹੜਾ ਅਮਰ ਸਿੰਘ ਆ ਉਹ ਮੇਰਾ ਦੁੱਖ ਸੁੱਖ ਦਾ ਸਾਥੀ ਆ ਤੇ ਉਹਨੇ ਮੇਰੇ ਉਸ ਟਾਈਮ ਚ ਮਦਦ ਕੀਤੀ ਜਦੋਂ ਮੈਂ ਹੁਣ ਨੂੰ ਜੇਲਾਂ ਚ ਹੁੰਦਾ ਤੇ ਉਹਨੇ ਮੈਨੂੰ ਜੇਲਾਂ ਚ ਜਾਣ ਤੋਂ ਬਚਾਇਆ ਤੇ ਇਸ ਕਰਕੇ ਮੈਂ ਅਮਰ ਸਿੰਘ ਦਾ ਸਾਥ ਨਹੀਂ ਛੱਡ ਸਕਦਾ ਇਹ ਜਿਹੀਆਂ ਵੀ ਗੱਲਾਂ ਹੋਈਆਂ ਪਰ ਦੇਰ ਰਾਤ ਤੱਕ ਜਿਹੜਾ ਮਸਲਾ ਚੱਲਦਾ ਰਿਹਾ ਜੀ। ਫਿਰ ਅਖੀਰ ਚ ਮੁਲਾਇਮ ਸਿੰਘ ਯਾਦਵ ਨੂੰ ਬਹਾਨਾ ਕਰਨਾ ਪਿਆ ਜੀ ਆਪਦੇ ਬਿਮਾਰ ਹੋਣ ਦਾ ਰਾਤ ਨੂੰ, ਤੇ ਤਾਂ ਕਿ ਦੋਨਾਂ ਨੂੰ ਸੱਦਿਆ ਜਾ ਸਕੇ ਤੇ ਗੱਲ ਨੂੰ ਨਿਬੇੜਿਆ ਜਾ ਸਕੇ। ਭਾਵੇਂ ਸਟੇਜ ਦੀ ਸ਼ੁਰੂਆਤ ਦੋਨਾਂ ਨੂੰ ਗਲੇ ਲਾ ਕੇ ਕੀਤੀ ਸੀ, ਮੁਲਾਇਮ ਸਿੰਘ ਨੂੰ ਨਹੀਂ ਉਮੀਦ ਸੀ ਵੀ ਅੱਜ ਦੀ ਸਟੇਜ ਤੇ ਕੁਛ ਵਾਪਰੂਗਾ। ਉਹਨਾਂ ਨੇ ਕਿਹਾ ਜੀ ਵੀ ਅਖਿਲੇਸ਼ ਨੂੰ ਕਿਹਾ ਸੀ ਵੀ ਭਾਈ ਤੇਰੇ ਚਾਚੇ ਦੇ ਗਲੇ ਮਿਲ ਤੇ ਪੈਰੀ ਹੱਥ ਲਾ, ਤੇ ਉਸ ਅਖਿਲੇਸ਼ ਨੇ ਉਹਨਾਂ ਦਾ ਆਗਿਆ ਦਾ ਪਾਲਣ ਵੀ ਕੀਤਾ ਸੀ। ਪਰ ਉਦੋਂ ਬਾਅਦ ਜੋ ਗੱਲਾਂ ਚੱਲੀਆਂ ਮਾਈਕ ਦੇ ਉੱਤੇ ਤਾਂ ਫਿਰ ਉਹ ਸੱਚ ਫੁੱਟ ਕੇ ਸਾਹਮਣੇ ਆ ਗਿਆ ਸੀ। ਪਰ ਅਖੀਰ ਨੂੰ ਸ਼ਾਮ ਨੂੰ ਮੁਲਾਇਮ ਸਿੰਘ ਨੇ ਆਪਦੀ ਦਰਦ ਜਾਣ ਦੇ ਵਿੱਚ ਬਹੁਤ ਤੇਜ਼ ਦਰਦ ਹੋਣ ਦਾ ਬਹਾਨਾ ਕੀਤਾ ਤੇ ਡਾਕਟਰ ਬੁਲਾਏ, ਤਾਂ ਫਿਰ ਜਦੋਂ ਉਹਨਾਂ ਇਸ ਘਟਨਾਕ੍ਰਮ ਦੌਰਾਨ ਕਹਿੰਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਤੇ ਪਾਰਟੀ ਪ੍ਰਧਾਨ ਸ਼ਿਵਪਾਲ ਯਾਦਵ ਵੀ ਰਾਤ ਉਹਨਾਂ ਦੇ ਕੋਲ ਦੇਰ ਰਾਤ ਤੱਕ ਰਹੇ ਆ, ਪਰ ਹਜੇ ਤੱਕ ਕੋਈ ਵੀ ਗੱਲ ਨਹੀਂ ਸਾਹਮਣੇ ਆ ਰਹੀ ਵੀ ਕੋਈ ਗੱਲ ਸਿਰੇ ਲੱਗੀ ਹੋਊਗੀ ਜਾਂ ਲੱਗੇਗੀ। ਇਹ ਸਮਾਜਵਾਦੀ ਪਾਰਟੀ ਲਈ ਬਹੁਤ ਹੀ ਜਿਹੜਾ ਇੱਕ ਮਾੜੇ ਟਾਈਮ ਦੇ ਉੱਤੇ ਜਦੋਂ ਇਲੈਕਸ਼ਨ ਆ ਤੇ ਇੱਕ ਮਾੜਾ ਦਿਨ ਸੀ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਸ ਦੀ ਪਾਰਟੀ ਦੇ ਉੱਤੇ ਅਸਰ ਜਾਊਗਾ ਤੇ ਸਿੱਧੇ ਰੂਪ ਦੇ ਵਿੱਚ ਇਹਦਾ ਫਾਇਦਾ ਜਿਹੜੀ ਭਾਜਪਾ ਨੂੰ ਮਿਲਣਾ। ਕੱਲ ਫਿਰ ਮੋਦੀ ਦੀਆਂ ਬਰਾਬਰ ਬੀਜੇਪੀ ਜਿਹੜੀਆਂ ਯੂਪੀ ਦੇ ਵਿੱਚ ਰੈਲੀਆਂ ਸਨ ਤਾਂ ਮੋਦੀ ਨੇ ਕੱਲ ਗੜਕਾਰੇ ਮਾਰ ਮਾਰ ਕੇ ਚੀਜ਼ਾਂ ਤੇ ਕਟਾਕਸ਼ ਭਰੇ ਆ ਫਿਰ।
ਜੀ ਬਿਲਕੁਲ। ਤੇ ਬਰਾੜ ਸਾਹਿਬ, ਚਲੋ ਇਹ ਤਾਂ ਸਮਾਜਵਾਦੀ ਪਾਰਟੀ ਦੀ ਜੰਗ ਹੋ ਗਈ, ਦੂਜੇ ਪਾਸੇ ਜੇ ਪੰਜਾਬ ਦੀ ਸਿਆਸਤ ਦੇਖੀਏ ਇਹ ਵੀ ਬੜੀ ਗਰਮਾਈ ਹੋਈ ਆ। ਤੇ ਪੰਜਾਬ ਦੀ ਸਿਆਸਤ ਤਾਂ ਗਰਮਾਈ ਹੋਈ ਆ, ਪਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਜੀ ਉਹ ਰਾਸ਼ਟਰੀ ਨੇ, ਜਦੋਂ ਅਸੀਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਜਾਂ ਫਿਰ ਆਪ ਦੀ, ਹਨਾ। ਸੋ ਇਹ ਵੀ ਪਾਰਟੀਆਂ ਜਿਹੜੀਆਂ ਜੀ ਇਹ ਟਵਿੱਟਰ ਤੇ ਇੱਕ ਜੰਗ ਜਿਹੜੀ ਆ ਲੜ ਰਹੀਆਂ। ਸੋ ਈ ਲਲਕਾਰੇ ਜਿਹੜੇ ਆ ਉਹ ਮਾਰੇ ਜਾ ਰਹੇ ਆ, ਕੈਪਟਨ ਕੇਜਰੀਵਾਲ ਜਿਹੜੇ ਆ ਇੱਕ ਦੂਸਰੇ ਨੂੰ ਕਹਿੰਦੇ ਈ ਲਲਕਾਰੇ ਮਾਰ ਰਹੇ ਆ, ਤੇ ਟਵਿੱਟਰ ਜਿਹੜਾ ਜੀ ਉਹ ਸਿਆਸੀ ਦੰਗਲ ਦਾ ਅਖਾੜਾ ਇਸ ਵੇਲੇ ਬਣਿਆ ਹੋਇਆ।
ਦੇਖੋ ਜੀ, ਜੇ ਤਾਂ ਲੰਮੀ ਸੋਚਦੇ ਆ ਤਾਂ ਕੁਝ ਨਾ ਕੁਝ ਚੰਗਾ ਹੀ ਹੋਇਆ ਅੱਗੇ ਨਾਲੋਂ, ਵੀ ਜਿਹੜੀ ਗਰਮੀ ਆ ਸਾਡੀ ਉਹ ਡਾਂਗਾਂ ਸੋਟੇ ਸਿਰ ਪਾੜ ਕੇ ਗੰਡਾਸਿਆਂ ਨਾਲ ਛਵੀਆਂ ਨਾਲ ਤੇ ਉਹਨਾਂ ਨਾਲੋਂ ਅੱਜ ਕੱਲ ਜਿਹੜੀ ਸੋਸ਼ਲ ਸਾਈਟਾਂ ਤੇ ਨਿਕਲ ਜਾਂਦੀ ਆ, ਤਾਂ ਉਹ ਕੁਛ ਤਾਂ ਸਮਾਜ ਦੇ ਵਿੱਚ ਚੰਗਾ ਹੀ ਆਇਆ। ਅੱਗੇ ਹੀ ਗਾਲਾਂ ਗਲੀਆਂ ਮੁਹੱਲਿਆਂ ਚ ਸੁਣਨ ਨੂੰ ਮਿਲਦੀਆਂ ਸਨ, ਲਲਕਾਰੇ ਸੁਣਨ ਨੂੰ ਮਿਲਦੇ ਸਨ, ਪਰ ਹੁਣ ਫੇਸਬੁੱਕ ਟਵਿੱਟਰਾਂ ਦੇ ਉੱਤੇ ਇਹ ਜੇ ਲਲਕਾਰੇ ਲੋਕ ਮਾਰ ਲੈਂਦੇ ਆ। ਪਰ ਕੱਲ ਜਿਹੜੀ ਮੈਂ ਘਟਨਾਕ੍ਰਮ ਨੂੰ ਨੋਟ ਕੀਤਾ ਉਹਦੇ ਵਿੱਚ, ਘਟਨਾਕ੍ਰਮ ਦੇ ਵਿੱਚ ਜਿੱਥੇ ਕੈਪਟਨ ਤੇ ਕੇਜਰੀਵਾਲ ਟਵੀਟ ਦੀ ਜੰਗ ਹੋਈ ਆ, ਤਾਂ ਉਥੇ ਕਿਤੇ ਨਾ ਕਿਤੇ ਕੇਜਰੀਵਾਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਆ ਵੀ ਕੈਪਟਨ ਨੂੰ ਵੀ ਤੇਰਾ ਮੇਰੇ ਜਿੱਡਾ ਕੱਦ ਨਹੀਂ ਹੈ, ਮੈਂ ਇੱਕ ਪਾਰਟੀ ਦਾ ਸੰਯੋਜਕ ਆ ਤੇ ਮੇਰਾ ਲੈਵਲ ਆ ਜਿਹੜਾ ਸੋਨੀਆ ਤੇ ਰਾਹੁਲ ਦੇ ਬਰਾਬਰ ਦਾ, ਤੇਰੇ ਬਰਾਬਰ ਦਾ ਨਹੀਂ। ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇਹ ਚਿਤਰਾਉਂਦੇ ਰਹੇ ਆ ਵੀ ਇੱਕ ਸੂਬੇ ਦਾ ਸੀਐਮ ਆ ਤੂੰ ਤੇ ਸੂਬੇ ਦਾ ਸੀਐਮ ਹੀ ਮੈਂ ਰਹੇ ਸੀਗਾ, ਸੋ ਸਾਡਾ ਜਿਹੜਾ ਰੁਤਬਾ ਬਰਾਬਰ ਹੀ ਆ, ਕੋਈ ਏਡੀ ਗੱਲ ਨਹੀਂ ਹੈ। ਪਰ ਇਹ ਜਿਹੜੀ ਜੰਗ ਫਿਰ ਕੱਲ ਦੀ ਜੰਗ ਜਿਹੜੀ ਉਹ ਬੇਨਤੀਜਾ ਤਾਂ ਹੀ ਰਹੀ ਵੀ ਉਹਦੇ ਵਿੱਚ ਦੋਨਾਂ ਨੂੰ ਆਪਦੀ ਜਿਹੜੀ ਹੋਮਿਓ ਕਿਤੇ ਨਾ ਕਿਤੇ ਆੜੇ ਸੀਗੀ, ਇੱਕ ਦੂਜੇ ਨੂੰ ਜਵਾਬ ਨਹੀਂ ਦੇਣਾ ਚਾਹੁੰਦੇ ਸੀ। ਤਾਂ ਦੂਜੇ ਪਾਸੇ ਜਿਹੜੀ ਇਹ ਗੱਲ ਸੀ, ਕੱਲ ਜਿਹੜੀ ਕੇਜਰੀਵਾਲ ਨੇ ਇੱਕ ਚੀਜ਼ ਜਿਹੜੀ ਮੈਨੂੰ ਲੱਗਿਆ, ਜਿਹੜੀ ਆਮ ਜਿਹੜੇ ਆਮ ਆਦਮੀ ਪਾਰਟੀ ਦੇ ਲੋਕਾਂ ਦੀ ਗੱਲ ਕੇਜਰੀਵਾਲ ਤੱਕ ਪਹੁੰਚੀ ਆ, ਤੇ ਕੇਜਰੀਵਾਲ ਨੇ ਕੱਲ ਉਸ ਚੀਜ਼ ਦੇ ਉੱਤੇ ਮੋਹਰ ਲਾਈ ਆ। ਉਨ੍ਹਾਂ ਨੇ ਕੱਲ ਉਹ ਗੱਲ ਜਿਹੜੀ ਅਸੀਂ ਅਕਸਰ ਚਿੰਤਾ ਕਰਦੇ ਸੀ ਵੀ ਕੋਈ ਪੰਜਾਬ ਕੋਲ ਇਹੋ ਜਿਹਾ ਬੁਲਾਰਾ ਨਹੀਂ ਹੈ, ਕੀ ਪੰਜਾਬ ਕੋਲ ਇਹੋ ਜਿਹਾ ਲੀਡਰ ਨਹੀਂ ਹੈ ਜਿਹੜਾ ਪੰਜਾਬ ਦੀਆਂ ਬਹਿਸਾਂ ਚ ਹਿੱਸਾ ਲੈ ਸਕੇ ਕਿਤੇ ਵੀ ਟੀਵੀ ਚੈਨਲਾਂ ਤੇ। ਮੈਂ ਪਰਸੋਂ ਹੀ ਗੱਲ ਇਹ ਕੀਤੀ ਸੀ, ਸੋ ਇਹ ਚਿੰਤਾ ਹਰ ਇੱਕ ਬੰਦੇ ਦੇ ਮਨ ਦੀ ਸੀਗੀ ਇਹ ਗੱਲ ਵੀ ਉੱਥੇ ਯੂਪੀ ਤੋਂ ਸੰਜੇ ਸਿੰਘ ਆ ਕੇ ਕਿਉਂ ਡਿਫੈਂਡ ਕਰੇ, ਕਿਉਂ ਕੇਜਰੀਵਾਲ ਪੰਜਾਬ ਦੇ ਬਾਰੇ ਚ ਡਿਫੈਂਡ ਕਰੇ। ਠੀਕ ਆ, ਪਾਰਟੀ ਦੇ ਪ੍ਰਧਾਨ ਦੇ ਨਾਤੇ ਉਹਨੂੰ ਕਰਨਾ ਚਾਹੀਦਾ, ਉਹ ਇੱਕ ਹੋਰ ਲੈਵਲ ਆ, ਪਰ ਜਿਹੜੀਆਂ ਇਨੀਸ਼ੀਅਲ ਗੱਲਾਂ ਹੁੰਦੀਆਂ ਉੱਥੇ ਤਾਂ ਸਾਨੂੰ ਹਰ ਬੰਦੇ ਨੂੰ ਬੋਲਣ ਦਾ ਹੱਕ ਹੋਣਾ ਚਾਹੀਦਾ ਨਾ। ਤਾਂ ਉਹਨਾਂ ਨੇ ਕੱਲ ਆਪਣੇ ਟਵੀਟ ਦੇ ਵਿੱਚ ਇਹ ਮੋਹਰ ਜ਼ਰੂਰ ਲਾਈ ਆ ਵੀ ਭਾਈ ਫੂਲਕਾ ਘੁੱਗੀ ਜਰਨੈਲ ਸਿੰਘ ਜਾਂ ਭਗਵੰਤ ਮਾਨ ਚੋਂ ਜਿਹੜੇ ਮਰਜ਼ੀ ਨੂੰ ਚੁਣ ਲਾ ਕੈਪਟਨ ਨੂੰ ਆਦੇ ਤੇ ਉਹਦੇ ਨਾਲ ਤੂੰ ਬਹਿਸ ਕਰ। ਸੋ ਇਹ ਕਿਤੇ ਨਾ ਕਿਤੇ ਸਾਈਨ ਸੀਗਾ ਵੀ ਮੈਂ ਵਿਸ਼ਵਾਸ ਜਤਾਉਣਾ ਪੰਜਾਬ ਦੇ ਲੀਡਰਾਂ ਦੇ ਵਿੱਚ ਵੀ, ਤੇ ਉਹ ਗੱਲ ਨਹੀਂ ਹੈਗੀ ਵੀ ਅਸੀਂ ਉਹਨਾਂ ਨੂੰ ਇਗਨੋਰ ਕਰਦੇ ਹਾਂ। ਸੋ ਇਸ ਟਵੀਟ ਦੇ ਵਿੱਚੋਂ, ਇਸ ਜੰਗ ਦੇ ਵਿੱਚੋਂ ਮੈਨੂੰ ਤਾਂ ਇਹੀ ਗੱਲ ਇੱਕ ਵਧੀਆ ਨਿਕਲ ਕੇ ਆਈ ਲੱਗੀ। ਬਾਕੀ ਤਾਂ ਜੇ ਦੇਖੋ ਜੀ, ਇੱਕ ਸ਼ੋਸ਼ੇਬਾਜ਼ੀਆਂ ਹੁੰਦੀਆਂ, ਉਹ ਸ਼ੋਸ਼ੇਬਾਜ਼ੀਆਂ ਚੱਲੀ ਜਾਂਦੀਆਂ, ਇੱਕ ਦੂਜੇ ਦੇ ਦੋਸ਼ ਪਰਦੋਸ਼ ਲਾਈ ਜਾਂਦੇ ਆ।
ਜੀ ਬਿਲਕੁਲ। ਤੇ ਬਰਾੜ ਸਾਹਿਬ, ਅਗਲੀ ਖਬਰ ਵੱਲ ਚੱਲੀਏ ਤਾਂ ਆਪਾਂ ਇਹ ਵੀ ਦੇਖਦੇ ਆ ਰਹੇ ਹਾਂ ਕਿ ਪਾਕਿਸਤਾਨ ਦੇ ਨਾਲ ਭਾਰਤ ਦੇ ਜਿਹੜੇ ਸੰਬੰਧ ਆ ਉਹ ਵੀ ਕਾਫੀ ਗਰਮਾਏ ਹੋਏ ਆ, ਤੇ ਦੂਜੇ ਪਾਸੇ ਪਾਕਿਸਤਾਨ ਜਿਹੜਾ ਜੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸੋ ਗੋਲਾਬਾਰੀ ਜਿਹੜੀ ਆ ਉਹ ਹੋ ਰਹੀ ਆ ਲਗਾਤਾਰ। ਸੋ ਪਾਕਿਸਤਾਨ ਨੇ ਸੋਮਵਾਰ ਨੂੰ ਵੀ ਕੱਲ ਯਾਨੀ ਕਿ ਜੰਮੂ ਦੇ ਕੌਮਾਂਤਰੀ ਸਰਹੱਦ ਤੇ 3 ਦਰਜਨ ਤੋਂ ਵੱਧ ਜਿਹੜੀਆਂ ਭਾਰਤੀ ਚੌਂਕੀਆਂ ਤੇ ਰਿਹਾਇਸ਼ੀ ਇਲਾਕਿਆਂ ਤੇ ਗੋਲੀਬਾਰੀ ਕੀਤੀ ਆ ਜੀ। ਤੇ ਜਿਹਦੇ ਨਾਲ ਇੱਕ ਸਾਡਾ ਜਵਾਨ ਵੀ ਸ਼ਹੀਦ ਹੋਇਆ ਤੇ ਇੱਕ 6 ਸਾਲਾ ਬੱਚੇ ਦੀ ਮੌਤ ਵੀ ਹੋਈ ਆ ਤੇ 2 ਦਰਜਨ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਇਹ ਸਿਲਸਿਲਾ ਜਿਹੜਾ ਜੀ ਉਹ ਅਜੇ ਲਗਾਤਾਰ ਜਾਰੀ ਆ।
ਬਿਲਕੁਲ ਜੀ, ਪਰ ਇਹ ਹੁਣ ਇਹ ਤਾਂ ਆਪਣੇ ਅਖਬਾਰ ਦੀ ਖਬਰ ਆ, ਭਾਰਤੀ ਅਖਬਾਰ ਦੀ ਖਬਰ ਆ ਤੇ ਮੈਂ ਕੱਲ ਪਾਕਿਸਤਾਨੀ ਖਬਰਾਂ ਸੁਣ ਰਿਹਾ ਸੀ ਤਾਂ ਉਹਦੇ ਵਿਚ ਇਸ ਤੋਂ ਬਿਲਕੁਲ ਉਲਟ ਦਾ ਘਟਨਾਕ੍ਰਮ ਦਿਖਾਇਆ ਜਾ ਰਿਹਾ ਸੀ ਕਿਉਂਕਿ ਪਿਛਲੇ ਦਿਨ 7 ਰੇਂਜਰ ਆ ਜਿਹੜੇ ਕਿ ਜੌਬ ਦੌਰਾਨ ਉਹਨਾਂ ਨੂੰ ਮਾਰਿਆ ਭਾਰਤੀ ਫੌਜੀਆਂ ਨੇ, ਮਾਰ ਕੇ ਡਿੱਗਿਆ ਤਾਂ ਉਹ ਕਹਿ ਰਹੇ ਆ ਜੀ ਸਾਡਾ ਨੁਕਸਾਨ ਦਿਨ ਰਾਤ ਭਾਰਤ ਕਰ ਰਿਹਾ ਤੇ ਅਸੀਂ ਫੇਰ ਵੀ ਚੁੱਪ ਆ ਤੇ ਅਸੀਂ ਕਹਿੰਦੇ ਮੂਹਰੋਂ ਕਿਉਂ ਨਾ ਚਲਾਈਏ ਗੋਲੀਆਂ। ਸੋ ਗੱਲ ਤਾਂ ਇਹ ਹੈ ਜੀ ਵੀ ਸੀਜ਼ ਫਾਇਰ ਸੀ ਤਾਂ ਸੀਜ਼ ਫਾਇਰ ਦੇ ਨਾਲ ਫਾਇਰ ਰੁਕੇ ਹੋਏ ਸੀ, ਪਰ ਪਿਛਲੇ ਕੁਝ ਕੁ ਦਿਨਾਂ ਤੋਂ ਜਿਹੜੇ ਸੀਜ਼ ਫਾਇਰ ਦੀ ਉਲੰਘਣਾ ਪਾਕਿਸਤਾਨ ਦਾ ਪਹਿਲ ਕਰਨ ਦੇ ਦੋਸ਼ ਲੱਗਦਾ ਰਿਹਾ ਤੇ ਹੁਣ ਘੱਟ ਦੋਨਾਂ ਪਾਸਿਓਂ ਨੀ ਜੀ, ਦੋਨਾਂ ਪਾਸਿਓਂ ਕੁਝ ਹੋ ਰਿਹਾ ਪਰ ਜਿਹੜੀਆਂ ਜਾਨਾਂ ਜਾ ਰਹੀਆਂ ਉਹ ਨਿਹੱਤ ਮਾਸੂਮ ਲੋਕਾਂ ਦੀਆਂ ਜਾ ਰਹੀਆਂ। ਚੱਲ ਫੌਜੀ ਆ ਜਿਹੜੇ ਉਹ ਤਾਂ ਉਨ੍ਹਾਂ ਦੀ ਤਾਂ ਇੱਕ ਡਿਊਟੀ ਆ ਦੇਸ਼ ਦੀ ਰੱਖਿਆ ਕਰਨ ਲਈ, ਉਨ੍ਹਾਂ ਨੇ ਤਾਂ ਸਿਰ ਤੇ ਕਫਨ ਬੰਨਿਆ ਤੇ ਉਹ ਆਪਦਾ ਕਰ ਰਹੇ ਆ ਤੇ ਜਾਨ ਅਸੀਂ ਉਨ੍ਹਾਂ ਦੀ ਵੀ ਰਾਜੀ ਨਹੀਂ ਵੀ ਕਿਸੇ ਦੀ ਜਾਵੇ, ਪਰ ਜਿਹੜੇ ਮਾਸੂਮ ਘਰਾਂ ਦੇ ਵਿਚ ਬੈਠੇ ਬੱਚਿਆਂ ਨੂੰ ਮਰਨਾ ਜਾਂ ਹੋਰ ਕਰਨਾ ਇਹ ਕਿਤੇ ਨਾ ਕਿਤੇ ਨਿੰਦਣੀ ਆ ਜੀ ਗੱਲ। ਅਸੀਂ ਤਾਂ ਇੱਕੋ ਹੀ ਅਰਦਾਸ ਦੁਆ ਬੇਨਤੀ ਕਰ ਸਕਦੇ ਹਾਂ ਵੀ ਸ਼ਾਂਤੀ ਤੋਂ ਵਧੀਆ ਮਾਹੌਲ ਦੁਨੀਆਂ ਦੇ ਵਿਚ ਕੋਈ ਨਹੀਂ ਹੁੰਦਾ, ਸਭ ਤੋਂ ਵਧੀਆ ਟਾਈਮ ਹੁੰਦਾ ਜਿਹੜਾ ਉਹ ਸ਼ਾਂਤੀ ਵਾਲਾ ਟਾਈਮ ਹੁੰਦਾ
ਜੀ। ਤੇ ਸਭ ਤੋਂ ਖੂਬਸੂਰਤ ਗੱਲ ਜਿਹੜੀ ਇਸ ਸਾਰੇ ਮਾਹੌਲ ਦੇ ਹੁੰਦੇ ਆ, ਕੱਲ ਵੀ ਮੈਂ ਖਬਰ ਸਾਂਝੀ ਕਰ ਰਹੀ ਸੀ ਬ੍ਰਦਰ ਸਾਹਿਬ ਕੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਉਥੋਂ ਦੀ ਜਿਹੜੀ ਸਰਕਾਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਗੁਰੂ ਨਾਨਕ ਅੰਤਰਰਾਸ਼ਟਰੀ ਯੂਨੀਵਰਸਿਟੀ ਜਿਹੜੀ ਆ ਜੀ ਉਹ ਸਥਾਪਿਤ ਕਰਨ ਦਾ ਐਲਾਨ ਜਿਹੜਾ ਆ ਉਹ ਕਰਨਾ ਆ। ਸੋ ਇਹ ਐਲਾਨ ਜਿਹੜਾ ਆ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਕੀਤਾ ਜਾਣਾ ਆ ਤੇ ਇਹ ਖ਼ਬਰਾਂ ਜਿਹੜੀਆਂ ਇਹ ਵੀ ਆ ਰਹੀਆਂ। ਸੋ ਇਹ ਸਭ ਦੇ ਚੱਲਦੇ ਆ, ਮੈਨੂੰ ਲੱਗਦਾ ਇਹ ਵੀ ਇੱਕ ਖੂਬਸੂਰਤ ਕੋਸ਼ਿਸ਼ ਆ ਜੀ।
ਇਹ ਕੋਸ਼ਿਸ਼ ਹੁਣ ਕਿਉਂ ਹੋ ਰਹੀ ਹੈ, ਪਹਿਲਾਂ ਇਹਦੇ ਤੇ ਸਵਾਲੀਆ ਨਿਸ਼ਾਨ ਉੱਠਦਾ। ਪਹਿਲੀ ਗੱਲ ਤਾਂ ਦੇਖੋ ਵੀ ਗੁਰੂ ਨਾਨਕ ਆ ਜਿਹੜਾ ਉਹ ਜਗਤ ਗੁਰੂ ਹੋਇਆ ਤੇ ਉਹ ਜਗਤ ਗੁਰੂ ਇਹ ਵੱਖਰੀ ਗੱਲ ਆ ਵੀ ਅਸੀਂ ਜਿਹੜੇ ਉਹਦੇ ਅਸਲੀ ਬਾਰ ਸਿਖਵਾਉਣੇ ਆ ਉਹ ਅਸੀਂ ਕੋਸ਼ਿਸ਼ ਕਰਦੇ ਆ ਉਹਨੂੰ ਆਪਦੇ ਦਾਇਰੇ ਚ ਸਮੇਟਣ ਦੀ, ਤੇ ਉਹ ਦਾਇਰਿਆਂ ਚ ਸਮੇਟਣ ਵਾਲਾ ਇਨਸਾਨ ਨਹੀਂ, ਗੁਰੂ ਨਹੀਂ ਹੋਇਆ ਰੱਬ। ਉਹ ਇੱਕ ਅਕਾਲ ਪੁਰਖ ਵਜੋਂ ਭੇਜੀ ਇੱਕ ਇਹੋ ਜਿਹੀ ਰੂਹ ਸੀ ਜਿਹਨੂੰ ਜਗਤ ਨੂੰ ਚੰਗਾ ਇੱਕ ਸੁਨੇਹਾ ਦੇਣ ਦੀ ਗੱਲ ਸੀ ਤੇ ਉਹਨਾਂ ਨੇ ਜਗਤ ਨੂੰ ਆਪਣਾ ਜਾਣਿਆ ਤੇ ਉਨ੍ਹਾਂ ਨੂੰ ਥਾਂ ਥਾਂ ਤੇ ਜਾ ਕੇ ਉਨ੍ਹਾਂ ਨੇ ਸੁਨੇਹੇ ਦਿੱਤੇ। ਮੈਂ ਕੱਲ ਪਰਸੋਂ ਵੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਤਾਂ ਉਹ ਗੱਲਾਂ ਚੱਲ ਰਹੀਆਂ ਸਨ ਵੀ ਔਰਤ ਦੀ ਬਰਾਬਰੀ ਦੀਆਂ ਹੋਰ ਦੀਆਂ ਗੱਲਾਂ, ਤਾਂ ਦੇਖੋ ਇਹ ਗੱਲਾਂ ਤਾਂ ਅੱਜ ਦੇ ਸਮਾਜ ਚ ਹੁਣ ਸਾਡੇ ਲੋਕ ਜਾਗਰੂਕ ਹੋ ਕੇ ਲੱਗੇ ਆ ਲਿਖਣ ਤੇ ਬਾਬਾ ਨਾਨਕ ਤਾਂ ਇਹ ਚੀਜ਼ਾਂ 500 ਸਾਲ ਪਹਿਲਾਂ ਉਨ੍ਹਾਂ ਨੇ ਕਹਿਤੀਆਂ ਸੀ ਵੀ ਭਾਈ ਇਹਨਾਂ ਚੀਜ਼ਾਂ ਨੂੰ ਬਰਾਬਰਤਾ ਹੋਣੀ ਚਾਹੀਦੀ ਆ। ਪਰ ਹੁਣ ਦੂਜੇ ਪਾਸੇ ਜਿਹੜੀ ਪਾਕਿਸਤਾਨ ਦੀ ਗੱਲ ਆਈਏ ਤਾਂ ਪਾਕਿਸਤਾਨ ਦੇ ਵਿੱਚ ਬਾਬੇ ਨਾਨਕ ਨੂੰ ਆਪਣਾ ਪੀਰ ਕਿਹਾ ਜਾਂਦਾ, ਕਹਿੰਦੇ ਸਾਡਾ ਪੀਰ ਆ ਤੇ ਬਹੁਤ ਸਾਰੀਆਂ ਦੰਦ ਕਥਾਵਾਂ ਵੀ ਆ ਵੀ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਇਸ ਜਿਹੜਾ ਚੋਲਾ ਛੱਡਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਮਾਮਲੇ ਦੇ ਵਿੱਚ ਵੀ ਬਹੁਤ ਗੱਲਾਂ ਕੀਤੀਆਂ ਜਾਂਦੀਆਂ, ਬਹੁਤ ਸਾਰਾ ਕੁਛ ਦੇ ਵਿੱਚ ਉਦਾਹਰਣਾਂ ਦਿੱਤੀਆਂ ਜਾਂਦੀਆਂ ਵੀ ਮੁਸਲਿਮ ਪੀਰਾਂ ਨੇ ਵੀ ਉਹਨਾਂ ਨੂੰ ਆਪਣਾ ਮੰਨ ਲਿਆ ਸੀ ਸਭ ਕੁਛ ਗੁਰੂ ਨਾਨਕ ਦੇਵ। ਹਾਂਜੀ, ਤਾਂ ਉਹ ਉੱਥੇ ਤਾਂ ਕੋਈ ਸ਼ੰਕਾ ਨਹੀਂ ਆਉਂਦੀ, ਪਰ ਜਦੋਂ ਸਰਕਾਰਾਂ ਕੁਛ ਕਰਦੀਆਂ ਇਹੋ ਜਿਹਾ ਕੁਛ ਕਰਦੀਆਂ ਉੱਥੇ ਅੱਗੇ ਕਰਦੀਆਂ ਤਾਂ ਉਹ ਜ਼ਰੂਰ ਸ਼ੰਕਾ ਦੇ ਘੇਰੇ ਦੇ ਵਿੱਚ ਆਉਂਦਾ। ਹੁਣ ਜਿਹੜੀ ਅਨਾਊਂਸਮੈਂਟ ਹੋ ਰਹੀ ਹੈ ਅੰਤਰਰਾਸ਼ਟਰੀ ਯੂਨੀਵਰਸਿਟੀ ਬਣਾਉਣ ਦੀ ਉਹ ਕਿਉਂ ਹੋ ਰਹੀ ਆ, ਉਹਦੇ ਪਿੱਛੇ ਜਿਹੜੀ ਲੰਮੀ ਸੋਚ ਇਹੀ ਆ ਰਹੀ ਹੈ ਜੀ ਵੀ ਜਦੋਂ ਪਿੱਛੇ ਜੇ ਰੱਖਿਆ ਮੰਤਰੀ ਨੇ ਵੀ ਇਹ ਬਿਆਨ ਦਿੱਤਾ ਸੀ ਵੀ ਜੇ ਭਾਰਤ ਪਾਕਿਸਤਾਨ ਦਾ ਜੰਗ ਲੱਗਦੀ ਆ ਜਿਹੜੇ ਸਿੱਖ ਫੌਜੀ ਆ ਉਹ ਪਾਕਿਸਤਾਨ ਵੱਲੋਂ ਲੜਨਗੇ ਕਿਉਂਕਿ ਉਹਨਾਂ ਦਾ ਨਨਕਾਣਾ ਸਾਹਿਬ ਇੱਥੇ ਆ। ਸੋ ਇਹ ਇਸ ਸਿਆਸੀ ਘਟਨਾਕ੍ਰਮ ਨੂੰ ਹੋਰ ਤਿੱਖਾ ਕਰਨ ਲਈ ਤੇ ਇੱਕ ਉਹਨਾਂ ਨੂੰ ਪਤਾ ਵੀ ਸਿੱਖ ਕੌਮ ਇੱਕ ਇਹੋ ਜਿਹੀ ਕੌਮ ਆ ਜਿਹੜੀ ਭਾਵੁਕਤਾ ਦੇ ਵਹਿਣ ਦੇ ਵਿੱਚ ਬਹੁਤ ਤੇਜ਼ੀ ਨਾਲ ਤੇ ਬਹੁਤ ਛੇਤੀ ਨਾਲ ਬਹਿ ਜਾਂਦੀ ਆ, ਤਾਂ ਇਹ ਕਿਤੇ ਨਾ ਕਿਤੇ ਮੈਨੂੰ ਇਹ ਲੱਗ ਰਿਹਾ ਵੀ ਜਿਹੜਾ ਹੁਣ ਇਸ ਟਾਈਮ ਦੇ ਉੱਤੇ ਤੀਰ ਚਲਾਇਆ ਜਾ ਰਿਹਾ ਇਹ ਇੱਕ ਪ੍ਰੈਸ਼ਰ ਬਣਾਉਣ ਲਈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਘਟਨਾ ਵਾਪਰਦੀ ਆ ਤੇ ਉਸ ਦੇ ਲਈ ਹੀ ਉਹਨਾਂ ਤੋਂ ਬੀਜ ਬੀਜਣ ਲਈ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਅਸੀਂ ਤਾਂ ਭਾਈ ਬਾਬੇ ਨਾਨਕ ਦੇ ਨਾਂ ਦੇ ਉੱਤੇ ਯੂਨੀਵਰਸਿਟੀਆਂ ਤੱਕ ਬਣਾ ਰਹੇ ਹਾਂ, ਉਹਨਾਂ ਦੇ ਜਨਮ ਸਥਾਨ ਦੇ ਉੱਤੇ ਅਸੀਂ ਆਹ ਕੁਛ ਕੀਤਾ ਆਹ ਕਰ ਰਹੇ ਹਾਂ ਤੇ ਤੁਸੀਂ ਕੀ ਹੁਣ ਸਾਡੇ ਤੇ ਹਮਲਾ ਕਰੋਗੇ? ਕਿਉਂਕਿ ਹੁਣ ਇੱਕ ਗੱਲ ਤਾਂ ਕਲੀਅਰ ਆ ਵੀ ਜੇ ਅਟੈਕ ਹੁੰਦਾ ਤੇ ਕੀ ਤੁਸੀਂ ਸੋਚ ਸਕਦੇ ਹੋ ਵੀ ਨਨਕਾਣਾ ਸਾਹਿਬ ਦੇ ਉੱਤੇ ਮਾਰਨਾ ਆਊਗੀ ਕਿਸੇ ਗੱਲ ਦੀ ਤੇ? ਸੋ ਇਹ ਹੋ ਸਕਦਾ ਵੀ ਜਾਣ ਬੁੱਝ ਕੇ ਵੀ ਉੱਥੇ ਮਾਰੀ ਜਾਵੇ, ਤੀਜਾ ਬੰਦਾ ਮਾਰ ਮਾਰ ਕੇ ਦੋਨਾਂ ਧਿਰਾਂ ਦੇ ਉੱਤੇ ਹੋਰ ਰੋਹ ਵਧਾਉਣੀ ਚਾਹੇ। ਸੋ ਇਹ ਚੀਜ਼ਾਂ ਕਰਕੇ ਨਾ ਇਹ ਥੋੜੀਆਂ ਜਿਹੀਆਂ ਹਜੇ ਸੋਚਣ ਵਾਲੀਆਂ ਗੱਲਾਂ ਵੀ ਕਿਉਂ ਇਹ ਅਨਾਊਂਸਮੈਂਟਾਂ ਹੋਈਆਂ। ਹੁਣ ਜੇ ਸਿੱਧੀ ਨੀਤ ਨਾਲ ਜੇ ਕਰ ਰਹੇ ਆ ਤੇ ਜਾਂ ਉਹਨਾਂ ਦੀ ਡਿਊਟੀ ਆ ਕਰਨੀ ਤਾਂ ਉਹ ਫੇਰ ਉਹਨਾਂ ਦਾ ਸਵਾਗਤ ਆ ਜੀ।
ਜੀ ਬਿਲਕੁਲ, ਦੇਖੋ ਜੇ ਤਾਂ ਅਸੀਂ ਉਸ ਹਸਤੀ ਉਸ ਸ਼ਖਸੀਅਤ ਉਸ ਮਹਾਨ ਗੁਰੂ ਹੈ ਨਾ ਉਹਦੇ ਨਾਮ ਦੇ ਉੱਤੇ ਜੇ ਕੁਛ ਉਸਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਮੈਨੂੰ ਲੱਗਦਾ ਕਿ ਫੇਰ ਜਿਹੜੀ ਉਹ ਉਸਾਰੀ ਆ ਉਹ ਬਹੁਤ ਸਪਸ਼ਟ ਤੇ ਸਾਫ਼ ਨੀਅਤ ਦੇ ਨਾਲ ਹੋਣੀ ਚਾਹੀਦੀ ਆ। ਜੇਕਰ ਉਹ ਵੀ ਇਨ੍ਹਾਂ ਸਿਆਸੀ ਚਾਲਾਂ ਦੇ ਅਧੀਨ ਹੋ ਰਹੀ ਹੈ ਤਾਂ ਕਾਫ਼ੀ ਨਿੰਦਣਯੋਗ ਆ। ਤੇ ਬਰਾੜ ਸਾਹਿਬ ਅਗਲੀ ਖ਼ਬਰ ਵੱਲ ਚੱਲੀਏ ਤਾਂ ਕੱਲ ਇੱਕ ਬੜੀ ਅਣਸੁਖਾਵੀਂ ਜਿਹੀ ਘਟਨਾ ਵਾਪਰੀ ਆ ਜੀ ਕਿ ਫੇਸਬੁੱਕ ਤੇ ਵਟਸਐਪ ਦੀ ਚੇਤਕ ਨੇ ਕਹਿੰਦੇ ਡਾਕਟਰਾਂ ਨੂੰ ਵੀ ਇਸ ਕਦਰ ਲਾਪਰਵਾਹ ਕਰ ਦਿੱਤਾ ਆ ਕਿ ਇੱਕ ਹਸਪਤਾਲ ਦੇ ਵਿਚ ਇਕ ਨਵ ਜੰਮੇ ਬੱਚੇ ਨੇ ਦਮ ਤੋੜਿਆ ਜੀ। ਸੋ ਗੁਰੂ ਨਾਨਕ ਦੇਵ ਹਾਸਪਿਟਲ ਦੇ ਵਿਚ ਬੇਬੇ ਨਾਨਕੀ ਮਦਰ ਐਂਡ ਚਾਇਲਡ ਅੰਮ੍ਰਿਤਸਰ ਦੇ ਵਿਚ ਹਾਦਸਾ ਵਾਪਰਿਆ ਜੀ, ਇਹ ਘਟਨਾ ਵਾਪਰੀ ਆ। ਸੋ ਬੇਬੇ ਨਾਨਕੀ ਮਦਰ ਐਂਡ ਚਾਇਲਡ ਕੇਅਰ ਸੈਂਟਰ ਦੇ ਵਿਚ ਕਹਿੰਦੇ ਕਿ ਡਾਕਟਰਾਂ ਦੀ ਲਾਪਰਵਾਹੀ ਦੇ ਨਾਲ ਇੱਕ ਨਵਜੰਮੇ ਬੱਚੇ ਦੀ ਮੌਤ ਹੋਈ ਆ। ਸੋ ਦੋਸ਼ ਇਹੀ ਲਾਇਆ ਆ ਨਵਜੰਮੇ ਬੱਚੇ ਦੇ ਵਾਰਸਾਂ ਨੇ ਕਿ ਡਾਕਟਰ ਜਿਹੜੇ ਸੀ ਜੋ ਵਟਸਐਪ ਤੇ ਫੇਸਬੁੱਕ ਤੇ ਮਸ਼ਰੂਫ ਸੀਗੇ ਤੇ ਉਹਨਾਂ ਦਾ ਬੱਚਾ ਜਿਹੜਾ ਉਹ ਦਮ ਤੋੜ ਗਿਆ।
ਦੇਖੋ ਕਿਤੇ ਕਿਤੇ ਸਚਾਈ ਆ, ਇਹ ਤਾਂ ਹਾਸਪਿਟਲ ਦੀ ਗੱਲ ਆ, ਪਰ ਮੈਨੂੰ ਤਾਂ ਇੰਨਾ ਪਤਾ ਵੀ ਹਰ ਥਾਂ ਦੇ ਉੱਤੇ ਹਰ ਅਦਾਰੇ ਚ ਚਾਹੇ ਉਹ ਕੋਈ ਵੀ ਸਰਕਾਰੀ ਆ ਗੈਰ ਸਰਕਾਰੀ ਆ ਉਹ ਕਿਤੇ ਨਾ ਕਿਤੇ ਚਾਹੇ ਉਹ ਇੱਕ ਘਰ ਆ ਘਰ ਦੇ ਵਿਚ ਵੀ ਇਹ ਚੀਜ਼ਾਂ ਆਵੜੀਆਂ ਜੀ। ਤੇ ਅਸੀਂ ਇੰਨੇ ਕੁ ਜ਼ਿਆਦਾ ਅਡਿਕਟਡ ਹੋ ਗਏ, ਅਸੀਂ ਇੰਨੇ ਕੁ ਜ਼ਿਆਦਾ ਫੋਨ ਦੇ ਵਿਚ ਵੜ ਗਏ ਆ ਜਾਂ ਇਹਨਾਂ ਸੋਸ਼ਲ ਚੀਜ਼ਾਂ ਦੇ ਵਿਚ ਵੜ ਗਏ ਆ ਵੀ ਅਸੀਂ ਆਪਣੀਆਂ ਡਿਊਟੀਆਂ ਜਾਂ ਆਪਾਂ ਆਲੇ ਦੁਆਲੇ ਨੂੰ ਭੁੱਲ ਚੁੱਕੇ ਆ। ਸਾਨੂੰ ਹੁਣ ਕੁਝ ਇੱਕ ਤਾਂ ਇੰਨੀ ਕੁ ਸਖਤੀ ਕਰਨੀ ਪੈਣੀ ਆ, ਕੁਝ ਇੱਕ ਤਾਂ ਇਹ ਚੀਜ਼ ਹੋਣੀ ਪੈਣੀ ਆ ਵੀ ਅਸੀਂ ਅੱਗੇ ਕਿਵੇਂ ਸਰਦਾ ਸੀ ਸਾਨੂੰ ਹੁਣ ਕਹਿ ਦਿੰਦੇ ਕਿ ਤੁਸੀਂ ਫੋਨ ਕੋਲੇ ਰੱਖ ਲਓ ਜੇ ਕੋਈ ਜ਼ਰੂਰੀ ਕਾਲ ਆ ਲੈ ਲਿਓ ਜਾਂ ਜ਼ਰੂਰੀ ਚੀਜ਼ ਕਰ ਲਿਓ, ਠੀਕ ਆ ਇਹ ਇਜਾਜ਼ਤ ਮਿਲ ਜਾਂਦੀ ਆ। ਪਰ ਅੱਗੇ ਕੀ ਗੱਲ, ਜ਼ਰੂਰਤ ਨਹੀਂ ਪੈਂਦੀ ਸੀਗੀ, ਅੱਗੇ ਵੀ ਤਾਂ ਸਰਦਾ ਸੀ। ਸੋ ਇਹ ਇੱਕ ਸਖਤੀ ਨਾਲ ਚੱਕਿਆ ਜਾਣਾ ਕਦਮ ਚਾਹੀਦਾ ਵੀ ਭਾਈ ਜਿਹੜੇ ਫੋਨ ਆ ਉਹ ਕੋਈ ਵੀ ਜੋਬ ਵਾਲਾ ਬੰਦਾ ਕੋਈ ਵੀ ਡਿਊਟੀ ਵਾਲਾ ਬੰਦਾ ਉਹ ਉਸਦਾ ਫੋਨ ਗੇਟ ਦੇ ਅੰਦਰ ਨਹੀਂ ਜਾਊਗਾ, ਉਹਨੂੰ ਗੇਟ ਦੇ ਬਾਹਰ ਹੀ ਜਮ੍ਹਾਂ ਕਰਾਉਣਾ ਪਊਗਾ। ਦੂਜੀ ਜਿਹੜੀ ਇੰਟਰਨੈਟ ਦੇ ਮਾਮਲੇ ਦੇ ਵਿੱਚ ਗੱਲ ਹੋ ਰਹੀ ਸੀ, ਪਿੱਛੇ ਜੇ ਇੰਟਰਨੈਟ ਦੀ ਗੱਲ ਆਈ ਵੀ ਭਾਈ ਦਰਬਾਰ ਸਾਹਿਬ ਦੇ ਵਿੱਚ ਅੱਗੇ ਬੜੀ ਖੁਸ਼ੀ ਦੀ ਲਹਿਰ ਦੌੜੀ ਜਦੋਂ ਫ੍ਰੀ ਵਾਈਫਾਈ ਚੱਲ ਪਿਆ, ਮੈਨੂੰ ਬੜਾ ਦੁੱਖ ਲੱਗਿਆ। ਮੈਂ ਕਿਹਾ ਵੀ ਇਹ ਕਾਹਦੀ ਖੁਸ਼ੀ ਦੀ ਗੱਲ ਹੋ ਗਈ ਵੀ ਦਰਬਾਰ ਸਾਹਿਬ ਦੇ ਵਿੱਚ ਅਸੀਂ ਜਾਂਦੇ ਹਾਂ ਘੰਟਾ ਦੋ ਘੰਟੇ ਸਾਡੇ ਲੱਗਦੇ ਆ ਉੱਥੇ ਦਰਬਾਰ ਸਾਹਿਬ ਚ ਮੱਥਾ ਟੇਕਣ ਲਈ, ਤੇ ਕੀ ਸਾਨੂੰ ਤਾਂ ਉਹ ਦੋ ਘੰਟੇ ਵੀ ਸਾਨੂੰ ਵਾਈਫਾਈ ਤੋਂ ਬਿਨਾਂ ਨਹੀਂ ਸਰ ਸਕਦਾ? ਕੀ ਸਾਨੂੰ ਉਹ ਦੋ ਘੰਟੇ ਵੀ ਅਸੀਂ ਉੱਥੇ ਧਿਆਨ ਲਾਉਣ ਦੀ ਥਾਂ ਤੇ ਫੇਸਬੁੱਕ ਵਟਸਐਪ ਤੇ ਦੇਖੀ ਜਾਵਾਂਗੇ? ਸੋ ਇਹ ਕਿਤੇ ਨਾ ਕਿਤੇ ਚੀਜ਼ਾਂ ਜਿਹੜੀਆਂ ਨਾ ਇਹਨਾਂ ਨੂੰ ਹੁਣ ਸਖਤੀ ਕਰਨੀ ਪੈਣੀ ਆ। ਜਿਵੇਂ ਸਾਈਬਰ ਕ੍ਰਾਈਮ ਜਦੋਂ ਸਾਈਬਰ ਦਾ ਕੰਮ ਸ਼ੁਰੂ ਹੋਇਆ, ਫਿਰ ਸਾਈਬਰ ਕ੍ਰਾਈਮ ਹੋਇਆ, ਫਿਰ ਸਾਈਬਰ ਕ੍ਰਾਈਮ ਦੇ ਮਾਮਲੇ ਚ ਕਾਨੂੰਨ ਬਣੇ, ਸੋ ਉਹ ਕਾਨੂੰਨ ਹੁਣ ਇਹੋ ਜਿਹੇ ਲੈ ਕੇ ਆਉਣੇ ਪੈਣੇ ਆ ਵੀ ਜੇ ਹਾਸਪਿਟਲਾਂ ਦੇ ਵਿੱਚ ਤਾਂ ਖਾਸ ਕਰਕੇ ਵੀ ਜੋ ਡਾਕਟਰ ਨਰਸ ਜਾਂ ਜੋ ਵੀ ਹੈ ਜਿਹਦੇ ਕੋਲੇ ਫੋਨ ਪਾਇਆ ਜਾਂਦਾ ਤੇ ਸਿੱਧੀ ਬਰਖਾਸਤ, ਕੋਈ ਫੋਨ ਦੀ ਲੋੜ ਨਹੀਂ। ਦੇਖੋ ਇੱਕ ਕੰਟਰੋਲ ਰੂਮ ਹੁੰਦਾ ਕਿਸੇ ਵੀ ਅਦਾਰੇ ਦਾ, ਇੱਕ ਕੰਟਰੋਲ ਰੂਮ ਹੁੰਦਾ। ਮੰਨ ਲਓ ਮੈਂ ਜੋਬ ਕਰਦਾ ਇੱਕ ਵੱਡੇ ਹਾਸਪਿਟਲ ਦੇ ਵਿੱਚ, ਤਾਂ ਉਹ ਮੇਰਾ ਜਿਹੜਾ ਕੰਟਰੋਲ ਰੂਮ ਦਾ ਨੰਬਰ ਆ ਮੇਰੇ ਘਰੇ ਹੋਊਗਾ, ਤੇ ਮੇਰੇ ਘਰੇ ਜਾਂ ਹੋਰ ਤਾਂ ਕਿਸੇ ਨੂੰ ਲੋੜ ਕੀ ਪੈ ਸਕਦੀ, ਐਮਰਜੈਂਸੀ ਚ ਇਹੀ ਹੋ ਸਕਦਾ ਨਾ ਵੀ ਤੁਹਾਡੇ ਘਰੇ ਨਾ ਕੋਈ ਲੋੜ ਪੈ ਜੇ, ਤਾਂ ਤੁਹਾਨੂੰ ਜਾਂ ਕੋਈ, ਹਾਂ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਕੰਟਰੋਲ ਰੂਮ ਦੇ ਵਿੱਚ ਕਾਲ ਕੀਤੀ ਜਾਂਦੀ ਹੈ ਤੇ ਕੰਟਰੋਲ ਰੂਮ ਦੀ ਜਿੰਮੇਵਾਰੀ ਆ ਵੀ ਸੰਬੰਧਿਤ ਬੰਦੇ ਨੂੰ ਇੱਕ ਸੈਕਿੰਡ ਦੇ ਵਿੱਚ ਮੈਸੇਜ ਪਹੁੰਚਾਵੇ ਉਹਨੂੰ ਉਹਦੇ ਕੋਲੇ ਜਾ। ਕਿੱਡੀ ਕੁ ਵੱਡੀ ਬਿਲਡਿੰਗ ਹੁੰਦੀ ਆ, ਹਰ ਕੰਮ ਹਰ ਯੂਨਿਟ ਹੁੰਦੇ ਆ ਹਰ ਚੀਜ਼ ਦੇ ਵਿੱਚ, ਜੇ ਹਾਸਪਿਟਲ ਵੀ ਆ ਉਹਦੇ ਚ ਵੀ ਅੱਡੋ ਅੱਡ ਯੂਨਿਟ ਬਣੇ ਹੋਏ ਆ। ਮੰਨ ਲਓ ਕੰਟਰੋਲ ਰੂਮ ਚ ਕਾਲ ਆਉਂਦੀ ਆ ਬਈ ਭਾਈ ਬੇਬੇ ਨਾਨਕੀ ਯੂਨਿਟ ਚ ਗੱਲ ਕਰਾਓ, ਤਾਂ ਬੇਬੇ ਨਾਨਕੀ ਯੂਨਿਟ ਚ ਗੱਲ ਹੋਊ ਤੇ ਉੱਥੇ ਤਾਂ 20-30-50 ਬੰਦੇ ਹੁੰਦੇ ਆ ਨਾ, ਉੱਥੇ ਤਾਂ ਨੀ ਕੋਈ ਇਹ ਹੁੰਦਾ ਵੀ ਉਹ ਲੱਭਣਾ ਨੀ। ਸੋ ਇਹ ਚੀਜ਼ਾਂ ਸਾਨੂੰ ਕੰਟਰੋਲ ਕਰਨੀਆਂ ਪੈਣੀਆਂ ਤੇ ਇਸ ਕੰਟਰੋਲ ਨੂੰ ਮੈਂ ਤਾਂ ਇੱਕ ਚੀਜ਼ ਹੋਰ ਵੀ ਦੇਖ ਰਿਹਾ ਵੀ ਜੇ ਆਪਾਂ ਆਪਣੇ ਘਰ ਤੋਂ ਹੀ ਸ਼ੁਰੂ ਕਰੀਏ ਤਾਂ ਜ਼ਿਆਦਾ ਬਿਹਤਰ ਹੋਊਗਾ। ਸੋ ਕੋਸ਼ਿਸ਼ ਕਰੀਏ ਵੀ ਆਪਾਂ ਤਕਰੀਬਨ ਜਿਹੜਾ ਪ੍ਰਾਈਮ ਟਾਈਮ ਦੇ ਵਿੱਚ ਘੰਟਾ ਕੁ ਫੋਨ ਨੂੰ ਬੰਦ ਕਰਕੇ ਪਾਸੇ ਰੱਖ ਕੇ ਤੇ ਫਿਰ ਜਿਉਂ ਕੇ ਦੇਖੀਏ।
ਬਿਲਕੁਲ। ਤੇ ਬਰਾੜ ਸਾਹਿਬ ਤੁਹਾਡੇ ਕੋਲ ਸਮਾਂ ਹੋਰ ਕਿੰਨਾ ਕੁ ਬਚਿਆ? ਕਿਉਂਕਿ ਅਸੀਂ ਇੱਕ ਅੱਧੀ ਖ਼ਬਰ ਜੇ ਲੈ ਸਕਦੇ ਹਾਂ ਤਾਂ ਲਵਾਂਗੇ, ਨਹੀਂ ਤਾਂ ਸਾਡੇ ਕੋਲ ਬਹੁਤ ਸਾਰੇ ਮੈਸੇਜਸ ਵੀ ਆਏ ਹੋਏ ਆ, ਸੋ ਅਸੀਂ ਉਹ ਵੀ ਲਵਾਂਗੇ।
ਕੋਈ ਨੀ, ਮੇਰੇ ਕੋਲ ਹੈਗੇ 15 ਮਿੰਟ, ਜ਼ਰੂਰ ਲਓ ਤੁਸੀਂ
ਜੀ। ਤੇ ਅਗਲੀ ਖ਼ਬਰ ਵੱਲ ਚੱਲੀਏ ਤੇ ਬਰਾੜ ਸਾਹਿਬ, ਜਿਵੇਂ ਤੁਸੀਂ ਗੱਲਬਾਤ ਦੇ ਦੌਰਾਨ ਵਿਚ ਇੱਕ ਨੁਕਤਾ ਜਿਹੜਾ ਉਹ ਵੀ ਸਾਂਝਾ ਕੀਤਾ ਸੀਗਾ ਕਿ ਔਰਤਾਂ ਦੀ ਜਿਹੜੀ ਬਰਾਬਰੀ ਦੀ ਗੱਲ ਆ ਉਹ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 500 ਵਰੇ ਪਹਿਲਾਂ ਕਰ ਦਿੱਤੀ ਸੀਗੀ, ਹਨਾ। ਸੋ ਅੱਜ ਜੇ ਅਸੀਂ ਦੇਖੀਏ ਤਾਂ ਮੁਸਲਿਮ ਧਰਮ ਦੇ ਵਿਚ ਅਜੇ ਵੀ ਕੁਛ ਜਿਹੜੀਆਂ ਬੰਦਿਸ਼ਾਂ ਆ ਉਹ ਇਸ ਤਰ੍ਹਾਂ ਦੀਆਂ ਮੌਜੂਦ ਨੇ। ਸੋ ਇਸ ਬਾਬਤ ਇੱਕ ਖਬਰ ਆ ਰਹੀ ਹੈ ਜੀ ਕਿ ਹਾਜੀ ਅਲੀ ਦਰਗਾਹ ਚ ਹੁਣ ਔਰਤਾਂ ਨੂੰ ਵੀ ਮਜ਼ਾਰ ਤੱਕ ਜਾ ਕੇ ਜ਼ਿਆਰਤ ਕਰਨ ਦੀ ਇਜਾਜ਼ਤ ਹੋਵੇਗੀ ਤੇ ਉਹਨਾਂ ਲਈ ਵੀ ਦਰਗਾਹ ਦੇ ਦਰਵਾਜ਼ੇ ਖੋਲੇ ਜਾਣਗੇ। ਸੋ ਦਰਗਾਹ ਟਰੱਸਟ ਜਿਹੜਾ ਹੈ ਜੀ ਉਹ ਮਰਦਾਂ ਦੇ ਬਰਾਬਰ ਔਰਤਾਂ ਨੂੰ ਵੀ ਸੈਯਦ ਪੀਰ ਹਾਜੀ ਅਲੀ ਸ਼ਾਹ ਬੁਖਾਰੀ ਦੀ ਮਜ਼ਾਰ ਤੱਕ ਜਾਣ ਦੀ ਕਹਿੰਦੇ ਇਜਾਜ਼ਤ ਦੇਣ ਨੂੰ ਰਾਜੀ ਹੋ ਗਿਆ ਆ ਤੇ ਦਰਗਾਹ ਟਰੱਸਟ ਨੇ ਸੁਪਰੀਮ ਕੋਰਟ ਚ ਹਲਫਨਾਮਾ ਜਿਹੜਾ ਆ ਉਹ ਦਾਖਲ ਕੀਤਾ।
ਜੀ ਜੀ, ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਸ਼ਾਇਦ ਹਾਜੀ ਅਲੀ ਦਰਗਾਹ ਬਾਰੇ ਨਾ ਪਤਾ ਹੋਵੇ ਤਾਂ ਜ਼ਰੂਰ ਇਹਦੇ ਬਾਰੇ ਥੋੜਾ ਜਿਹਾ ਦੱਸੀਏ। ਜੇ ਤੁਹਾਡਾ ਸੰਯੋਗ ਬਣਦਾ ਮੁੰਬਈ ਜਾਣ ਦਾ ਤਾਂ ਇਹ ਇੱਕ ਜਗ੍ਹਾ ਜੀ, ਜ਼ਰੂਰੀ ਨਹੀਂ ਹੈ ਵੀ ਤੁਸੀਂ ਧਰਮ ਤੁਹਾਡਾ ਕੋਈ ਹੋਰ ਆ, ਇਹ ਵੀ ਇੱਕ ਰੂਹਾਨੀਅਤ ਦੀ ਜਗ੍ਹਾ ਤੇ ਕਹਿੰਦਾ ਇੱਕ ਇਸ ਢੰਗ ਨਾਲ ਸਮੁੰਦਰ ਦੇ ਵਿੱਚ ਬਣੀ ਹੋਈ ਜਗ੍ਹਾ ਵੀ ਦੇਖਣ ਵਾਲੀ ਆ ਜੀ, ਉਹ ਦੁਨੀਆਂ ਨੂੰ ਇੱਕ ਦਾਰਸ਼ਨਿਕ ਪਲੇਸ ਦੇ ਤੌਰ ਦੇ ਉੱਤੇ ਵੀ ਤੁਸੀਂ ਜਾ ਸਕਦੇ ਹੋ। ਜੇ ਤੁਸੀਂ ਇਸ ਵੱਖਰੀ ਗੱਲ ਆ ਵੀ ਤੁਸੀਂ ਆਪਣੇ ਧਰਮ ਦੇ ਪੱਕੇ ਹੋ ਉਹ ਅੱਡ ਚੀਜ਼ ਹੁੰਦੀ ਹੈ, ਪਰ ਤੁਸੀਂ ਇਹ ਨਹੀਂ ਹੁੰਦਾ ਵੀ ਦੂਜੇ ਧਰਮਾਂ ਨੂੰ ਮੰਨਣਾ ਇੱਕ ਹੋਰ ਚੀਜ਼ ਹੁੰਦਾ, ਪਰ ਉੱਥੇ ਜਾਣਾ ਆਉਣਾ ਤੇ ਕੋਈ ਬੁਰਾਈ ਨਹੀਂ ਹੁੰਦੀ ਇਹਦੇ ਵਿੱਚ, ਤੁਸੀਂ ਜਾ ਸਕਦੇ ਹੋ। ਤੇ ਜਿਹੜਾ ਸੀਸ ਝੁਕਾਉਣ ਦੀ ਗੱਲ ਹੁੰਦੀ ਆ ਜਾਂ ਸਾਡੇ ਗੁਰੂ ਸਾਹਿਬ ਦੀ ਲੋਕ ਉਦਾਹਰਣ ਦਿੰਦੇ ਆ ਵੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਅਸੀਂ ਹੋਰ ਕਿਤੇ ਸੀਸ ਨਹੀਂ ਝੁਕਾਉਣਾ, ਸੀਸ ਝੁਕਾਉਣ ਦੇ ਵਿੱਚ ਇੱਕ ਉਹਦੀ ਜਿਹੜੀ ਪਰਿਭਾਸ਼ਾ ਸੁਣਨੀ ਸਮਝਣੀ ਪੈਣੀ ਆ ਸਾਨੂੰ। ਜੇ ਹੁਣ ਮੰਨ ਲਓ ਕੋਈ ਤੁਹਾਡੇ ਸਾਹਮਣੇ ਤੁਹਾਡੇ ਉਮਰ ਤੋਂ ਵੱਡਾ ਉਮਰ ਦਰਾਜ ਬੰਦਾ ਆਇਆ ਤੇ ਤੁਸੀਂ ਉਹਨੂੰ ਸਿਰ ਨਵਾ ਕੇ ਸੀਸ ਝੁਕਾ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਹੋ, ਉਹ ਸੀਸ ਝੁਕਾਉਣਾ ਹੋਰ ਉਹ ਹੈਗਾ ਸਤਿਕਾਰ, ਸਿਰਫ ਸਤਿਕਾਰ। ਜੇ ਹੁਣ ਕਿਸੇ ਵੀ ਮੈਂ ਧਾਰਮਿਕ ਥਾਂ ਤੇ ਜਾਣਾ ਤੇ ਜੇ ਮੈਂ ਉੱਥੇ ਆਕੜ ਕੇ ਖੜਾ ਰਵਾਂ ਵੀ ਮੈਂ ਨੀ ਇੱਥੇ ਸੀਸ ਝੁਕਾਉਂਗਾ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਕਿਹਾ ਅਸੀਂ ਕਿਤੇ ਨੀ ਹੋਰ ਸੀਸ ਝੁਕਾਉਣਾ ਤੇ ਮੈਂ ਤਾਂ ਸਿੱਧਾ ਖੜਾ ਰਹੂੰਗਾ ਤੇ ਆਪਦੀ ਆਕੜ ਤੇ ਰਹੂੰਗਾ, ਤਾਂ ਮੈਨੂੰ ਲੱਗਦਾ ਉਹ ਵੀ ਕਿਤੇ ਨਾ ਕਿਤੇ ਗਲਤ ਵਰਤਾਰਾ। ਗੁਰੂ ਸਾਹਿਬ ਨੇ ਇਹ ਨੀ ਸਾਨੂੰ ਕਿਹਾ ਸੀ ਸੀਸ ਝੁਕਾਉਣ ਦਾ ਮਤਲਬ, ਜਾਂ ਜਿਹੜਾ ਉਹ ਇੱਕ ਵੱਖਰੀ ਚੀਜ਼ ਸੀ ਵੀ ਜਿਹੜੇ ਸਿਜਦਾ ਕਰਨਾ ਸੀ ਉਹਨਾਂ ਨੇ ਕਿਹਾ ਸੀ ਅਕਾਲ ਪੁਰਖ ਨੂੰ, ਜਿਹੜਾ ਉਹ ਇੱਕ ਸਿਜਦਾ ਸੀਗਾ ਜਿਹੜਾ ਕਰਨ ਦੀ ਗੱਲ ਸੀ, ਨਾ ਕਿ ਇਹ ਗੱਲਾਂ ਸੀਗਾ ਵੀ ਭਾਈ ਤੁਸੀਂ ਕੁਛ ਵੀ ਕਿਸੇ ਦੀ ਮੂਹਰਲੇ ਦਾ ਸਤਿਕਾਰ ਨੀ ਕਰਨਾ ਜਾਂ ਕਦਰ ਨੀ ਕਰਨੀ, ਇਹ ਨੀ ਕਿਤੇ ਵੀ ਗੁਰੂ ਸਾਹਿਬਾਨ ਨੇ ਕਿਸੇ ਵੀ ਬਾਣੀ ਚ ਲਿਖਿਆ। ਸੋ ਪਹਿਲੀ ਗੱਲ ਤਾਂ ਸਾਨੂੰ ਜਾਣਾ ਚਾਹੀਦਾ ਸਰ ਧਾਰਮਿਕ ਸੰਮੇਲਨਾਂ ਚ, ਹਰ ਥਾਂ ਤੇ ਜਾਣਾ ਚਾਹੀਦਾ। ਮੈਂ ਉਹਨਾਂ ਲੋਕਾਂ ਦੀ ਅਕਸਰ ਕਹਿਣਾ ਵੀ ਜਿਹੜੇ ਲੋਕ ਅਕਸਰ ਨਾ ਜਦੋਂ ਕੋਈ ਹਿੰਦੂ ਮੁਸਲਮਾਨ ਸਿੱਖ ਸਾਡੇ ਸਿੱਖ ਧਰਮ ਤੇ ਆਉਂਦਾ ਉਹ ਤਾਂ ਅਸੀਂ ਬੜੀ ਬੜਾਈਆਂ ਮਾਰਦੇ ਹਾਂ, ਤੇ ਜੇ ਕੋਈ ਸਾਡਾ ਬੰਦਾ ਹਿੰਦੂ ਮੰਦਿਰ ਦੇ ਵਿੱਚ ਕਿਸੇ ਦੀ ਫੋਟੋ ਪਾਤੀ ਕਿਸੇ ਪੱਗ ਵਾਲੇ ਸਰਦਾਰ ਦੀ ਤਾਂ ਉਦੋਂ ਬਾਅਦ ਉਹਦੀ ਉਹ ਕਲਾਸ ਲਾਈ ਜਾਂਦੀ ਆ ਵੀ ਗੱਲ ਹੀ ਛੱਡ ਦਿਓ। ਸੋ ਇਹ ਜਿਹਾ ਦੋਗਲਾ ਮਾਪਦੰਡ ਨਹੀਂ ਹੋਣਾ ਚਾਹੀਦਾ ਸਾਡਾ। ਅਸੀਂ ਜਿਹੜੇ ਧਰਮ ਨੂੰ ਮੰਨਦੇ ਹਾਂ ਉਸਦੇ ਪੱਕੇ ਹੋਣੇ ਚਾਹੀਦੇ ਆ, ਪਰ ਸਾਡੇ ਦੂਜੇ ਪਰ ਧਰਮਾਂ ਦਾ ਵੀ ਸਾਨੂੰ ਸਤਿਕਾਰ ਕਰਨਾ ਸਿਖਾਇਆ ਗਿਆ ਤੇ ਉਹਨਾਂ ਦਾ ਵੀ ਸਾਨੂੰ ਸਤਿਕਾਰ ਕਰਨਾ ਚਾਹੀਦਾ। ਸੋ ਪਹਿਲੀ ਗੱਲ ਤਾਂ ਇਹ ਆ ਜੀ। ਦੂਜੀ ਇਹ ਆ ਵੀ ਜਿਹੜੀ ਇਸ ਦਰਗਾਹ ਦੇ ਵਿੱਚ ਜਿਹੜਾ ਇੱਥੋਂ ਦਾ ਟਰੱਸਟ ਸੀ ਜੀ, ਉਹ ਟਰੱਸਟ ਬੰਨਿਓ ਔਰਤਾਂ ਲਈ ਮਨਾਹੀ ਸੀ ਤੇ ਉਹ ਕੱਲ ਜਿਹੜੇ ਇੱਕ ਕੋਰਟ ਕੇਸ ਦੇ ਵਿੱਚ ਜਿਹੜਾ ਫੈਸਲੇ ਹੋ ਗਿਆ ਜੀ, ਤੇ ਹੁਣ ਬੋਰਡ ਆ ਜਿਹੜਾ ਉਹਨੇ ਆਪਦਾ ਕੇਸ ਵਾਪਸ ਲਿਆ ਤੇ ਉਹ ਬੋਰਡ ਨੇ ਕਿਹਾ ਵੀ ਠੀਕ ਆ ਜੀ ਔਰਤਾਂ ਲਈ ਅਸੀਂ ਖੋਲ ਦਿੰਦੇ ਆ। ਪਰ ਇੱਥੇ ਇੱਕ ਕੱਲੀ ਹਾਜੀ ਦਰਗਾਹ ਦੀ ਨਾ ਗੱਲ ਕਰੀਏ, ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਨੀ ਮੰਦਿਰ ਦਾ ਵੀ ਰੌਲਾ ਪਿਆ, ਹਿੰਦੂ ਧਰਮ ਦੀ ਵੀ ਗੱਲ ਕਰੀਏ ਤਾਂ ਉੱਥੇ ਸ਼ਨੀ ਮੰਦਿਰ ਚ ਔਰਤਾਂ ਜਿਹੜੀਆਂ ਆਰਤੀ ਨਹੀਂ ਉਤਾਰ ਸਕਦੀਆਂ ਸਨ, ਉਹਦੇ ਲਈ ਉੱਥੇ ਇੱਕ ਕੁੜੀ ਸੀ ਉਹਨੇ ਕਾਫੀ ਸੰਘਰਸ਼ ਕੀਤਾ ਤੇ ਅੱਜ ਕੱਲ ਤਾਂ ਉਹ ਨੇਤਾ ਬਣਨ ਦੇ ਦੌਰ ਤੇ ਪਹੁੰਚ ਚੁੱਕੀ ਆ, ਪਰ ਉਹਨੇ ਸੰਘਰਸ਼ ਉੱਥੇ ਸ਼ੁਰੂ ਕੀਤਾ ਸੀ ਤੇ ਉੱਥੇ ਔਰਤਾਂ ਨੂੰ ਜਿਹੜੀ ਇਜਾਜ਼ਤ ਲੈ ਕੇ ਦਿੱਤੀ। ਇਹੀ ਹੁਣ ਮੁਸਲਿਮ ਧਰਮ ਚ, ਇਹੀ ਹੁਣ ਜੇ ਸਿੱਖ ਧਰਮ ਚ ਗੱਲ ਕਰੀਏ ਤਾਂ ਅਸੀਂ ਬਾਬਾ ਨਾਨਕ ਦੀ ਉਦਾਹਰਣ ਦੇ ਕੇ ਹਟੇ ਆ, ਤੇ ਪਰ ਫੇਰ ਅਗਲਾ ਸਟੈਪ ਸਾਡਾ ਆ ਜਾਂਦਾ ਵੀ ਫੇਰ ਸਾਡੀਆਂ ਬੀਬੀਆਂ ਦਰਬਾਰ ਸਾਹਿਬ ਚ ਕੀਰਤਨ ਕਿਉਂ ਨੀ ਕਰਦੀਆਂ, ਕਿਉਂ ਨੀ ਕਰ ਸਕਦੀਆਂ। ਸੋ ਇਸ ਕਰਕੇ ਹਰ ਧਰਮ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲਾਂ ਹੈ। ਕੱਲ ਨਰਿੰਦਰ ਮੋਦੀ ਨੇ ਵੀ ਇੱਕ ਆਪਦਾ ਬੜਾ ਸਖਤ ਬਿਆਨ ਇੱਕ ਲੈਕਚਰ ਚ ਦਿੱਤਾ ਯੂਪੀ ਦੇ ਵਿੱਚ, ਜਿਹ ਚ ਉਨ੍ਹਾਂ ਨੇ ਕਿਹਾ ਵੀ ਭਾਈ ਚਾਹੇ ਮੇਰੀਆਂ ਧੀਆਂ ਭੈਣਾਂ ਪਾਕ ਉਹ ਇਸਲਾਮ ਨੂੰ ਚੰਨੇ, ਪਰ ਉਨ੍ਹਾਂ ਨੂੰ ਇਹ ਨੀ ਹੈਗਾ ਵੀ ਟੈਲੀਫੋਨ ਤੇ ਤਲਾਕ ਤਲਾਕ ਕਹਿ ਕੇ ਉਨ੍ਹਾਂ ਦੇ ਤੁਸੀਂ ਹੱਕ ਖੋਲੋਗੇ, ਮੈਂ ਉਨ੍ਹਾਂ ਦੇ ਨਾਲ ਖੜੂੰਗਾ, ਭਾਵੇਂ ਉਨ੍ਹਾਂ ਦੀ ਇਸ ਗੱਲ ਦੇ ਮਗਰ ਸਿਆਸੀ ਗੱਲਾਂ ਸਨ, ਸਿਆਸੀ ਚੀਜ਼ਾਂ ਦੇ ਦਾਪੇ ਚ ਹੁੰਦੇ ਆ ਸਿਆਸੀ ਲੋਕਾਂ ਦੇ, ਪਰ ਕਿਤੇ ਨਾ ਕਿਤੇ ਤਾਂ ਇਹ ਗੱਲ ਸਚਾਈ ਆ ਨਾ ਵੀ ਇਹ ਥੋੜਾ ਹੁੰਦਾ ਵੀ ਜਦੋਂ ਜੀ ਕਰੋ ਫੋਨ ਕਰਕੇ ਤੇ ਤੁਸੀਂ ਕਹਿਤਾ ਤੇ ਬਸ ਹੋ ਗਿਆ ਤਲਾਕ। ਇਹ ਚੀਜ਼ਾਂ ਸਾਰੇ ਧਰਮਾਂ ਦੇ ਵਿੱਚ ਹੀ ਉਨਤਾਈਆਂ ਹੈ, ਭਾਵੇਂ ਬਾਬੇ ਨਾਨਕ ਨੇ 500 ਸਾਲ ਪਹਿਲਾਂ ਇਹ ਗੱਲ ਕਹਿਤੀ, ਪਰ ਹਜੇ ਤੱਕ ਅਸੀਂ ਪੂਰਾ ਸਿੱਖ ਧਰਮ ਵੀ ਇਸ ਚੀਜ਼ ਦੇ ਉੱਤੇ ਪਹਿਰਾਂ ਨਹੀਂ ਦੇ ਰਹੇ, ਸਿੱਖ ਇਸ ਤੇ ਇਸ ਚੀਜ਼ ਦੇ ਉੱਤੇ ਅੱਗੇ ਨਹੀਂ ਤੁਰ ਰਹੇ, ਇਹ ਗੱਲ ਸਾਨੂੰ ਮੰਨਣੀ ਪੈਣੀ ਆ। ਪਰ ਜੇ ਹੁਣ ਕੁਝ ਇੱਕ ਕੋਰਟ ਦੇ ਫੈਸਲਿਆਂ ਨਾਲ ਕੋਈ ਚੀਜ਼ਾਂ ਨੂੰ ਝੁਕਾ ਲਿਆ ਜਾਂਦਾ ਤਾਂ ਉਹ ਕੋਈ ਮਾਣ ਕਰਨ ਵਾਲੀ ਗੱਲ ਨਹੀਂ ਕਹਿ ਸਕਦੇ ਅਸੀਂ ਵੀ ਜੇ ਹੁਣ ਅੱਜ ਬੋਰਡ ਝੁਕਿਆ ਤਾਂ ਉਹ ਡਾਂਗ ਮੂਹਰੇ ਝੁਕਿਆ, ਨਾ ਕਿ ਉਹਨੇ ਆਪਦੀ ਸਿਆਣਪ ਨਾਲ ਇਹ ਫੈਸਲਾ ਲਿਆ।
ਜੀ ਬਿਲਕੁਲ, ਬਾਕੀ ਸਾਰੇ ਧਰਮਾਂ ਦੇ ਵਿਚ ਮੈਨੂੰ ਲੱਗਦਾ ਕਿ ਜਿਹੜੇ ਧਾਰਮਿਕ ਆਗੂ ਨੇ ਬਹੁਤ ਕੁਛ ਉਹਨਾਂ ਦੇ ਹੱਥ ਦੇ ਵਿਚ, ਸੋ ਕਈ ਜਿਹੜੇ ਫੈਸਲੇ ਆ ਉਹ ਮੈਨੂੰ ਲੱਗਦਾ ਬਰਾੜ ਸਾਹਿਬ ਕਈ ਕੱਟੜਤਾ ਦੇ ਅਧੀਨ ਲਏ ਜਾਂਦੇ ਆ ਹਨਾ, ਸੋ ਉਹਨਾਂ ਦੇ ਵਿਚੋਂ ਕਈ ਫੈਸਲੇ ਜਿਹੜੇ ਇਹੋ ਜਿਹੇ ਆ ਜਿਹੜੇ ਜਿਵੇਂ ਜੇ ਸਹੀ ਰੂਪ ਚ ਦੇਖਿਆ ਜਾਵੇ ਤਾਂ ਕਹਿੰਦੇ ਆ ਕਿ ਜਿਹੜੇ ਦਰਗਾਹ ਦੇ ਵਕੀਲ ਆ ਗੋਪਾਲ ਸੁਬਰਾਮਣੀਅਮ ਨੇ ਦੱਸਿਆ ਕੋਰਟ ਦੇ ਵਿਚ ਕਿ ਇਸਲਾਮ ਚ ਵੀ ਔਰਤਾਂ ਨੂੰ ਬਰਾਬਰੀ ਦਾ ਹੱਕ ਦਿੱਤਾ ਗਿਆ ਆ, ਸੋ ਜੇ ਹਿੰਦੂ ਧਰਮ ਚ ਦੇਖੀਏ, ਇਸਲਾਮ ਚ ਦੇਖੀਏ, ਸਿੱਖ ਧਰਮ ਚ ਦੇਖੀਏ, ਸੋ ਸਾਰੇ ਧਰਮਾਂ ਦੇ ਵਿਚ ਬਰਾਬਰੀ ਜਿਹੜੀ ਆ ਜ਼ਰੂਰ, ਕਿਉਂਕਿ ਅਸੀਂ ਧਰਮਾਂ ਨੂੰ ਹਲੇ ਜਾਣਿਆ ਹੀ ਨਹੀਂ ਆ, ਸੋ ਸਿਰਫ ਕਿਉਂਕਿ ਬਾਹਰਲਾ ਜਿਹੜਾ ਜਿਹੜੀ ਵੇਸ਼ਭੂਸ਼ਾ ਆ ਜਾਂ ਵਿਖਾਵਾ ਜਿਹੜਾ ਆ ਉਹਦੇ ਉੱਤੇ ਅਸੀਂ ਬਹੁਤ ਜ਼ਿਆਦਾ ਨਿਰਭਰ ਹੋ ਜਾਂਦੇ ਆ, ਉਹ ਸਾਨੂੰ ਜ਼ਿਆਦਾ ਆਕਰਸ਼ਿਤ ਕਰਦਾ ਆ, ਪਰ ਅਸਲ ਦੇ ਵਿਚ ਕਿਸੇ ਵੀ ਗ੍ਰੰਥ ਦੇ ਵਿਚ ਕਿਸੇ ਵੀ ਵੇਦ ਦੇ ਵਿਚ ਕੀ ਸਿਖਾਇਆ ਗਿਆ, ਕੀ ਦੱਸਣ ਦੀ ਕੋਸ਼ਿਸ਼ ਕੀਤੀ ਗਈ, ਇਹਨੂੰ ਜਾਣਨ ਦੇ ਵਿਚ ਅਸੀਂ ਹਮੇਸ਼ਾ ਹੀ ਥੋੜੇ ਦੂਰ ਰਹਿੰਦੇ ਆ ਹਨਾ, ਤੇ ਅਣਗੌਲਿਆਂ ਕਰਦੇ ਇਹਨਾਂ ਚੀਜ਼ਾਂ ਨੂੰ, ਇਸੇ ਕਰਕੇ ਮੈਨੂੰ ਲੱਗਦਾ ਕਿ ਸਾਡੀਆਂ ਸੋਚਾਂ ਦੇ ਦਾਇਰੇ ਜਿਹੜੇ ਆ ਉਹ ਓਨੇ ਵਿਸ਼ਾਲ ਹੋ ਹੀ ਨਹੀਂ ਪਾ ਰਹੇ।
ਜੀ 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 ਬਿਲਕੁਲ
ਜੀ, ਤੇ ਬਰਾੜ ਸਾਹਿਬ ਸਾਡੇ ਕੋਲ ਬਹੁਤ ਸਾਰੇ ਦੋਸਤਾਂ ਦੇ ਮੈਸੇਜਸ ਵੀ ਆ ਰਹੇ ਆ, ਮੈਨੂੰ ਲੱਗਦਾ ਕਿ ਉਹ ਖਬਰਾਂ ਦੇ ਨਾਲ ਨਾਲ ਲੱਗਦੀਆਂ ਹੀ ਕੁਛ ਟਿੱਪਣੀਆਂ ਜਿਹੜੀਆਂ ਤੁਹਾਡੇ ਤੋਂ ਚਾਹੁੰਦੇ ਨੇ, ਸੋ ਸਾਡੇ ਨਾਲ ਗੁਰਜੀਤ ਸਿੰਘ ਚਾਹਲ ਮੈਲਬਨ ਤੋਂ ਬਹੁਤ ਦੇਰ ਤੋਂ ਜੁੜੇ ਹੋਏ ਆ, ਤੇ ਉਹਨਾਂ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਸਾਰਿਆਂ ਨੂੰ, ਮਿੰਟੂ ਭਾਜੀ ਨੂੰ ਵੀ ਤੇ ਮੈਨੂੰ ਵੀ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਸਾਰਿਆਂ ਵੱਲੋਂ ਵੈਸੇ ਗੁਰਜੀਤ ਤੁਹਾਨੂੰ, ਤੇ ਇਹਨਾਂ ਨੇ ਨਾ ਸ਼ਾਹਿਦ ਸ਼ਬੀਰ ਨਾਮ ਦੇ ਫੋਟੋਗ੍ਰਾਫਰ ਨੇ ਜੀ, ਪਾਕਿਸਤਾਨ ਹੈਰੀਟੇਜ ਕਲੱਬ ਦੇ ਮੈਂਬਰ ਵੀ ਨੇ ਉਹ, ਤੇ ਹਿਸਟੋਰੀਓਗ੍ਰਾਫਰ ਨੇ ਵੈਸੇ, ਤੇ ਨਾਲ ਨਾਲ ਫੋਟੋਗ੍ਰਾਫੀ ਕਰਦੇ ਨੇ, ਤੇ ਉਹਨਾਂ ਦੀ ਇੱਕ ਪ੍ਰੋਫਾਈਲ ਭੇਜੀ ਆ, ਫੇਸਬੁੱਕ ਪ੍ਰੋਫਾਈਲ ਫੋਟੋ ਭੇਜੀ ਆ, ਤੇ ਕਹਿੰਦੇ ਮਿੰਟੂ ਭਾਜੀ ਮੈਂ ਚਾਹੁੰਦਾ ਕਿ ਇਸ ਬੰਦੇ ਨੂੰ ਰੇਡੀਓ ਤੇ ਲੈ ਕੇ ਆਓ ਜੀ, ਕਿਉਂਕਿ ਇਹ ਬੰਦਾ ਪਾਕਿਸਤਾਨ ਵਿਚ ਸਾਡੇ ਗੁਰੂ ਘਰਾਂ ਬਾਰੇ ਵਡਮੁੱਲੀ ਜਾਣਕਾਰੀ ਤੇ ਸੇਵਾ ਸੰਭਾਲ ਬਾਰੇ ਕਾਫੀ ਜਾਣਕਾਰੀ ਦਿੰਦਾ।
ਜੀ ਜੀ ਬਿਲਕੁਲ ਜੀ, ਆਪਾਂ ਇਹਨਾਂ ਦਾ ਅੱਜ ਹੀ ਕੰਟੈਕਟ ਕਰਦੇ ਆ, ਤੇ ਹੋ ਸਕਦਾ ਆਉਣ ਵਾਲੇ ਕਿਸੇ ਪ੍ਰੋਗਰਾਮ ਚ ਇਹਨਾਂ ਨੂੰ ਛੇਤੀ ਲੈ ਕੇ ਆਉਣੇ
ਜੀ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਜਗਤਾਰ ਗਿੱਲ ਝੁੱਡੀ ਕੇ ਹਾਂਗਕਾਂਗ ਵਾਲੇ ਵੀ ਜੁੜੇ ਆ, ਤੇ ਇਹਨਾਂ ਨੇ ਸਾਡੇ ਨਾਲ ਸਾਂਝ ਪਾਈ ਆ ਜੀ, ਕੁਛ ਤਸਵੀਰਾਂ ਵੀ ਨੇ ਤੇ ਨਾਲ ਹੀ ਨਾਲ ਇੱਕ ਸਾਨੂੰ ਜੀ, ਇਹਨਾਂ ਨੇ ਨਾਲ ਹੀ ਨਾਲ ਅਟੈਚਮੈਂਟ ਦੇ ਵਿਚ ਇੱਕ ਵਿਚਾਰ ਵੀ ਭੇਜਿਆ, ਕਹਿੰਦੇ ਜਿਸ ਦਿਨ ਤੁਸੀਂ ਆਪਣੀ ਜ਼ਿੰਦਗੀ ਨੂੰ ਖੁੱਲ ਕੇ ਜੀ ਲਿਆ ਉਹੀ ਦਿਨ ਤੁਹਾਡਾ ਹੈ, ਬਾਕੀ ਤਾਂ ਸਿਰਫ ਕੈਲੰਡਰ ਦੀਆਂ ਤਰੀਕਾਂ ਨੇ, ਤੇ ਸ਼ੁਭ ਸਵੇਰ ਭੇਜ ਰਹੇ ਨੇ। ਬਿਲਕੁਲ ਜੀ, ਖੁੱਲ ਕੇ ਜੀਣਾ ਹੀ ਅੱਜ ਕੱਲ ਘੱਟ ਨਸੀਬ ਹੁੰਦਾ, ਤੇ ਮੈਨੂੰ ਲੱਗਦਾ ਕਿ ਅਸੀਂ ਸਾਰੇ ਕੋਸ਼ਿਸ਼ ਕਰੀਏ, ਸਾਰੇ ਹੀ ਚਾਹੇ ਰੇਡੀਓ ਦੇ ਮੰਚ ਤੋਂ ਚਾਹੇ ਆਪਣੇ ਜਿਹੜੇ ਵੀ ਦਾਇਰੇ ਚ ਅਸੀਂ ਰਹਿੰਦੇ ਹਾਂ ਉਸ ਦਾਇਰੇ ਦੇ ਵਿਚ ਇਹੋ ਜਿਹੇ ਜਿਹੜੇ ਵਿਚਾਰ ਆ ਖੁੱਲ ਕੇ ਪ੍ਰਗਟਾਈਏ ਤਾਂ ਬਿਲਕੁਲ ਤਬਦੀਲੀ ਜਿਹੜੀ ਜ਼ਿੰਦਗੀ ਚ ਜ਼ਰੂਰ ਆਊਗੀ। ਤੇ ਬਰਾੜ ਸਾਹਿਬ ਇਹਨਾਂ ਨੇ ਨਾ ਇੱਕ ਤਸਵੀਰ ਭੇਜੀ ਆ, ਤੇ ਉਹਦੇ ਵਿਚ ਪੰਜਾਬ ਚ ਅੰਨਦਾਤਾ ਇਹ ਲਹਿਰ ਚਲਾਵੇ, ਹੋ ਸਕਦਾ ਪੰਜਾਬ ਬਚ ਜਾਵੇ। ਸੋ ਨਾ ਇੱਕ ਮੈਨੂੰ ਲੱਗਦਾ ਮੋਟਰ ਦੀ ਤਸਵੀਰ ਆ, ਜਿਹੜੀ ਖੇਤਾਂ ਦੇ ਵਿਚ ਮੋਟਰ ਲੱਗੀ ਹੁੰਦੀ ਆ ਜੀ, ਸੋ ਉਸ ਮੋਟਰ ਦੇ ਉੱਤੇ ਝੰਡਾ ਜਿਹੜਾ ਜੀ ਉਹ ਬਣਿਆ ਹੋਇਆ, ਤੇ ਫਾਰਮ ਜਿਹੜਾ ਆ ਅਟਵਾਲ ਫਾਰਮ ਆ ਜਿਹੜਾ ਉਹਦੇ ਉੱਤੇ ਮੈਨੂੰ ਲੱਗਦਾ ਕਿ ਨਸ਼ਾ ਵਿਰੋਧੀ ਲਹਿਰ ਦੇ ਬਾਰੇ ਚ ਇਹ ਤਸਵੀਰ ਜਿਹੜੀ ਆ ਉਹ ਦਿਖਾਈ ਆ, ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਕਹਿੰਦੇ ਵੀਰ ਜੀ ਇਸ ਰੁਝਾਨ ਬਾਰੇ ਕੀ ਕਹਿਣਾ, ਅਗਰ ਇਸ ਤਰ੍ਹਾਂ ਦੀ ਨਸ਼ਾ ਰੋਕੂ ਲਹਿਰ ਚੱਲੇ ਤਾਂ ਕੀ ਪੰਜਾਬ ਨੂੰ ਆਉਣ ਵਾਲੇ ਸਮੇਂ ਚ ਇਸ ਦਾ ਫਾਇਦਾ ਹੋ ਸਕਦਾ ਜੀ? ਬਰਾੜ ਸਾਹਿਬ
ਦੇਖੋ ਗਿੱਲ ਸਾਹਿਬ, ਗੱਲ ਇਹ ਆ ਵੀ ਜੇ ਕੋਈ ਚੰਗਿਆਈ ਆ ਉਹ ਵੀ ਤਿਲਾ ਤਿਲਾ ਕਰਕੇ ਜਾਂ ਤਿਲ ਤਿਲ ਕਰਕੇ ਫੈਲਦੀ ਆ, ਬੁਰਾਈ ਆ ਜਿਹੜੀ ਉਹ ਥੋੜੀ ਜਿਹੀ ਤੇਜ਼ੀ ਨਾਲ ਫੈਲਦੀ ਆ। ਸੋ ਜੇ ਚੰਗਿਆਈ ਲਈ ਕੋਈ ਛੋਟਾ ਜਿਹਾ ਵੀ ਉਪਰਾਲਾ ਹੁੰਦਾ ਤਾਂ ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਫੈਲੂਗਾ ਨਹੀਂ, ਉਹ ਬੇਅਰਥਾ ਨਹੀਂ ਜਾਊਗਾ, ਉਹਦਾ ਅਰਥ ਜ਼ਰੂਰ ਨਿਕਲੂਗਾ ਵੇਲੇ ਤੇ ਆ ਕੇ, ਸਮੇਂ ਤੇ ਆ ਕੇ। ਜਿਵੇਂ ਹੁਣ ਤੁਸੀਂ ਇਹਨਾਂ ਨੇ ਇੱਕ ਮੋਟਰ ਦੇ ਕਮਰੇ ਦੀ ਫੋਟੋ ਭੇਜੀ ਆ ਜਿਹਦੇ ਉੱਤੇ ਇੱਕ ਪਾਸੇ ਭਾਰਤੀ ਝੰਡਾ ਬਣਿਆ, ਦੂਜੇ ਪਾਸੇ ਭਗਤ ਸਿੰਘ ਹੋਰਾਂ ਦੀ ਫੋਟੋ ਬਣੀ ਆ ਤੇ ਅਟਵਾਲ ਫਾਰਮ ਲਿਖਿਆ। ਦੇਖੋ ਇਹ ਚੀਜ਼ਾਂ ਹੁੰਦੀਆਂ ਨਾ ਇਹ ਮੋਟੀਵੇਸ਼ਨਲ ਹੁੰਦੀਆਂ। ਹੁਣ ਜੇ ਤੁਸੀਂ ਮੰਨ ਲਓ ਖੇਤ ਜਾਂਦੇ ਹੋ, ਖੇਤ ਜਾ ਕੇ ਤੁਹਾਡੇ ਸਾਹਮਣੇ ਜਿਹੜੀ ਮਸ਼ਹੂਰੀ ਆ ਜਾਂ ਕੰਧਾਂ ਦੇ ਉੱਤੇ ਅੱਜ ਕੱਲ ਮੋਟਰਾਂ ਕਮਰਿਆਂ ਦੇ ਉੱਤੇ ਜਿਹੜੀਆਂ ਚੀਜ਼ਾਂ ਛਪੀਆਂ ਜਾਂ ਲਿਖੀਆਂ, ਉਹ ਜੇ ਜੀ ਹੋਊਗੀ ਉਹ ਸਾਰਾ ਦਿਨ ਤੁਹਾਡੇ ਜਹਿਨ ਦੇ ਵਿੱਚ ਘੁੰਮਦੀ ਤਾਂ ਰਹੂਗੀ, ਤੁਹਾਡੇ ਮਨ ਚੜ ਜਾਂਦੀ ਆ, ਤੁਹਾਡੇ ਮੂੰਹ ਤੇ ਚੜ ਜਾਂਦੀ ਆ, ਤੁਹਾਡੀ ਅੱਖਾਂ ਤੇ ਚੜ ਜਾਂਦੀ ਆ। ਜੇ ਹੁਣ ਉੱਥੇ ਮੰਨ ਲਓ ਕੋਈ ਚੰਗੇ ਸਲੋਗਨ ਲਿਖਿਆ, ਚੰਗੀਆਂ ਗੱਲਾਂ ਲਿਖੀਆਂ, ਹੁਣ ਸਕੂਲਾਂ ਦੇ ਵਿੱਚ ਸਲੋਗਨ ਕਿਉਂ ਲਿਖੇ ਜਾਂਦੇ ਆ? ਐਂਟਰ ਕਰਨ ਸਾਰ ਤੁਸੀਂ ਸਕੂਲ ਦੇ ਵਿੱਚ ਐਂਟਰ ਕਰੋ, ਉੱਥੇ ਲਿਖਿਆ ਹੋਊ ਪਹਿਲਾਂ ਹੀ ਸੇਵਾ ਸਿੱਖਣ ਲਈ ਆਓ, ਸੇਵਾ ਲਈ ਜਾਓ। ਸੋ ਪਹਿਲੀ ਲਾਈਨ ਹੀ ਆਮ ਸਕੂਲ ਦੇ ਵਿੱਚ ਲਿਖੀ ਹੁੰਦੀ ਆ, ਉਹ ਸੰਸਕ੍ਰਿਤ ਵੀ ਲਿਖੀ ਹੋ ਸਕਦੀ ਆ, ਤੇ ਪਰ ਫੇਰ ਵੀ ਉਸ ਦਾ ਅਰਥ ਇਹੀ ਹੁੰਦਾ ਉਹਦਾ ਭਾਵਨਾ ਕੀ ਹੁੰਦੀ ਹੈ? ਉਹਦੀ ਭਾਵਨਾ ਇਹੀ ਹੁੰਦੀ ਹੈ ਵੀ ਬੱਚਾ ਇਹ ਜਿਹੀਆਂ ਚੀਜ਼ਾਂ ਪੜ੍ਹੇ, ਛੋਟੇ ਛੋਟੇ ਸਲੋਗਨ ਕੰਧਾਂ ਤੇ ਲਿਖੇ ਹੁੰਦੇ ਆ, ਤਾਂ ਉਹ ਬੱਚੇ ਦੇ ਅੰਦਰ ਨਾ ਉੱਕਰੇ ਜਾਂਦੇ ਆ। ਸੋ ਮੈਨੂੰ ਲੱਗਦਾ ਹੈ ਬਹੁਤ ਵਧੀਆ ਰੁਝਾਨ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ, ਜਿਵੇਂ ਹੁਣ ਇਹ ਚਲੋ ਇਸ ਤਾਂ ਫੋਟੋਆਂ ਬਣਾਈਆਂ ਸ਼ਹੀਦ ਦੀਆਂ, ਚਲੋ ਸਾਡੇ ਮਨ ਅੰਦਰ ਭਗਤ ਸਿੰਘ ਪ੍ਰਤੀ ਸਤਿਕਾਰ ਆਉਂਦਾ ਇਹਦੇ ਨਾਲ, ਪਰ ਮੈਂ ਤਾਂ ਇਹਦੇ ਨਾਲੋਂ ਵੀ ਵਧੀਆ ਜੇ ਗੱਲਾਂ ਲਿਖੀਆਂ ਜਾਣ ਉੱਥੇ। ਠੀਕ ਆ, ਕਈ ਵਾਰੀ ਗੁਰਬਾਣੀ ਦੇ ਵਿੱਚੋਂ ਅਸੀਂ ਤਾਂ ਨਹੀਂ ਲਿਖਦੇ ਵੀ ਉੱਥੇ ਬੈਠ ਕੇ ਮਾੜਾ ਚੰਗਾ ਕੰਮ ਹੁੰਦਾ, ਤਾਂ ਉਹ ਥੋੜੀ ਜਿਹੀ ਅਸੀਂ ਬੇਅਦਬੀ ਨਾਲੋਂ। ਸਰਲ ਭਾਸ਼ਾ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਮਿਲ ਜਾਂਦੀਆਂ ਜਿਹੜੀਆਂ ਮੋਟੀਵੇਸ਼ਨਲ ਹੁੰਦੀਆਂ, ਜਿਹੜੀਆਂ ਕਿ ਤੁਹਾਨੂੰ ਸਿੱਖਿਆ ਦਿੰਦੀਆਂ, ਤੁਹਾਨੂੰ ਅੱਗੇ ਵਧਾਉਂਦੀਆਂ, ਤੋਰਦੀਆਂ। ਉਹ ਇੱਕ ਲਾਈਨ ਕਈ ਵਾਰੀ ਤੁਹਾਡਾ ਨਾ ਜੀਵਨ ਜਾਂਚ ਬਦਲ ਦਿੰਦੀ ਆ, ਤੁਹਾਡਾ ਰਹਿਣ ਸਹਿਣ ਬਦਲ ਦਿੰਦੀ ਆ, ਤੁਹਾਡੀ ਤੁਹਾਡੀ ਲਾਈਫ ਨੂੰ ਜਿਹੜਾ ਇੱਕ ਮੁਕਾਮ ਦੇ ਦਿੰਦੀ ਆ। ਪਰ ਉਹ ਇੱਕ ਲਾਈਨ ਅਸੀਂ ਕਦੋਂ ਪੰਚ ਸੁਣਦੇ ਆ ਜਾਂ ਕਦੋਂ ਸਮਝਦੇ ਆ ਜਾਂ ਦਿਲੋਂ ਉਹਦੇ ਤੇ ਕਦੋਂ ਅਸਰ ਕਰਦੇ ਆ, ਇਹ ਇੱਕ ਵੱਖਰੀ ਗੱਲ ਆ। ਸੋ ਇਸ ਕਰਕੇ ਸਾਨੂੰ ਇਹ, ਮੈਨੂੰ ਤਾਂ ਬਹੁਤ ਵਧੀਆ ਲੱਗਿਆ ਪਰਸਨਲੀ ਰੁਝਾਨ, ਵੀ ਇਹਦੇ ਵਿੱਚ ਕੋਈ ਬੁਰਾ ਨਹੀਂ ਹੈ। ਜਿੱਥੇ ਵੀ ਤੁਹਾਨੂੰ ਜਗ੍ਹਾ, ਕੋਈ ਵੀ ਜਗ੍ਹਾ ਮਿਲਦੀ ਹੈ, ਉਸ ਜਗ੍ਹਾ ਦੇ ਉੱਤੇ ਪੁੱਠੀਆਂ ਸਿੱਧੀਆਂ ਗੱਲਾਂ, ਪੁੱਠੇ ਸਿੱਧੇ ਪੋਸਟਰ ਜਾਂ ਕੋਈ ਉਂਝ ਹੀ ਰੱਖਣ ਨਾਲੋਂ ਜਿਹਦੇ ਉੱਤੇ ਕੋਈ ਮੋਟੀਵੇਸ਼ਨਲ ਚੀਜ਼ ਲਿਖੀ ਜਾਵੇ, ਕਹੀ ਜਾਵੇ, ਕਰੀ ਜਾਵੇ, ਤਾਂ ਉਹਦਾ ਅਸਰ ਜ਼ਰੂਰ ਮਿਲਦਾ। ਮੈਨੂੰ ਮੈਨੂੰ ਆਪਣੇ ਆਪ ਨਾਲ ਮੈਂ ਕਹਿ ਸਕਦਾ ਵੀ ਮੇਰੇ ਵਿਦੇਸ਼ ਆਉਣ ਦੀ ਕੋਈ ਸਕੀਮ, ਕੋਈ ਉਹ ਨਹੀਂ ਸੀਗਾ, ਮੈਨੂੰ ਕੋਈ ਮਾਹੌਲ ਨਹੀਂ ਸੀਗਾ। ਪਰ ਇੱਕ ਦਿਨ ਮੈਂ ਤਜਰਬੇ ਦੇ ਤੌਰ ਤੇ ਇੱਕ ਗੱਲ ਮੇਰੇ ਮੈਨੂੰ ਇਵੇਂ ਜੇ ਲਿਖੀ ਕੰਧ ਤੇ ਮਿਲੀ, ਤਾਂ ਉਸ ਗੱਲ ਤੋਂ ਮੈਂ ਪੜਿਆ, ਉਸ ਤੋਂ ਬਾਅਦ ਮੈਂ ਆਪਦੇ ਉਸ ਤੇ ਅਮਲ ਕਰਨਾ ਸ਼ੁਰੂ ਕੀਤਾ। ਜਦੋਂ ਅਮਲ ਕਰਨਾ ਸ਼ੁਰੂ ਕੀਤਾ, ਉਹ 3-4 ਸਾਲਾਂ ਦੇ ਵਿੱਚ ਹੀ ਮੈਂ ਆਪਦੇ ਆਪ ਨੂੰ ਵਿਦੇਸ਼ ਦੀ ਧਰਤੀ ਦੇ ਉੱਤੇ ਪਾਇਆ। ਤਾਂ ਉਹ ਕੋਈ ਮੈਂ ਵਹਿਮ ਨਹੀਂ ਮੰਨਦਾ ਉਹਨੂੰ, ਮੈਂ ਉਸ ਨੂੰ ਇਹ ਚੀਜ਼ ਮੰਨਦਾ ਵੀ ਜਦੋਂ ਤੁਹਾਨੂੰ ਕੋਈ ਚੀਜ਼ ਇਹੋ ਜਿਹੀ ਦਿਖ ਜਾਂਦੀ ਹੈ ਨਾ, ਤੁਹਾਡਾ ਚੇਤ ਮਨ ਚਾਹੇ ਉਸ ਨੂੰ ਇਗਨੋਰ ਕਰੀ ਜਾਵੇ, ਪਰ ਇੱਕ ਅਚੇਤ ਮਨ ਹੁੰਦਾ ਉਹ ਅੰਦਰੋਂ ਵਰਕਆਊਟ ਕਰਨਾ ਸ਼ੁਰੂ ਕਰ ਦਿੰਦਾ। ਸੋ ਮੈਂ ਨਾ ਇੱਕ ਜਲੰਧਰ ਦੇ ਇੱਕ ਆਫਿਸ ਦੇ ਵਿੱਚ, ਇੰਡੀਅਨ ਆਇਲ ਦੇ ਆਫਿਸ ਦੇ ਇੱਕ ਆਫਿਸਰ ਦੇ ਵਾਰ ਅੱਗੇ ਲਾਈਨ ਲਿਖੀ ਪੜੀ ਸੀ, ਜੇ ਜ਼ਿੰਦਗੀ ਦੇ ਵਿੱਚ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਜ਼ਿੰਦਗੀ ਦੇ ਵਿੱਚ ਜੋ ਮਰਜ਼ੀ ਕਰਨਾ ਚਾਹੁੰਦੇ ਹੋ, ਉਹਦੇ ਬਾਰੇ ਅੱਜ ਹੀ ਕਹਿਣਾ ਸ਼ੁਰੂ ਕਰ ਦਿਓ। ਗੱਲ ਇੰਨੀ ਸੀ, ਉਹ ਮੇਰੇ ਅੰਦਰ ਘਰ ਘਰ ਕਰ ਗਈ। ਮੈਂ ਕਿਹਾ, ਪਹਿਲਾਂ ਮੈਂ ਸੋਚਿਆ ਕਿਵੇਂ, ਮੈਂ ਕਿਹਾ ਮੈਂ ਤਾਂ ਕਹਿ ਦਿੰਦਾ ਹੁਣ ਮੈਂ ਆਸਟ੍ਰੇਲੀਆ ਜਾਣਾ ਚਾਹੁੰਦਾ ਤੇ ਮੈਂ ਜਾ ਵੜੂੰਗਾ, ਇੱਥੋਂ ਗੱਲ ਸ਼ੁਰੂ ਹੋਈ। ਤਾਂ ਉਹ ਗੱਲ ਮੇਰੇ ਅੰਦਰ ਇੱਕ ਚਿੰਗ ਕਰ ਗਈ, ਮੈਨੂੰ ਹੌਲੀ ਹੌਲੀ ਸਟੈਪ ਬਾਏ ਸਟੈਪ ਆਪੇ ਮਾਹੌਲ ਬਣਦਾ ਗਿਆ ਤੇ ਮੈਂ 3-4 ਸਾਲਾਂ ਚ ਇੱਥੇ ਪਹੁੰਚ ਗਿਆ। ਸੋ ਇਹ ਕਹਿਣ ਦਾ ਭਾਵ ਇਹੀ ਆ ਜ਼ਿੰਦਗੀ ਦੇ ਵਿੱਚ ਵੀ ਜੇ ਤੁਸੀਂ ਕੋਈ ਚਿੰਗ ਲਾ ਲੈਣਾ ਨਾ ਆਪਦੇ ਅੰਦਰ, ਤਾਂ ਉਹ ਚਿੰਗ ਜ਼ਰੂਰ ਕਿਸੇ ਦਿਨ ਤੁਹਾਨੂੰ ਅੱਗੇ ਲੈ ਕੇ ਜਾਂਦੀ ਆ। ਮੈਨੂੰ ਪਰਸਨਲ ਲਾਈਫ ਦੇ ਵਿੱਚ, ਮੈਂ ਜੇ ਕਹਾਂ ਤਾਂ ਮੈਨੂੰ ਬਚਪਨ ਤੋਂ ਨਾ ਪਤਾ ਨੀ ਕਿਉਂ ਪਹਾੜ ਆਪਣੇ ਵੱਲ ਖਿੱਚਦੇ ਰਹੇ ਆ। ਮੈਂ ਕਹਾਣਾ ਕਿ ਪਹਾੜਾਂ ਦੇ ਵਿੱਚ ਜਾ ਕੇ ਤਕਰੀਬਨ ਉਮੀਦ ਆ ਵੀ 25-26-27 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਕਿਸੇ ਪਹਾੜ ਤੇ ਗਿਆ ਹੂੰ ਆ। ਪਰ ਮੇਰੇ ਬਚਪਨ ਦੇ ਆਪਦੇ ਯਾਦ ਆ ਵੀ ਮੈਂ ਜਦੋਂ ਸੁਰਤ ਸੰਭਾਲੀ ਆ, ਮੈਨੂੰ ਸੁਪਨੇ ਵੀ ਇਹੀ ਆਉਂਦੇ ਹੁੰਦੇ ਸੀ ਵੀ ਮੈਂ ਰਾਤ ਨੂੰ ਕਿਤੇ ਚੜਾਈ ਚੜੀ ਜਾਂਦਾ, ਬਸ ਮੈਨੂੰ ਐ ਲੱਗਦਾ ਵੀ ਮੈਂ ਚੜੀ ਜਾਣਾ ਫੇਰ ਮੈਂ ਡਿੱਗ ਪੈਣਾ, ਤਾਂ ਮੈਨੂੰ ਰਾਤ ਨੂੰ ਇੱਕ ਕਿਸਮ ਦਾ ਔਖਾ ਹੋ ਕੇ ਜਾਗ ਆ ਜਾਣੀ ਵੀ ਮੈਂ ਡਿੱਗ ਪੈਣੀ ਉੱਚੀ ਚੜ ਕੇ, ਪਰ ਮੈਂ ਫੇਰ ਵੀ ਉਹ ਚੜਦੇ ਰਹਿਣਾ। ਤੇ ਉਹ ਮੈਨੂੰ ਅੱਜ ਵੀ ਭਾਉਂਦੇ, ਅੱਜ ਵੀ ਮੈਨੂੰ ਜੇ ਕਿਤੇ ਪਹਾੜ ਦਿਸਦਾ ਜਾਂ ਮੈਨੂੰ ਕੋਈ ਉੱਚੀ ਚੋਟੀ ਦਿਖਦੀ ਆ, ਜਾਂ ਉਹ ਹੁਣ ਮੈਂ ਉਸਨੂੰ ਇੱਕ ਬਿੰਬ ਦੇ ਤੌਰ ਤੇ ਲੈਣਾ ਗਾ। ਹੁਣ ਮੈਨੂੰ ਐ ਲੱਗਦਾ ਵੀ ਇੱਕ ਮੇਰਾ ਬਿੰਬ ਸੀ ਵੀ ਮੈਨੂੰ ਲੱਗਦਾ ਵੀ ਮੈਂ ਕਿਸੇ ਹੋਰ ਉਚਾਈਆਂ ਤੇ ਚੜਨਾ ਚਾਹੁੰਦਾ, ਵੀ ਮੇਰੀ ਇੱਕ ਮਨਸ਼ਾ ਵੀ ਮੈਂ ਉੱਚੀ ਥਾਂ ਤੇ ਚੜਾਂ। ਤਾਂ ਉਹ ਉਸ ਦੇ ਲਈ ਮੇਰੇ ਅੰਦਰ ਉਪਰਾਲੇ ਚੱਲਦੇ ਰਹਿੰਦੇ, ਕੁਛ ਨਾ ਕੁਛ ਮੈਂ ਕਰਦਾ ਰਹਿੰਦਾ। ਜੇ ਅੱਜ ਮੈਂ ਮਿਹਨਤ ਕਰਦਾ ਬਿਨਾਂ ਕਿਸੇ ਲਾਲਚ ਦੇ, ਤਾਂ ਉਹ ਕਿਤੇ ਨਾ ਕਿਤੇ ਉਹ ਮੇਰਾ ਬਿੰਬ ਸੈੱਟ ਕੀਤਾ ਹੋਇਆ, ਤੇ ਉਸ ਲਈ ਦਿਨ ਰਾਤ ਬਸ ਆਪਦੇ ਹੱਥ ਅੜਾਈ ਜਾਣਾ ਤੇ ਅੱਗੇ ਕੋਸ਼ਿਸ਼ ਕਰ ਰਿਹਾ ਵੀ ਕਿਸੇ ਦਿਨ ਮੈਂ ਜ਼ਰੂਰ ਕਿਸੇ ਉਚਾਈ ਤੇ ਚੜੂੰਗਾ।
ਜੀ ਬਰਾੜ ਸਾਹਿਬ, ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਸਾਡੇ ਨਾਲ ਜੁੜੇ ਨੇ, ਤੇ ਉਹਨਾਂ ਨੇ ਵੀ ਇੱਕ ਬਹੁਤ ਹੀ ਖੂਬਸੂਰਤ ਅਟੈਚਮੈਂਟ ਭੇਜੀ ਹੈ ਜੀ। ਦੋ ਬਜ਼ੁਰਗ ਨੇ ਜੀ, ਆਪਣੀ ਉਮਰ ਦੇ ਕਾਫੀ ਅੰਤਲੇ ਪੜਾਅ ਦੇ ਨੇੜੇ ਜਿਹੜੇ ਨੇ, ਸੋ ਖੂਬਸੂਰਤ ਵਿਚਾਰ ਵੀ ਹੈ ਨਾਲ। ਕਹਿੰਦੇ ਪੇਟ ਬੂੜਾ ਹੀ ਸਹੀ ਆਂਗਨ ਮੇ ਰਹਿਣੇ ਦੋ, ਪੇਟ ਬੂੜਾ ਹੀ ਸਹੀ ਆਂਗਨ ਮੇ ਰਹਿਣੇ ਦੋ, ਫਲ ਨਾ ਸਹੀ ਛਾਵ ਤੋਂ ਅਵਸ਼ਯ ਦੇਗਾ। ਠੀਕ ਉਸੀ ਪ੍ਰਕਾਰ ਮਾਤਾ ਪਿਤਾ ਬੂਢੇ ਹੀ ਸਹੀ ਘਰ ਮੇ ਰਹਿਣੇ ਦੋ, ਦੌਲਤ ਤੋਂ ਨਹੀਂ ਕਮਾ ਸਕਤੇ ਲੇਕਿਨ ਆਪਕੇ ਬੱਚੋਂ ਕੋ ਸੰਸਕਾਰ ਅਵਸ਼ਯ ਦੇਂਗੇ। ਬਹੁਤ ਖੂਬਸੂਰਤ ਵਿਚਾਰ ਹੈ ਜੀ, ਤੇ ਬਿਲਕੁਲ ਜਿਹੜੇ ਸਾਡੇ ਬੱਚੇ ਨੇ ਉਹ ਆਪਣੇ ਬਜ਼ੁਰਗਾਂ ਤੋਂ ਬਹੁਤ ਕੁਛ ਸਿੱਖਦੇ ਨੇ, ਹਨਾ। ਸੋ ਬਜ਼ੁਰਗ ਜਿਹੜੇ ਆ ਉਹਨਾਂ ਦੇ ਲਈ ਵੀ ਕਹਿੰਦੇ ਹੁੰਦੇ ਆ ਕਿ ਮੂਲ ਨਾਲ ਵਿਆਜ ਪਿਆਰਾ ਹੁੰਦਾ, ਤੇ ਉਹਨਾਂ ਦਾ ਜਿਹੜਾ ਪਿਆਰ ਹੈ ਜਾਂ ਉਹਨਾਂ ਦੀ ਅਟੈਚਮੈਂਟ ਆ ਮੋਹ ਹੈ ਜਿਹੜਾ, ਉਹ ਵੀ ਕਾਫੀ ਆਪਣੇ ਪੋਤੇ ਪੋਤੀਆਂ ਜਾਂ ਦੋਹਤੇ ਦੋਹਤਿਆਂ ਦੇ ਲਈ ਹੁੰਦਾ। ਤੇ ਬਰਾੜ ਸਾਹਿਬ ਨਾਲ ਹੀ ਨਾਲ ਉਹਨਾਂ ਨੇ ਕਿਹਾ ਜੋ ਤੁਸੀਂ ਫੋਨ ਬਾਰੇ ਕਿਹਾ, ਕਹਿੰਦੇ ਉਹ ਮੈਂ ਆਪਣੇ ਆਪ ਤੇ ਪਹਿਲਾਂ ਤੋਂ ਹੀ ਲਾਗੂ ਕਰ ਲਿਆ, ਤੇ ਮੈਂ ਆਨ ਡਿਊਟੀ ਸਮਾਰਟ ਫੋਨ ਨਹੀਂ ਲੈ ਕੇ ਜਾਂਦਾ ਜੀ।
ਦੇਖੋ ਬਹੁਤ ਸਮਾਰਟ ਆ ਦਲਜੀਤ ਸਿੰਘ, ਬਹੁਤ ਸਮਾਰਟ ਆ। ਆਪਦੀ ਗੱਲ ਵੀ ਕਹਿ ਗਏ ਤੇ ਨਾਲੇ ਸੱਚਾਈ ਵੀ ਦੱਸ ਗਏ ਵੀ ਮੈਂ ਸਮਾਰਟਫੋਨ ਨਿਲ ਜਾਂਦਾ ਦੂਜਾ ਨੋਕੀਆ ਦਾ 1100 ਲੈ ਜਾਂਦਾ ਤੇ ਸੱਪਾਂ ਵਾਲੀ ਖੇਡ ਖੇਡਦਾ ਉੱਥੇ
ਜੀ। ਸੋ ਚਲੋ ਇਹ ਤਾਂ ਹਾਸਾ ਠੱਠਾ ਜੀ, ਤੇ ਨਾਲ ਹੀ ਨਾਲ ਅੱਗੇ ਸਾਡੇ ਨਾਲ ਰਵਿੰਦਰ ਕੌਰ ਹੋਈ ਈਮੇਲ ਦੇ ਜ਼ਰੀਏ ਸਾਂਝ ਪਾਈ ਆ, ਤੇ ਜਿਵੇਂ ਗੱਲਬਾਤ ਹੋ ਰਹੀ ਸੀ ਖਬਰਾਂ ਦੇ ਸਿਲਸਿਲੇ ਦੇ ਵਿਚ ਕਿ ਦਰਬਾਰ ਸਾਹਿਬ ਦੇ ਵਿਚ ਬੀਬੀਆਂ ਜਿਹੜੀਆਂ ਜੀ ਉਹ ਕੀਰਤਨ ਕਿਉਂ ਨੀ ਕਰ ਸਕਦੀ, ਉਹਨਾਂ ਨੇ ਸਵਾਲ ਕੀਤਾ। ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਈ ਆ ਤੇ ਨਾਲ ਹੀ ਨਾਲ ਸਵਾਲ ਕੀਤਾ, ਕਹਿੰਦੇ ਕੈਨ ਯੂ ਸੇ ਸਮਥਿੰਗ ਔਨ ਇਟ। ਰਵਿੰਦਰ ਕੌਰ ਬ੍ਰਿਸਬੇਨ ਤੋਂ ਸਾਡੇ ਨਾਲ ਜੁੜੇ ਨੇ।
ਦੇਖੋ ਰਵਿੰਦਰ ਜੀ, ਗੱਲ ਇਹ ਆ ਵੀ ਪੰਜਾਬੀ ਦੀ ਇੱਕ ਕਹਾਵਤ ਆ ਵੀ ਸਾਰੀ ਕਲੇਸ਼ ਦੀ ਜੜ ਤਾਂ ਕਿਉਂ ਹੀ ਆ। ਸੋ ਇਸ ਕਿਉਂ ਦਾ ਜਵਾਬ ਮੈਨੂੰ ਨੀ ਲੱਗਦਾ ਵੀ ਮੈਂ ਦੇਣ ਦੇ ਕਾਬਲ ਹਾਂ ਜਾਂ ਮੈਂ ਇੱਥੇ ਦੇ ਸਕਦਾ, ਪਰ ਇਹਦੇ ਤੇ ਬਹੁਤ ਵੱਡੀ ਕੰਟਰੋਵਰਸੀ ਪਿੱਛੇ ਚੱਲਦੀ ਰਹੀ ਆ। ਵੇਲੇ ਵੇਲੇ ਸਿਰ ਇਹ ਗੱਲ ਉੱਠਦੀ ਆ, ਫੇਰ ਫੇਰ ਇਹਨੂੰ ਦਬਾ ਦਿੱਤਾ ਜਾਂਦਾ ਤੇ ਇਹਦੇ ਪਿੱਛੇ ਬਹੁਤ ਸਾਰੀਆਂ ਬਹਾਨੇਬਾਜ਼ੀਆਂ ਕੀਤੀਆਂ ਜਾਂਦੀਆਂ। ਸੋ ਇਸ ਕਰਕੇ ਇਸ ਕਿਉਂ ਦਾ ਜਵਾਬ ਨਾ ਤੁਸੀਂ ਸਭ ਤੋਂ ਬਿਹਤਰ ਇੱਕੋ ਚੀਜ਼ ਆ ਵੀ ਮੈਂ ਅਕਸਰ ਅਸੀਂ ਦੇਖਦੇ ਹਾਂ ਅਸੀਂ ਓਬਾਮਾ ਨੂੰ ਪਟੀਸ਼ਨ ਲਿਖ ਕੇ ਪਾ ਦਿੰਦੇ ਹਾਂ, ਆਮ ਹੀ ਵੀ ਅਸੀਂ ਪਟੀਸ਼ਨ ਪਾ ਦਿੰਦੇ ਹਾਂ ਵਾਈਟ ਹਾਊਸ ਨੂੰ ਪਟੀਸ਼ਨ ਪਾਈ ਆ, ਲਓ ਜੀ ਚੱਕ ਦਿਓ 1.5 ਲੱਖ ਸਾਈਨ 2 ਲੱਖ ਸਾਈਨ ਚੱਕ ਦਿਓ ਤੇ ਮੂਹਰੇ ਓਬਾਮਾ ਜੀ ਰਿਜੈਕਟ ਕਰਕੇ ਤੋੜ ਦਿੰਦੇ ਆ। ਨਾ ਓਬਾਮੇ ਦੇ ਕੋਈ ਸਾਰੇ ਨਾ ਕੋਈ ਗੱਲ ਨਾ ਬਾਤ, ਕਲੇਸ਼ ਸਾਡੇ ਆਪਦੇ ਘਰ ਦੇ ਆਪਦੇ ਮੁਲਕ ਦੇ ਤੇ ਹਰੇਕ ਗੱਲ ਤੇ। ਸੋ ਮੈਂ ਤਾਂ ਇਹ ਕਹੂੰਗਾ ਵੀ ਅਸੀਂ ਸਾਰੇ ਜਾਣੇ ਇਕਜੁੱਟ ਹੋ ਕੇ ਇਹ ਕਿਉਂ ਆ ਜਿਹੜੀ ਨਾ ਉਹਨਾਂ ਸੰਬੰਧਿਤ ਲੋਕਾਂ ਨੂੰ ਪੁੱਛੀਏ, ਕਿਉਂਕਿ ਹਰ ਕਿਉਂ ਦਾ ਵੱਖਰੇ ਵੱਖਰੇ ਬਹਾਨੇ ਲਾ ਦਿੱਤੇ ਜਾਂਦੇ ਆ, ਕਿਸੇ ਕੋਲੋਂ ਮੈਨੂੰ ਅੱਜ ਤੱਕ ਸਾਰਥਕ ਜਵਾਬ ਇਹਦਾ ਨਹੀਂ ਮਿਲਿਆ। ਸੋ ਕਿਉਂ
ਮੈਨੂੰ ਲੱਗਦਾ ਜੀ ਇਹ ਜਿਹੜੀਆਂ ਜਥੇਬੰਦੀਆਂ ਨੇ ਨਾ ਧਾਰਮਿਕ ਜਥੇਬੰਦੀਆਂ, ਇਹ ਉਹਨਾਂ ਵੱਲੋਂ ਹੀ ਇਹ ਜਿਹੜੀਆਂ ਗੁੰਝਲਾਂ ਇਹ ਪੈਦਾ ਕੀਤੀਆਂ ਜਾਂਦੀਆਂ ਹਰ ਵਾਰ ਜਦੋਂ ਵੀ ਇਹ ਮੁੱਦਾ ਉੱਠਦਾ। ਸੋ ਜਿਹੜੇ ਮਿਸ਼ਨਰੀ ਨੇ ਉਹ ਇਸ ਹੱਕ ਦੇ ਵਿਚ ਨੇ ਕਿ ਜਿਹੜੀਆਂ ਬੀਬੀਆਂ ਜੀ ਉਹ ਕੀਰਤਨ ਕਰ ਸਕਦੀਆਂ ਨੇ, ਪਰ ਜਿਹੜੀ ਟਕਸਾਲ ਹੈ ਤੇ ਸੰਤ ਸਮਾਜ ਹੈ ਜੀ ਉਹ ਇਹਦੇ ਲਈ ਇਜਾਜ਼ਤ ਦਿੰਦਾ ਨਹੀਂ ਹੈ। ਤੇ ਕਾਰਨ ਜਿਹੜੇ ਆ ਜੀ ਉਹ ਵੀ ਬੜੇ ਸਿੱਧ ਪੱਤਰੇ ਆ, ਕਿਉਂਕਿ ਅਸੀਂ ਆਮ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਜਿਹੜੇ ਕਰਮ ਕਾਂਡਾਂ ਦਾ ਖੰਡਨ ਕੀਤਾ ਸੀਗਾ ਜਿਹੜੇ ਪਹਿਲਾਂ ਤੋਂ ਚੱਲ ਰਹੇ ਸੀ ਜਦੋਂ ਸਿੱਖ ਧਰਮ ਹੋਣ ਚ ਨਹੀਂ ਸੀ ਆਇਆ, ਉਸ ਤੋਂ ਪਹਿਲਾਂ ਜਿਹੜੇ ਹਿੰਦੂਵਾਦ ਦੇ ਵਿਚ ਜਿਹੜੇ ਕਰਮ ਕਾਂਡ ਚੱਲ ਰਹੇ ਸੀਗੇ, ਸੋ ਬ੍ਰਾਹਮਣਵਾਦ ਦੇ ਵਿਚ ਕਈ ਚੀਜ਼ਾਂ ਜਿਹੜੀਆਂ ਕਈ ਜਿਹੜੀਆਂ ਹੁਣ ਤਾਈਆਂ ਸੀ ਕਮੀਆਂ ਸੀ ਉਹਨਾਂ ਨੂੰ ਦੂਰ ਕਰਕੇ ਹੀ ਸਿੱਖ ਧਰਮ ਦੀ ਸਥਾਪਨਾ ਜਿਹੜੀ ਕੀਤੀ ਗਈ ਸੀ। ਸੋ ਕਰਮ ਕਾਂਡ ਆਪਾਂ ਕਿਤੇ ਨਾ ਕਿਤੇ ਛੱਡਣ ਦੇ ਲਈ ਤਿਆਰ ਨਹੀਂ ਆ, ਸੋ ਉਹਨਾਂ ਕਰਮ ਕਾਂਡਾਂ ਦਾ ਹੀ ਇੱਕ ਜਿਹੜਾ ਇਹ ਪਾਰਟ ਹੈ ਕਿ ਅਸੀਂ ਇਜਾਜ਼ਤ ਨਹੀਂ ਦੇ ਰਹੇ ਔਰਤਾਂ ਨੂੰ, ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਹਿੰਦੂ ਧਰਮ ਦੇ ਵਿਚ ਵੀ ਬਹੁਤ ਸਾਰੀਆਂ ਜਿਹੜੀਆਂ ਕਿਰਿਆਵਾਂ ਆ ਉਹ ਕੀਤੀਆਂ ਨਹੀਂ ਜਾਂਦੀਆਂ ਸਿਰਫ ਔਰਤਾਂ ਵੱਲੋਂ ਤੇ ਇਹ ਖਾਸ ਸਮੇਂ ਦੇ ਵਿਚ। ਸੋ ਇਸੇ ਕਰਕੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਮੁੱਦਾ ਜਿਹੜਾ ਆ ਉਹ ਬਣ ਜਾਂਦਾ ਹੈ। ਸੋ ਬਹੁਤ ਗੁੰਝਲਦਾਰ ਜਿਹੜੀ ਇਹ ਮੁੱਦਾ ਜਿਹੜਾ ਆ ਇਹ ਬਣਿਆ ਹੋਇਆ
ਜੀ ਜੀ। ਇਸ ਲਈ ਮੈਂ ਕਹਿ ਰਿਹਾ ਸੀ ਵੀ ਸਾਰੇ ਜਣੇ ਰਲ ਕੇ ਨਾ ਆਪਾਂ ਜਿਨ੍ਹਾਂ ਤੋਂ ਕਿਉਂ ਪੁੱਛੀ ਜਾਣੀ ਚਾਹੀਦੀ ਆ ਉਹਨਾਂ ਨੂੰ ਅਸੀਂ ਕਿਉਂ ਪੁੱਛੀਏ, ਜੇ ਪਟੀਸ਼ਨ ਦਾਇਰ ਕਰਨੀ ਆ ਨਾ ਜਾਂ ਕੋਈ ਪਟੀਸ਼ਨ ਦੇ ਮਾਮਲੇ ਚ ਗੱਲ ਕਰਨੀ ਆ ਤਾਂ ਉਹਨਾਂ ਲੋਕਾਂ ਦੇ ਉੱਤੇ ਅਸੀਂ ਕਿੰਤੂ ਪਰੰਤੂ ਕਰੀਏ ਤੇ ਉਹਨਾਂ ਤੋਂ ਪੁੱਛੀਏ, ਫੇਰ ਦੇਖਦੇ ਆ ਵੀ ਇਹਦਾ ਨਤੀਜਾ ਕਿੱਧਰ ਨੂੰ ਜਾਂਦਾ। ਆ ਮੁਸਲਿਮ ਧਰਮ ਬਾਰੇ ਜਾਂ ਹੋਰ ਧਰਮਾਂ ਬਾਰੇ ਉੱਥੇ ਔਰਤਾਂ ਨੂੰ ਇਹ ਨਹੀਂ ਮਿਲਦਾ ਉਹ ਨਹੀਂ ਮਿਲਦਾ ਉਹਦੀਆਂ ਟਿੱਪਣੀਆਂ ਅਸੀਂ ਬੜੀ ਸੁਖਾਲੀ ਨਾਲ ਕਰ ਲੈਂਦੇ ਹਾਂ, ਪਰ ਸਾਨੂੰ ਆਪਣੀਆਂ ਟਿੱਪਣੀਆਂ ਵੀ ਕਰਨੀਆਂ ਪੈਣੀਆਂ
ਜੀ। ਬਿਲਕੁਲ। ਸੋ ਵਿਰਾਟ ਸਾਹਿਬ ਖਬਰਾਂ ਦੇ ਵਿਚ ਅੱਜ ਇੰਨਾ ਹੀ, ਕਿਉਂਕਿ ਸਮਾਂ ਜਿਹੜਾ ਜੀ 9 ਵੱਜ ਚੁੱਕਿਆ ਤੇ ਉੱਪਰ ਹੋ ਚੁੱਕਿਆ, ਤੇ ਜਾਂਦੇ ਜਾਂਦੇ ਤੁਸੀਂ ਕੋਈ ਹੋਰ ਸੁਨੇਹਾ ਸਾਡੇ ਨਾਲ ਸਾਂਝਾ ਕਰਨਾ ਚਾਹੋ ਤਾਂ ਜ਼ਰੂਰ ਕਰੋ।
ਬਿਲਕੁਲ ਜੀ, ਬਸ ਹੋਰ ਸੁਨੇਹਾ ਤਾਂ ਇਹੀ ਆ ਵੀ ਅਸੀਂ ਜਿਹੜੇ ਆਪਣੇ ਕੱਲ ਵੀ ਤੁਸੀਂ ਪ੍ਰੋਗਰਾਮ ਕੀਤਾ ਨਵਦੀਪ ਹੋਰਾਂ ਨਾਲ ਰਲ ਕੇ ਤੇ ਉਹ ਪਟੀਸ਼ਨ ਦੇ ਮਾਮਲੇ ਚ ਮੈਂ ਵੀ ਸ਼ੇਅਰ ਕਰੂੰਗਾ, ਤੇ ਪਰ ਜੇ ਵੱਧ ਤੋਂ ਵੱਧ ਲੋਕ ਅਸੀਂ ਉੱਥੇ ਫੀਡਬੈਕ ਦੇਈਏ ਤਾਂ ਜ਼ਿਆਦਾ ਵਧੀਆ ਗੱਲ ਆ ਜੀ। ਆਉਣ ਵਾਲੇ ਦਿਨਾਂ ਦੇ ਵਿਚ ਇਨ੍ਹਾਂ ਚੀਜ਼ਾਂ ਦੇ ਨਤੀਜੇ ਆਉਣੇ ਆ, ਇਸ ਫੀਡਬੈਕ ਦੇ ਨਤੀਜੇ ਆਉਣੇ ਆ, ਕਿਉਂਕਿ ਇਹ ਫੀਡਬੈਕ ਟਿਕਾਣੇ ਤੇ ਜਾ ਰਹੀ ਆ, ਜਿੱਥੇ ਅਸੀਂ ਦੇਣੀ ਚਾਹੁੰਦੇ ਆ ਨਾ ਉੱਥੇ ਜਾ ਰਹੀ ਆ। ਸੋ ਅਮਨ ਭੰਗੂ ਹੋਰਾਂ ਦਾ ਤੇ ਨਵਦੀਪ ਹੋਰਾਂ ਦਾ ਕੀਤਾ ਜਿਹੜਾ ਉਪਰਾਲਾ, ਇਸ ਉਪਰਾਲੇ ਨੂੰ ਅਸੀਂ ਸਾਰੇ ਰਲ ਮਿਲ ਕੇ ਜ਼ਰੂਰ ਉਹਨੂੰ ਸਾਂਝਾ ਕਰੀਏ ਤੇ ਉਸ ਨੂੰ ਅੱਗੇ ਤੋਰੀਏ। ਇਹੀ ਬੇਨਤੀ ਦੇ ਨਾਲ ਮੈਂ ਹੁਣ ਅਜਾਜ਼ਤ ਜਾਊਂਗਾ ਜੀ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ
ਜੀ। ਬਹੁਤ ਬਹੁਤ ਧੰਨਵਾਦ ਜੀ। ਦੋਸਤੋ ਸਨ ਮਿੰਟੂ ਬਰਾੜਪੁਰੀ ਜਿਹੜੇ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਇਸ ਸਮੇਂ ਚ ਹਾਜ਼ਰੀ ਭਰ ਰਹੇ ਸੀਗੇ, ਆਪਣਾ ਸਮਾਂ ਜਿਹੜਾ ਸੀ ਉਹ ਸਾਡੇ ਨਾਲ ਉਹਨਾਂ ਨੇ ਬਿਤਾਇਆ। ਤੇ ਹੁਣ ਪ੍ਰੋਗਰਾਮ ਦੇ ਵਿਚ ਤੁਹਾਡੇ ਪਿਆਰੇ ਪਿਆਰੇ ਮੈਸੇਜਸ ਵੀ ਆਏ ਹੋਏ ਆ, ਆਪਾਂ ਉਹ ਮੈਸੇਜਸ ਵੀ ਲਵਾਂਗੇ। ਤੇ ਮੈਸੇਜਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦੀ ਹਾਂ। ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ ਵੀ ਸ਼ਾਮਲ ਹੋਏ ਨੇ, ਰਵਿੰਦਰ ਕੌਰ ਸ਼ਾਮਲ ਹੋਏ ਨੇ, ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸ਼ਾਮਲ ਹੋ ਚੁੱਕੇ ਆ, ਗੁਰਜੀਤ ਸਿੰਘ ਚਾਹਲ ਮੈਲਬਨ ਵਾਲੇ ਵੀ ਸ਼ਾਮਲ ਹੋ ਚੁੱਕੇ ਆ। ਤੇ ਇੱਕ ਬ੍ਰੇਕ ਲੈ ਲੈਂਦੇ ਆ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਆ ਪ੍ਰੋਗਰਾਮ ਦੇ ਵਿਚ ਅਗਲਾ ਸਿਲਸਿਲਾ ਲੈ ਕੇ।
कभी कभी मेरे दिल में ख्याल आता है, कभी कभी मेरे दिल में ख्याल आता है कि जैसे तुझको बनाया गया है मेरे लिए, कि जैसे तुझको बनाया गया है मेरे लिए, तू अब से पहले सितारों में बस रही थी कहीं, तू अब से पहले सितारों में बस रही थी कहीं, तुझे जमीन पे बुलाया गया है मेरे लिए, तुझे जमीन पे बुलाया गया है मेरे लिए। कभी कभी मेरे दिल में ख्याल आता है कि ये बदन ये निगाहें मेरी अमानत है, कि ये बदन ये निगाहें मेरी अमानत है, ये गेसुओं की घनी छांव है मेरी खातिर, ये होंठ और ये बाहें मेरी अमानत है, ये होंठ और ये बाहें मेरी अमानत है। कभी कभी मेरे दिल में ख्याल आता है कि जैसे बजती हैं शहनाइयां सी राहों में, कि जैसे बजती हैं शहनाइयां सी राहों में, सुहाग रात है घूंघट उठा रहा हूं मैं, सुहाग रात है घूंघट उठा रहा हूं मैं, सिमट रही है तू शर्मा के अपनी बाहों में, सिमट रही है तू शर्मा के अपनी बाहों में। कभी कभी मेरे दिल में ख्याल
तुसी सुन रहे हो हरमन रेडियो ऑस्ट्रेलिया, तुसी हरमन रेडियो नू फोन करके भी सुन सकते हो, नाउ कॉल टू लिसन डायरेक्ट डायल नंबर फॉर ऑस्ट्रेलिया कॉल +61 280 805 606 फॉर यूएसए कॉल +1 2139 924 242 और +1 1712 432 5857 फॉर यूके कॉल +44 3300 102 455 फॉर कैनेडा कॉल +1 8 6 7 6 7 5 0 2 6 4 इस प्रोग्राम नू स्पॉन्सर करने लिए संपर्क करो account@harmanradio.com जा विजिट करो साड़ी वेबसाइट harmanradio.com।
हरमन रेडियो ऑस्ट्रेलिया दे संग तुसी सुन रहे हो आवाज दी दुनिया, अते इस प्रोग्राम दे प्रायोजक ने पंजाब ग्रोसरी हाउस केंद्रा तो राजन देव सिंह।
ਸੀਡੀ ਬੈਟਰੀਜ਼ ਪਲੈਟਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਜੀ ਦੋਸਤੋ, ਸਵਾਗਤ ਕਰਦੇ ਆ ਇਕ ਵਾਰ ਫੇਰ ਤੋਂ। ਤੇ ਬ੍ਰੇਕ ਤੋਂ ਪਹਿਲਾਂ ਤੁਸੀਂ ਗੀਤ ਸੁਣ ਰਹੇ ਸੀ ਸਾਹਿਰ ਲੁਧਿਆਣਵੀ ਹੋਰਾਂ ਦਾ ਲਿਖਿਆ। ਸੋ ਸਾਹਿਰ ਲੁਧਿਆਣਵੀ ਹੋਰਾਂ ਦੀ ਅੱਜ ਬਰਸੀ ਮੌਕੇ ਅਸੀਂ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ ਤੇ ਗੀਤ ਉਨ੍ਹਾਂ ਨੂੰ ਹੀ ਸਮਰਪਿਤ ਸੀਗਾ। ਤੇ ਇਸ ਤੋਂ ਬਾਅਦ ਇਕ ਵਕਫਾ ਸੀ ਛੋਟਾ ਜਿਹਾ, ਤੇ ਇਕ ਵਾਰ ਫੇਰ ਸਵਾਗਤ ਕਰਦੇ ਆ ਜਿਹੜੇ ਦੋਸਤ ਸਾਡੇ ਨਾਲ ਜੁੜੇ ਨੇ ਈਮੇਲਸ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ, ਜਾਂ ਫੇਰ ਜਿਹੜੇ ਸੁਣ ਰਹੇ ਨੇ ਪਰ ਉਨ੍ਹਾਂ ਕੋਲ ਸਮਾਂ ਨਹੀਂ ਹੈ ਜੀ ਆਪਣਾ ਸੁਨੇਹਾ ਸਾਡੇ ਤੱਕ ਭੇਜਣ ਦਾ। ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਦੇ ਵਿਚ ਇਕ ਵਾਰ ਫੇਰ ਤੋਂ। ਤੇ ਪ੍ਰੋਗਰਾਮ ਦੇ ਇਸ ਸਿਲਸਿਲੇ ਦੇ ਵਿਚ ਤੁਹਾਡੇ ਮੈਸੇਜਸ ਮੈਂ ਜ਼ਰੂਰ ਲੈ ਲਵਾਂ। ਤੇ ਮੈਸੇਜਸ ਸਾਡੇ ਤੱਕ ਪਹੁੰਚੇ ਨੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ ਆਏ ਨੇ ਜੀ। ਤੇ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ, ਕਹਿੰਦੇ ਤੁਹਾਡਾ ਤੇ ਘਰ ਪਰਿਵਾਰ ਦਾ ਤੇ ਵਿਹੜੇ ਚ ਬੈਠੇ ਸਾਰਿਆਂ ਦਾ ਕੀ ਹਾਲ ਹੈ, ਹਾਲ ਚਾਲ ਸਾਡਾ ਬਹੁਤ ਵਧੀਆ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਪ੍ਰੀਤ ਜੀ ਤੁਹਾਨੂੰ। ਤੇ ਇਨ੍ਹਾਂ ਨੇ ਬਹੁਤ ਖੂਬਸੂਰਤ ਵਿਚਾਰ ਭੇਜਿਆ, ਕਹਿੰਦੇ ਇਨਸਾਨ ਸਭ ਕੁਝ ਭੁਲਾ ਸਕਦਾ ਹੈ ਸਿਵਾਏ ਉਨ੍ਹਾਂ ਪਲਾਂ ਤੋਂ ਜਦੋਂ ਉਸਨੂੰ ਆਪਣਿਆਂ ਦੀ ਲੋੜ ਸੀ ਤੇ ਉਹ ਸਾਥ ਨਾ ਦੇਣ। ਤੇ ਇਹਦੇ ਵਿਚ ਵੀ ਬਹੁਤ ਵੱਡੀ ਸਿੱਖ ਜਿਹੜੀ ਆ ਉਹ ਹੁੰਦੀ ਆ ਜੀ। ਤੇ ਤੁਸੀਂ ਹਮੇਸ਼ਾ ਹਰ ਪਲ ਸਿੱਖਦੇ ਹੋ ਜਦੋਂ ਤੁਹਾਡੇ ਨਾਲ ਜ਼ਿੰਦਗੀ ਦੇ ਵਿਚ ਵਿਚਰਦਿਆਂ ਹੋਇਆ ਇਹੋ ਜਿਹੇ ਤਜਰਬੇ ਹੁੰਦੇ ਆ ਹਨਾ। ਸੋ ਜਦੋਂ ਸਾਡੇ ਆਪਣੇ ਸਾਡੇ ਨਾਲ ਨਹੀਂ ਹੁੰਦੇ ਤੇ ਉਸ ਸਮੇਂ ਦੇ ਵਿਚ ਅਸੀਂ ਆਪਣੀ ਅੰਦਰੂਨੀ ਤਾਕਤ ਜਿਹੜੀ ਆ ਉਹਨੂੰ ਇਸਤੇਮਾਲ ਕਰਦੇ ਆ, ਤੇ ਉਹਨੂੰ ਜਦੋਂ ਇਸਤੇਮਾਲ ਕਰਦੇ ਆ ਤੇ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਹਨਾ ਕਿ ਜਿਹੜੀ ਸਾਡੀ ਅੰਦਰੂਨੀ ਤਾਕਤ ਜਿਨ੍ਹਾਂ ਦੇ ਨਾਲ ਅਸੀਂ ਬਾਕੀ ਦੁਸ਼ਵਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ, ਜੇ ਸ਼ਾਇਦ ਸਾਡੇ ਆਪਣੇ ਨਾਲ ਹੁੰਦੇ ਤਾਂ ਸ਼ਾਇਦ ਉਹਦਾ ਅੰਦਾਜ਼ਾ ਸਾਨੂੰ ਨਾ ਹੁੰਦਾ ਹਨਾ। ਸੋ ਬਹੁਤ ਖੂਬਸੂਰਤ ਵਿਚਾਰ, ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ। ਤੇ ਇਸ ਦੇ ਨਾਲ ਹੀ ਅੱਗੇ ਸਾਡੇ ਨਾਲ ਗੁਰਜੀਤ ਸਿੰਘ ਚਾਹਲ ਮੈਲਬਨ ਵਾਲੇ ਇਕ ਵਾਰ ਫੇਰ ਜੁੜੇ ਨੇ ਜੀ। ਤੇ ਇਨ੍ਹਾਂ ਨੇ ਨਾ ਇਕ ਅਖਬਾਰ ਦੀ ਕਟਿੰਗ ਭੇਜੀ ਆ ਹਲਕੇ ਵਿਚ, ਕਹਿੰਦੇ ਕੈਪਟਨ ਨੇ ਕਾਂਗਰਸੀ ਕੀਤੇ ਹਲਕੇ। ਸੋ ਕੇਜਰੀਵਾਲ ਕਾ ਵਿਰੋਧ ਕਰਨੇ ਪਹੁੰਚੀ ਮਹਿਲਾ ਕਾਂਗਰਸ ਕੀ ਵਰਕਰ ਸਿੰਮੀ, ਪਾਸ਼ਨ ਕੋ ਪੁਲਿਸ ਨੇ ਰੋਕਾ ਤੋ ਉਨ੍ਹੋਂਨੇ ਮੁਲਾਜ਼ਿਮ ਕੇ ਬਾਜੂ ਪਰਦਾਮ ਸੇ ਕਾਟ ਦਿਆ। ਤੇ ਕਹਿੰਦੇ ਸਾਵਧਾਨ ਰਹੋ ਕਾਂਗਰਸ ਵਾਲੇ ਹੁਣ ਦੰਦੀਆਂ ਵੀ ਵੱਢਣ ਲੱਗ ਗਏ ਨੇ। ਸੋ ਬਿਲਕੁਲ ਜੀ, ਜਦੋਂ ਸਿਆਸਤ ਇਸ ਪੱਧਰ ਤੇ ਆ ਜਾਂਦੀ ਹੈ ਹਨਾ, ਤੇ ਕਿਸੇ ਤਰ੍ਹਾਂ ਦੀਆਂ ਵੀ ਜਿਹੜੀਆਂ ਗਤੀਵਿਧੀਆਂ ਆ ਉਹ ਫਿਰ ਵਾਪਰਦੀਆਂ ਤੇ ਕਾਫੀ ਹੈਰਾਨੀ ਹੁੰਦੀ ਹੈ, ਤੇ ਮੈਨੂੰ ਤਾਂ ਲੱਗਦਾ ਹੁੰਦਾ ਕਿ ਕਾਫੀ ਸ਼ਰਮਸਾਰ ਹੋਣਾ ਪੈਂਦਾ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਜਦੋਂ ਅਸੀਂ ਦੇਖਦੇ ਹਾਂ ਸੁਣਦੇ ਹਾਂ। ਤੇ ਇਸ ਤੋਂ ਬਾਅਦ ਨਾਲ ਹੀ ਨਾਲ ਸਾਡੇ ਅੱਗੇ ਈਮੇਲ ਦੇ ਜ਼ਰੀਏ ਦੋਸਤ ਜੁੜੇ ਨੇ ਜੀ, ਜਸਬੀਰ ਸਿੰਘ ਪਾਬਲਾਹੁਰੀ। ਸੋ ਜਸਬੀਰ ਸਿੰਘ ਜੀ ਕਹਿੰਦੇ ਆ, ਹਾਈ, ਆਈ ਵਾਜ਼ ਲਿਸਨਿੰਗ ਮਿੰਟੂ ਭਾਜੀ ਐਂਡ ਜਸਟ ਵਾਂਟ ਟੂ ਐਡ ਮਾਈ ਕਮੈਂਟਸ ਔਨ ਲੇਡੀਜ਼ ਨਾਟ ਅਲਾਊਡ ਟੂ ਡੂ ਕੀਰਤਨ ਸੇਵਾ। ਆਈ ਹੈਵ ਮਾਈ ਹਿੰਦੂ ਫਰੈਂਡਸ ਹੀਅਰ ਐਂਡ ਦੇਅਰ ਲੇਡੀਜ਼ ਆਰ ਨਾਟ ਅਲਾਊਡ ਇਨ ਕਿਚਨ ਐਂਡ ਪ੍ਰੇਅਰ ਰੂਮ ਡਿਊਰਿੰਗ ਪੀਰੀਅਡਸ। ਆਈ ਥਿੰਕ ਅਵਰ ਪੀਪਲ ਅਡੋਪਟਡ ਦੈਟ ਟ੍ਰੈਡੀਸ਼ਨਸ ਡਿਊਰਿੰਗ 17th ਸੈਂਚਰੀ ਵੈਨ ਸਿੱਖਸ ਵਰ ਨਾਟ ਪ੍ਰੈਜੈਂਟ ਦੇਅਰ। ਜਸਬੀਰ ਸਿੰਘ ਪਾਬਲਾ। ਤੇ ਬਿਲਕੁਲ ਜੀ, ਆਪਾਂ ਇਹੀ ਗੱਲ ਮੈਂ ਵੀ ਕੀਤੀ ਸੀ ਕਿ ਅਸੀਂ ਜਿਹੜੇ ਕਰਮ ਕਾਂਡਾਂ ਤੋਂ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦੂਰ ਕੀਤਾ ਸੀਗਾ, ਅਸੀਂ ਉਹ ਅੱਜ ਵੀ ਛੱਡਣ ਦੇ ਲਈ ਤਿਆਰ ਨਹੀਂ ਆ ਹਨਾ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕੀਤੇ। ਜਸਵੀਰ ਜੀ ਇਸੇ ਤਰ੍ਹਾਂ ਪ੍ਰੋਗਰਾਮ ਚ ਜੁੜੇ ਰਿਹਾ ਕਰੋ, ਮੈਨੂੰ ਲੱਗਦਾ ਕਿ ਤੁਸੀਂ ਪਹਿਲੀ ਵਾਰ ਅੱਜ ਪ੍ਰੋਗਰਾਮ ਦੇ ਵਿਚ ਆਏ ਹੋ, ਤੁਹਾਨੂੰ ਤਹਿ ਦਿਲ ਤੋਂ ਪ੍ਰੋਗਰਾਮ ਚ ਜੀ ਆਇਆਂ ਕਹਿੰਦੇ ਹਾਂ ਜੀ। ਤੇ ਇਸ ਦੇ ਨਾਲ ਹੀ ਸੰਧੂ ਬੱਸ ਲਾਈਨਸ ਤੋਂ ਸਾਡੇ ਨਾਲ ਸਾਡੇ ਵੀਰ ਕਰਨ ਸੰਧੂ ਹੁਰੀ ਵੀ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਮੈਨੂੰ ਵੀ, ਮਿੰਟੂ ਭਾਜੀ ਨੂੰ ਵੀ ਤੇ ਸਾਰੇ ਹਰਮਨ ਪਰਿਵਾਰ ਨੂੰ, ਹਰਮਨ ਪਰਿਵਾਰ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਆ। ਤੇ ਸੰਧੂ ਬੱਸ ਲਾਈਨਸ ਦੇ ਨਾਮ ਦੇ ਉੱਤੇ ਜੀ ਇਹ ਕੰਪਨੀ ਚਲਾ ਰਹੇ ਆ, ਤੇ ਇਨ੍ਹਾਂ ਦੇ ਵੱਖ ਵੱਖ ਪੈਕੇਜਿਸ ਜਿਹੜੇ ਆ ਜੀ, ਟੂਰ ਪੈਕੇਜਿਸ ਸਮੇਂ ਸਮੇਂ ਤੇ ਨਿਕਲਦੇ ਰਹਿੰਦੇ ਆ। ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿਚ ਨਵੰਬਰ ਮਹੀਨੇ ਦੇ ਵਿਚ ਇਨ੍ਹਾਂ ਦੇ ਜਿਹੜੇ ਪੈਕੇਜਿਸ ਆ ਉਹ ਸ਼ੁਰੂ ਹੋ ਰਹੇ ਆ ਜੀ। 19 ਨਵੰਬਰ ਤੋਂ ਇਨ੍ਹਾਂ ਦਾ ਫਿਲਿਪ ਆਈਲੈਂਡ ਪੈਂਗੁਇਨ ਪਰੇਡ ਦਾ ਜਿਹੜਾ ਟੂਰ ਹੈ ਜੀ ਉਹ ਸ਼ੁਰੂ ਹੋ ਰਿਹਾ 19 ਨਵੰਬਰ 2016 ਤੋਂ। ਤੇ ਟਿਕਟਾਂ ਦੇ ਬਾਰੇ ਜਾਂ ਇਸ ਸਾਰੇ ਟੂਰ ਪੈਕੇਜ ਦੇ ਬਾਰੇ ਜੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 0424-115-151 ਤੇ ਇਨ੍ਹਾਂ ਦਾ ਨੰਬਰ ਹੈ ਜੀ ਇਹ। ਤੇ ਇਹਦੇ ਨਾਲ ਹੀ ਇਨ੍ਹਾਂ ਦਾ ਗ੍ਰੇਟ ਓਸ਼ਨ ਰੋਡ ਦਾ ਵੀ ਇਕ ਟੂਰ ਪੈਕੇਜ ਸ਼ੁਰੂ ਹੋ ਰਿਹਾ ਜੀ 3 ਦਸੰਬਰ ਤੋਂ। ਸੋ 3 ਦਸੰਬਰ ਤੋਂ ਤੇ 19 ਨਵੰਬਰ ਤੋਂ ਇਹ ਜਿਹੜੇ ਟੂਰ ਪੈਕੇਜ ਇਨ੍ਹਾਂ ਦੇ ਸ਼ੁਰੂ ਹੋ ਰਹੇ ਆ। ਸੋ ਇਹਦੇ ਬਾਬਤ ਤੁਸੀਂ ਹੋਰ ਜਾਣਕਾਰੀ ਜੇ ਲੈਣੀ ਚਾਹੁੰਦੇ ਹੋ ਕਿਉਂਕਿ ਬੜੇ ਹੀ ਵਾਜਬ ਇਹਨਾਂ ਦੇ ਰੇਟਸ ਨੇ ਤੇ ਬਾਕੀ ਜਿਹੜੀਆਂ ਬੱਸ ਲਾਈਨਸ ਨੇ ਤੁਸੀਂ ਉਹਨਾਂ ਦੇ ਨਾਲ ਕੰਪੈਰੀਜ਼ਨ ਕਰਕੇ ਇਹਨਾਂ ਦੇ ਨਾਲ ਸੰਪਰਕ ਸਾਧ ਸਕਦੇ ਹੋ 0424-115-551 ਇਹਨਾਂ ਦਾ ਫੋਨ ਨੰਬਰ ਹੈ ਤੇ ਬਹੁਤ ਜਲਦ ਇਹ ਆਪਣੀਆਂ ਸੇਵਾਵਾਂ ਦੇ ਨਾਲ ਸਾਂਝ ਪਾਇਆ ਕਰਨਗੇ ਸਾਡੇ ਪ੍ਰੋਗਰਾਮ ਲਹਿਰਾਂ ਦੇ ਵਿਚ ਤੇ ਅਸੀਂ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਅੱਜ ਵੀ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਪ੍ਰੋਗਰਾਮ ਚ ਸਾਂਝ ਪਾਉਣ ਦੇ ਲਈ ਸ਼ੁਕਰੀਆ ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਇਕ ਹੋਰ ਦੋਸਤ ਸ਼ਾਮਲ ਹੋਏ ਨੇ ਜੀ ਜੀ ਬੀ ਪੀ ਰੰਗੀ ਹੋਰੀ ਸਤਿ ਸ੍ਰੀ ਅਕਾਲ ਮੈਡਮ ਅਮਰਦੀਪ ਜੀ ਕਹਿੰਦੇ ਮੈਂ ਬੀ ਪੀ ਰੰਗੀ ਮੈਸੇਜ ਕਰ ਰਿਹਾ ਕਿਰਪਾ ਕਰਕੇ ਮੇਰਾ ਲਿਖਿਆ ਸੌਂਗ 3-4 ਬਾਏ ਨਾਜ਼ ਪਲੇ ਕਰ ਦਿਓ ਧੰਨਵਾਦ ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਬੀ ਪੀ ਤੁਹਾਡਾ ਪ੍ਰੋਗਰਾਮ ਦੇ ਵਿਚ ਤੇ ਤੁਹਾਡਾ ਲਿਖਿਆ ਗੀਤ ਆਪਾਂ ਜ਼ਰੂਰ ਸੁਣਾਵਾਂਗੇ ਜੀ ਸਰੋਤਿਆਂ ਨੂੰ ਸੋ ਨਾਜ਼ ਦੀ ਆਵਾਜ਼ ਦੇ ਵਿਚ ਨਾਜ਼ੀਆ ਸ਼ੇਖ ਜਿਨ੍ਹਾਂ ਨੂੰ ਤੁਸੀਂ ਸੈਮੀ ਦੀਆਂ ਵੀਡੀਓਜ਼ ਦੇ ਵਿਚ ਇਨ੍ਹਾਂ ਦੋਵਾਂ ਨੂੰ ਦੇਖਦੇ ਹੋ ਜੀ ਪਤੀ ਪਤਨੀ ਨੇ ਤੇ ਬਹੁਤ ਖੂਬਸੂਰਤ ਸੁਨੇਹੇ ਜਿਹੜੇ ਆ ਦਿੰਦੇ ਨੇ ਸੋ ਹਰਮਨ ਰੇਡੀਓ ਤੇ ਵੀ ਇਨ੍ਹਾਂ ਦੀਆਂ ਮੁਲਾਕਾਤਾਂ ਤੁਸੀਂ ਸੁਣ ਚੁੱਕੇ ਹੋ ਤੇ ਨਾਜ਼ ਦੀ ਆਵਾਜ਼ ਦੇ ਵਿਚ ਇਹ ਗੀਤ ਜਿਹੜਾ ਜੀ ਬੀ ਪੀ ਰੰਗੀ ਦਾ ਲਿਖਿਆ ਹੋਇਆ 3-4 ਤੁਹਾਡੀ ਨਜ਼ਰ ਕਰਾਂਗੇ ਪ੍ਰੋਗਰਾਮ ਦੇ ਦੌਰਾਨ ਜੁੜੇ ਰਹੋ ਬਣੇ ਰਹੋ ਇਸੇ ਤਰ੍ਹਾਂ ਹਰਮਨ ਰੇਡੀਓ ਤੇ ਦੋਸਤੋ ਤੁਹਾਡੇ ਸੁਨੇਹੇ ਸਾਡੇ ਤੱਕ ਲਗਾਤਾਰ ਪਹੁੰਚ ਰਹੇ ਆ ਤੇ ਅਸੀਂ ਇਕ ਮਹਿਮਾਨ ਨੂੰ ਵੀ ਅੱਜ ਲੈਣਾ ਤੇ ਇਕ ਜ਼ਰੂਰੀ ਜਾਣਕਾਰੀ ਜਿਹੜੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਆ ਸੋ ਸਿਹਤ ਦੇ ਸਿਲਸਿਲੇ ਦੇ ਵਿਚ ਸਿਹਤ ਸੰਭਾਲ ਸਿਲਸਿਲਾ ਜਿਹੜਾ ਜੀ ਉਹਦੇ ਵਿਚ ਮੇਰੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਕੁਛ ਨਾ ਕੁਛ ਤੁਹਾਡੇ ਨਾਲ ਜ਼ਰੂਰੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਵੇ ਹਨਾ ਪਰ ਕਿਉਂਕਿ ਸਮਾਂ ਜਿਹੜਾ ਪ੍ਰੋਗਰਾਮ ਦੇ ਵਿਚ ਬਚਦਾ ਨਹੀਂ ਆ ਸਾਡੇ ਕੋਲ ਪਰ ਫਿਰ ਵੀ ਮੈਂ ਕਾਹਲੀ ਕਾਹਲੀ ਦੇ ਵਿਚ ਕੁਛ ਗੱਲਾਂ ਜਿਹੜੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੀ ਆ ਕਿਉਂਕਿ ਬਹੁਤੀ ਵਾਰ ਸਾਡੇ ਸਿਆਣਿਆਂ ਵੱਲੋਂ ਵੀ ਇਹੀ ਕਿਹਾ ਜਾਂਦਾ ਹਨਾ ਕਿ ਇਲਾਜ ਦੇ ਨਾਲੋਂ ਪਰਹੇਜ਼ ਚੰਗਾ ਤੇ ਜੇ ਅਸੀਂ ਆਪਣੇ ਆਲੇ ਦੁਆਲੇ ਚ ਦੇਖੀਏ ਤਾਂ ਅਸੀਂ ਲੋਕ ਬਹੁਤੀਆਂ ਜਿਹੜੀਆਂ ਬਿਮਾਰੀਆਂ ਬਹੁਤੇ ਰੋਗ ਜਿਹੜੇ ਉਹ ਇਸੇ ਕਰਕੇ ਲਗਵਾ ਲੈਂਦੇ ਆ ਕਿਉਂਕਿ ਅਸੀਂ ਪਰਹੇਜ਼ ਯਾਨੀ ਕਿ ਅਸੀਂ ਆਪਣੀ ਜਿਹੜੀ ਰੋਜ਼ਾਨਾ ਦੀ ਰੁਟੀਨ ਆ ਉਹਦੇ ਵਿਚ ਬਹੁਤਾ ਜਿਹੜਾ ਖਾਣ ਪੀਣ ਵੱਲ ਵੀ ਧਿਆਨ ਨਹੀਂ ਦਿੰਦੇ ਆਪਣੀ ਜਿਹੜੀ ਰੁਟੀਨ ਆ ਉਹਦੇ ਵੱਲ ਵੀ ਬਹੁਤਾ ਧਿਆਨ ਨਹੀਂ ਦਿੰਦੇ ਤੇ ਇਸੇ ਕਰਕੇ ਕੁਛ ਜਿਹੜੀਆਂ ਬਿਮਾਰੀਆਂ ਕੁਛ ਰੋਗ ਜਿਹੜੇ ਆ ਉਹ ਸਾਨੂੰ ਆਪ ਮੁਹਾਰੇ ਲੱਗ ਜਾਂਦੇ ਆ ਸੋ ਅੱਜ ਗੱਲਬਾਤ ਕਰਾਂਗੇ ਜੀ ਕੈਂਸਰ ਦੇ ਬਾਰੇ ਚ ਸੋ ਅਮਰੀਕਨ ਕੈਂਸਰ ਇੰਸਟੀਚਿਊਟ ਅਤੇ ਵਰਲਡ ਕੈਂਸਰ ਰਿਸਰਚ ਫੰਡ ਦੇ ਵਿਗਿਆਨੀਆਂ ਦਾ ਕਹਿਣਾ ਕਿ ਦਵਾਈ ਆਧਾਰਿਤ ਇਲਾਜ ਦੇ ਤਰੀਕਿਆਂ ਦੀ ਬਜਾਏ ਜੇ ਅਸੀਂ ਖਾਣ ਪੀਣ ਦੇ ਜਿਹੜੇ ਤਰੀਕੇ ਆ ਉਹਨਾਂ ਨੂੰ ਅਸੀਂ ਬਦਲ ਲਈਏ ਤਾਂ ਉਹ ਕਾਫੀ ਕਾਰਗਰ ਸਿੱਧ ਹੁੰਦੇ ਆ ਜੇਕਰ 400 ਗ੍ਰਾਮ ਕਹਿੰਦੇ ਫਲ ਤੇ ਸਬਜ਼ੀਆਂ ਅਸੀਂ ਹਰ ਰੋਜ਼ ਖਾਈਏ ਤਾਂ ਕੈਂਸਰ ਦਾ ਜਿਹੜਾ ਫੈਲਾਇਆ ਜੀ ਉਹਨੂੰ 20% ਤੱਕ ਰੋਕਿਆ ਜਾ ਸਕਦਾ ਤੇ ਫਲਾਂ ਤੇ ਸਬਜ਼ੀਆਂ ਚ ਪਾਏ ਜਾਣ ਵਾਲੇ ਜਿਹੜੇ ਪੋਸ਼ਕ ਤੱਤ ਆ ਉਹਨਾਂ ਦੇ ਵਿਚ ਕੈਂਸਰ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ ਜਿਸ ਕਰਕੇ ਫਲ ਤੇ ਸਬਜ਼ੀਆਂ ਦੇ ਸੇਵਨ ਨਾਲ ਮੂੰਹ ਪੇਟ ਛਾਤੀ ਤੇ ਬਲੈਡਰ ਤੇ ਫੇਫੜਿਆਂ ਦੇ ਕੈਂਸਰ ਤੋਂ ਕਾਫੀ ਬਚਾਅ ਹੁੰਦਾ ਆ ਤੇ ਬ੍ਰਿਟੇਨ ਕੈਂਸਰ ਇੰਸਟੀਚਿਊਟ ਦੇ ਵਿਗਿਆਨੀਆਂ ਦਾ ਵੀ ਕਹਿਣਾ ਜੀ ਕਿ ਜ਼ਿਆਦਾ ਆਂਡਾ ਤੇ ਮਾਸ ਦਾ ਸੇਵਨ ਕਰਨ ਵਾਲੀਆਂ ਜਿਹੜੀਆਂ ਔਰਤਾਂ ਉਹਨਾਂ ਨੂੰ ਜਿਹੜਾ ਬ੍ਰੈਸਟ ਕੈਂਸਰ ਆ ਉਹ ਜ਼ਿਆਦਾ ਹੁੰਦਾ ਸੋ ਮੋਟਾਪੇ ਤੋਂ ਗ੍ਰਸਤ ਔਰਤਾਂ ਜਿਹੜੀਆਂ ਉਹਨਾਂ ਨੂੰ ਵੀ ਬ੍ਰੈਸਟ ਕੈਂਸਰ ਹੋਣ ਦੀ ਜਿਹੜੀ ਸੰਭਾਵਨਾ ਆ ਉਹ ਜ਼ਿਆਦਾ ਹੁੰਦੀ ਆ ਆਂਡਾ ਤੇ ਮਾਸ ਦਾ ਸੇਵਨ ਕਰਨ ਵਾਲੇ ਜਿਹੜੇ ਲੋਕ ਆ ਜ਼ਿਆਦਾਤਰ ਮੋਤਰ ਨਲੀ ਦੇ ਕੈਂਸਰ ਦੇ ਵੀ ਸ਼ਿਕਾਰ ਹੁੰਦੇ ਆ ਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਸਾਨੂੰ ਬਚਾਅ ਕਰਨਾ ਚਾਹੀਦਾ ਖਾਣੇ ਵਾਲੇ ਜਿਹੜੇ ਤੇਲ ਹੈ ਜੀ ਉਹਨਾਂ ਨੂੰ ਜਦੋਂ ਅਸੀਂ ਵਾਰ ਵਾਰ ਗਰਮ ਕਰਕੇ ਵਰਤੋਂ ਚ ਲਿਆਉਂਦੇ ਆ ਉਹ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੇ ਆ ਸੋ ਤਲਦੇ ਜਾਂ ਭੁੰਨਦੇ ਸਮੇਂ ਤੇਲ ਜਿਹੜੇ ਆ ਜੀ ਉਹਨਾਂ ਨੂੰ ਦੁਬਾਰਾ ਜਦੋਂ ਅਸੀਂ ਗਰਮ ਕਰਦੇ ਆ ਤੇ ਇਹ ਪ੍ਰੋਕਸਾਈਡ ਕੈਂਸਰ ਰੋਗ ਦਾ ਕਾਰਨ ਬਣ ਜਾਂਦੇ ਆ ਸੋ ਇਸ ਕਰਕੇ ਜਦੋਂ ਅਸੀਂ ਇੱਕ ਵਾਰ ਤਲ ਲੈਂਦੇ ਹਾਂ ਉਸ ਤੇਲ ਨੂੰ ਰੋੜ ਦੇਣਾ ਚਾਹੀਦਾ ਹੈ ਉਹਨੂੰ ਜ਼ਿਆਦਾ ਵਾਰ ਗਰਮ ਕਰਕੇ ਉਹਨੂੰ ਵਰਤਣਾ ਨਹੀਂ ਚਾਹੀਦਾ ਕੈਲਸ਼ੀਅਮ ਵਿਟਾਮਿਨ ਸੀ ਤੇ ਲੋਹ ਤੱਤਾਂ ਤੋਂ ਰਹਿਤ ਜਿਹੜਾ ਫਾਸਟ ਫੂਡ ਆ ਅਤੇ ਤਲੇ ਹੋਏ ਜਿਹੜੇ ਖਾਦ ਪਦਾਰਥ ਆ ਉਹਨਾਂ ਦਾ ਜ਼ਿਆਦਾ ਲੰਬੇ ਤੱਕ ਸੇਵਨ ਨਹੀਂ ਕਰਨਾ ਚਾਹੀਦਾ ਜ਼ਿਆਦਾ ਲੰਬੇ ਸਮੇਂ ਤੱਕ ਸੇਵਨ ਨਹੀਂ ਕਰਨਾ ਚਾਹੀਦਾ ਕਾਫੀ ਦਿਨਾਂ ਤੱਕ ਸੇਵਨ ਕਰਨ ਨਾਲ ਇਹ ਵੀ ਜਿਹੜੇ ਕੈਂਸਰ ਰੋਗ ਦਾ ਕਾਰਨ ਬਣਦੇ ਆ ਤੇ ਦੂਜੇ ਪਾਸੇ ਜੀ ਫਾਸਟ ਫੂਡ ਬਣਾਉਣ ਸਮੇਂ ਵਾਰ ਵਾਰ ਜਿਹੜਾ ਗਰਮ ਕੀਤਾ ਤੇਲ ਆ ਜਾਂ ਹਾਨੀਕਾਰਕ ਰੰਗ ਜਿਹੜੇ ਤੇਜ਼ ਰੰਗ ਹੁੰਦੇ ਆ ਜੀ ਤੇ ਰਸਾਇਣ ਇਨ੍ਹਾਂ ਦੀ ਵਰਤੋਂ ਜਿਹੜੀ ਆ ਕੀਤੀ ਜਾਂਦੀ ਆ ਇਹ ਵੀ ਕੈਂਸਰ ਰੋਗ ਨੂੰ ਸੱਦਾ ਦਿੰਦੇ ਆ ਦੂਜੇ ਪਾਸੇ ਜੇ ਅਸੀਂ ਦੇਖੀਏ ਫਲ ਹਰੀਆਂ ਸਬਜ਼ੀਆਂ ਸਾਗ ਪੁੰਗਰੀਆਂ ਦਾਲਾਂ ਛਿਲਕੇ ਵਾਲਾ ਜਿਹੜਾ ਅੰਨ ਆ ਰੇਸ਼ੇਦਾਰ ਭੋਜਨ ਆ ਇਹ ਇਨ੍ਹਾਂ ਦਾ ਸੇਵਨ ਜਿਹੜਾ ਜੀ ਉਹ ਕੈਂਸਰ ਰੋਗ ਤੋਂ ਬਚਾਅ ਕਰਦਾ ਤੇ ਫਲਾਂ ਤੇ ਹਰੀਆਂ ਸਬਜ਼ੀਆਂ ਦੇ ਵਿਚ ਪ੍ਰਤੀ ਆਕਸੀਕੋਟ ਬੀਟਾ ਕੈਰੋਟਿਨ ਤੱਤ ਜਿਹੜਾ ਪਾਇਆ ਜਾਂਦਾ ਜਿਹੜਾ ਕੈਂਸਰ ਤੋਂ ਸਾਨੂੰ ਬਚਾਉਂਦਾ ਗਾਜਰ ਜਿਹੜੀ ਆ ਉਹ ਵੀ ਬਹੁਤ ਵਧੀਆ ਖਰਬੂਜਾ, ਗੋਭੀ, ਪਾਲਕ, ਟਮਾਟਰ, ਬੰਦ ਗੋਭੀ, ਲਸਣ, ਪਿਆਜ਼, ਹਲਦੀ, ਇਮਲੀ, ਨਿੰਬੂ ਤੇ ਮਸ਼ਰੂਮ, ਇਹ ਵੀ ਬਹੁਤ ਚੰਗੀਆਂ ਚੀਜ਼ਾਂ ਨੇ ਜੀ। ਇਨ੍ਹਾਂ ਨੂੰ ਖਾਣ ਦੇ ਨਾਲ ਕੈਂਸਰ ਰੋਗ ਤੋਂ ਬਚਾਅ ਰਹਿੰਦਾ। ਇਮਲੀ ਜਿਹੜੀ ਹੈ ਜੀ, ਕਹਿੰਦੇ ਇਹਦੇ ਵਿਚ ਕੈਂਸਰ ਨਿਵਾਰਕ ਸਮਰੱਥਾ ਹੁੰਦੀ ਆ ਤੇ ਇਹ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਹੈਦਰਾਬਾਦ ਦੇ ਖੋਜਕਰਤਾਵਾਂ ਦਾ ਕਹਿਣਾ ਕਿ ਇਮਲੀ ਦੇ ਵਿਚ ਕਰਕੁਮਿਨ ਨਾਮਕ ਤੱਤ ਪਾਇਆ ਜਾਂਦਾ ਜਿਹੜਾ ਬੀੜੀ, ਸਿਗਰਟ ਤੇ ਹਵਾ ਪ੍ਰਦੂਸ਼ਣ ਦੇ ਕਾਰਨ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਖਤਮ ਕਰਦਾ। ਤੇ ਦੂਜੇ ਪਾਸੇ ਸੋਇਆਬੀਨ ਜਿਹੜਾ ਜੀ, ਉਹਦੇ ਵਿਚ ਵੀ ਪ੍ਰੋਟੀਨ ਭਰਪੂਰ ਮਾਤਰਾ ਚ ਪਾਇਆ ਜਾਂਦਾ ਤੇ ਇਸਦੇ ਵਿਚ 85% ਸੰਤ੍ਰਿਪਤ ਕੋਲੈਸਟ੍ਰੋਲ ਰਹਿਤ ਚਰਬੀ ਹੁੰਦੀ ਹੈ। ਸੋ ਸੋਇਆਬੀਨ ਵੀ ਬਹੁਤ ਚੰਗਾ ਤੇ ਇਹਦਾ ਜੇ ਹਰ ਰੋਜ਼ ਅਸੀਂ ਸੇਵਨ ਕਰਦੇ ਹਾਂ ਤੇ ਕੋਲੈਸਟ੍ਰੋਲ ਦੀ ਜਿਹੜੀ ਮਾਤਰਾ ਜੀ 12% ਤੱਕ ਘਟਾਈ ਜਾ ਸਕਦੀ ਆ ਤੇ ਇਹਦੇ ਚ ਜਿਹੜਾ ਲੋੜੀਂਦਾ ਰੇਸ਼ਾ ਹੁੰਦਾ ਉਹ ਕਬਜ਼ ਨੂੰ ਵੀ ਦੂਰ ਕਰਦਾ ਤੇ ਕੈਂਸਰ ਤੋਂ ਵੀ ਇਹਦੇ ਨਾਲ ਬਚਾ ਰਹਿੰਦਾ। ਤੇ ਜੇ ਅਸੀਂ ਨਿਯਮਤ ਰੂਪ ਚ ਇਹਨੂੰ ਅਸੀਂ ਵਰਤਦੇ ਹਾਂ ਤੇ ਅੰਤੜੀਆਂ ਦੇ ਕੈਂਸਰ ਤੋਂ ਵੀ ਬਚਿਆ ਜਾ ਸਕਦਾ। ਤੇ ਜਿਹੜੀ ਮਸ਼ਰੂਮ ਹੈ ਜੀ, ਉਹਦੇ ਵਿਚ ਪੋਲੀਸੇਕਰਾਈਡ ਨਾਮਕ ਇਕ ਤੱਤ ਹੁੰਦਾ ਜਿਹੜਾ ਕੈਂਸਰ ਹੋਣ ਤੋਂ ਰੋਕਦਾ, ਇਸ ਲਈ ਇਹਦੀ ਵਰਤੋਂ ਕੈਂਸਰ ਉਨਮੂਲਨ ਵਿਚ ਲਾਭਦਾਇਕ ਹੈ ਤੇ ਲਸਣ ਦੇ ਵਿਚ ਵੀ ਸੰਕਰਮਣ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ। ਤੇ ਜੀ, ਤੇ ਇਹਦੇ ਨਾਲ ਹੀ ਲਸਣ ਦੇ ਵਿਚ ਜਿਹੜਾ ਲਸਣ ਜ਼ਿਆਦਾ ਖਾਣ ਦੇ ਨਾਲ ਜਿਹੜਾ ਕੈਂਸਰ ਆ ਉਸ ਤੇ ਕਾਬੂ ਪਾਇਆ ਜਾ ਸਕਦਾ। ਤੇ ਔਲਾ ਜਿਹੜਾ ਜੀ, ਇਹ ਵੀ ਬਹੁਤ ਵਧੀਆ ਤੇ ਔਲੇ ਦੇ ਵਿਚ ਪਾਇਆ ਜਾਣ ਵਾਲਾ ਜਿਹੜਾ ਪੈਕਟਿਨ ਰੇਸ਼ਾ ਅੰਤੜੀਆਂ ਤੇ ਖੂਨ ਵਹਿਣੀਆਂ ਦੇ ਸੰਕਰਮਣ ਨੂੰ ਰੋਕਣ ਚ ਮਦਦ ਕਰਦਾ। ਤੇ ਦੋਸਤੋ, ਇਹ ਇਕ ਜ਼ਰੂਰੀ ਜਾਣਕਾਰੀ ਸਿਹਤ ਸੰਬੰਧੀ। ਤੇ ਜੇ ਅਸੀਂ ਆਪਣੇ ਖਾਣ ਪੀਣ ਦੇ ਜਿਹੜੀ ਰੁਟੀਨ ਆ ਉਹਦੇ ਵਿਚ ਥੋੜੀ ਜਿਹੀ ਤਬਦੀਲੀ ਲਿਆਈਏ ਤੇ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਜਿਹੜਾ ਉਹ ਅਸੀਂ ਆਸਾਨੀ ਨਾਲ ਹੀ ਪਾ ਸਕਦੇ ਹਾਂ। ਸੋ ਅੱਜ ਇਹ ਥੋੜੀ ਜਿਹੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਮੈਂ, ਤੇ ਮੈਨੂੰ ਲੱਗਦਾ ਕਿ ਜ਼ਰੂਰ ਤੁਹਾਡੇ ਲਈ ਕਿਤੇ ਨਾ ਕਿਤੇ ਫਾਇਦੇਮੰਦ ਹੋਵੇਗੀ। ਸੋ ਦੋਸਤੋ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਗੱਲਬਾਤ ਕਰਾਂਗੇ ਮੈਲਬਨ ਦੇ ਹੈਂਪਟਨ ਪਾਰਕ ਇਲਾਕੇ ਦੇ ਵਿਚ ਇਕ ਦੀਵਾਲੀ ਮੇਲਾ ਜਿਹੜਾ ਜੀ ਉਹ ਹੋਣ ਜਾ ਰਿਹਾ। ਸੋ ਉਹਨਾਂ ਦੇ ਪ੍ਰਬੰਧਕ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਰੇਡੀਓ ਤੇ ਮੌਜੂਦ ਨੇ। ਸੋ ਕਮਲ ਧਾਲੀਵਾਲ ਇਸ ਵੇਲੇ ਰੇਡੀਓ ਤੇ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿਚ, ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਕਮਲ, ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਲਾਰਾਂ ਦੇ ਵਿਚ।
ਹੈਲੋ ਜੀ, ਪਹਿਲਾਂ ਤਾਂ ਮੇਰੇ ਵੱਲੋਂ ਯਾਨੀ ਕਮਲਜੀਤ ਸਿੰਘ ਧਾਲੀਵਾਲ ਵੱਲੋਂ ਪੂਰੀ ਹਰਮਨ ਟੀਮ ਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਹਾਂਜੀ ਕਮਲ ਜੀ, ਅਸੀਂ ਜਾਣਨਾ ਚਾਹਾਂਗੇ ਕਿ ਜਿਹੜਾ ਦੀਵਾਲੀ ਮੇਲਾ ਹੈਂਪਟਨ ਪਾਰਕ ਦੇ ਵਿਚ ਹੋਣ ਜਾ ਰਿਹਾ, ਸੋ ਸਾਡੇ ਜਿਹੜੇ ਸਰੋਤੇ ਆ ਜਾਣਨਾ ਚਾਹੁਣਗੇ ਕਿ ਇਹ ਕਿਹੜੀ ਤਰੀਕ ਨੂੰ ਹੋਣ ਜਾ ਰਿਹਾ ਤੇ ਕਿੱਥੇ ਹੋਣ ਜਾ ਰਿਹਾ, ਥੋੜੀ ਜਿਹੀ ਸਾਂਝ ਜ਼ਰੂਰ ਪਾਓ।
ਹਾਂਜੀ ਜ਼ਰੂਰ ਜੀ, ਇਹ ਜੀ ਆਊਟਰ ਰੈਨ ਹਾਲ 60-20 ਸਟੂਵਿਟ ਐਵੇਨਿਊ ਹੈਂਪਟਨ ਪਾਰਕ ਦੇ ਵਿਚ ਹੋਣ ਜਾ ਰਿਹਾ। ਇਹ 28 ਅਕਤੂਬਰ ਸ਼ਾਮੀ 6 ਵਜੇ ਤੋਂ ਲੈ ਕੇ 10 ਵਜੇ ਤੱਕ ਚੱਲੇਗਾ ਜੀ।
ਜੀ, ਤੇ ਇਸ ਦੀਵਾਲੀ ਮੇਲੇ ਦੇ ਵਿਚ ਕੀ ਖਾਸ ਆਕਰਸ਼ਣ ਜਿਹੜੇ ਆ ਉਹ ਰੱਖੇ ਗਏ ਆਡੀਅੰਸ ਦੇ ਵਾਸਤੇ?
ਹਾਂਜੀ, ਇਹਦੇ ਵਾਸਤੇ ਜੀ ਅਸੀਂ ਬਹੁਤ ਧਿਆਨ ਦਿੱਤਾ ਹੈ ਜੀ। ਇਹਦੇ ਵਿਚ ਸਭ ਤੋਂ ਪਹਿਲਾਂ ਤੇ ਅਸੀਂ ਇਹ ਦੱਸਾਂਗੇ ਕਿ ਅਸੀਂ ਦੀਵਾਲੀ ਕਿਉਂ ਮਨਾਉਂਦੇ ਹਾਂ, ਸਾਡਾ ਇਤਿਹਾਸ ਕੀ ਆ
ਜੀ,
ਪਹਿਲਾਂ ਤੇ ਇਹ ਚੀਜ਼ ਦੱਸੀ ਜਾਏਗੀ। ਉਹਦੇ ਤੋਂ ਬਾਅਦ ਜੀ ਉਹਦੇ ਵਿਚ ਆਪਣਾ ਪੰਜਾਬੀ ਜਿਸ ਤਰ੍ਹਾਂ ਆਪਾਂ ਸਭ ਤੋਂ ਜ਼ਿਆਦਾ ਜ਼ਰੂਰੀ ਭੰਗੜਾ ਗਿੱਧਾ ਉਹ ਤੇ ਹੈ ਹੀ ਆ, ਉਸਦੇ ਨਾਲ ਬਾਲੀਵੁੱਡ ਡਾਂਸ ਪਰਫਾਰਮੈਂਸ ਨੇ, ਲਾਈਵ ਡੀਜੇ ਕਾਨਸਰਟ, ਕਿਡਸ ਪਰਫਾਰਮੈਂਸ, ਫੇਸ ਪੇਂਟਿੰਗ, ਮਹਿੰਦੀ ਦੇ ਸਟਾਲ ਤੇ ਮੈਨੀ ਮੋਰ, ਲਾ ਕੇ ਲੱਕੀ ਡਰਾਸ ਵਗੈਰਾ ਵੀ ਕੱਢੇ ਜਾਣਗੇ ਤੇ ਬਹੁਤ ਐਂਟਰਟੇਨਮੈਂਟ ਹੋਏਗਾ ਜੀ ਇਹਦੇ ਵਿਚ। ਹਾਂਜੀ
ਜੀ, ਤੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਸਾਰੇ ਜਿਹੜੇ ਆਕਰਸ਼ਣ ਆ ਉਹ ਰੱਖੇ ਗਏ ਆ, ਤੇ ਨਾਲ ਹੀ ਨਾਲ ਕਮਲ ਜਿਵੇਂ ਕਿ ਜਦੋਂ ਮੇਲੇ ਲੱਗਦੇ ਨੇ ਜਾਂ ਇਹੋ ਜਿਹੇ ਇਵੈਂਟਸ ਹੁੰਦੇ ਨੇ ਤੇ ਨਾਲ ਨਾਲ ਕਈ ਵਾਰ ਖਾਣ ਪੀਣ ਦੀਆਂ ਜਿਹੜੀਆਂ ਸਟਾਲਸ ਆ ਉਹ ਵੀ ਲਾਈਆਂ ਜਾਂਦੀਆਂ, ਪਰ ਕੀ ਹੁੰਦਾ ਕਿ ਕਈ ਹਾਲਸ ਜਿਹੜੇ ਆ ਉਹਨਾਂ ਦੀਆਂ ਆਪਣੀਆਂ ਰੈਸਟ੍ਰਿਕਸ਼ਨਸ ਹੁੰਦੀਆਂ ਆ, ਉੱਥੇ ਖਾਣਾ ਮੌਜੂਦ ਨਹੀਂ ਹੁੰਦਾ ਤੇ ਇਸ ਕਰਕੇ ਬੱਚਿਆਂ ਦੇ ਨਾਲ ਪਰਿਵਾਰਾਂ ਸਮੇਤ ਜਿਹੜੇ ਲੋਕ ਪਹੁੰਚਦੇ ਆ ਉਹਨਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਉੱਥੇ, ਤੇ ਤੁਹਾਡੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਉਹ ਕੀਤੇ ਗਏ ਆ?
ਹਾਂਜੀ ਜੀ, ਇਹ ਬਹੁਤ ਵਧੀਆ ਕੁਐਸਚਨ ਕੀਤਾ ਜੀ ਤੁਸੀਂ ਮੈਨੂੰ, ਕਿਉਂਕਿ ਮੈਂ ਅਕਸਰ ਹੀ ਦੇਖਦਾ ਕਿ ਜਦੋਂ ਕੋਈ ਵੀ ਫੰਕਸ਼ਨ ਜਾਂ ਮੇਲਾ ਜਾਂ ਕੋਈ ਵੀ ਫੰਕਸ਼ਨ ਇੱਥੇ ਹੁੰਦਾ ਆ ਤੇ ਉਹ ਰਾਤੀ 9 ਜਾਂ 10 ਵਜੇ ਮੁੱਕਦਾ ਤੇ ਉਦੋਂ ਸਾਰੀਆਂ ਫੈਮਿਲੀਆਂ ਜਿਹੜੀਆਂ ਮਤਲਬ ਕਿ ਖਾਣ ਵਾਸਤੇ ਉਸ ਟਾਈਮ ਭੁੱਖ ਲੱਗ ਜਾਂਦੀ ਆ ਤੇ ਉਹ ਲੱਭਦੀਆਂ ਭਾਲਦੀਆਂ ਲਾਗੇ ਕੋਈ ਰੈਸਟੋਰੈਂਟ ਤੇ ਇਹਦੇ ਵਿੱਚ ਇਹ ਖਾਸ ਤੌਰ ਤੇ ਅਸੀਂ ਸੋਚਦੇ ਹਾਂ ਇਹਦੇ ਵਿੱਚ ਆਪਾਂ ਸਾਰਾ ਫੂਡ ਲਾਈਕ ਆਨਟ੍ਰੇ ਮੇਨ ਕੋਰਸ ਐਂਡ ਲਾਈਕ ਡਿਜ਼ਰਟਸ ਐਂਡ ਲਾਈਕ ਸਾਰਾ ਕੁਛ ਅਸੀਂ ਵਿੱਚੇ ਹੀ ਦੇ ਰਹੇ ਹਾਂ ਸਾਰਿਆਂ ਨੂੰ ਇਹ ਬਫੇ ਸਿਸਟਮ ਲੱਗੇਗਾ ਜੀ ਤੇ ਸਾਰਾ ਹੀ ਪ੍ਰਬੰਧ ਕੀਤੇ ਜਾ ਚੁੱਕੇ ਨੇ ਤੇ ਸਾਰੀਆਂ ਹੀ ਚੀਜ਼ਾਂ ਇਹਨਾਂ ਨੂੰ ਪ੍ਰੋਵਾਈਡ ਉੱਥੇ ਹੀ ਕਰਵਾਈਆਂ ਜਾਣਗੀਆਂ ਤੇ ਨਾਲੇ ਤੁਸੀਂ ਬੱਚਿਆਂ ਬਾਰੇ ਪੁੱਛਿਆ ਜੀ ਹਾਂਜੀ ਮੈਂ ਸੋਚਦਾ ਹਾਂ ਜੀ ਜਿਸ ਤਰ੍ਹਾਂ ਆਪਣੇ ਬੱਚਿਆਂ ਵਾਸਤੇ ਜਦੋਂ ਵੱਡਿਆਂ ਦਾ ਫੰਕਸ਼ਨ ਹੁੰਦਾ ਤੇ ਬੱਚੇ ਕਈ ਵਾਰੀ ਬੋਰ ਹੋ ਜਾਂਦੇ ਨੇ ਤੇ ਉਹਨਾਂ ਵਾਸਤੇ ਆਪਾਂ ਸਪੈਸ਼ਲ ਲਾਈਕ ਫੇਸ ਪੇਂਟਿੰਗ ਟਵਿਸਟਿੰਗ ਬਲੂਨ ਉਹਨਾਂ ਵਾਸਤੇ ਇੱਕ ਲੇਡੀ ਹਾਇਰ ਕੀਤੀ ਆ ਕਿ ਜਿਹੜੇ ਮਾਂ ਪਿਓ ਆਪਣੇ ਫੰਕਸ਼ਨ ਦਾ ਪੂਰਾ ਇੰਜੋਏ ਕਰ ਸਕਣ ਤੇ ਉਹਦੇ ਨਾਲ ਬੱਚੇ ਵੀ ਆ ਜਿਹੜੇ ਉਹ ਪੂਰਾ ਇੰਜੋਏ ਕਰ ਸਕਣ ਤੇ ਉਹਦੇ ਨਾਲ ਬੱਚਿਆਂ ਦੇ ਨਾਲ ਆਪਾਂ ਇੱਕ ਗਿਫਟ ਕੁਸ਼ਚਨ ਪੁੱਛਾਂਗੇ ਛੋਟੇ ਛੋਟੇ ਬੱਚਿਆਂ ਨੂੰ ਹਾਂਜੀ ਕਿ ਪੰਜਾਬੀ ਦੇ ਕੁਛ ਕੁਸ਼ਚਨ ਸੌਖੇ ਜੇ ਜਾਂ ਥੋੜੇ ਜੇ ਹਾਰਡ ਉਮਰ ਦੇ ਹਿਸਾਬ ਨਾਲ ਤੇ ਉਹਨਾਂ ਨਾਲ ਬੱਚਿਆਂ ਨੂੰ ਗਿਫਟ ਵੀ ਦਿੱਤੇ ਜਾਣਗੇ
ਜੀ ਤੇ ਕਮਲ ਜੀ ਜੇ ਅਸੀਂ ਪਿਛਲੇ ਕੁਛ ਮਹੀਨਿਆਂ ਤੇ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਚਾਹੇ ਤਿਉਹਾਰਾਂ ਨਾਲ ਸੰਬੰਧਿਤ ਇਵੈਂਟਸ ਹੋ ਰਹੇ ਆ ਸੋ ਜਿਹੜੇ ਭਾਈਚਾਰੇ ਦੇ ਬਹੁਤ ਸਾਰੇ ਜਿਹੜੇ ਇਵੈਂਟਸ ਆ ਉਹ ਹਰ ਵੀਕਐਂਡ ਤੇ ਹੁੰਦੇ ਆ ਸੋ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਇਵੈਂਟਸ ਜਿਹੜੇ ਆ ਉਹ ਵੀ ਹੁੰਦੇ ਆ ਹਨਾ ਸੋ ਬਹੁਤੀ ਵਾਰ ਕਈ ਵਾਰ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਇਸ ਕਰਕੇ ਨਿਰਾਸ਼ ਹੋਣਾ ਪੈਂਦਾ ਕਿਉਂਕਿ ਉਹ ਪਰਿਵਾਰਾਂ ਸਮੇਤ ਉੱਥੇ ਆਪਣਾ ਲੁਤਫ ਲੈਣ ਜਾਂਦੇ ਆ ਹਨਾ ਤੇ ਕਈ ਵਾਰ ਕੀ ਹੁੰਦਾ ਆ ਕਿ ਸਿਰਫ ਥੋੜੀ ਜਿਹੀ ਲਾਪਰਵਾਹੀ ਕਾਰਨ ਉਹਨਾਂ ਦਾ ਜਿਹੜਾ ਸਾਰਾ ਮਜ਼ਾ ਉਸ ਇਵੈਂਟ ਦਾ ਖਰਾਬ ਹੋ ਜਾਂਦਾ ਸੋ ਇਹ ਲਾਪਰਵਾਹੀ ਜਿਹੜੀ ਕੀ ਹੁੰਦੀ ਆ ਕਿ ਵੈਸੇ ਨਾਨ ਅਲਕੋਹਲਿਕ ਇਵੈਂਟ ਲਿਖਿਆ ਗਿਆ ਹੁੰਦਾ ਪਰ ਉੱਥੇ ਜਦੋਂ ਜਾਂਦੇ ਨੇ ਤਾਂ ਉੱਥੇ ਕਈ ਵਾਰ ਇਹੋ ਜਿਹਾ ਜਿਹੜਾ ਦ੍ਰਿਸ਼ ਉਹ ਦੇਖਣ ਨੂੰ ਮਿਲਦਾ ਕਿ ਲੋਕ ਸ਼ਰਾਬ ਪੀ ਕੇ ਵੀ ਉਹਨਾਂ ਸਮਾਰੋਹਾਂ ਦੇ ਵਿੱਚ ਪਹੁੰਚਦੇ ਆ ਤੇ ਤੁਸੀਂ ਇਸ ਬਾਰੇ ਕੀ ਅਰੇਂਜਮੈਂਟ ਕੀਤਾ
ਹਾਂਜੀ ਜੀ ਫਿਰ ਤੋਂ ਮੈਂ ਤੁਹਾਨੂੰ ਕਹਾਂਗਾ ਜੀ ਬਹੁਤ ਵਧੀਆ ਕੁਐਸਚਨ ਹੈ ਤੇ ਆਮ ਹੀ ਗੱਲ ਹੈ ਜੀ ਇਹ ਅੱਜ ਕੱਲ ਫੰਕਸ਼ਨਾਂ ਦੇ ਵਿੱਚ ਕਿ ਲੋਕੀ ਸ਼ਰਾਬ ਪੀ ਕੇ ਜਾਂਦੇ ਨੇ ਪਰ ਇਹਦੇ ਵਾਸਤੇ ਆਪਾਂ ਖਾਸ ਧਿਆਨ ਦਿੰਦੇ ਹੋਏ ਆ ਕਿ ਇਹਦੇ ਵਿੱਚ ਆਪਾਂ ਪ੍ਰੋਪਰ ਲਾਈਕ ਸਿਕਿਉਰਿਟੀ ਹਾਇਰ ਕੀਤੀ ਹੋਈ ਆ ਕਿਸੇ ਨੂੰ ਵੀ ਅੰਦਰ ਡਰਿੰਕ ਨਹੀਂ ਕਰਨ ਦਿੱਤੀ ਜਾਏਗੀ ਤੇ ਨਾ ਹੀ ਕੋਈ ਬੰਦਾ ਡਰਿੰਕ ਕਰਕੇ ਅੰਦਰ ਆ ਸਕਦਾ ਆ ਕਿਉਂਕਿ ਇਹ ਸਾਡੇ ਕੋਲ ਸਾਡੇ ਵੀ ਹੱਥ ਵਾਸ ਨਹੀਂ ਹੈਗਾ ਕਿਉਂਕਿ ਸਿਕਿਉਰਿਟੀ ਗਾਰਡ ਜਿਹੜੇ ਨੇ ਓਜ਼ੀ ਨੇ ਜਾਂ ਨਿਊਜ਼ੀਲੈਂਡਰ ਨੇ ਉਹਨਾਂ ਨੂੰ ਪੂਰੀਆਂ ਇੰਸਟਰਕਸ਼ਨਸ ਪੁਲਿਸ ਵੱਲੋਂ ਜਾਂ ਕਿਉਂਕਿ ਉਹਦੇ ਵਿੱਚ ਜੀ ਦੋ MP ਵੀ ਸ਼ਿਰਕਤ ਕਰ ਰਹੇ ਨੇ ਸਾਡੇ ਵਿੱਚ ਤੁਹਾਨੂੰ ਮੈਂ ਸੋਰੀ ਥੋੜਾ ਟੌਪਿਕ ਤੋਂ ਹਟ ਗਿਆ ਪਰ ਮੈਂ ਦੱਸ ਦੇਣਾ ਚਾਹੁੰਦਾ ਕਿ ਦੋ MP ਇੱਕ ਫੈਡਰਲ ਮਿਨਿਸਟਰ ਮਿਸਟਰ ਲੋਕਾ ਇੱਕ ਐਂਥਨੀ ਬਰਨ ਲਾਈਕ ਏ ਲੋਕਲ ਮਿਨਿਸਟਰ ਇਹ ਵੀ ਮਤਲਬ ਕਿ ਆਉਣਗੇ ਉਹਨਾਂ ਦੀ ਕਨਫਰਮੇਸ਼ਨ ਆਈ ਆ ਤੇ ਇਸ ਕਰਕੇ ਉਹਨਾਂ ਦੀ ਪ੍ਰੋਪਰ ਸਿਕਿਉਰਿਟੀ ਕਰਕੇ ਕੋਈ ਵੀ ਬੰਦਾ ਮਤਲਬ ਕਿ ਅਲਕੋਹਲ ਐਂਟਰ ਨਹੀਂ ਕਰ ਪਾਏਗਾ ਤੇ ਨਾ ਹੀ ਕੋਈ ਬੰਦਾ ਪੀਏਗਾ ਅੰਦਰ ਤੇ ਨਾ ਹੀ ਕੋਈ ਪੀ ਕੇ ਆਏਗਾ ਤੇ ਇਹਦੇ ਵਿੱਚ ਪੂਰਾ ਧਿਆਨ ਦਿੱਤਾ ਜਾਏਗਾ ਜੀ ਇਹਦੇ ਵਿੱਚ ਸਾਡੀ ਟੀਮ ਜਿਹੜੀ ਆ ਉਹ ਵੀ ਪੂਰਾ ਵੱਧ ਚੜ ਕੇ ਸਹਿਯੋਗ ਕਰ ਰਹੀ ਆ ਜੀ ਸਾਡੇ ਟੀਮ ਮੈਂਬਰਸ ਵੀ ਹੋਣਗੇ ਪਲੱਸ ਸਿਕਿਉਰਿਟੀ ਗਾਰਡ ਵੀ ਹੋਣਗੇ ਕਿ ਇਹਨੂੰ ਪ੍ਰੋਪਰ ਇੱਕ ਫੈਮਿਲੀ ਇਵੈਂਟ ਇੱਕ ਪਰਿਵਾਰਿਕ ਇਵੈਂਟ ਬਣਾਉਣ ਲਈ ਅਸੀਂ ਕਾਫੀ ਮਿਹਨਤ ਕੀਤੀ ਆ ਸਾਰਿਆਂ ਨੇ ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦਾ ਕੋਈ ਵੀ ਉੱਥੇ ਕੰਮ ਨਾ ਹੋਵੇ ਕਿ ਜਿਹਦੇ ਨਾਲ ਮਤਲਬ ਕਿ ਲੋਕੀ ਤੰਗ ਜਾਂ ਪਰੇਸ਼ਾਨ ਹੋਣ
ਜੀ ਸੋ ਕਮਲ ਜੀ ਜੇ ਪਾਰਕਿੰਗ ਵਗੈਰਾ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਉੱਥੇ
ਹਾਂਜੀ ਜੀ ਪਾਰਕਿੰਗ ਜੀ ਬਹੁਤ ਵੱਡੀ ਪਾਰਕਿੰਗ ਹੈਗੀ ਆ ਜੀ ਉੱਥੇ ਹਾਲ ਦੇ ਆਪਣੀ ਪਾਰਕਿੰਗ 110 ਦੇ ਤਕਰੀਬਨ ਫਰੰਟ ਤੇ ਪਾਰਕਿੰਗ ਹੈਗੀ ਆ ਉਸ ਤੋਂ ਬਾਅਦ ਲਾਇਬ੍ਰੇਰੀ ਦੀ ਪਾਰਕਿੰਗ ਆ ਉਸ ਤੋਂ ਬਾਅਦ ਰਾਈਟ ਹੈਂਡ ਸਾਈਡ ਤੇ ਸ਼ੋਪਸ ਲਾ ਕੇ ਸੁਪਰ ਮਾਰਕੀਟ ਦੀ ਪਾਰਕਿੰਗ ਹੈਗੀ ਆ ਤੇ ਉਸ ਤੋਂ ਬਾਅਦ ਪਲਾਜ਼ੇ ਦੀ ਵੀ ਪਾਰਕਿੰਗ ਹੈਗੀ ਆ ਇਸ ਕਰਕੇ ਹੀ ਹਾਲ ਦੇਖਿਆ ਗਿਆ ਸੀ ਕਿ ਇੱਥੇ ਪਾਰਕਿੰਗ ਫ੍ਰੀ ਹੈਗੀ ਆ ਤੇ ਪਾਰਕਿੰਗ ਲਾਉਣ ਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਬਸ਼ਰਤੇ ਸਾਰੇ ਜਾਣੇ 6-6 ਵਜੇ ਆਪਣੇ ਆਨ ਟਾਈਮ ਤੇ ਆ ਜਾਣ
ਜੀ ਸੋ ਦੋਸਤੋ ਜਿਹੜੀ ਖੂਬਸੂਰਤ ਗੱਲ ਇਹ ਆ ਕਿ ਜਿਵੇਂ ਕਮਲ ਹੋਰਾਂ ਨੇ ਦੱਸਿਆ ਕਿ ਖਾਣ ਪੀਣ ਦੀ ਜਿਹੜੀ ਕੋਈ ਸਮੱਸਿਆ ਨਹੀਂ ਹੋਣੀ ਸੋ ਟਿਕਟ ਜਿਹੜੀ ਉਹ ਇਸੇ ਤਰ੍ਹਾਂ ਰੱਖੀ ਗਈ ਆ ਤੇ ਤੁਸੀਂ ਜਿਹੜਾ ਖਾਣਾ ਵੀ ਇੰਜੋਏ ਕਰੋਗੇ ਤੇ ਨਾਲ ਹੀ ਨਾਲ ਜਿਹੜਾ ਫੰਕਸ਼ਨ ਆ ਉਹਨੂੰ ਵੀ ਇੰਜੋਏ ਕਰੋਗੇ ਸੋ ਕਮਲ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਸਾਨੂੰ ਸਾਡੇ ਸਰੋਤਿਆਂ ਨੂੰ ਸਮਾਂ ਦਾ ਖੈਰ ਤੁਸੀਂ ਦੱਸ ਹੀ ਦਿੱਤਾ ਇੱਕ ਵਾਰ ਹਾਲ ਦੀ ਜਾਣਕਾਰੀ ਵੀ ਦੱਸ ਦਿਓ ਤਰੀਕ ਦੱਸ ਦਿਓ ਜੀ ਤੇ ਜਾਂਦੇ ਜਾਂਦੇ ਆਪਣੇ ਵੱਲੋਂ ਜੇਕਰ ਸਰੋਤਿਆਂ ਲਈ ਕੋਈ ਅਪੀਲ ਤੁਸੀਂ ਕਰਨੀ ਚਾਹੋ ਤਾਂ ਜ਼ਰੂਰ ਕਰੋ
ਜਰੂਰ ਜੀ ਮੈਂ ਫਿਰ ਤੋਂ ਦੱਸ ਦਿੰਦਾ ਜੀ ਆਥਰ ਰੈਨ ਹਾਲ 16-20 ਸਟੂਵਿਟ ਐਵਨਿਊ ਹੈਮਪਟਨ ਪਾਰਕ 28 ਅਕਤੂਬਰ 6 ਵਜੇ ਤੋਂ 10 ਵਜੇ ਤੱਕ ਇਹ ਮੇਲਾ ਚੱਲੇਗਾ ਮੇਰੀ ਸਾਰਿਆਂ ਸਰੋਤਿਆਂ ਸੁਣਨ ਵਾਲੇ ਸਰੋਤਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਆਨ ਟਾਈਮ ਆਓ ਆਪਣੇ ਆਨ ਟਾਈਮ ਤੇ ਪਹੁੰਚੋ ਤੇ ਸ਼ਾਮ 6 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਏਗਾ ਤੇ ਉਸ ਤੋਂ ਬਾਅਦ ਔਨਟਰੇ ਵੀ 6 ਵਜੇ ਹੀ ਸ਼ੁਰੂ ਹੋ ਜਾਣਗੇ ਤੇ ਆਪਣੇ ਜਿਹੜੇ MPs ਨੇ ਉਹ ਵੀ 6 ਵਜੇ ਉੱਥੇ ਪਹੁੰਚ ਜਾਣਗੇ, ਜਿੰਨੇ ਵੀ ਗੈਸਟ ਨੇ ਉਹ ਵੀ 6 ਵਜੇ ਆ ਜਾਣਗੇ ਤੇ ਪਲੀਜ਼ ਆਪਣੇ ਆਪਣੇ ਟਾਈਮ ਤੇ ਆਓ ਤੇ ਪੂਰਾ ਦੀਵਾਲੀ ਦਾ ਇੰਜੋਏ ਕਰੋ ਆ ਕੇ ਸਾਡੇ ਨਾਲ।
ਜੀ ਬਹੁਤ ਬਹੁਤ ਧੰਨਵਾਦ, ਸੋ ਬੈਸਟ ਇਵੈਂਟ ਫਾਰ ਯੂ ਵੱਲੋਂ ਇਹ ਦੀਵਾਲੀ ਮੇਲਾ ਜਿਹੜਾ ਜੀ ਹੈਮਪਟਨ ਪਾਰਕ ਦੇ ਵਿੱਚ ਤੁਹਾਡੇ ਲਈ ਲਾਇਆ ਗਿਆ, ਸੋ ਤੁਸੀਂ ਆਪਾਂ ਹਰਮਨ ਰੇਡੀਓ ਵੱਲੋਂ ਵੀ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਤੁਸੀਂ ਸਾਰੇ ਪਹੁੰਚੋ ਤੇ ਇੰਜੋਏ ਕਰੋ। ਕਮਲ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ।
ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ। ਸੋ ਇਸ ਕਮਲ ਧਾਲੀਵਾਲ ਨੇ ਬੈਸਟ ਇਵੈਂਟ ਫਾਰ ਯੂ ਵੱਲੋਂ ਦੀਵਾਲੀ ਮੇਲਾ ਜਿਹੜਾ ਜੀ 2016 ਕਰਾਇਆ ਜਾ ਰਿਹਾ ਹੈਮਟਨ ਪਾਰਕ ਦੇ ਵਿੱਚ, ਉਹਦੇ ਬਾਬਤ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਸਮਾਰੋਹ ਆ ਜੀ ਉਹ ਹੋਣ ਜਾ ਰਹੇ ਆ। 29 ਅਕਤੂਬਰ ਨੂੰ ਬੰਦੀ ਛੋੜ ਦਿਵਸ ਜਿਹੜਾ ਜੀ ਮਨਾਇਆ ਜਾਣਾ ਪ੍ਰੈਜੀਡੈਂਟ ਪਾਰਕ ਵੈਰਬੀ ਵਿਖੇ, ਕੱਲ ਵੀ ਮੈਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ। ਸੋ ਇਸ ਬਾਬਤ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਤੇ ਗੁਰਤੇਜ ਸਿੰਘ ਹੋਰਾਂ ਨੂੰ ਸੰਪਰਕ ਕਰ ਸਕਦੇ ਹੋ 0415-230-115 ਤੇ। ਸੋ ਉਸੇ ਦਿਨ ਯਾਨੀ 29 ਅਕਤੂਬਰ ਦੀ ਸ਼ਾਮ ਨੂੰ ਇੱਕ ਸੂਫੀਆਨਾ ਗਾਇਕੀ ਦਾ ਜਿਹੜਾ ਕਾਨਸਰਟ ਹੈ ਜੀ, ਸੋ ਵਡਾਲੀ ਬ੍ਰਦਰਸ ਵੱਲੋਂ ਇੱਕ ਫੁਹਾਰ ਜਿਹੜੀ ਆ ਉਹ ਗਾਇਕੀ ਦੀ ਲਾਈ ਜਾਣੀ ਆ, ਤੇ ਇਹਦੇ ਬਾਬਤ ਵੀ ਤੁਸੀਂ ਜੇ ਜ਼ਿਆਦਾ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸੁਖਜੀਤ ਔਲਖ ਹੋਰਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਸੁਖਜੀਤ ਔਲਖ ਹੋਰਾਂ ਦਾ ਨੰਬਰ ਜਿਹੜਾ ਜੀ ਉਹ ਮੈਂ ਜ਼ਰੂਰ ਤੁਹਾਨੂੰ ਦੱਸ ਦਿੰਦੀ ਹਾਂ। ਸੁਖਜੀਤ ਔਲਖ ਹੋਰਾਂ ਦਾ ਨੰਬਰ ਹੈ ਜੀ 0401-482-848। ਤੇ ਇਹ ਜਿਹੜਾ ਕਾਨਸਰਟ ਹੈ ਇਹਦੇ ਬਾਬਤ ਅਸੀਂ ਇੱਕ ਵਾਰ ਪਹਿਲਾਂ ਪ੍ਰੋਗਰਾਮ ਦੇ ਵਿੱਚ ਵੀ ਸਾਂਝ ਪਾ ਚੁੱਕੇ ਹਾਂ, ਤੇ ਇੱਕ ਵਾਰ ਫੇਰ ਮੈਂ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿੰਦੀ ਹਾਂ ਜੀ ਕਿ ਇਹ ਜਿਹੜਾ ਕਾਨਸਰਟ ਹੈ 29 ਅਕਤੂਬਰ ਨੂੰ ਸੈਂਡਨ ਰੇਸ ਕੋਰਸ ਵਿਖੇ ਹੋਣ ਜਾ ਰਿਹਾ ਤੇ ਵਡਾਲੀ ਬ੍ਰਦਰਸ ਲਾਈਵ ਉੱਥੇ ਆਪਣੀ ਜਿਹੜੀ ਗਾਇਕੀ ਆ ਉਹਦਾ ਮੁਜ਼ਾਹਰਾ ਕਰਨਗੇ। ਸੋ ਤੁਸੀਂ ਸਾਰੇ ਉਸ ਸ਼ਾਮ ਨੂੰ ਵੀ ਉੱਥੇ ਜਾ ਕੇ ਇੰਜੋਏ ਕਰ ਸਕਦੇ ਹੋ। ਸੋ ਸੁਖਜੀਤ ਔਲਖ ਦੇ ਨਾਲ ਸੰਪਰਕ ਕੀਤਾ ਜਾ ਸਕਦਾ 0401-482-848 ਉਹਨਾਂ ਦਾ ਨੰਬਰ ਹੈ। ਤੇ ਦੋਸਤੋ ਇਸ ਤੋਂ ਇਲਾਵਾ 20 ਨਵੰਬਰ ਨੂੰ ਇੱਥੇ ਖੇਡ ਮੇਲਾ ਜੀ, ਇਹਦੇ ਬਾਬਤ ਵੀ ਪ੍ਰਬੰਧਕਾਂ ਨੇ ਸਾਡੇ ਨਾਲ ਸਿੱਧੀ ਤਾਂ ਕੋਈ ਗੱਲਬਾਤ ਨਹੀਂ ਕੀਤੀ ਬਟ ਉਹਨਾਂ ਦਾ ਜਿਹੜਾ ਮੈਸੇਜ ਹੈ ਸਾਡੇ ਤੱਕ ਜ਼ਰੂਰ ਪਹੁੰਚਿਆ ਹੋਇਆ। ਸੋ ਗੁਰਪੁਰਬ ਦੇ ਮੌਕੇ ਤੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਮੌਕੇ ਦੇ ਉੱਤੇ ਇਹ ਕਰਾਇਆ ਜਾਣਾ ਖਾਲਸਾ ਛਾਉਣੀ ਪਲੰਪਟਨ ਵਿਖੇ 20 ਨਵੰਬਰ ਨੂੰ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੁਛ ਜਿਹੜੇ ਇਵੈਂਟਸ ਆ ਉਹ ਹੋਣ ਜਾ ਰਹੇ ਨੇ ਭਾਈਚਾਰੇ ਦੇ, ਤੇ ਅਸੀਂ ਸਾਰੇ ਹੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਜੀ ਕਿ ਤੁਸੀਂ ਆਪੋ ਆਪਣੇ ਸਮੇਂ ਤੇ ਸੁਵਿਧਾ ਦੇ ਅਨੁਸਾਰ ਇਨ੍ਹਾਂ ਇਵੈਂਟਸ ਦਾ ਜ਼ਰੂਰ ਹਿੱਸਾ ਬਣੋ। ਤੇ ਦੋਸਤੋ ਫਿਲਹਾਲ ਆਪਾਂ ਇੱਕ ਬ੍ਰੇਕ ਲੈਣੇ ਆ ਕਿਉਂਕਿ ਬ੍ਰੇਕ ਜਿਹੜਾ ਆ ਬ੍ਰੇਕ ਦੇ ਵਿੱਚ ਅਸੀਂ ਗੀਤ ਵੀ ਸੁਣ ਸਕਦੇ ਹਾਂ ਤੇ ਕੋਈ ਇਸ਼ਤਿਹਾਰ ਵੀ ਸੁਣ ਸਕਦੇ ਹਾਂ। ਤੇ ਮੈਨੂੰ ਲੱਗਦਾ ਕਿ ਸਾਡੇ ਇੱਕ ਦੋਸਤ ਬੀਪੀ ਰੰਗੀ ਹੋਰਾਂ ਨੇ ਇੱਕ ਗੀਤ ਦੀ ਫਰਮਾਇਸ਼ ਵੀ ਕੀਤੀ ਸੀ ਨਾਜ਼ ਦੀ ਆਵਾਜ਼ ਦੇ ਵਿੱਚ, ਸੋ ਉਹ ਗੀਤ ਅਸੀਂ ਤੁਹਾਡੀ ਨਜ਼ਰ ਜ਼ਰੂਰ ਕਰ ਦਈਏ। ਸੋ ਨਾਜ਼ ਦੀ ਆਵਾਜ਼ ਦੇ ਵਿੱਚ 3-4 ਗੀਤ ਤੁਹਾਡੀ ਨਜ਼ਰ ਤੇ, ਬਹੁਤ ਜਲਦੀ ਵਾਪਸ ਆਉਣੇ ਆ ਅਗਲੇ ਸਿਲਸਿਲੇ ਦੇ ਵਿੱਚ। ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਸੁਖਵਿੰਦਰ ਸਿੰਘ ਜਿਹੜੇ ਸਾਡੇ ਟੈਕਸ ਐਕਸਪਰਟ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਆ ਤੇ ਅੱਜ ਉਹ ਗੱਲਬਾਤ ਕਰਨਗੇ ਟਰੱਸਟ ਬਿਜ਼ਨਸ ਸਟਰਕਚਰ ਦੇ ਉੱਤੇ। ਸੇ ਤੁਹਾਡਾ ਕੋਈ ਸਵਾਲ ਇਸ ਬਾਬਤ ਹੋਵੇ ਤਾਂ ਤੁਸੀਂ ਜ਼ਰੂਰ ਸਾਨੂੰ ਭੇਜ ਦਿਓ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ। request@harmanradio.com ਸਾਡਾ ਈਮੇਲ ਪਤਾ ਹੈ। ਟਰੱਸਟ ਬਿਜ਼ਨਸ ਸਟਰਕਚਰ ਦੇ ਬਾਰੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਆਉਣ ਵਾਲੇ ਸਿਲਸਿਲੇ ਚ। ਫਿਲਹਾਲ ਇੱਕ ਗੀਤ ਨਾਜ਼ ਦੀ ਆਵਾਜ਼ ਦੇ ਵਿੱਚ ਤੇ ਬੀਪੀ ਰੰਗੀ ਦਾ ਲਿਖਿਆ ਹੋਇਆ।
ਹਵਾ ਸੰਜੋਗ ਦੀ ਖੋਰੇ ਕਿੱਥੇ ਲੈ ਜਾਏ, ਹਵਾ ਸੰਜੋਗ ਦੀ ਖੋਰੇ ਕਿੱਥੇ ਲੈ ਜਾਏ, ਤਿੰਨ ਚਾਰ ਮੌਜਾਂ ਹੋ
ਪਟਕਣ ਜੋ ਸ਼ੌਕ ਪਗੋੜੇ ਨੇ ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ECT Automotive Kendra to Sukhpal Singh, Navi Padda from Bugbuster Pest Control Service Melbourne, USA to Pradeep Tour.
ਜੀ ਦੋਸਤੋ, ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਤੋਂ। ਬੀਪੀ ਰੰਗੀ ਹੋਰਾਂ ਦੀ ਫਰਮਾਇਸ਼ ਤੇ ਆਪਾਂ ਗੀਤ ਸੁਣਾਇਆ ਸਾਨੂੰ ਤੁਹਾਨੂੰ ਨਾਜ਼ ਦੀ ਆਵਾਜ਼ ਦੇ ਵਿਚ, ਤੇ ਪਸੰਦ ਜ਼ਰੂਰ ਆਇਆ ਹੋਣਾ ਇਹਦੀ ਮੈਂ ਉਮੀਦ ਕਰ ਸਕਦੀ ਹਾਂ। ਸੋ ਮੈਲਬਨ ਦੀ ਸਾਡੀ ਇੱਥੋਂ ਦੀ ਮੁਟਿਆਰ ਹੈ ਜੀ ਨਾਜ਼। ਸੋ ਬਹੁਤ ਪੱਕੀ ਕਲਾਕਾਰ ਹੈ, ਐਕਟਿੰਗ ਦੇ ਵਿਚ ਅਦਾਕਾਰੀ ਦੇ ਵਿਚ ਵੀ ਧੂਮਾ ਪਾਈ ਜਾ ਰਿਹਾ ਜੀ ਇਹ ਕਪਲ, ਤੇ ਨਾਲ ਹੀ ਨਾਲ ਗਾਇਕੀ ਦੇ ਵਿਚ ਗਾਇਕੀ ਦਾ ਹੁਨਰ ਜਿਹੜਾ ਜੀ ਪਰਮਾਤਮਾ ਵੱਲੋਂ ਆਵਾਜ਼ ਦੇ ਗਲਾ ਬਹੁਤ ਖੂਬਸੂਰਤ ਮਾਲਕ ਨੇ ਬਖਸ਼ਿਆ ਉਹਨੂੰ। ਤੇ ਹੁਣ ਪ੍ਰੋਗਰਾਮ ਦੇ ਵਿਚ ਅਗਲਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਆ, ਤੇ ਉਸ ਸਿਲਸਿਲੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੁਛ ਦੋਸਤ ਸਾਡੇ ਨਾਲ ਜੁੜੇ ਨੇ, ਰਾਜ ਮਹਿੰਦਰ ਸਿੰਘ ਇੱਕ ਵਾਰ ਜੁੜੇ ਨੇ ਜੀ, ਤੇ ਉਨ੍ਹਾਂ ਨੂੰ ਪਹਿਲਾਂ ਤਾਂ ਜੀ ਆਇਆ ਕਹਿੰਦੇ ਆ, ਤੇ ਉਨ੍ਹਾਂ ਨੇ ਨਾ ਇੱਕ ਅਟੈਚਮੈਂਟ ਵੀ ਭੇਜੀ ਆ ਤੇ ਇੱਕ ਫਰਮਾਇਸ਼ ਵੀ ਕੀਤੀ ਆ, ਤੇ ਉਹ ਫਰਮਾਇਸ਼ ਮੈਂ ਜ਼ਰੂਰ ਸਾਂਝੀ ਕਰਦੀ ਹਾਂ ਜੀ। ਉਹਨਾਂ ਨੇ ਸੁਖਵਿੰਦਰ ਸੁੱਖੀ ਦੀ ਆਵਾਜ਼ ਦੇ ਵਿਚ ਕਹਿੰਦੇ ਸਾਨੂੰ ਨਾ ਜੱਟਾਂ ਦੇ ਗੋਤ ਗੀਤ ਸੁਣਾ ਦਿਓ, ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਰਾਜਮਹਿੰਦਰ ਸਿੰਘ ਜੀ ਕਿ ਪ੍ਰੋਗਰਾਮ ਦੇ ਆਖੀਰ ਦੇ ਵਿਚ ਇਹ ਗੀਤ ਜਿਹੜਾ ਤੁਹਾਡੀ ਨਜ਼ਰ ਆਪਾਂ ਕਰਾਂਗੇ। ਤੇ ਅਟੈਚਮੈਂਟ ਚ ਕਹਿੰਦੇ ਗੱਲ ਸਹੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ। ਵੈਸੇ ਮੈਂ ਹੁਣ ਗੱਲ ਪਹਿਲਾਂ ਤਾਂ ਪੜ੍ਹੀ ਨੀ ਜੀ, ਪਰ ਮੈਂ ਸ਼ੇਅਰ ਕਰ ਹੀ ਦਿੰਨੀ ਆ। ਕਹਿੰਦੇ ਅੱਜ ਕੱਲ ਲੋਕਾਂ ਨੂੰ ਨੂੰਹ ਨਹੀਂ ਆਲ ਰਾਊਂਡਰ ਚਾਹੀਦੀ ਹੈ। ਸਵੇਰੇ 4 ਵਜੇ ਉੱਠ ਕੇ ਨਹਾ ਲਵੇ, ਲਤਾ ਮੰਗੇਸ਼ਕਰ ਵਾਂਗ ਗਾ ਲਵੇ, ਮੀਨਾ ਕੁਮਾਰੀ ਵਰਗੀ ਸੋਹਣੀ ਹੋਵੇ, ਮਾਧਰੀ ਵਾਂਗ ਨੱਚਦੀ ਹੋਵੇ, ਡਾਕਟਰ ਕੋਲ ਕਦੇ ਨਾ ਜਾਵੇ, ਆਰਾਮ ਕਰਨਾ ਤਾਂ ਭੁੱਲ ਹੀ ਜਾਵੇ, 10 ਵਜੇ ਨੌਕਰੀ ਤੇ ਜਾਵੇ, ਸਾਰਿਆਂ ਦੀ ਪਸੰਦ ਦਾ ਖਾਣਾ ਬਣਾਵੇ, ਸ਼ਾਮ ਦੇ 5 ਵਜੇ ਆਫਿਸ ਬੰਦ ਹੋ ਜਾਵੇ, 5 ਮਿੰਟ ਵਿਚ ਨੂੰਹ ਘਰ ਆ ਜਾਵੇ, ਬਾਜ਼ਾਰ ਦਾ ਸਾਰਾ ਸਮਾਨ ਲੈ ਕੇ ਆਵੇ, ਸੱਸ ਦੇ ਪੈਰ ਦਵਾਵੇ, ਪੇਕਿਆਂ ਦੇ ਘਰ ਕਦੇ ਨਾ ਜਾਵੇ, ਉਨ੍ਹਾਂ ਦੀ ਬੁਰਾਈ ਸੁਣ ਹੱਸਦੀ ਜਾਵੇ, ਇੰਨਾ ਕੁਝ ਕਰਨ ਤੋਂ ਬਾਅਦ ਵੀ ਸੁਣੋ ਇਸ ਦੀ ਛੋਟੀ ਭੈਣ ਵਾਸਤੇ, ਇਸ ਦੀ ਛੋਟੀ ਭੈਣ ਇਸ ਤੋਂ ਜ਼ਿਆਦਾ ਚੰਗੀ ਹੈ, ਕਾਸ਼ ਅਸੀਂ ਆਪਣੇ ਮੁੰਡੇ ਦਾ ਵਿਆਹ ਉਸ ਨਾਲ ਕਰਦੇ। ਸੋ ਬਿਲਕੁਲ ਜੀ, ਇਹ ਵੀ ਇੱਕ ਨਜ਼ਰੀਆ ਹੈਗਾ ਬਹੁਤੇ ਪਰਿਵਾਰਾਂ ਦਾ ਹੈਗਾ। ਸੋ ਕਈ ਵਾਰ ਹੁੰਦਾ ਕਿ ਅਸੀਂ ਆਪ ਆਪਣੀਆਂ ਜ਼ਿੰਦਗੀਆਂ ਦੇ ਵਿਚ ਵੀ ਇਹ ਕੁਛ ਹੰਡਾਇਆ ਹੁੰਦਾ, ਤੇ ਇਹੋ ਹੀ ਜ਼ਿੰਦਗੀ ਆ ਜੀ, ਇਹ ਚੱਲਦਾ ਰਹਿੰਦਾ। ਬਹੁਤ ਬਹੁਤ ਧੰਨਵਾਦ ਰਾਜਮਹਿੰਦਰ ਜੀ, ਤੁਸੀਂ ਸਾਂਝ ਪਾਈ ਆ, ਤੇ ਇਸ ਦੇ ਨਾਲ ਹੀ ਸਾਡੇ ਨਾਲ ਤਰਸੇਮ ਰਟੋਲ ਪਰਥ ਵਾਲੇ ਵੀ ਜੁੜ ਗਏ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਤੁਸੀਂ ਅੱਜ ਲੇਟ ਹੋ ਗਏ ਜੀ ਪ੍ਰੋਗਰਾਮ ਚਾਹੁੰਦੇ ਹੋਦੇ। ਸੋ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਤੇ ਇਹਦੇ ਨਾਲ ਹੀ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਅੱਗੇ ਸਾਂਝ ਪਾਈ ਸੀ ਜੀ ਗੁਰਜੀਤ ਚਾਹਲ ਹੋਰਾਂ ਨੇ, ਹਨਾ, ਤੇ ਇਹਨਾਂ ਨੇ ਇੱਕ ਫੋਟੋ ਭੇਜੀ ਸੀ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਪਹਿਲਾਂ ਹੀ। ਤੇ ਦੋਸਤੋ ਹੁਣ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਸ਼ੁਰੂ ਕਰਦੇ ਆ, ਕਿਉਂਕਿ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਜ਼ਰੀਏ ਸੁਖਵਿੰਦਰ ਹੋਰੀ ਆ ਗਏ ਆ, ਪ੍ਰੋਗਰਾਮ ਚ ਪਹੁੰਚ ਚੁੱਕੇ ਆ। ਤੇ ਅੱਜ ਦੇ ਇਸ ਸਿਲਸਿਲੇ ਦੇ ਵਿਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਟਰਸਟ ਬਿਜ਼ਨਸ ਸਟਰਕਚਰ ਦੇ ਉੱਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਜੀ ਆਇਆਂ ਕਹਿੰਦੀ ਹਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਹੋਰਾਂ ਨੂੰ। ਬਹੁਤ ਬਹੁਤ ਸਵਾਗਤ ਸੁਖਵਿੰਦਰ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ, ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਰੋਤਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਤੇ ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਅੱਜ ਆਪਾਂ ਵਿਸ਼ਾ ਜਿਹੜਾ ਜਿਵੇਂ ਕਿ ਮੈਂ ਪ੍ਰੋਗਰਾਮ ਦੇ ਵਿਚਾਲੇ ਗਏ ਦੋਸਤਾਂ ਨੂੰ ਦੱਸਿਆ, ਕਿਉਂਕਿ ਸ਼ੁਰੂਆਤ ਦੇ ਵਿਚ ਸਾਡੀ ਜਿਹੜੀ ਵਿਸ਼ੇ ਦੇ ਬਾਬਤ ਗੱਲਬਾਤ ਹੋ ਨਹੀਂ ਸਕੀ। ਸੋ ਅੱਜ ਆਪਾਂ ਗੱਲਬਾਤ ਕਰਨੀ ਹੈ ਜੀ ਟਰਸਟ ਦੇ ਉੱਤੇ। ਸੋ ਟਰਸਟ ਬਿਜ਼ਨਸ ਸਟਰਕਚਰ, ਕਿਸ ਤਰ੍ਹਾਂ ਦਾ ਇਹ ਬਿਜ਼ਨਸ ਸਟਰਕਚਰ ਹੈ ਟਰਸਟ ਜਿਹੜਾ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਤੇ ਅਸੀਂ ਸਰੋਤਿਆਂ ਨੂੰ ਵੀ ਕਹਿੰਦੇ ਹਾਂ ਕਿ ਇਹਦੇ ਬਾਬਤ ਜੇ ਉਨ੍ਹਾਂ ਦਾ ਵੀ ਕੋਈ ਸਵਾਲ ਹੋਵੇ ਤਾਂ ਪ੍ਰੋਗਰਾਮ ਦੌਰਾਨ ਉਹ ਸਾਨੂੰ ਭੇਜ ਸਕਦੇ ਆ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ। ਸੋ ਪਹਿਲਾਂ ਤਾਂ ਥੋੜੀ ਜਿਹੀ ਸਾਂਝ, ਵੈਸੇ ਅਸੀਂ ਕਿਉਂਕਿ ਪਿਛਲੇ ਆਪਣੇ ਜਿਹੜੇ ਸਿਲਸਿਲੇ ਸੀਗੇ ਉਨ੍ਹਾਂ ਦੇ ਵਿਚ ਵੀ ਪਾਈ ਸੀਗੀ ਕਿ ਬਿਜ਼ਨਸ ਸਟਰਕਚਰ ਦਾ ਅਸਲ ਦੇ ਵਿਚ ਮਤਲਬ ਕੀ ਆ, ਅੱਜ ਵੀ ਮੈਨੂੰ ਲੱਗਦਾ ਕਿ ਸੰਖੇਪ ਦੇ ਵਿਚ ਥੋੜਾ ਜਿਹਾ ਜ਼ਿਕਰ ਜ਼ਰੂਰ ਕਰੋ।
ਹਾਂਜੀ ਅਮਰਦੀਪ ਜੀ, ਜਿਵੇਂ ਪਿਛਲੇ ਦੋ ਸੈਗਮੈਂਟਸ ਤੋਂ ਆਪਾਂ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਕਿ ਜੇ ਆਸਟ੍ਰੇਲੀਆ ਦੇ ਵਿਚ ਤੁਸੀਂ ਬਿਜ਼ਨਸ ਕਰ ਰਹੇ ਹੋ ਜਾਂ ਕਰਨ ਬਾਰੇ ਸੋਚ ਰਹੇ ਹੋ, ਤਾਂ ਉਹਦੇ ਵਾਸਤੇ ਇੱਥੇ ਤੁਹਾਨੂੰ ਬਿਜ਼ਨਸ ਸਟਰਕਚਰ ਇੱਕ ਸੈਟਅਪ ਕਰਨਾ ਪੈਂਦਾ। ਸੋ ਅੱਡ ਅੱਡ ਤਰ੍ਹਾਂ ਦੇ ਬਿਜ਼ਨਸ ਸਟਰਕਚਰਸ ਨੇ, ਸੋ ਡਿਪੈਂਡਿੰਗ ਅਪੋਨ ਕਿ ਤੁਹਾਡੇ ਬਿਜ਼ਨਸ ਦੇ ਵਾਸਤੇ ਜਾਂ ਕਿਹੜਾ ਸਟਰਕਚਰ ਸੂਟ ਕਰਦਾ, ਸੋ ਇੰਡੀਵਿਜੁਅਲ ਟੂ ਇੰਡੀਵਿਜੁਅਲ ਉਹ ਚੀਜ਼ਾਂ ਜਿਹੜੀਆਂ ਵੈਰੀ ਕਰਦੀਆਂ ਵਾ। ਸੋ ਬਿਜ਼ਨਸ ਸਟਰਕਚਰ ਦਾ ਭਾਵ ਆ ਕਿ ਜਿਵੇਂ ਤੁਸੀਂ ਆਪਣਾ ਲੀਗਲੀ ਬਿਜ਼ਨਸ ਕਰਨ ਵਾਸਤੇ ਜਿਹੜਾ ਤੁਹਾਨੂੰ ਸਟਰਕਚਰ ਇੱਕ ਤਿਆਰ ਕਰਨਾ ਪੈਂਦਾ, ਇੱਕ ਢਾਂਚਾ ਤਿਆਰ ਕਰਨਾ ਪੈਂਦਾ, ਉਹ ਕਿਵੇਂ ਕਰਨਾ, ਕਿਹੜੇ ਕਿਹੜੇ ਸਟਰਕਚਰਸ ਨੇ, ਕਿਹੜੀਆਂ ਕਿਹੜੀਆਂ ਆਪਸ਼ਨਸ ਨੇ, ਉਹਨਾਂ ਦੇ ਅੱਡ ਅੱਡ ਕੀ ਪ੍ਰੋਸੀਜਰਸ ਨੇ, ਕੀ ਫਾਇਦੇ ਨੇ, ਕੀ ਨੁਕਸਾਨ ਨੇ। ਸੋ ਅੱਜ ਦਾ ਜਿਹੜਾ ਆਪਣਾ ਬਿਜ਼ਨਸ ਸਟਰਕਚਰ ਦਾ ਲੈ ਕੇ ਆਏ ਆ ਆਪਣੀ ਗੱਲਬਾਤ ਕਰਨੀ ਹੈ ਜਿਸ ਟੋਪਿਕ ਦੇ ਉੱਤੇ, ਉਹ ਕਿ ਕਾਫੀ ਪਾਪੂਲਰ ਬਿਜ਼ਨਸ ਸਟਰਕਚਰ ਆ ਜੋ ਕਿ ਟਰੱਸਟ ਨੇ। ਸੋ ਟਰੱਸਟ ਦੇ ਥਰੂ ਜਿਹੜੇ ਲੋਕੀ ਕੰਮ ਕਰਦੇ ਨੇ, ਨਾਰਮਲੀ ਫੈਮਿਲੀਜ਼ ਹੁੰਦੀਆਂ ਨੇ ਇਹਦੇ ਵਿੱਚ। ਸੋ ਬਹੁਤ ਹੀ ਪਾਪੂਲਰ ਇੱਕ ਸਟਰਕਚਰ ਹੈ ਇਹ ਵਾਲਾ, ਕਿਉਂਕਿ ਕਾਫੀ ਫਾਇਦੇ ਨੇ ਇਸ ਸਟਰਕਚਰ ਦੇ, ਤਾਂ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ
ਜੀ। ਸੋ ਪਹਿਲਾਂ ਤਾਂ ਪਾਰਟਨਰਸ਼ਿਪ ਦੇ ਬਾਰੇ ਚ ਵੀ ਥੋੜਾ ਜਿਹਾ ਜੇ ਜ਼ਿਕਰ ਕਰੋ ਤਾਂ ਮੈਨੂੰ ਲੱਗਦਾ ਕਿ ਆਪਣੀ ਜਿਹੜੀ ਲੜੀ ਆ ਫਿਰ ਉਹ ਜੁੜ ਜਾਊਗੀ, ਹੈਨਾ?
ਹਾਂਜੀ, ਨਹੀਂ ਪਾਰਟਨਰਸ਼ਿਪ, ਸੋਰੀ ਪਾਰਟਨਰਸ਼ਿਪ ਤਾਂ ਆਪਾਂ ਜਿਵੇਂ ਪਿਛਲੀ ਵਾਰੀ ਗੱਲਬਾਤ ਕੀਤੀ ਸੀ ਉਹਦੇ ਵਿੱਚ ਸੀਗਾ ਕਿ ਜਿਵੇਂ ਦੋ ਪਾਰਟਨਰਸ ਹੁੰਦੇ ਨੇ ਉਹ ਰਲ ਕੇ ਕੰਮ ਕਰਦੇ ਨੇ, ਸੋ ਉਹ ਪਾਰਟਨਰਸ਼ਿਪ ਦੇ ਤਹਿਤ ਕੰਮ ਕਰਦੇ ਨੇ, ਇੱਕ ਐਗਰੀਮੈਂਟ ਹੁੰਦਾ। ਟਰੱਸਟ ਦੀ ਗੱਲ ਕਰਦੇ ਹਾਂ ਤਾਂ ਆਪਣਾ ਟਰੱਸਟ ਆਪਣਾ ਨਾਰਮਲੀ ਜਿਵੇਂ ਸਭ ਤੋਂ ਪਾਪੂਲਰ ਹੁੰਦਾ ਕਿ ਫੈਮਿਲੀ ਟਰੱਸਟ ਨੇ। ਸੋ ਟਰੱਸਟ ਦੇ ਵਿੱਚ ਕੀ ਹੁੰਦਾ ਕਿ ਜਿਹਦੇ ਵਿੱਚ ਫੈਮਿਲੀ ਮੈਂਬਰਸ ਨੇ, ਤੁਸੀਂ ਰਲ ਕੇ ਮਤਲਬ ਕੋਈ ਬਿਜ਼ਨਸ ਕਰ ਰਹੇ ਹੋ, ਸੋ ਉਹ ਜਿਹੜਾ ਸਟਰਕਚਰ ਤੁਸੀਂ ਤਿਆਰ ਕਰਦੇ ਹੋ ਇੱਕ ਉਹਨੂੰ ਟਰੱਸਟ ਤੁਹਾਡੇ ਕੋਲ ਆਪਸ਼ਨ ਆ ਜਿਹੜਾ ਤਿਆਰ ਕਰ ਸਕਦੇ ਹੋ। ਹੁਣ ਟਰੱਸਟ ਦੇ ਵਿੱਚ ਇਕੱਲਾ ਇੱਕ ਡਿਫਰੈਂਟ ਤਰ੍ਹਾਂ ਦੇ ਟਰੱਸਟ ਹੁੰਦੇ ਨੇ ਆਪਣਾ, ਜਿਵੇਂ ਯੂਨੀ ਟਰੱਸਟ ਆ, ਆਪਣਾ ਫੈਮਿਲੀ ਟਰੱਸਟ ਨਾਰਮਲੀ ਜਿਹੜੇ ਡਿਸਕ੍ਰਿਪਸ਼ਨਰੀ ਟਰੱਸਟ ਦੇ ਵਿੱਚ ਆਉਂਦੇ ਨੇ। ਸੋ ਕਿਉਂਕਿ ਇਹਨਾਂ ਦੇ ਵਿੱਚ ਕਾਫੀ ਫਲੈਕਸੀਬਿਲਟੀ ਹੁੰਦੀ ਆ, ਸੋ ਕਿਉਂਕਿ ਸਭ ਤੋਂ ਪਾਪੂਲਰ ਜਿਹੜਾ ਟਰੱਸਟ ਦਾ ਸਟਰਕਚਰ ਆ, ਅੱਜ ਜਿਹੜੀ ਗੱਲਬਾਤ ਮੈਂ ਸੀਮਿਤ ਰੱਖਾਂਗਾ ਫੈਮਿਲੀ ਟਰੱਸਟ ਤੱਕ ਹੀ ਰੱਖਾਂਗਾ, ਕਿਉਂਕਿ ਜੇ ਬਾਕੀ ਟਰੱਸਟ ਬਾਰੇ ਗੱਲਬਾਤ ਕਰਨ ਲੱਗ ਪਏ ਤਾਂ ਕਾਫੀ ਕਨਫਿਊਜ਼ਿੰਗ ਹੋ ਜਾਂਦਾ ਸਰੋਤਿਆਂ ਵਾਸਤੇ। ਸੋ ਫੈਮਿਲੀ ਟਰੱਸਟ ਤੋਂ ਅਮਰਦੀਪ ਜੀ ਮੇਰਾ ਭਾਵ ਆ ਕਿ ਜੇ ਤੁਹਾਡਾ ਫੈਮਿਲੀ ਬਿਜ਼ਨਸ ਆ, ਸੋ ਜੇ ਫੈਮਿਲੀ ਦੇ ਵਿੱਚ ਤੁਸੀਂ ਫੈਮਿਲੀ ਮੈਂਬਰਸ ਹੋ, ਸੋ ਇੱਕ ਏਦਾਂ ਦਾ ਸਟਰਕਚਰ ਤੁਸੀਂ ਤਿਆਰ ਕਰਦੇ ਹੋ ਕਿ ਜਿਹਦੇ ਅੰਦਰ ਤੁਸੀਂ ਆਪਦਾ ਬਿਜ਼ਨਸ ਕਰਦੇ ਹੋ। ਸੋ ਜੇ ਟਰੱਸਟ ਸੈਟਅਪ ਕਰਨ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਕੀ ਹੈ ਕਿ ਡਿਸਾਈਡ ਕਰਨਾ ਪੈਂਦਾ ਕਿ ਇਹਨੂੰ ਟਰੱਸਟ ਨੂੰ ਗਵਰਨ ਕੌਣ ਕਰੂਗਾ। ਸੋ ਇੱਕ ਸਟਰਕਚਰ ਤੁਸੀਂ ਤਿਆਰ ਕੀਤਾ ਜੋ ਕਿ ਟਰੱਸਟ ਦਾ ਸਟਰਕਚਰ ਤਿਆਰ ਹੁੰਦਾ ਵਾ ਆਪਣਾ ਟਰੱਸਟ ਡੀਡ ਦੇ ਥਰੂ। ਸੋ ਟਰੱਸਟ ਡੀਡ ਦਾ ਭਾਵ ਹੈ ਕਿ ਇੱਕ ਪ੍ਰੋਪਰ ਟਰਮਸ ਐਂਡ ਕੰਡੀਸ਼ਨਸ ਤੁਹਾਡੀ, ਮਤਲਬ ਇੱਕ ਬੁਕਲੈਟ ਤਿਆਰ ਹੁੰਦੀ ਹੈ ਜੋ ਨਾਰਮਲੀ ਸੋਲੀਸੀਟਰ ਜਾਂ ਲਾਇਰ ਤਿਆਰ ਕਰਕੇ ਦਿੰਦੇ ਨੇ। ਉਹਦੇ ਵਿੱਚ ਸਾਰੇ ਦਾ ਸਾਰਾ ਇੱਕ ਤਰ੍ਹਾਂ ਕਹਿ ਦੋ ਸੰਵਿਧਾਨ ਲਿਖਿਆ ਹੁੰਦਾ ਕਿ ਟਰੱਸਟ ਨੂੰ ਕਿਵੇਂ ਗਵਰਨ ਕਰਨਾ, ਇਹਦੀਆਂ ਕੀ ਟਰਮਸ ਐਂਡ ਕੰਡੀਸ਼ਨਸ ਨੇ, ਕਿਹੜੇ ਕਿਹੜੇ ਬੈਨੀਫਿਸ਼ਰੀਸ ਨੇ, ਕੌਣ ਕੌਣ, ਕਿੱਦਾਂ ਕਿੱਦਾਂ, ਸਾਰਾ ਕੁਛ ਉਹਦੇ ਮਤਲਬ ਡਿਟੇਲ ਦੇ ਵਿੱਚ ਹੁੰਦਾ। ਸੋ ਟਰੱਸਟ ਨੂੰ ਜੋ ਚੀਜ਼ ਗਵਰਨ ਕਰਦੀ ਆ ਉਹ ਟਰੱਸਟ ਡੀਡ ਆਪਣਾ ਗਵਰਨ ਕਰਦੀ ਹੈ। ਜਿਵੇਂ ਪਾਰਟਨਰਸ਼ਿਪ ਦੀ ਆਪਾਂ ਗੱਲ ਕੀਤੀ ਸੀ, ਉਹ ਚ ਪਾਰਟਨਰਸ਼ਿਪ ਐਗਰੀਮੈਂਟ ਹੁੰਦਾ, ਇਹਦੇ ਵਿੱਚ ਟਰੱਸਟ ਡੀਡ ਹੁੰਦੀ ਆ। ਸੋ ਸੈਟਅਪ ਕਰਨ ਦਾ ਪ੍ਰੋਸੈਸ ਸਭ ਤੋਂ ਪਹਿਲਾਂ ਇਹ ਆ ਕਿ ਤੁਸੀਂ ਡਿਸਾਈਡ ਕਰਨਾ ਪੈਂਦਾ ਕਿ ਕਿਹੜੇ ਕਿਹੜੇ ਮੈਂਬਰਸ ਨੇ, ਕਿਹੜੇ ਕਿਹੜੇ ਇਹਦੇ ਵਿੱਚ ਬੈਨੀਫਿਸ਼ਰੀਜ਼ ਨੇ, ਟਰੱਸਟੀ ਕੌਣ ਹੋਊਗਾ। ਟਰੱਸਟੀ ਤੋਂ ਭਾਵ ਹੈ ਕਿ ਟਰੱਸਟ ਨੂੰ ਹੁਣ ਜਿਵੇਂ ਇੱਕ ਸੈਟਅਪ ਕੀਤਾ ਵਾ, ਤੁਸੀਂ ਉਹਨੂੰ ਗਵਰਨ ਕਰਨ ਵਾਸਤੇ ਡੇ ਟੂ ਡੇ ਡਿਸੀਜ਼ਨ ਮੇਕਿੰਗ ਉਹਦੀ ਕਿੰਨੇ ਕਰਨੀ ਆ, ਸੋ ਉਹਨੂੰ ਟਰੱਸਟੀ ਕਹਿੰਦੇ ਨੇ। ਸੋ ਟਰੱਸਟੀ ਇੱਕ ਆਮ ਨੈਚੁਰਲ ਪਰਸਨ ਵੀ ਹੋ ਸਕਦਾ, ਜਿਵੇਂ ਸੁਖਵਿੰਦਰ ਸਿੰਘ ਜਾਂ ਅਮਰਦੀਪ ਕੌਰ, ਆਪਣਾ ਮਤਲਬ ਜਿਵੇਂ ਆਪਾਂ ਨੈਚੁਰਲ ਪਰਸਨ ਨੇ, ਸੋ ਇਹ ਵੀ ਹੋ ਸਕਦਾ। ਜਾਂ ਇੱਕ ਦੂਸਰੀ ਆਪਸ਼ਨ ਇਹ ਆ ਕਿ ਤੁਸੀਂ ਇਨਕੋਰਪੋਰੇਟਡ ਟਰੱਸਟੀ ਵੀ ਬਣਾ ਸਕਦੇ ਹੋ, ਜਿਹਦੇ ਵਿੱਚ ਇਹ ਕਿ ਇੱਕ ਕੰਪਨੀ ਸੈਟਅਪ ਕੀਤੀ ਜਾਂਦੀ ਆ, ਸੋ ਕੰਪਨੀ ਨੂੰ ਤੁਸੀਂ ਜੋ ਕਿ ਐਸਿਕ ਦੇ ਨਾਲ ਸੈਟਅਪ ਹੁੰਦੀ ਆ, ਉਸ ਟਰੱਸਟ ਦਾ ਟਰੱਸਟੀ ਬਣਾ ਦਿੰਦੇ ਹੋ। ਸੋ ਜਿਹੜਾ ਗਵਰਨ ਕਰਦੀ ਉਹ ਕੰਪਨੀ ਕਰਦੀ ਆ। ਸੋ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਮੇਨ ਸਟਰਕਚਰ ਦੇ ਵਿੱਚ ਸਟਾਰਟਿੰਗ ਚ ਹੋਣੀ, ਕਾਫੀ ਕੰਪਲੈਕਸ ਇਸ਼ੂਜ਼ ਨੇ। ਸੋ ਸਾਰੀਆਂ ਜੇ ਮੈਂ ਜ਼ਿਆਦਾ ਕੰਪਲੈਕਸ ਚੱਲ ਗਿਆ ਤਾਂ ਆਮ ਸਰੋਤਿਆਂ ਦੇ ਵਿੱਚ ਮੇਰੇ ਖਿਆਲ ਇਹਦੀ ਸਮਝ ਫਿਰ ਥੋੜੀ ਔਖੀ ਹੋ ਜਾਂਦੀ ਆ। ਨਾਰਮਲੀ ਸਿੱਧੇ ਸਿੱਧੇ, ਹਾਂਜੀ ਸਿੱਧੇ ਸਿੱਧੇ ਅਗਰ ਲਫ਼ਜ਼ਾਂ ਚ ਕਹਾਂ ਕਿ ਟਰੱਸਟ ਸੈਟਅਪ ਕਰਨ ਵਾਸਤੇ ਟਰੱਸਟ ਡੀਡ ਚਾਹੀਦੀ ਆ, ਟਰੱਸਟੀ ਨੈਚੁਰਲ ਪਰਸਨ ਜਾਂ ਕਾਰਪੋਰੇਟ ਟਰੱਸਟੀ ਵੀ ਹੋ ਸਕਦੇ ਨੇ। ਸੋ ਇਹ ਜਿਹੜੀ ਗੱਲਬਾਤ ਹੈ ਕਿ ਜਿਹੜਾ ਟਰੱਸਟ ਦੇ ਵਿੱਚ,
ਹਾਂਜੀ ਜੀ ਤੁਸੀਂ ਜਾਰੀ ਰੱਖੋ ਪਲੀਜ਼, ਮੈਂ ਫਿਰ ਆਪਣਾ ਸਵਾਲ ਰੱਖਦੀ ਹਾਂ।
ਹਾਂਜੀ, ਟਰੱਸਟ ਦੇ ਵਿੱਚ ਬੈਨੀਫਿਸ਼ਰੀਜ਼ ਤੋਂ ਭਾਵ ਆ ਕਿ ਜਿਹੜੀ ਤੁਹਾਡੀ ਇਨਕਮ ਆ, ਐਟ ਦ ਐਂਡ ਆਫ ਦਾ ਡੇ ਜਿਹੜਾ ਤੁਸੀਂ ਇਹ ਸਟਰਕਚਰ ਸੈਟਅਪ ਤਿਆਰ ਕੀਤਾ ਵਾ ਉਹਦਾ ਬੈਨੀਫਿਟ ਕਿਹਨੂੰ ਹੋਣਾ ਵਾ। ਟਰੱਸਟ ਬਣਾਇਆ ਜਾਂਦਾ ਵਾ ਜਿਹੜਾ ਬੈਨੀਫਿਟ, ਜਿਹੜੇ ਬੈਨੀਫਿਸ਼ਰੀਜ਼ ਹੁੰਦੇ ਨੇ, ਸੋ ਬੈਨੀਫਿਸ਼ਰੀਜ਼ ਮੰਨ ਲਓ ਕਿ ਜਿਹੜੇ ਫੈਮਿਲੀ ਮੈਂਬਰਸ ਨੇ ਜਿਨ੍ਹਾਂ ਨੇ ਉਸ ਬਿਜ਼ਨਸ ਦੇ ਰਾਹੀਂ ਜਿਹੜੀ ਇਨਕਮ ਆ ਤੁਹਾਡੀ ਡਿਸਟ੍ਰੀਬਿਊਟ ਹੋਣੀ ਆ ਉਹਨਾਂ ਦੇ ਵਿੱਚ, ਉਹਨਾਂ ਨੂੰ ਬੈਨੀਫਿਸ਼ਰੀਜ਼ ਕਿਹਾ ਜਾਂਦਾ ਕਿ ਜਿਨ੍ਹਾਂ ਦੇ ਬੈਨੀਫਿਟ ਵਾਸਤੇ ਇਹ ਸਾਰੇ ਦਾ ਸਾਰਾ ਲੀਗਲ ਸਟਰਕਚਰ ਤਿਆਰ ਕੀਤਾ ਗਿਆ ਵਾ, ਸੋ ਉਹਨਾਂ ਨੂੰ ਬੈਨੀਫਿਸ਼ਰੀਜ਼ ਕਿਹਾ ਜਾਂਦਾ ਵਾ
ਜੀ। ਤੇ ਸੁਖਿੰਦਰ ਜੀ, ਜਿਹੜਾ ਟਰਸਟ ਆ ਉਹਨੂੰ ABN ਜਾਂ ਟੈਕਸ ਫਾਈਲ ਨੰਬਰ ਦੀ ਜਿਹੜੀ ਜ਼ਰੂਰਤ ਆ ਹੁੰਦੀ ਆ ਜਦੋਂ ਅਸੀਂ ਟਰਸਟ ਰਨ ਕਰਦੇ ਆ?
ਹਾਂਜੀ ਅਮਰਦੀਪ ਜੀ, ਜਿਵੇਂ ਕਿਉਂਕਿ ਟਰਸਟ ਆਪਾਂ ਇੱਕ ਬਿਜ਼ਨਸ ਸਟਰਕਚਰ ਦੀ ਗੱਲ ਕਰਦੇ ਹਾਂ, ਸੋ ਸਭ ਤੋਂ ਪਹਿਲਾਂ ਜਿਵੇਂ ਗੱਲਬਾਤ ਕੀਤੀ ਕਿ ਉਹਨੂੰ ਸੈਟਅਪ ਕੀਤਾ ਕੀ ਕੁਛ ਉਹਦੇ ਵਾਸਤੇ ਚਾਹੀਦਾ, ਜਦੋਂ ਇਹ ਸਾਰਾ ਸੈਟਅਪ ਕਰਨ ਵਾਲਾ ਸਟਰਕਚਰ ਤੁਹਾਡੇ ਸਮਝ ਆ ਗਿਆ, ਉਸ ਤੋਂ ਅਗਲਾ ਸਟੈਪ ਹੁੰਦਾ ਕਿ ਇਹਨੂੰ ਹੁਣ ਓਪਰੇਟਿਵ ਕਿਵੇਂ ਕਰਨਾ। ਸੋ ਕੋਈ ਵੀ ਬਿਜ਼ਨਸ ਸਟਰਕਚਰ ਆ ਉਹਨੂੰ ਓਪਰੇਟਿਵ ਕਰਨ ਵਾਸਤੇ ਵੀ ਉਹ ਓਪਰੇਸ਼ਨਲ ਹੋਵੇ, ਉਹਦੇ ਵਾਸਤੇ ਰਜਿਸਟ੍ਰੇਸ਼ਨ ਕਰਾਉਣੀਆਂ ਪੈਂਦੀਆਂ ਨੇ, ਜੋ ਕਿ ਟੈਕਸ ਆਫਿਸ ਦੇ ਨਾਲ, ਤੁਹਾਨੂੰ ਪਤਾ ਕਿ ਬਿਜ਼ਨਸ ਕਰ ਰਹੇ ਤਾਂ ਟੈਕਸ ਆਫਿਸ ਦਾ ਲੈਣਾ ਦੇਣਾ ਪੂਰਾ ਵਿੱਚ ਉਹਦੇ ਵਿੱਚ ਆਉਣਾ ਹੀ ਆ। ਸੋ ਜਿਹੜੀਆਂ ਇਹ ਰਜਿਸਟ੍ਰੇਸ਼ਨ ਸੁਣੀਆਂ ਨੇ, ਜੋ ਕਿ ਅਜੇ ਬਿਜ਼ਨਸ ਕਰ ਰਹੇ ਹੋ ਤਾਂ ਆਫਕੋਰਸ ਬਿਜ਼ਨਸ ਨੰਬਰ ਤੁਹਾਨੂੰ, ਜੋ ਕਿ ਆਸਟ੍ਰੇਲੀਅਨ ਬਿਜ਼ਨਸ ਨੰਬਰ ਜਿਹਨੂੰ ABN ਕਹਿੰਦੇ ਆ, ਅਪਲਾਈ ਕਰਨਾ ਪੈਂਦਾ। ਸੋ ਕਿਉਂਕਿ ਟਰਸਟ ਇੱਕ ਅਲਾਇਦਾ ਬਿਜ਼ਨਸ ਸਟਰਕਚਰ ਆ, ਐਸੇ ਕਰਕੇ ਟਰਸਟ ਦਾ ਇੱਕ ਆਪਣਾ ABN ਹੋਏਗਾ, ਕਿਉਂਕਿ ਹੁਣ ਇਨਕਮ ਟੈਕਸ ਰਿਟਰਨ ਵੀ ਤੁਹਾਨੂੰ ਕਰਨੀ ਪੈਣੀ ਆ, ਸੋ ਉਸ ਵਾਸਤੇ ਜਿਹੜਾ ਟੈਕਸ ਫਾਈਲ ਨੰਬਰ ਆ ਉਹ ਵੀ ਟਰਸਟ ਦਾ ਅੱਡ ਤੁਹਾਨੂੰ ਅਪਲਾਈ ਕਰਨਾ ਪੈਂਦਾ, ਕਿਉਂਕਿ ਅੱਡ ਇੱਕ ਰਿਪੋਰਟਿੰਗ ਐਂਟੀਟੀ ਆ ਜਿਹੜਾ ਟਰਸਟ ਆ, ਇੱਕ ਅੱਡ ਬਿਜ਼ਨਸ ਢਾਂਚਾ ਵਾ। ਸੋ ਬਾਕੀ ਵੀ ਜਿਹੜੀਆਂ ਰਜਿਸਟ੍ਰੇਸ਼ਨ ਨੇ, ਕਿਉਂਕਿ ਜਿਵੇਂ ਨਾਰਮਲ ਬਿਜ਼ਨਸ ਤੁਸੀਂ ਕਰਦੇ ਹੋ, ਸੋ ਜਿਵੇਂ GST ਦੀ ਰਜਿਸਟ੍ਰੇਸ਼ਨ ਆ ਉਹ ਸੇਮ ਰੂਲਸ ਟਰਸਟ ਦੇ ਉੱਤੇ ਵੀ ਅਪਲਾਈ ਹੁੰਦੇ ਨੇ। ਜੇ ਆਪਣੇ ਇੰਪਲਾਈਜ਼ ਤੁਸੀਂ ਹਾਇਰ ਕਰ ਰਹੇ ਹੋ ਇਸ ਸਟਰਕਚਰ ਦੇ ਥਰੂ, ਉਹਨਾਂ ਦੇ ਜਿਹੜੇ ਟੈਕਸ ਤੁਸੀਂ ਵਿਥਹੈਲਡ ਕਰਕੇ, ਜਿਹੜੇ ਗਰੁੱਪ ਸਰਟੀਫਿਕੇਟਸ ਜਦੋਂ ਇਸ਼ੂ ਕਰਦੇ ਹੋ ਵੀ ਟੈਕਸ ਜਿਹੜਾ ਉਹਨਾਂ ਦਾ ਕੱਟਦੇ ਹੋ ਤਨਖਾਹ ਦੇ ਵਿੱਚੋਂ, ਉਹ ਟੈਕਸ ਆਫਿਸ ਨੂੰ ਪੇ ਕਰਨਾ ਪੈਂਦਾ, ਉਹਦੇ ਵਾਸਤੇ ਜਿਹੜੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਉਹਨੂੰ ਕਹਿੰਦੇ ਪੇ ਐਸ ਯੂ ਗੋ ਇਨਕਮ ਟੈਕਸ। ਸੋ ਉਹ ਵਾਲੀਆਂ ਜਿਹੜੀਆਂ ਜਿੰਨੀਆਂ ਵੀ ਰਜਿਸਟ੍ਰੇਸ਼ਨ ਨੇ ਇਹ ਸਾਰੀਆਂ ਟਰਸਟ ਦੀਆਂ ਅੱਡ ਕਰਵਾਉਣੀਆਂ ਪੈਂਦੀਆਂ, ਕਿਉਂਕਿ ਇੱਕ ਅੱਡ ਬਿਜ਼ਨਸ ਦਾ ਤੁਹਾਡਾ ਢਾਂਚਾ ਤੁਸੀਂ ਤਿਆਰ ਕੀਤਾ ਵਾ, ਇਹਦੀ ਰਿਪੋਰਟਿੰਗ ਹੋਣੀ ਆ, ਇਹਨੂੰ ਓਪਰੇਸ਼ਨਲ ਕਰਨ ਵਾਸਤੇ ਰਜਿਸਟ੍ਰੇਸ਼ਨ ਜ਼ਰੂਰੀ ਨੇ
ਜੀ। ਤੇ ਸੁਖਿੰਦਰ ਜੀ, ਕੋਈ ਏਜ ਲਿਮਿਟ ਵੀ ਹੁੰਦੀ ਆ ਕਿ ਜਿਹੜੇ ਟਰਸਟੀ ਹੈਗੇ ਆ ਟਰਸਟ ਦੇ ਵਿੱਚ ਜਿਹੜੇ ਮੈਂਬਰ ਨੇ, ਸੋ ਉਹਨਾਂ ਦੀ ਏਜ ਲਿਮਿਟ ਜਾਂ ਫਿਰ ਲਾਇਬਿਲਿਟੀਜ਼ ਉਹਨਾਂ ਦੀਆਂ ਕੀ ਹੁੰਦੀਆਂ, ਇਹਦੇ ਬਾਰੇ ਵੀ ਜ਼ਰੂਰ ਜ਼ਿਕਰ ਕਰੋ।
ਹਾਂਜੀ, ਬਹੁਤ ਤੁਸੀਂ ਪੁੱਛਿਆ ਆਪਣਾ ਅਮਰਦੀਪ ਜੀ, ਕਿ ਜੇ ਤਾਂ ਅੰਡਰ 18 ਨੇ ਤੁਸੀਂ ਫੈਮਿਲੀ ਮੈਂਬਰਸ ਆ, ਜਿਵੇਂ ਮੰਨ ਲਓ ਤੁਸੀਂ ਹਸਬੈਂਡ ਵਾਈਫ ਬੱਚੇ ਆ, ਜੇ ਉਹ ਅੰਡਰ 18 ਨੇ, ਸੋ ਲੀਗਲੀ ਡਿਸੇਬਲ ਹੁੰਦੇ ਨੇ ਉਹ ਵਾਲੇ। ਸੋ ਲੀਗਲੀ ਡਿਸੇਬਲ ਦਾ ਮਤਲਬ ਕਿ ਮੈਚਿਓਰ ਏਜ ਨਹੀਂ ਉਹਨਾਂ ਦੀ, ਸੋ ਉਹਨਾਂ ਨੂੰ ਤੁਸੀਂ ਨਾ ਤਾਂ ਟਰਸਟੀ ਬਣਾ ਸਕਦੇ ਹੋ ਤੇ ਨਾ ਹੀ ਉਹ ਜਿਹੜੇ ਬੈਨੀਫਿਸ਼ਰੀਜ਼ ਆ ਉਹ ਮਤਲਬ ਬੈਨੀਫਿਸ਼ਰੀ ਨਹੀਂ ਬਣਾ ਸਕਦੇ। ਜੇ ਬਣਾਉਣੇ ਹੋ ਤਾਂ ਫੁੱਲ ਟੌਪ ਮਾਰਜਨ ਰੇਟ ਦੇ ਉੱਤੇ ਟੈਕਸ ਲੱਗਦਾ ਉਹਨਾਂ ਦਾ। ਸੋ ਇਨੇ ਵੇ ਜਿਹੜੇ ਅੰਡਰ 18 ਨੇ ਤੁਸੀਂ ਮਤਲਬ ਉਹਦੇ ਵਾਸਤੇ ਤੁਸੀਂ ਬੈਨੀਫਿਸ਼ਰੀਜ਼ ਨਹੀਂ ਇਹਨਾਂ ਦੇ ਵਾਸਤੇ ਆਪਾਂ ਬਣਾਈ ਦੇ। ਨੋਰਮਲੀ ਓਵਰ 18 ਜਦੋਂ ਹੋ ਜਾਂਦੇ ਹੋ ਫੇਰ ਜਿਹੜਾ ਡਿਸਟ੍ਰੀਬਿਊਟ ਵਾਲਾ ਇਨਕਮ ਵਾਲਾ ਇਨਕਮ ਸਪਲਿਟਿੰਗ ਦੇ ਥਰੂ ਅਸੀਂ ਸਾਰੀ ਜਿਹੜੀ ਸਟ੍ਰੈਟਜੀ ਤਿਆਰ ਕਰਦੇ ਹਾਂ ਟੈਕਸ ਪਲੈਨਿੰਗ ਦੀ, ਉਹਨਾਂ ਵਾਸਤੇ ਹੀ ਕਰਦੇ ਹਾਂ। ਸੋ ਇਹਨਾਂ ਵਾਸਤੇ ਨਹੀਂ ਰਿਕਮੈਂਡ ਕਰਾਂਗੇ। ਜੇ ਤੁਹਾਡੇ ਬੱਚੇ ਨੇ ਹਸਬੈਂਡ ਵਾਈਫ ਹੋ, ਤੁਸੀਂ ਸੋਚਿਆ ਕਿ ਦੋ ਬੱਚੇ ਆ ਉਹਨਾਂ ਦੇ ਵਿੱਚ ਵੀ ਡਿਸਟ੍ਰੀਬਿਊਟ ਇਨਕਮ ਕਰ ਦਿੱਤੀ ਜਾਵੇ, ਸੋ ਲੀਗਲੀ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਲੀਗਲੀ ਬੱਚੇ ਅੰਡਰ 18 ਨੇ
ਜੀ। ਜੀ, ਤੇ ਕਿੰਨੀ ਏਜ ਤੱਕ ਜਿਹੜੇ ਟਰਸਟੀ ਹੋ ਸਕਦੇ ਆ, ਵੱਧ ਤੋਂ ਵੱਧ ਜਿਹੜੀ ਉਮਰ ਆ ਉਹ ਕਿੱਥੇ ਤੱਕ ਜਾ ਸਕਦੀ ਹੈ?
ਹਾਂਜੀ, ਉਹਦਾ ਕੋਈ ਲਿਮਿਟ ਨਹੀਂ ਆ ਆਪਣਾ, ਜਿੰਨੇ ਵੀ ਤੁਸੀਂ, ਕੋਈ ਏਜ ਲਿਮਿਟ ਨਹੀਂ ਆ ਆਪਣਾ, ਐਸ ਲੌਂਗ ਐਸ ਤੁਸੀਂ ਆਪਣਾ ਤੰਦਰੁਸਤ ਹੋ, ਸਾਰਾ ਕੁਛ ਆਪਣਾ ਕਰਦੇ ਹੋ। ਸੋ ਜੇ ਏਜਡ ਵੀ ਆ ਤੁਸੀਂ, ਓਲਡ ਏਜ ਵੀ ਆ, ਤਾਂ ਕੋਈ ਉਸ ਚੀਜ਼ ਦੀ ਐਸ ਸੱਚ ਲਿਮਿਟ ਨਹੀਂ ਆ। ਸੋ ਸਿਰਫ ਜਿਹੜੇ ਅੰਡਰ 18 ਵਾਲੇ ਆ ਉਹਦਾ ਉਸ ਚੀਜ਼ ਦਾ ਖਿਆਲ ਰੱਖਣਾ ਪੈਂਦਾ
ਜੀ। ਤੇ ਹੋਰ ਲਾਇਬਿਲਿਟੀਜ਼ ਜਿਹੜੀਆਂ ਟਰਸਟੀਜ਼ ਦੇ ਲਈ,
ਹਾਂਜੀ ਅਮਰਦੀਪ ਜੀ, ਜੋ ਕਿਉਂਕਿ ਟਰਸਟੀ ਨੇ ਸਾਰਾ ਕੁਛ ਗਵਰਨ ਕਰਨਾ, ਸੋ ਜਿੰਨੀ ਵੀ ਡਿਸੀਜ਼ਨ ਮੇਕਿੰਗ ਉਹ ਟਰਸਟੀ ਦੀ ਹੁੰਦੀ ਆ। ਸੋ ਕੋਈ ਵੀ ਜੇ ਉਦਾਂ ਦਾ ਤੁਸੀਂ ਕੰਮ ਕਰਦੇ ਹੋ, ਸੋ ਜੋ ਬਿਜ਼ਨਸ ਡਿਸੀਜ਼ਨ ਮੇਕਿੰਗ ਕਰਦੇ ਹੋ, ਜਿੱਥੇ ਵੀ ਸਾਈਨ ਹੋਣੇ, ਜਿਹੜਾ ਟਰਸਟੀ ਆ, ਸੋ ਟਰਸਟੀ ਜਾਂ ਤਾਂ ਨੈਚੁਰਲ ਪਰਸਨ ਹੋਏਗਾ ਜਿਵੇਂ ਆਪਾਂ ਮਤਲਬ, ਜਾਂ ਕਾਰਪੋਰੇਟ ਟਰਸਟੀ ਜਿਹਨੂੰ ਕਿ ਇੱਕ ਕੰਪਨੀ ਸੈਟਅਪ ਕਰਕੇ ਟਰਸਟੀ ਤਿਆਰ ਕੀਤਾ ਜਾਂਦਾ। ਸੋ ਕਿਉਂਕਿ ਇਹ ਵਾਲਾ ਟਰਸਟ ਹੋਲ ਆਪਦਾ ਟਰਸਟੀ ਕੋਈ ਫਾਇਦਾ ਨਹੀਂ ਹੁੰਦਾ, ਟਰਸਟੀ ਦਾ ਜਿਹੜਾ ਇਹ ਹੁੰਦਾ ਕਿ ਉਹਨੇ ਗਵਰਨ ਕਰਨਾ ਇਸ ਬਿਜ਼ਨਸ ਨੂੰ, ਇਸ ਟਰਸਟ ਨੂੰ ਗਵਰਨ ਕਰਨਾ, ਜੇ ਬੈਨੀਫਿਟ ਕਿਹਦਾ ਹੁੰਦਾ। ਨੋਰਮਲੀ ਕਹਿ ਲਓ ਕਿ ਜਿਵੇਂ ਟਰਸਟ ਤਿਆਰ ਕੀਤੇ ਜਾਂਦੇ ਨੇ, ਜਿਵੇਂ ਸਟੇਟਸ ਹੁੰਦੀਆਂ ਨੇ, ਉਹਦੇ ਵਿੱਚ ਇੱਕ ਟਰੱਸਟ ਤੁਸੀਂ ਸੈਟਅਪ ਕੀਤਾ, ਬੱਚੇ ਜਿਹੜੇ ਅੰਡਰ 18 ਨੇ ਪਰ ਉਹਨਾਂ ਦੇ ਐਸੈਟਸ ਜੇ ਮਤਲਬ ਨਾਂ ਤੇ ਨੇ, ਉਹਨਾਂ ਨੂੰ ਕਿਵੇਂ ਗਵਰਨ ਕਰਨਾ, ਕਿੱਦਾਂ ਉਹਨਾਂ ਦੀ ਡਿਸੀਜ਼ਨ ਮੇਕਿੰਗ ਕਰਨੀ ਆ, ਸੋ ਨਾਰਮਲੀ ਉਹ ਸਾਰੀ ਫਿਰ ਟਰੱਸਟੀ ਡਿਸੀਜ਼ਨ ਮੇਕਿੰਗ ਕਰਦਾ, ਪਰ ਜਿਹੜਾ ਡਿਸਟ੍ਰੀਬਿਊਸ਼ਨ ਆ ਉਹ ਫਿਰ 18 ਤੋਂ ਬਾਅਦ ਚ ਨਾਰਮਲੀ ਕਰਦੇ, ਜਿਵੇਂ ਮੈਂ ਦੱਸਿਆ ਕਿ ਉਸ ਤੋਂ ਪਹਿਲਾਂ ਕਰਦੇ ਤੋਂ ਆਪਣਾ ਲੀਗਲੀ ਡਿਸੇਬਲ ਹੁੰਦੇ ਨੇ।
ਜੀ ਜੀ ਬਿਲਕੁਲ। ਤੇ ਟੈਕਸ ਰਿਟਰਨ ਦੇ ਲਈ ਜੇ ਟਰੱਸਟ ਜਿਹੜਾ ਉਹ ਕਿਸ ਤਰ੍ਹਾਂ ਕੰਮ ਕਰਦਾ, ਕਿਉਂਕਿ ਲੌਜ ਕਰਨਾ ਪੈਂਦਾ ਹੋਊਗਾ ਟੈਕਸ ਜਿਹੜਾ ਆ, ਸੋ ਟੈਕਸ ਰਿਟਰਨ ਜਿਹੜੀ ਲੌਜ ਕਰਨੀ ਆ, ਤੇ ਕਿੱਦਾਂ ਟਰੱਸਟ ਜਿਹੜਾ ਇਸ ਪ੍ਰਕਿਰਿਆ ਚੋਂ ਗੁਜ਼ਰਦਾ?
ਹਾਂਜੀ, ਜਿਵੇਂ ਮੈਂ ਦੱਸਿਆ ਅਮਰਦੀਪ ਜੀ, ਕਿਉਂਕਿ ਜਿਹੜਾ ਟਰੱਸਟ ਬਿਜ਼ਨਸ ਸਟਰਕਚਰ ਆ ਇੱਕ ਆਪਣਾ ਰਿਪੋਰਟਿੰਗ ਐਂਟੀਟੀ, ਸੋ ਇਸ ਕਰਕੇ ਇਹਦੀ ਟਰੱਸਟ ਨੂੰ ਆਪਣੀ ਟੈਕਸ ਰਿਟਰਨ ਸਾਲ, ਜੇ ਜੀ ਐਸ ਟੀ ਵਾਸਤੇ ਰਜਿਸਟਰਡ ਆ ਤੁਹਾਡਾ ਬਿਜ਼ਨਸ, ਟਰੱਸਟ ਬਿਜ਼ਨਸ ਸਟਰਕਚਰ ਆ, ਸੋ ਜੇ ਡਿਪੈਂਡਿੰਗ ਅਪੋਨ ਕਿ ਤੁਸੀਂ ਕੁਆਰਟਰਲੀ ਹੋ, ਮੰਥਲੀ ਹੋ ਜਾਂ ਈਅਰਲੀ ਤੁਹਾਡੀ ਰਜਿਸਟ੍ਰੇਸ਼ਨ ਆ, ਤਾਂ ਆਪਣੀ ਤੁਹਾਨੂੰ ਜਿਹੜੀ ਬਿਜ਼ਨਸ ਉਹ ਵੀ ਪ੍ਰਿਪੇਅਰ ਕਰਕੇ ਲੌਜ ਕਰਨੀ ਪੈਂਦੀ ਆ। ਬਾਕੀ ਹੋਰ ਬਿਜ਼ਨਸ ਦੀ ਰਿਪੋਰਟਿੰਗ ਆ, ਮਤਲਬ ਸਾਰਾ ਕੁਛ ਉਹ ਐਸ ਸੱਚ, ਮਤਲਬ ਤੁਹਾਨੂੰ ਸਾਰਾ ਕੁਛ ਹੀ ਕਰਨਾ ਪੈਂਦਾ ਵਾ। ਸੋ ਕਿਉਂਕਿ ਇੱਕ ਅੱਡ ਇਹ ਰਿਪੋਰਟਿੰਗ ਐਂਟਰੀ ਇੱਕ ਆਪਾਂ ਢਾਂਚਾ ਤਿਆਰ ਕੀਤਾ ਜੋ ਕਿ ਬਿਜ਼ਨਸ ਕਰਨ ਵਾਸਤੇ।
ਜੀ, ਤੇ ਸੁਖਵਿੰਦਰ ਜੀ, ਸਾਨੂੰ ਇਹ ਜ਼ਰੂਰ ਦੱਸੋ ਕਿ ਜਿਹੜਾ ਟਰੱਸਟ ਬਿਜ਼ਨਸ ਸਟਰਕਚਰ ਆ, ਇਹਦੇ ਫਾਇਦੇ ਅਸਲ ਦੇ ਵਿੱਚ ਕੀ ਆ, ਕਿ ਟਰੱਸਟ ਦੇ ਅੰਦਰ ਬਿਜ਼ਨਸ ਕਰਨਾ ਜਿਹੜਾ ਉਹ ਕਿਸ ਤਰ੍ਹਾਂ ਆਪਾਂ ਨੂੰ ਲਾਭਦਾਇਕ ਹੁੰਦਾ?
ਹਾਂਜੀ, ਸਭ ਤੋਂ ਮੇਨ ਜਿਹੜੇ ਫਾਇਦੇ ਨੇ ਟਰੱਸਟ ਦੇ ਵਿੱਚ, ਜੇ ਟਰੱਸਟ ਸੈਟਅਪ ਕਰਕੇ ਤੁਸੀਂ ਇਹਦੇ ਥਰੂ ਬਿਜ਼ਨਸ ਕਰਦੇ ਹੋ, ਜਿਹੜੇ ਮੇਨ ਮੈਂ ਕਵਰ ਕਰਨਾ ਚਾਹਾਂਗਾ, ਮਤਲਬ ਜਿਹੜੇ ਸਰੋਤੇ ਮੇਰੀ ਗੱਲ ਸੁਣ ਰਹੇ ਨੇ, ਸਭ ਤੋਂ ਪਹਿਲਾਂ ਜੇ ਤੁਹਾਡੇ ਫੈਮਿਲੀ ਦੇ ਵਿੱਚ ਜੇ ਫੈਮਿਲੀ ਮੈਂਬਰਸ ਨੇ ਜਿਹੜੇ ਮਤਲਬ ਜ਼ਿਆਦਾ ਨੇ, ਸੋ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਟੈਕਸ ਮਿਨੀਮਾਈਜੇਸ਼ਨ ਆ ਉਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਵੀ ਟੈਕਸ ਮਿਨੀਮਾਈਜ਼ ਕਿਵੇਂ ਹੁੰਦਾ ਵਾ ਟਰੱਸਟ ਦੇ ਥਰੂ। ਸੋ ਜੇ ਮੰਨ ਲਓ ਕਿ ਇੱਕ ਫੈਮਿਲੀ ਦੇ ਵਿੱਚ ਤੁਸੀਂ ਭੈਣ ਭਰਾ ਹੋ ਜਾਂ ਕਜ਼ਨਸ ਹੋ ਜਾਂ ਇੱਕ ਫੈਮਿਲੀ ਦੇ ਵਿੱਚ ਆਉਂਦੇ ਹੋ, 10 ਜਣੇ ਹੋ, ਸੋ ਬਿਜ਼ਨਸ ਤੁਹਾਡਾ ਫੈਮਿਲੀ ਬਿਜ਼ਨਸ ਆ, ਉਹਦੇ ਵਿੱਚੋਂ ਜੇ ਤੁਸੀਂ ਮੰਨ ਲਓ ਕਿ $2,00,000 ਕਮਾਇਆ ਵਾ, $2,00,000 ਜੇ ਤੁਸੀਂ $18,000 ਸਾਰਿਆਂ ਨੂੰ ਡਿਸਟ੍ਰੀਬਿਊਟ ਕਰ ਦੋ ਉਹਦੇ ਵਿੱਚੋਂ, ਤੇ ਕਿਉਂਕਿ ਜੇ ਤੁਹਾਡੀ ਉਹਨਾਂ ਦੇ ਮੈਂਬਰਸ ਦੀ ਹੋਰ ਕੋਈ ਇਨਕਮ ਨਹੀਂ ਆ, ਕਿਉਂਕਿ 18,200 ਦੀ ਸਲੈਬ ਹੈ ਕਿ ਉਹਦੇ ਤੱਕ ਕੋਈ ਇਨਕਮ ਟੈਕਸ ਨਹੀਂ ਲੱਗਦਾ, ਸੋ ਜੇ ਸਾਰੇ ਦਾ ਸਾਰਾ ਇਹ ਡਿਸਟ੍ਰੀਬਿਊਟ ਕਰ ਦੋ ਤਾਂ ਤੁਸੀਂ $2,00,000 ਦੇ ਉੱਤੇ ਕੋਈ ਇਨਕਮ ਟੈਕਸ ਪੇ ਨਹੀਂ ਕਰਦੇ, ਕਿਉਂਕਿ ਇੰਡੀਵਿਜੁਅਲੀ ਤੁਸੀਂ ਉਹ ਵਾਲੀ ਸਲੈਬ ਆਪਣਾ, ਕਿਉਂਕਿ ਡਿਸਟ੍ਰੀਬਿਊਟ ਤੋਂ ਬਾਅਦ ਚ ਉਹ ਆਪਦੀਆਂ ਜਿਹੜੀ ਇਨਕਮ ਆ ਤੁਹਾਡੀ ਟੈਕਸ ਫ੍ਰੀ ਥ੍ਰੈਸ਼ਹੋਲਡ ਤੱਕ ਆਉਂਦੀ ਆ। ਸੋ ਮੇਨ ਇਹਦਾ ਇਹ ਫਾਇਦਾ ਕਿ ਜਿੱਥੇ ਤੁਹਾਡੇ ਮੈਂਬਰਸ ਜ਼ਿਆਦਾ ਨੇ, ਇਨਕਮ ਜਿਹੜੀ ਡਿਸਟ੍ਰੀਬਿਊਟ ਹੁੰਦੀ ਆ ਟਰੱਸਟ ਦੇ ਥਰੂ, ਉਹ ਮਤਲਬ ਵੀ ਤੁਸੀਂ ਉਸ ਚੀਜ਼ ਦਾ ਬਹੁਤ ਫਾਇਦਾ ਚੱਕ ਸਕਦੇ ਹੋ। ਨਾਰਮਲੀ ਜਿਵੇਂ ਹੁੰਦਾ ਕਿ ਜੇ ਤੁਹਾਡੇ ਬੱਚੇ 18 ਸਾਲ ਤੋਂ ਉੱਪਰ ਨੇ ਪਰ ਯੂਨੀਵਰਸਿਟੀ ਪੜ੍ਹਦੇ ਨੇ, ਹਜੇ ਕੰਮ ਨਹੀਂ ਕਰ ਰਹੇ ਗੇ, ਸੋ ਕਿਉਂਕਿ ਹਜੇ ਆਪਦੀ ਸਟੱਡੀ ਵਿੱਚ ਲੱਗੇ ਹੋਏ ਨੇ, ਸੋ ਜਾਂ ਇੱਦਾਂ ਪੇਰੈਂਟਸ ਆ ਉਹ ਕੰਮ ਨਹੀਂ ਕਰਦੇ, ਉਹਨਾਂ ਨੂੰ ਵੀ ਟਰੱਸਟ ਦਾ ਤੁਸੀਂ ਹਿੱਸਾ ਬਣਾਇਆ, ਸੋ ਇਨਕਮ ਜਿਹੜੀ ਇਹ ਸਪਲਿਟ ਕਰਦੀ ਹੁਣ ਤੁਸੀਂ ਇੱਕ ਬਿਜ਼ਨਸ ਬਿਜ਼ਨਸ ਸਟਰਕਚਰ ਦੇ ਥਰੂ, ਨਾਰਮਲੀ ਜਿਵੇਂ ਫੈਮਿਲੀ ਟਰੱਸਟ ਦੀ ਆਪਾਂ ਗੱਲ ਕਰ ਰਹੇ ਹਾਂ ਅੱਜ, ਸੋ ਉਹਦੇ ਵਿੱਚ ਬਹੁਤ ਫਾਇਦਾ ਹੁੰਦਾ। ਦੂਸਰਾ ਫਾਇਦਾ ਅਮਰਦੀਪ ਜੀ ਇਸ ਸਟਰਕਚਰ ਦਾ ਇਹ ਹੈ ਕਿ ਜੇ ਤੁਹਾਡੇ ਐਸੈਟਸ ਨੇ, ਐਸੈਟਸ ਰੀਅਲ ਸਟੇਟ ਵੀ ਹੋ ਸਕਦੀ ਆ, ਹੋਰ ਐਸੈਟਸ ਵੀ ਹੋ ਸਕਦੇ ਨੇ, ਮਸ਼ੀਨਰੀ ਵੀ ਹੋ ਸਕਦੀ ਆ, ਜਿਹੜੇ ਐਸੈਟਸ ਨੇ ਜੇ ਤੁਸੀਂ ਟਰੱਸਟ ਦੇ ਅੰਡਰ ਤੁਸੀਂ ਉਹਨਾਂ ਨੂੰ ਐਸੈਟਸ ਨੂੰ ਲੈ ਕੇ ਆਉਂਦੇ ਹੋ, ਜੇ ਰੱਬ ਨਾ ਕਰੇ ਤੁਹਾਡੇ ਆਪਣਾ ਕੀ ਕਹਿੰਦੇ ਵੀ ਬਿਜ਼ਨਸ ਨੂੰ ਕੁਛ ਹੋ ਗਿਆ ਜਾਂ ਤੁਹਾਨੂੰ ਆਪਣਾ ਕੁਛ ਏਦਾਂ ਦਾ ਐਕਸ਼ਨ ਹੋ ਜਾਂਦਾ ਕਿ ਅੰਡਰ ਤੁਸੀਂ ਬੈਂਕਰਪਸੀ ਆ ਜਾਂਦੀ ਆ ਜਾਂ ਏਦਾਂ ਦੇ ਹੋਰ ਆਪਣਾ ਬਿਜ਼ਨਸ ਫੇਲ ਹੋ ਜਾਂਦਾ ਤੇ ਕ੍ਰੈਡਿਟਸ ਤੁਹਾਨੂੰ ਸੂ ਕਰਦੇ ਨੇ, ਸੋ ਜੇ ਐਸੈਟਸ ਉਹ ਵਾਲੇ ਜੇ ਤੁਹਾਡੇ ਟਰੱਸਟ ਦੇ ਅੰਦਰ ਆ, ਉਹਨਾਂ ਦੀ ਜਿਹੜੀ ਲੀਗਲ ਪ੍ਰੋਟੈਕਸ਼ਨ ਆ ਉਹ ਟਰੱਸਟ ਦੇ ਅੰਦਰ ਹੀ ਰਹਿਣਗੇ, ਉਹਨਾਂ ਨੂੰ ਮਤਲਬ ਟੱਚ ਨਹੀਂ ਕਰ ਸਕਦਾ ਕੋਈ। ਸੋ ਜੇ ਇਸ ਚੀਜ਼ ਦਾ ਮਤਲਬ ਜਿਹੜੀ ਇਹ ਪ੍ਰੋਟੈਕਸ਼ਨ ਆ ਜਿਹੜੀ, ਇਹ ਵੀ ਇੱਕ ਬਹੁਤ ਵੱਡਾ ਇਸ ਚੀਜ਼ ਦਾ ਫਾਇਦਾ ਹੈ ਕਿ ਮਤਲਬ ਤੁਸੀਂ ਐਸੈਟਸ ਜਿਹੜੇ ਨੇ ਤੁਹਾਡੇ ਪ੍ਰੋਟੈਕਟਡ ਰਹਿੰਦੇ ਨੇ, ਸੋ ਇਹ ਮੇਨ ਜਿਹੜੇ ਇਹਦੇ ਫਾਇਦੇ ਨੇ।
ਜੀ, ਤੇ ਸੁਖਵਿੰਦਰ, ਫਾਇਦਿਆਂ ਦੀ ਆਪਾਂ ਗੱਲ ਕੀਤੀ ਪਰ ਮੈਨੂੰ ਲੱਗਦਾ ਕਿ ਹਰ ਚੀਜ਼ ਦੀਆਂ ਦੋ ਪਹਿਲੂ ਹੁੰਦੇ ਆ, ਸੋ ਇਹਦੇ ਨੁਕਸਾਨ ਵੀ ਹੈਗੇ ਆ ਕੋਈ?
ਹਾਂਜੀ, ਨੁਕਸਾਨ ਐਸ ਸੱਚ ਕੋਈ ਮਾਲੀ ਨੁਕਸਾਨ ਤਾਂ ਨਹੀਂ ਆ, ਮੇਨ ਇਹ ਹੈ ਕਿ ਜਦੋਂ ਵੀ ਆਪਾਂ ਅਮਰਦੀਪ ਜੀ ਕੋਈ ਵੀ ਚੀਜ਼ ਦੀ ਗੱਲ ਕਰਦੇ ਹਾਂ ਤਾਂ ਇਹ ਆ ਕਿ ਉਹਦੇ ਪੋਜ਼ਿਟਿਵ ਪੁਆਇੰਟਸ ਕੀ ਨੇ ਤੇ ਨੈਗੇਟਿਵ ਪੁਆਇੰਟਸ ਕੀ ਨੇ। ਸੋ ਹੁਣ ਕਿਉਂਕਿ ਜਦੋਂ ਅਸੀਂ ਕੰਸਲਟੇਸ਼ਨ ਦਿੰਦੇ ਹਾਂ ਤਾਂ ਇੰਡੀਵਿਜੁਅਲ ਟੂ ਇੰਡੀਵਿਜੁਅਲ ਦੇਈਦੀ ਆ ਕਿ ਉਹਨਾਂ ਦਾ ਕੀ ਸਿਨੈਰੀਓ ਆ, ਕੀ ਉਹਨਾਂ ਦੀ ਸਿਚੁਏਸ਼ਨ ਆ, ਫੈਮਿਲੀ ਵਿੱਚ ਕੌਣ ਨੇ, ਕੀ ਬਿਜ਼ਨਸ ਪਲੈਨਿੰਗ ਆ, ਸੋ ਡਿਪੈਂਡਿੰਗ ਅਪੋਨ ਕਿ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਮਤਲਬ ਵੀ ਬਿਜ਼ਨਸ ਸਟਰਕਚਰ ਦੀ ਅਸੀਂ ਸਲਾਹ ਦਿੰਦੇ ਕਿ ਤੁਹਾਡੇ ਵਾਸਤੇ ਇਹ ਵਾਲਾ ਬਿਜ਼ਨਸ ਸਟਰਕਚਰ ਸਹੀ ਆ। ਹੁਣ ਜਦੋਂ ਸਲਾਹ ਦੇਣੀ ਆ ਤਾਂ ਚੀਜ਼ਾਂ ਵੀ ਉਹਨਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਸੋਚਿਆਂ ਨੂੰ ਕਿ ਇਸ ਜਿਹੜੀ ਉਹ ਚੀਜ਼ ਸੈਟਅਪ ਕਰ ਰਹੇ ਨੇ ਇਹਦੇ ਵਿੱਚ ਕਿਹੜੇ ਫਾਇਦੇ ਨੇ, ਕਿੰਨਾ ਚੀਜ਼ਾਂ ਦਾ ਉਹ ਫਾਇਦਾ ਚੱਕ ਸਕਦੇ ਨੇ ਇਹ ਸਟਰਕਚਰ ਸੈਟਅਪ ਕਰਕੇ, ਪਰ ਕਿਹੜੀਆਂ ਚੀਜ਼ਾਂ ਏਦਾਂ ਦੀਆਂ ਨੇ ਜਿਹੜੀਆਂ ਮਤਲਬ ਕਿ ਥੋੜੀਆਂ ਨੈਗੇਟਿਵ ਵੀ ਨੇ ਇਸ ਚੀਜ਼ ਨੂੰ ਲੈ ਕੇ। ਸੋ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜਾ ਇਹ ਵਾਲਾ ਸਟਰਕਚਰ ਜਿਹੜੀ ਕੋਸਟ ਆ, ਮਤਲਬ ਤੈਨੂੰ ਸੈਟਅਪ ਕਰਨ ਦੀ ਨੋਰਮਲੀ ਜਿਹੜੀ ਕੋਸਟ ਨੋਰਮਲ ਨਾਲੋਂ ਥੋੜੀ ਹਾਇਰ ਆ, ਕਿਉਂਕਿ ਸਭ ਤੋਂ ਪਹਿਲਾਂ ਟਰੱਸਟ ਤੈਨੂੰ ਸੈਟਅਪ ਕਰਨਾ ਪੈਂਦਾ ਜੋ ਕਿ $500-700 ਦਾ ਇੱਕ ਤੁਹਾਡਾ ਖਰਚਾ ਵਾ। ਸੋ ਉਹਨੂੰ ਜੇ ਸਟੈਂਪਿੰਗ ਵੀ ਕਰਾਉਣੀ ਪੈਂਦੀ ਆ, ਜਿਹੜੀ ਟਰੱਸਟ ਡੀਡ ਆ ਤੁਹਾਡੀ ਸਟੇਟ ਟੂ ਸਟੇਟ ਵੈਰੀ ਕਰਦੀ ਆ, ਮਤਲਬ ਜਿਹੜੀ ਸਟੈਂਪਿੰਗ ਕੋਸਟ ਆ, ਸੋ ਆਪਣਾ ਰਫਲੀ ਜਿਵੇਂ ਵਿਕਟੋਰੀਆ ਚ $200 ਆ। ਉਸ ਤੋਂ ਬਾਅਦ ਚ ਜੇ ਤੁਸੀਂ ਕਾਰਪੋਰੇਟ ਟਰੱਸਟੀ ਬਣਾਉਣੇ ਹੋ ਤਾਂ ਨੋਰਮਲੀ $800-1,000 ਮਤਲਬ ਤੁਹਾਡਾ ਜਿਹੜਾ ਉਹ ਐਕਸਟਰਾ ਖਰਚਾ ਆ ਜਾਂਦਾ। ਸੋ ਇਹ ਵਾਲਾ ਜਿਹੜੇ ਸਟਾਰਟਿੰਗ ਅਪ ਜਿਹੜੇ ਖਰਚੇ ਨੇ ਜਿਹੜੇ ਤੁਸੀਂ ਸੈਟਅਪ ਕਰਦੇ ਹੋ ਮਤਲਬ ਵੀ ਇਸ ਲੀਗਲ ਸਟਰਕਚਰ ਨੂੰ ਤਿਆਰ ਕਰਨ ਵਾਸਤੇ। ਉਸ ਤੋਂ ਬਾਅਦ ਅਗਲਾ ਜਿਹੜਾ ਇਸ ਦਾ ਜਿਹੜਾ ਨੈਗੇਟਿਵ ਪੁਆਇੰਟ ਇਹ ਆ ਕਿ ਜੇ ਤੁਹਾਡੇ ਫੈਮਿਲੀ ਦੇ ਵਿੱਚ ਮੰਨ ਲਓ ਕਿ ਇੰਨੇ ਮੈਂਬਰਸ ਜ਼ਿਆਦਾ ਨਹੀਂ ਗੇ, ਜੇ ਤੁਸੀਂ ਹਸਬੈਂਡ ਵਾਈਫ ਹੋ ਟਰੱਸਟ ਤੁਸੀਂ ਸੈਟਅਪ ਕਰ ਲਿਆ ਵਾ, ਸੋ ਕਿਉਂਕਿ ਜਿਹੜੀ ਇਨਕਮ ਆ ਓਵਰਆਲ ਤੁਹਾਡੇ ਇੰਨੇ ਜ਼ਿਆਦਾ ਮੈਂਬਰਸ ਨਾ ਹੋਣ ਕਰਕੇ ਸਾਰੀ ਇਨਕਮ ਤੁਹਾਡੀ ਡਿਸਟ੍ਰੀਬਿਊਟ ਨਹੀਂ ਹੋਣੀ, ਸੋ ਤੁਸੀਂ ਮਤਲਬ ਹਾਇਰ ਬ੍ਰੈਕਟ ਤੇ ਆ ਜਾਂਦੇ ਹੋ ਜੇ ਮਤਲਬ ਇਨਕਮ ਤੁਹਾਡੀ ਜਿੱਤ ਦੋਨਾਂ ਦੇ ਵਿੱਚ ਹੀ ਡਿਸਟ੍ਰੀਬਿਊਟ ਹੁੰਦੀ ਆ। ਪਲੱਸ ਮੇਨ ਟਰੱਸਟ ਦਾ ਜਿਹੜਾ ਇਨਕਮ ਟੈਕਸ ਪੁਆਇੰਟ ਆਫ ਵਿਊ ਦੇ ਨਾਲ ਜੇ ਮੈਂ ਚੀਜ਼ ਗੱਲ ਕਰਾਂ ਤਾਂ ਇਹ ਹੈ ਕਿ ਜੇ ਟਰੱਸਟ ਦੇ ਵਿੱਚੋਂ ਤੁਸੀਂ ਸਾਰੇ ਦੀ ਸਾਰੀ ਇਨਕਮ ਜਿਹੜੀ ਤੁਹਾਡੀ ਟੈਕਸੇਬਲ ਇਨਕਮ ਉਹ ਡਿਸਟ੍ਰੀਬਿਊਟ ਜੇ ਨਹੀਂ ਹੁੰਦੀ ਤਾਂ ਜਿਹੜਾ ਟਰੱਸਟ ਦਾ ਜਿਹੜਾ ਇਨਕਮ ਟੈਕਸ ਲੈਬ ਆ ਟੋਪ ਮਾਰਜਨਲ ਰੇਟ ਤੁਹਾਨੂੰ ਟੈਕਸ ਲੱਗਦਾ ਉਹਦੇ ਉੱਤੇ ਜੋ ਕਿ 48% ਆ। ਸੋ ਜੇ $100 ਤੁਸੀਂ ਕਮਾਇਆ ਵਾ, ਜੇ ਤੁਸੀਂ ਮੰਨ ਲਓ ਕਿ $10,000 ਤੁਹਾਡੇ ਟਰੱਸਟ ਦੇ ਵਿੱਚ ਜਿਹਨੂੰ ਤੁਸੀਂ ਡਿਸਟ੍ਰੀਬਿਊਟ ਨਹੀਂ ਕੀਤਾ, 48% ਦੇ ਹਿਸਾਬ ਨਾਲ ਤੁਹਾਡਾ $4,800 ਇਨਕਮ ਟੈਕਸ ਤੁਹਾਨੂੰ ਪੈ ਜਾਣਾ ਉਹਦੇ ਵਿੱਚ। ਸੋ ਟਰੱਸਟ ਦਾ ਉੱਥੇ ਹੀ ਫਾਇਦਾ ਜਿੱਥੇ ਫੈਮਿਲੀ ਮੈਂਬਰਸ ਜ਼ਿਆਦਾ ਹੋਣ, ਸਾਰੇ ਦੀ ਸਾਰੀ ਇਨਕਮ ਤੁਹਾਡੀ ਜਿਹੜੀ ਆ ਡਿਸਟ੍ਰੀਬਿਊਟ ਹੋਵੇ ਬੈਨੀਫਿਸ਼ਰੀਜ਼ ਦੇ ਵਿੱਚ, ਕਿਉਂਕਿ ਜੇ ਟਰੱਸਟ ਦੇ ਵਿੱਚ ਇਨਕਮ ਰਹਿ ਜਾਂਦੀ ਹੈ ਤੁਹਾਡਾ ਜਿਹੜਾ ਰੈਜ਼ੀਡਿਊਅਲ ਇਨਕਮ ਜਿਹਨੂੰ ਕਹਿੰਦੇ ਨੇ, ਉਹਦੇ ਉੱਤੇ ਟੋਪ ਮਾਰਜਨਲ ਰੇਟ ਲੱਗਣਾ ਜੋ ਕਿ 48% ਆ। ਇਸ ਚੀਜ਼ ਦਾ ਬਹੁਤ ਖਿਆਲ ਰੱਖਣਾ ਪੈਂਦਾ ਇਸ ਲੀਗਲ ਸਟਰਕਚਰ ਦੇ ਵਿੱਚ
ਜੀ। ਸੋ ਕਾਫੀ ਅਹਿਮ ਹੈ ਜੀ, ਇਸ ਚੀਜ਼ ਨੂੰ ਵਿਚਾਰਨਾ ਵੀ ਕਈ ਵਾਰ ਹੁੰਦਾ ਕਿ ਇਹ ਚੀਜ਼ ਸਾਡੇ ਦਿਮਾਗ ਦੇ ਵਿੱਚ ਹੁੰਦੀ ਨਹੀਂ ਹੈ ਹਨਾ। ਸੋ ਟੈਕਸ ਜਿਹੜਾ ਉਹ ਫਿਰ ਕਾਫੀ ਵੱਡੀ ਮਾਤਰਾ ਸਾਨੂੰ ਭਰਨਾ ਪੈਂਦਾ। ਤੇ ਸੁਖਵਿੰਦਰ ਜੀ, ਮੈਕਸ ਮਾਰਜਿਨ ਅਕਾਊਂਟੈਂਟ ਜਿਹੜਾ ਆ ਉਹ ਕਿਸ ਤਰ੍ਹਾਂ ਮਦਦ ਕਰ ਸਕਦਾ ਜੇ ਕੁਛ ਲੋਕ ਜਿਹੜੇ ਆ ਉਹ ਟਰੱਸਟ ਦੇ ਅਧੀਨ ਆਪਣਾ ਜਿਹੜਾ ਬਿਜ਼ਨਸ ਆ ਉਹ ਰਨ ਕਰਨਾ ਚਾਹੁੰਦੇ ਹੋਣ ਤਾਂ ਕਿਸ ਤਰ੍ਹਾਂ ਤੁਸੀਂ ਮਦਦ ਕਰ ਸਕਦੇ ਹੋ?
ਹਾਂਜੀ ਅਮਰਦੀਪ ਜੀ, ਸਭ ਤੋਂ ਪਹਿਲਾਂ ਤਾਂ ਕਿਉਂਕਿ ਬਿਜ਼ਨਸ ਸਟਰਕਚਰਸ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਵੀ ਆਪਣਾ ਕੀ ਕਹਿੰਦੇ ਆਪਾਂ ਡਿਸਕਸ਼ਨ ਕੀਤੀ ਹੈ ਪਿਛਲੇ ਕੁਛ ਐਪੀਸੋਡ ਚੋਂ, ਦੇਖਿਆ ਕਿ ਕਾਫੀ ਕੰਪਲੈਕਸਿਟੀਜ਼ ਨੇ ਇਹਦੇ ਵਿੱਚ ਜਿਹੜੀਆਂ, ਜਿਨ੍ਹਾਂ ਕਹਿ ਲਓ ਕਿ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਪੈਂਦਾ। ਨੋਰਮਲੀ ਜਦੋਂ ਆਪਣਾ ਕਹਿ ਲਓ ਕਿ ਸੋਚਦੇ ਜਾਂ ਕਲਾਇੰਟਸ ਆਪਣੇ ਜਿਵੇਂ ਸੁਣਦੇ ਨੇ ਮੇਰੀ ਗੱਲ, ਸੋ ਆਪਾਂ ਇੱਕ ਦੂਜੇ ਦੀ ਗੱਲ ਸੁਣੀ ਹੁੰਦੀ ਆ ਕਿ ਇੱਕ ਬੰਦੇ ਨੇ ਸੇਮ ਇਹ ਚੀਜ਼ ਤਿਆਰ ਕੀਤੀ ਆ, ਆਹ ਸਟਰਕਚਰ ਕੀਤਾ ਭਾਜੀ ਮੈਂ ਵੀ ਸੇਮ ਕਰ ਲਵਾਂ। ਸੋ ਨੋਰਮਲੀ ਉਸ ਕੇਸ ਚ ਐਡਵਾਈਸ ਕਰੀਦਾ ਕਿ ਹਰੇਕ ਬੰਦੇ ਦੇ ਜਿਹੜੇ ਇੰਡੀਵਿਜੁਅਲ ਟੂ ਇੰਡੀਵਿਜੁਅਲ ਕੇਸਿਸ ਡਿਫਰੈਂਟ ਨੇ, ਸੋ ਜ਼ਰੂਰੀ ਨਹੀਂ ਕਿ ਜੇ ਇੱਕ ਫੈਮਿਲੀ ਜੇ ਤੁਹਾਡੇ ਫਰੈਂਡਸ ਨੇ ਜਾਂ ਭੈਣ ਭਰਾ ਨੇ ਉਹਨਾਂ ਦੇ ਜੇ ਫੈਮਿਲੀ ਸਰਕਮਸਟਾਂਸਿਸ ਜਾਂ ਕਿਹੜੇ ਕਿਹੜੇ ਮੈਂਬਰਸ ਨੇ ਵੀ ਜਿਹੜਾ ਉਹਨਾਂ ਨੇ ਲੀਗਲ ਸਟਰਕਚਰ ਸੈਟਅਪ ਕੀਤਾ ਉਹ ਤੁਹਾਡੇ ਵਾਸਤੇ ਸਹੀ ਆ। ਸੋ ਤੁਹਾਡੇ ਵਾਸਤੇ ਮਤਲਬ ਕਿਹੜਾ ਲੀਗਲ ਸਟਰਕਚਰ ਸਹੀ ਆ, ਜ਼ਰੂਰ ਆਪਣੀ ਆਪਣਾ ਟਾਈਮ ਕੱਢ ਕੇ ਇੱਕ ਵਾਰੀ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰ ਸਲਾਹ ਲਓ ਮਤਲਬ ਇਸ ਬਾਰੇ ਕਿ ਜਿਹੜਾ ਤੁਸੀਂ ਬਿਜ਼ਨਸ ਸਟਰਕਚਰ ਪ੍ਰਪੋਜ਼ ਕਰ ਰਹੇ ਹੋ ਉਹ ਸਹੀ ਆ। ਦੂਸਰੀ ਗੱਲ, ਜੇ ਬਿਜ਼ਨਸ ਆਲਰੇਡੀ ਸ਼ੁਰੂ ਕਰ ਚੁੱਕੇ ਹੋ ਤਾਂ ਫੇਰ ਵੀ ਤੁਸੀਂ ਇੱਕ ਵਾਰੀ ਉਹਨੂੰ ਰਿਵਿਊ ਕਰੋ ਕਿ ਆਪਣਾ ਜਿਹੜੀ ਤੁਹਾਡਾ ਇਹ ਕੀ ਇਹ ਸਹੀ ਹੈ ਜਾਂ ਇਹਨੂੰ ਚੇਂਜ ਕਰਨਾ ਚਾਹੀਦਾ। ਸੋ ਚੇਂਜ ਕਰਨ ਦਾ ਵੀ ਇੱਕ ਪ੍ਰੋਸੀਜਰ ਆ, ਇੰਨਾ ਜ਼ਿਆਦਾ ਮਤਲਬ ਔਖਾ ਕੰਮ ਨਹੀਂ ਹੁੰਦਾ, ਪਰ ਜੇ ਸ਼ੁਰੂ ਕਰਨ ਬਾਰੇ ਸੋਚਦੇ ਹੋ ਕਿ ਇਹ ਚੀਜ਼ ਦਾ ਧਿਆਨ ਰੱਖੋ ਕਿ ਸਟਾਰਟਿੰਗ ਦੇ ਵਿੱਚ ਹੀ ਇੱਕ ਆਪਣਾ ਸਹੀ ਬਿਜ਼ਨਸ ਸਟਰਕਚਰ ਤੁਸੀਂ ਜ਼ਰੂਰ ਸੈਟਅਪ ਕਰੋ ਤਾਂ ਕਿ ਇਹਨਾਂ ਚੀਜ਼ਾਂ ਦਾ ਕੀ ਨੁਕਸਾਨ ਨੇ, ਕੀ ਨਫੇ ਨੇ, ਕੀ ਕੋਸਟ ਇਨਵੋਲਵ ਆ, ਡਾਊਨ ਦਾ ਟਰੈਕ ਜਾ ਕੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਮਤਲਬ ਤੁਹਾਨੂੰ ਦਿੱਕਤ ਆ ਸਕਦੀ ਆ, ਕਿਉਂਕਿ ਹੋਲ ਪਰਪਸ ਆ ਬਿਜ਼ਨਸ ਕਰਨ ਦਾ ਉਹਦੇ ਵਿੱਚੋਂ ਪੈਸਾ ਕਮਾਉਣਾ, ਦੂਸਰਾ ਕੰਮ ਹੈ ਲੀਗਲੀ ਜਿਹੜੀ ਰਿਪੋਰਟਿੰਗ ਸਹੀ ਤਰ੍ਹਾਂ ਕਰਨੀ, ਤੇ ਤੀਸਰਾ ਕੰਮ ਆ ਆਪਣੇ ਆਪ ਨੂੰ ਤੇ ਆਪਣੇ ਬਿਜ਼ਨਸ ਦੀ ਪ੍ਰੋਟੈਕਸ਼ਨ ਕਰਕੇ ਤੁਸੀਂ ਰੱਖਣੀ ਤਾਂ ਕਿ ਸੈਟੀਸਫੈਕਸ਼ਨ। ਸੋ ਇਹ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਪੈਂਦਾ ਵਾ
ਜੀ। ਤੇ ਸੁਖਿੰਦਰ ਜੀ, ਸਾਡੇ ਨਾਲ ਇੱਕ ਸਰੋਤੇ ਜੁੜੇ ਨੇ ਅਵਤਾਰ ਮਾਨਹੁਰੀ, ਆਪਾਂ ਉਹਨਾਂ ਦਾ ਵੀ ਇੱਕ ਮੈਸੇਜ ਲੈ ਲਈਏ ਜੀ। ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਗ੍ਰੇਟ ਪ੍ਰੋਗਰਾਮ ਜੀ, ਤੇ ਕਹਿੰਦੇ ਪ੍ਰਾਈਵੇਟ ਲਿਮਿਟਿਡ ਦੀ ਰਜਿਸਟ੍ਰੇਸ਼ਨ ਰਿਗਾਰਡਿੰਗ ਕੁਛ ਦੱਸ ਸਕਦੇ ਹੋ ਪਲੀਜ਼? ਕਹਿੰਦੇ ਤੇ ਮੇਰੇ ਖਿਆਲ ਚ ਪ੍ਰਾਈਵੇਟ ਲਿਮਿਟਿਡ ਹੀ ਹੈ ਜੀ, ਪੀਟੀਵਾਈ ਐਲਟੀਡੀ ਦੀਆਂ ਟੈਕਸ ਬ੍ਰੈਕਟਸ ਕੀ ਨੇ ਕਹਿੰਦੇ?
ਹਾਂਜੀ, ਆਪਣਾ ਪ੍ਰਾਈਵੇਟ ਲਿਮਿਟਿਡ ਦੀ ਗੱਲ ਕਰਦੇ ਨੇ, ਜਿਹੜੀ ਕੰਪਨੀ ਸੈਟਅਪ ਕਰਕੇ ਜਿਹੜਾ ਤੁਸੀਂ ਕੰਮ ਕਰਦੇ ਹੋ, ਕੰਪਨੀ ਜਦੋਂ ਸੈਟਅਪ ਕਰਦੇ ਹੋ ਤਾਂ ਕੋਈ ਵੀ ਮੰਨ ਲਓ ਕੰਪਨੀ ਦਾ ਨਾਮ ਹੈ ABC, ਸੋ ਉਹਦੇ ਅੱਗੇ ਲੱਗਦਾ ਪ੍ਰੋਪਰਾਇਟਰੀ ਲਿਮਿਟਿਡ। ਪ੍ਰਾਈਵੇਟ ਲਿਮਿਟਿਡ ਆਪਣੇ ਇੰਡੀਆ ਦੇ ਵਿੱਚ ਲੱਗਦਾ, ਇੱਥੇ ਪ੍ਰੋਪਰਾਇਟਰੀ ਲਿਮਿਟਿਡ ਲੱਗਦਾ, PTY ਲਿਮਿਟਿਡ। ਸੋ ਉਹਦੇ ਜਿਹੜਾ ਸਟੈਂਡਰਡ ਟੈਕਸ ਬ੍ਰੈਕਟ ਹੈ ਕਿ ਨਾਰਮਲ ਜੇ ਤੁਹਾਡੀ ਆਪਣਾ ਕੰਪਨੀ ਸਮਾਲ ਬਿਜ਼ਨਸ ਆ, ਪਿੱਛੇ ਜੇ ਇਹ ਵਾਲਾ ਉਹਨਾਂ ਨੇ ਸਮਾਲ ਬਿਜ਼ਨਸ ਐਂਟੀਟੀ ਦੀ ਡੈਫੀਨੇਸ਼ਨ ਵੀ ਚੇਂਜ ਕੀਤੀ ਹੈ, ਜੇ 10 ਮਿਲੀਅਨ ਤੋਂ ਥੱਲੇ ਟਰਨਓਵਰ ਆ ਤਾਂ 28% ਦੀ ਸਟੈਂਡਰਡ ਉਹਨਾਂ ਦਾ ਜਿਹੜਾ ਕਾਰਪੋਰੇਸ਼ਨ ਕਾਰਪੋਰੇਟ ਟੈਕਸ ਲੱਗਦਾ। ਉਸ ਤੋਂ ਉੱਪਰ ਜੇ ਤੁਹਾਡੀ ਟਰਨਓਵਰ ਆ ਤਾਂ ਇੱਕ ਹੀ ਟੈਕਸ ਲੱਗਦਾ ਜੋ ਕਿ 30% ਆ। ਸੋ ਇਹ ਵਾਲਾ ਮਤਲਬ ਉਹਨਾਂ ਦੇ ਕੰਪਨੀ ਦੇ ਵਿੱਚ ਕੋਈ ਬ੍ਰੈਕਟ ਦੇ ਵਿੱਚ ਨਹੀਂ ਟੈਕਸ ਲੱਗਦਾ ਸਿੱਧਾ, ਇੱਕ ਮਤਲਬ ਡਿਪੈਂਡਿੰਗ ਅਪੋਨ ਸਮਾਲ ਬਿਜ਼ਨਸ ਆ, 10 ਮਿਲੀਅਨ ਤੋਂ ਥੱਲੇ ਆ ਟਰਨ ਓਵਰ ਤਾਂ 28%, ਉਸ ਤੋਂ ਉੱਪਰ ਆ ਤਾਂ 30% ਲੱਗਦਾ ਟੈਕਸ ਇਹਨਾਂ ਦੇ ਉੱਤੇ
ਜੀ। ਸੋ ਅਵਤਾਰ ਮਾਨ PTY LTD ਹੀ ਲਿਖਿਆ ਸੀਗਾ, ਕਿਉਂਕਿ ਜਿਹੜੀ ਮੇਰੀ ਜਾਣਕਾਰੀ ਹੈ ਨਾ ਉਹ ਥੋੜੀ ਜਿਹੀ ਢਿੱਲੀ ਆ ਇਸ ਮਾਮਲੇ ਚ, ਸੋ ਇਸ ਕਰਕੇ ਮੈਂ ਹੀ ਉਹਨੂੰ ਪ੍ਰਾਈਵੇਟ ਲਿਮਿਟਿਡ ਬੋਲਿਆ। ਸੋ ਮੈਨੂੰ ਲੱਗਦਾ ਕਿ ਅਵਤਾਰ ਮਾਨ ਹੋਰਾਂ ਨੂੰ ਉਹਨਾਂ ਦਾ ਜਵਾਬ ਮਿਲ ਗਿਆ ਜੀ। ਸੁਖਵਿੰਦਰ, ਤੁਸੀਂ ਕੁਛ ਹੋਰ ਸਾਂਝ ਪਾਉਣੀ ਚਾਹੁੰਦੇ ਸੀ?
ਹਾਂਜੀ, ਬਾਕੀ ਦੱਸ ਦੇਵਾਂ ਕਿ ਅਗਲੀ ਸੈਗਮੈਂਟ ਦੇ ਵਿੱਚ ਆਪਾਂ ਸਪੈਸੀਫਿਕਲੀ ਜੋ ਕਿ ਟੌਪਿਕ ਹੋਏਗਾ ਆਪਣਾ ਕੰਪਨੀਜ਼ ਬਾਰੇ ਹੀ ਗੱਲ ਕਰਨੀ ਹੈ, ਜਿਹੜਾ ਕੰਪਨੀਜ਼ ਦਾ ਲੀਗਲ ਸਟਰਕਚਰ ਆ ਸੇਮ, ਉਹਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ। ਸੋ ਜਿਹੜੇ ਸਰੋਤੇ ਮਤਲਬ ਇਸ ਤੋਂ ਜਾਣਕਾਰੀ ਲੈਣਾ ਚਾਹੁਣ, ਮਤਲਬ ਉਸ ਬਾਰੇ ਜ਼ਰੂਰ ਜਾਣਕਾਰੀ ਦੇਵਾਂਗੇ ਆਪਾਂ ਅਗਲੀ ਸੈਗਮੈਂਟ ਦੇ ਵਿੱਚ।
ਜੀ ਬਿਲਕੁਲ ਜੀ, ਆਉਂਦੇ ਮੰਗਲਵਾਰ ਨੂੰ ਛੱਡ ਕੇ ਉਸ ਤੋਂ ਜਿਹੜਾ ਅਗਲਾ ਮੰਗਲਵਾਰ ਹੈ, ਉਸ ਮੰਗਲਵਾਰ ਅਸੀਂ ਕੰਪਨੀਜ਼ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਆ ਰਹੇ ਹਾਂ। ਸੋ ਸੁਖਵਿੰਦਰ ਸਿੰਘ ਹੋਰੀ ਜਿਹੜੇ ਕਿ ਮੈਕਸ ਮਾਰਜਿਨ ਅਕਾਊਂਟੈਂਟ ਦੇ ਡਾਇਰੈਕਟਰ ਨੇ ਜੀ, ਉਹ ਸਾਨੂੰ ਸਮੇਂ ਸਮੇਂ ਤੇ ਜਿਹੜੀ ਇਹ ਕਾਫੀ ਜਾਣਕਾਰੀ ਜਿਹੜੀ ਆ, ਕਾਫੀ ਅਹਿਮ ਜਾਣਕਾਰੀ ਜਿਹੜੀ ਆ ਸਾਨੂੰ ਮੁਹੱਈਆ ਕਰਵਾਉਂਦੇ ਰਹਿੰਦੇ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਕੰਪਨੀ ਦੇ ਬਾਰੇ ਚ ਅਸੀਂ ਗੱਲਬਾਤ ਕਰਾਂਗੇ। ਤੇ ਸੁਖਵਿੰਦਰ ਹੋਰਾਂ ਦੀਆਂ ਸੇਵਾਵਾਂ ਦੇ ਲਈ ਜੇ ਤੁਸੀਂ ਸੰਪਰਕ ਕਰਨਾ ਚਾਹੋ ਇਹਨਾਂ ਨੂੰ, ਤੇ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 0470-430-650, ਤੇ ਇਹਨਾਂ ਦਾ ਜਿਹੜਾ ਬਿਜ਼ਨਸ ਫੋਨ ਨੰਬਰ 1300-886-518। ਸੋ ਇਹਨਾਂ ਫੋਨ ਨੰਬਰਸ ਤੇ ਵੀ ਇਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਤੇ ਤੁਸੀਂ ਜੇਕਰ ਸਿੱਧੇ ਇਹਨਾਂ ਦੇ ਆਫਿਸ ਚ ਜਾਣਾ ਚਾਹੋ ਤੇ ਇਹਨਾਂ ਦਾ ਆਫਿਸ ਹੈ ਜੀ 168 ਮੇਨਰ ਲੇਕਸ ਬੁਲੇਵਰਡ, ਵਿੰਡਮ ਵੇਲ, ਮੈਲਬਰਨ। ਸੋ ਆਸਟ੍ਰੇਲੀਆ ਵਾਈਡ ਇਹਨਾਂ ਦੀਆਂ ਸਰਵਿਸਿਜ਼ ਜਿਹੜੀਆਂ ਤੁਸੀਂ ਲੈ ਸਕਦੇ ਹੋ। ਸੋ ਫੋਨ ਦੇ ਰਾਹੀਂ ਵੀ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ, ਤੇ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਨਾਮ ਦੇ ਉੱਤੇ ਇਹਨਾਂ ਦਾ ਜਿਹੜਾ ਬਿਜ਼ਨਸ ਚੱਲ ਰਿਹਾ। ਤੇ ਸੁਖਵਿੰਦਰ, ਜਾਂਦੇ ਜਾਂਦੇ ਕੁਛ ਹੋਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ?
ਬਾਕੀ ਇਹੀ ਹੈ ਜੀ, ਫੈਸਟੀਵਲ ਸੀਜ਼ਨ ਆ, ਸੋ ਜ਼ਿਆਦਾ ਮਠਿਆਈਆਂ ਨਾ ਖਾਓ, ਸੋ ਆਪਣੀ ਸਿਹਤ ਦਾ ਜ਼ਰੂਰ ਖਿਆਲ ਰੱਖੋ। ਅਗਲੇ ਮੌਸਮ ਜਿਵੇਂ ਖੁੱਲ ਰਿਹਾ ਵਾ, ਸੋ ਐਕਸਰਸਾਈਜ਼ ਜ਼ਰੂਰ ਕਰੋ। ਸਾਰੇ ਸਰੋਤਿਆਂ ਨੂੰ ਇਹੀ ਸਲਾਹ ਵਾ, ਸੋ ਸਾਰੇ ਆਪਣਾ ਕਹਿ ਕੇ ਖੁਸ਼ੀਆਂ ਮਾਣੋ। ਸੋ ਮਤਲਬ ਜਿਹੜਾ ਵੀ ਫੈਸਟੀਵਲ ਸੀਜ਼ਨ ਇਹ ਆਪਣਾ ਆ ਰਿਹਾ, ਸਾਰੇ ਦੇ ਵਿੱਚ ਆਪਣਾ ਕਹਿ ਲਓ ਕਿ ਸਾਰਿਆਂ ਨੂੰ ਉਸਦੀਆਂ ਮੁਬਾਰਕਾਂ, ਜਿਵੇਂ ਦੀਵਾਲੀ ਆ ਰਹੀ ਆ ਜਾਂ ਗੁਰਪੁਰਬ ਆ ਰਹੇ ਨੇ, ਸੋ ਜਾਂ ਇੰਡੀਆ ਜਾਣ ਦੀ ਜਿਨ੍ਹਾਂ ਦੀ ਪਲੈਨਿੰਗ ਆ, ਸੋ ਕਾਫੀ ਐਕਸਾਈਟਿੰਗ ਇਹ ਟਾਈਮ ਆ ਜਾਂਦਾ ਈਅਰ ਦਾ, ਸੋ ਸਾਰੇ ਜਾਂਦਾ ਟਾਈਮ ਬਹੁਤ ਵਧੀਆ ਰਹੇ।
ਜਾਣ ਤੋਂ ਪਹਿਲਾਂ ਇੱਕ ਸਵਾਲ ਸਾਡੇ ਕੋਲ ਹੋਰ ਆ ਗਿਆ, ਜੇ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਨਾਲ ਸਾਂਝ ਪਾਵਾਂ।
ਹਾਂਜੀ ਜ਼ਰੂਰ।
ਹਾਂਜੀ, ਸਾਡੇ ਨਾਲ ਤਰਸੇਮ ਰਟੋਲ ਹੋਰੀ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਫੋਟੋਗ੍ਰਾਫੀ ਦਾ ਪਾਰਟ ਟਾਈਮ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ, ਕੀ ਮੈਨੂੰ ABN ਦੀ ਲੋੜ ਹੈ?
ਹਾਂਜੀ, ਫੋਟੋਗ੍ਰਾਫੀ ਚ ਇਹਨਾਂ ਦਾ ਜਿਵੇਂ ਦੋ ਚੀਜ਼ਾਂ ਕਿ ਇੱਕ ਤਾਂ ਜੇ ਬਿਜ਼ਨਸ ਸ਼ੁਰੂ ਕਰ ਰਹੇ ਹੋ ਜਾਂ ਇਹ ਸਿਰਫ ਹੋਬੀ ਆ, ਸੋ ਹੋਬੀ ਤੋਂ ਭਾਵ ਹੈ ਕਿ ਤੁਹਾਡਾ ਪਾਰਟ ਟਾਈਮ ਕਰਦੇ ਹੋ, ਫੋਟੋਆਂ ਖਿੱਚਦੇ ਹੋ, ਸੋ ਐਜ਼ ਏ ਮਤਲਬ ਤੁਸੀਂ ਪ੍ਰੋਫੈਸ਼ਨਲੀ ਨਹੀਂ ਉਤਰੇ ਹੋ ਮਾਰਕੀਟ ਦੇ ਵਿੱਚ ਕਿ ਆਪਣਾ ਚਲੋ ਵੀ ਪਾਰਟ ਟਾਈਮ ਤੁਸੀਂ ਕਰ ਰਹੇ ਹੋ, ਸੋ ਜੇ ਹੋਬੀ ਆ ਤਾਂ ਮਤਲਬ ਐਸ ਸੱਚ ਤੁਹਾਡਾ ਬਿਜ਼ਨਸ ਨਹੀਂ ਹੈ। ਜੇ ਪਰ ਪ੍ਰੋਪਰਲੀ ਕਮਰਸ਼ੀਅਲ ਤੌਰ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਮਾਰਕੀਟ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ, ਸੋ ਜੇ ਬਿਜ਼ਨਸ ਪੱਖੋਂ ਦੇਖ ਰਹੇ ਹੋ, ਸੋ ਮੈਂ ਕਹਾਂਗਾ ਕਿ ਬਿਜ਼ਨਸ ABN ਜ਼ਰੂਰ ਅਪਲਾਈ ਕਰੋ, ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਫੋਟੋਗ੍ਰਾਫੀ ਦੇ ਵਿੱਚ ਐਜ਼ ਏ ਬਿਜ਼ਨਸ ਕਰ ਰਹੇ ਹੋ, ਸੋ ਸਭ ਤੋਂ ਪਹਿਲਾਂ ਕਿ ਜੇ ਕਿਸੇ ਸੈਟਅਪ ਕਰ ਰਹੇ ਹੋ, ਸੋ ਜੇ ਰਜਿਸਟ੍ਰੇਸ਼ਨ ਕਰਾਉਣੀਆਂ ਵਾ, ਸੋ ਉਹਦੇ ਵਾਸਤੇ ABN ਹੋਣਾ ਜ਼ਰੂਰੀ ਆ, ਪਲੱਸ ਆਲਸੋ ਇਹ ਵੀ ਹੈ ਕਿ ਜੇ ਤੁਸੀਂ ਇਨਵਾਇਸ ਦਿੰਦੇ ਹੋ ਆਪਣੀ ਕਿਸੇ ਨੂੰ ਆਪਣਾ ਜੇ ਕਿਹਦੇ ਵਾਸਤੇ ਤੁਸੀਂ ਫੋਟੋਗ੍ਰਾਫੀ ਦਾ ਕੰਮ ਕੀਤਾ ਸੋ ਇਨਵਾਇਸ ਦੇ ਉੱਤੇ ABN ਜੇ ਆਪਣਾ ਮਤਲਬ ਮੈਂਸ਼ਨ ਕਰਨਾ ਹੁੰਦਾ ਸੋ ਪ੍ਰੋਫੈਸ਼ਨਲ ਲੁੱਕ ਦੇਣ ਵਾਸਤੇ ਵੀ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸੋ ਡਿਪੈਂਡਿੰਗ ਕਿ ਹੋਬੀ ਆ ਜਾਂ ਬਿਜ਼ਨਸ ਆ ਜੇ ਬਿਜ਼ਨਸ ਆ ਤਾਂ ਆਫਕੋਰਸ ਮੈਂ ਕਹਾਂਗਾ ਕਿ ਇਹ ਵਾਲੀਆਂ ਰਜਿਸਟ੍ਰੇਸ਼ਨ ਜ਼ਰੂਰ ਕਰਵਾਓ
ਜੀ ਸੋ ਮੈਨੂੰ ਲੱਗਦਾ ਤਰਸੇਮ ਜੀ ਨੂੰ ਉਹਨਾਂ ਦਾ ਜਿਹੜਾ ਜਵਾਬ ਹੈ ਜੀ ਉਹ ਮਿਲ ਗਿਆ ਹੁਣ ਤੇ ਹੁਣ ਸਾਨੂੰ ਸਮਾਂ ਵੀ ਇਜਾਜ਼ਤ ਹੋਰ ਦੇ ਨਹੀਂ ਰਿਹਾ ਸੋ ਇਹ ਸਿਲਸਿਲਾ ਆਪਾਂ ਇੱਥੇ ਖਤਮ ਕਰਦੇ ਹਾਂ ਸੁਖਿੰਦਰ ਤੁਸੀਂ ਕਾਫੀ ਕੀਮਤੀ ਸਮਾਂ ਜਿਹੜਾ ਜੀ ਉਹ ਸਾਡੇ ਨਾਲ ਸਾਂਝਾ ਕੀਤਾ ਤੇ ਬਹੁਤ ਵਧੀਆ ਜਾਣਕਾਰੀ ਵੀ ਜਿਹੜੀ ਆ ਉਹ ਸਾਡੇ ਲਈ ਸਾਡੇ ਸਰੋਤਿਆਂ ਦੇ ਲਈ ਤੁਸੀਂ ਅੱਜ ਸਾਂਝੀ ਕੀਤੀ ਆ ਸੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਅਮਨਦੀਪ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਸੋ ਦੋਸਤੋ ਇਹ ਸਨ ਸੁਖਵਿੰਦਰ ਸਿੰਘ ਜਿਹੜੇ ਕਿ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਨੇ ਸਾਡੇ ਨਾਲ ਸਾਂਝ ਪਾ ਰਹੇ ਸੀ ਜੀ ਅੱਜ ਟਰੱਸਟ ਬਿਜ਼ਨਸ ਸਟਰਕਚਰ ਦੇ ਉੱਤੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕੰਪਨੀ ਦੇ ਬਾਰੇ ਕੰਪਨੀ ਜਿਹੜਾ ਬਿਜ਼ਨਸ ਸਟਰਕਚਰ ਆ ਉਹਦੇ ਉੱਪਰ ਵੀ ਸਾਡੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਨਗੇ ਆਪਣੇ ਆਉਣ ਵਾਲੇ ਸਿਲਸਿਲਿਆਂ ਦੇ ਵਿੱਚ ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਵੀ ਬਹੁਤਾ ਬਚਿਆ ਨਹੀਂ ਆ ਤੇ ਸਾਡੇ ਦੋਸਤ ਜਿਹੜੇ ਆ ਜੀ ਉਹ ਤਾਂ ਫਿਰ ਲਗਾਤਾਰ ਸਾਡੇ ਤੱਕ ਪਹੁੰਚ ਰਹੇ ਆ ਤੇ ਹੁਣ ਮੈਨੂੰ ਲੱਗਦਾ ਕਿ ਆਪਾਂ ਹੋਰ ਗੱਲਾਂ ਬਾਤਾਂ ਕਰ ਨਹੀਂ ਸਕਦੇ ਕਿਉਂਕਿ ਸਮਾਂ ਜਿਹੜਾ ਇਜਾਜ਼ਤ ਦੇ ਨਹੀਂ ਰਿਹਾ ਤੇ ਮੈਨੂੰ ਵੀ ਹੁਣ ਇਜਾਜ਼ਤ ਲੈਣੀ ਪੈਣੀ ਆ ਤੇ ਇਸ ਵਾਅਦੇ ਨਾਲ ਕਿ ਅਗਲੇ ਮੰਗਲਵਾਰ ਆਪਾਂ ਫਿਰ ਮਿਲ ਬੈਠਾਂਗੇ ਪ੍ਰੋਗਰਾਮ ਦੇ ਵਿੱਚ 8 ਵਜੇ ਤੋਂ 10 ਵਜੇ ਤੱਕ ਤੇ ਹੁਣ ਇੱਕ ਗੀਤ ਤੁਹਾਡੇ ਲਈ ਆਪਾਂ ਛੱਡ ਕੇ ਜਾਵਾਂਗੇ ਸੁਖਵਿੰਦਰ ਸੁੱਖੀ ਦੀ ਆਵਾਜ਼ ਦੇ ਵਿੱਚ ਜੱਟਾਂ ਦੇ ਗੋਤ ਰਾਜ ਮਹਿੰਦਰ ਸਿੰਘ ਨੇ ਫਰਮਾਇਸ਼ ਕੀਤੀ ਸੀਗੀ ਸੋ ਉਹਨਾਂ ਦੀ ਫਰਮਾਇਸ਼ ਤੇ ਸੁਖਵਿੰਦਰ ਸੁੱਖੀ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਕਰੋ ਇੰਜੋਏ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ
ਸੁਣੋ 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 ਰੌਲਾ ਕਰੋ ਬੰਦ ਬਈ ਜੱਟਾਂ ਦੇ ਗੋਤਾਂ ਬਾਰੇ ਸੁਣੋ ਛੰਦ ਬਈ ਗੋਤਾਂ ਨਾਲ ਜੱਗ ਚ ਪਛਾਣ ਜੱਟ ਦੀ ਹੁੰਦੀ ਏ ਜ਼ਮੀਨ ਜਿੰਦ ਜਾਨ ਜੱਟ ਦੀ ਫੇਰ ਨਾ ਉਲਾਂਭਾ ਦਿਓ ਮੈਨੂੰ ਕੱਲ ਨੂੰ ਕੰਨ ਖੋਲ ਸੁਣ ਲੋ ਸੁੱਖੀ ਦੀ ਗੱਲ ਨੂੰ